ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਨ ਰੇਡੀਓ।
ਸਤਿ ਸ਼੍ਰੀ ਅਕਾਲ ਜੀ, ਇਸ ਵੇਲੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ ਜੁੜੇ ਹੋ ਤੁਸੀਂ। ਤੁਹਾਡਾ ਦੋਸਤ ਤੇ ਹੋਸਟ ਮਨਦੀਪ ਸਿੰਘ ਢਿੱਲੋਂ ਪ੍ਰੋਗਰਾਮ ਹਰਮਨ ਸਟੂਡੀਓ ਲੈ ਕੇ ਹਾਜ਼ਰ ਹੈ। ਫਰਮਾਇਸ਼ੀ ਪ੍ਰੋਗਰਾਮਾਂ ਦਾ ਇਹ ਪ੍ਰੋਗਰਾਮ ਆ ਜੀ, ਜਿਸ ਦੇ ਵਿਚ ਤੁਹਾਡੀਆਂ ਪਿਆਰੀਆਂ ਪਿਆਰੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚਦੀਆਂ ਨੇ ਤੇ ਅਸੀਂ ਸੋਹਣੇ ਸੋਹਣੇ ਗੀਤ ਤੁਹਾਨੂੰ ਸੁਣਾਉਂਦੇ ਹਾਂ, ਖੁਦ ਵੀ ਸੁਣਦੇ ਹਾਂ। ਤੇ ਜੋ ਵੀ ਸੰਗੀਤ ਨਾਲ ਪ੍ਰੇਮ ਕਰਨ ਵਾਲੇ ਨੇ, ਜੋ ਜਿਹੜੇ ਸੋਹਣੇ ਸੋਹਣੇ ਗੀਤਾਂ ਦੇ ਸ਼ੌਕੀਨ ਨੇ, ਉਹ ਪ੍ਰੋਗਰਾਮ ਦੇ ਵਿਚ ਸਾਡੇ ਸ਼ਾਮਲ ਹੁੰਦੇ ਨੇ। ਅੱਜ ਵੀ ਉਮੀਦ ਕਰਾਂਗੇ ਕਿ ਸਾਡੇ ਸੁਣਨ ਵਾਲੇ ਸਰੋਤੇ ਸ਼ਾਮਲ ਹੋਣਗੇ, ਤਾਂ ਕਿ ਉਹਨਾਂ ਦੀਆਂ ਖੂਬਸੂਰਤ ਪਸੰਦ ਦੇ ਗੀਤਾਂ ਦੀ ਜਿਹੜੀਆਂ ਸੋਹਣੀਆਂ ਸੋਹਣੀਆਂ ਫਰਮਾਇਸ਼ਾਂ ਸੁਣਨ ਨੂੰ ਮਿਲਣਗੀਆਂ। ਗੀਤ ਸੰਗੀਤ ਤੇ ਪਿਆਰੇ ਦੋਸਤੋ ਐਸਾ ਕਿ ਜਿਹਦੇ ਨਾਲ ਕਦੇ ਬੰਦਾ ਬੋਰ ਨਹੀਂ ਹੁੰਦਾ। ਤੁਸੀਂ ਗੀਤ ਨੂੰ ਕਈ ਵਾਰ ਸੁਣ ਲਓ ਤੇ ਕਦੇ ਬੋਰੀਅਤ ਨਹੀਂ ਆਉਂਦੀ। ਪੁਰਾਣੇ ਤੋਂ ਪੁਰਾਣੇ ਗੀਤ, ਨਵੇਂ ਤੋਂ ਨਵੇਂ ਗੀਤ ਵਾਰ ਵਾਰ ਸੁਣੇ ਜਾ ਸਕਦੇ ਨੇ। ਤੇ ਬਹੁਤ ਸਾਰੇ ਗੀਤ ਤੇ ਐਸੇ ਨੇ, ਤੁਸੀਂ ਉਸੇ ਗੀਤ ਨੂੰ ਰਿਪੀਟ ਦੇ ਵਿਚ ਵਾਰ ਵਾਰ ਲਾ ਲਓ, ਤਦ ਵੀ ਤੁਸੀਂ ਕਦੇ ਐਸਾ ਮਹਿਸੂਸ ਨਹੀਂ ਕਰਦੇ ਕਿ ਮਤਲਬ ਮੈਂ ਅੱਕ ਚੁੱਕਿਆ ਇਸ ਗੀਤ ਤੋਂ। ਪਤਾ ਨਹੀਂ ਸੰਗੀਤ ਕਿਸ ਤਰੀਕੇ ਦੇ ਨਾਲ ਇਹਦੀ ਕਾਢ ਹੋਈ ਆ, ਕਿਸ ਤਰੀਕੇ ਦੇ ਨਾਲ ਪੈਦਾ ਹੋਇਆ। ਜ਼ਾਹਿਰ ਜੀ ਗੱਲ ਆ ਕਿ ਸਾਡੇ ਅੰਦਰੋਂ ਹੀ ਉਹ ਧੁਨਾਂ ਪੈਦਾ ਹੋਈਆਂ ਨੇ ਜਿਸ ਨੂੰ ਆਪਾਂ ਸੁਰਾਂ ਦੇ ਵਿਚ ਪਰੋਇਆ, ਸੱਤ ਸੁਰ ਜਿਹੜੇ ਬਣੇ ਨੇ, ਉਸ ਤੋਂ ਬਾਅਦ ਦੇ ਵਿਚ ਇਹਨਾਂ ਦੇ ਨਾਲ ਸਾਰਾ ਜਿਹੜਾ ਸੰਗੀਤ ਦਾ ਖੇਡ ਖੇਡਿਆ ਜਾਂਦਾ। ਕਿਤੇ ਤੇ ਇਹ ਰਿਦਮ ਜਿਹੜੀ ਆ, ਇਹ ਤਾਲ ਆ ਜਿਹੜੀ, ਇਹ ਫ੍ਰੀਕੁਐਂਸੀ ਆ, ਸਾਡੇ ਦਿਲ ਨੂੰ ਟੱਚ ਜ਼ਰੂਰ ਕਰਦੀ ਹੈ। ਇਹਦੀ ਕਾਢ ਕਿਵੇਂ ਹੋਈ ਕਿਵੇਂ ਨਹੀਂ ਹੋਈ ਇਹ ਉਹ ਰੱਬ ਜਾਣਦਾ ਜਾਂ ਉਹ ਕਾਢ ਕੱਢਣ ਵਾਲੇ ਜਾਣਦੇ ਨੇ, ਪਰ ਇਹਨਾਂ ਆਪਾਂ ਜਾਣਦੇ ਹਾਂ ਕਿ ਇਹਦਾ ਅਸਰ ਜਿਹੜਾ ਉਹ ਸਭ ਦੇ ਉੱਤੇ ਪੈਂਦਾ ਹੈ, ਇਨਸਾਨਾਂ ਦੇ ਤਾਂ ਪੈਂਦਾ ਪੈਂਦਾ, ਬਹੁਤ ਸਾਰੇ ਜਿਹੜੇ ਜਾਨਵਰ ਨੇ ਪੰਛੀ ਨੇ ਉਹਨਾਂ ਤੇ ਵੀ ਸੰਗੀਤ ਦਾ ਅਸਰ ਹੁੰਦਾ ਹੈ। ਤਾਂ ਇਸ ਕਰਕੇ ਆਪਾਂ ਸੰਗੀਤਕ ਪ੍ਰੋਗਰਾਮ ਲੈ ਕੇ ਆਉਂਦੇ ਜਿਸ ਦੇ ਨਾਲ ਸਾਡੇ ਜਿਹੜਾ ਦਿਲ ਆ ਉਹ ਇਹਨਾਂ ਸੰਗੀਤ ਦੀਆਂ ਤਰੰਗਾਂ ਦੇ ਨਾਲ ਤਰੋ ਤਾਜ਼ਾ ਹੋ ਜਾਏ। ਤਾਂ ਕੁਝ ਗੀਤ ਸਾਡੀ ਪਸੰਦ ਦੇ, ਕੁਝ ਗੀਤ ਤੁਹਾਡੀ ਪਸੰਦ ਦੇ, ਤੇ ਸਾਂਝੀਆਂ ਮਿਲੀਆਂ ਜੁੜੀਆਂ ਪਸੰਦਾਂ ਦਾ ਇਹ ਪ੍ਰੋਗਰਾਮ ਹਰਮਨ ਸਟੂਡੀਓ ਰੋਜ਼ਾਨਾ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਜੀ, ਸੋਮਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ। ਤੇ ਬੜੀ ਖੁਸ਼ੀ ਵੀ ਹੁੰਦੀ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ, ਜੇ ਸੋਹਣੇ ਸੋਹਣੇ ਸੁਨੇਹਿਆਂ ਦੇ ਨਾਲ ਸਾਨੂੰ ਮੋਟੀਵੇਟ ਵੀ ਕਰਦੇ ਹੋ, ਸਾਡੀ ਹੌਸਲਾ ਵੀ ਸਾਡਾ ਵਧਾਉਂਦੇ ਹੋ। ਇਸ ਲਈ ਤਹਿ ਦਿਲ ਤੋਂ ਧੰਨਵਾਦ ਦੀ ਹਾਂ ਤੁਹਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਦੇ ਜਿਹੜੇ ਸਾਨੂੰ ਕਈ ਕਈ ਸਾਲਾਂ ਤੋਂ ਸੁਣਦੇ ਆ ਰਹੇ ਨੇ। ਤਾਂ ਪਿਆਰੇ ਸਰੋਤਿਓ, ਅੱਜ ਵੀ ਉਮੀਦ ਕਰਨੇ ਕਿ ਤੁਸੀਂ ਅੱਜ ਵੀ ਸੋਹਣੇ ਸੋਹਣੇ ਗੀਤਾਂ ਦੀਆਂ ਫਰਮਾਇਸ਼ਾਂ ਭੇਜਾਂਗੇ ਜੀ। ਜਿਹੜੇ ਸਾਡੇ ਨਵੇਂ ਸਰੋਤੇ ਜੁੜੇ ਨੇ ਉਹਨਾਂ ਨੂੰ ਆਪਾਂ ਦੱਸ ਦਈਏ, ਪੁਰਾਣੇ ਸਰੋਤੇ ਤੇ ਜਾਣਦੇ ਨੇ ਆਪਣੀ ਈਮੇਲ ਆਈਡੀ। ਜੋ ਹਾਲ ਹੀ ਦੇ ਵਿੱਚ ਸੁਣਨਾ ਜਿਨ੍ਹਾਂ ਨੇ ਸ਼ੁਰੂ ਕੀਤਾ, ਤੁਸੀਂ ਭਾਈ ਸੁਨੇਹਾ ਭੇਜ ਸਕਦੇ ਹੋ, ਆਪਣੀ ਫਰਮਾਇਸ਼ਾਂ ਭੇਜ ਸਕਦੇ ਹੋ request@harmanradio.com ਤੇ। ਤਾਂ ਦੂਸਰਾ ਤਰੀਕਾ ਜੀ ਟੈਲੀਗ੍ਰਾਮ ਦਾ। ਟੈਲੀਗ੍ਰਾਮ ਐਪਲੀਕੇਸ਼ਨ ਮੈਂ ਬਹੁਤ ਵਾਰ ਦੱਸ ਚੁੱਕਾ, ਬੜੀ ਕੰਮ ਦੀ ਐਪਲੀਕੇਸ਼ਨ ਹੈ। ਜ਼ਰੂਰੀ ਨਹੀਂ ਕਿ ਹਰਮਨ ਰੇਡੀਓ ਤੇ ਸੁਨੇਹਾ ਭੇਜਣ ਦੇ ਲਈ ਵਰਤ ਸਕਦੇ ਹਾਂ, ਬਹੁਤ ਕੁਝ ਇਹਦੇ ਵਿੱਚ ਹੈ। ਤੁਸੀਂ ਸਰਚ ਕਰੋ, ਨਵੀਆਂ ਨਵੀਆਂ ਵੈਬ ਸੀਰੀਜ਼ ਮਿਲ ਜਾਣਗੀਆਂ, ਨਵੇਂ ਨਵੇਂ ਗੀਤ, ਨਵੇਂ ਨਵੇਂ ਐਪਸ, ਅਨਲੋਕਡ ਐਪਸ, ਹੈਕਡ ਗੀਤੀਆਂ ਐਪਸ, ਹੈਕਡ ਗੀਤੇ, ਨੈਟਫਲਿਕਸ, ਐਮਾਜੋਨ ਪ੍ਰਾਈਮ, ਕੀ ਸਾਰਾ ਕੁਝ ਉਹਦੇ ਵਿੱਚ ਪਿਆ। ਤੇ ਯਾਨੀ ਕਿ ਤੁਸੀਂ ਉਧਰਲੇ ਪਾਸੇ ਨਹੀਂ ਜਾਣਾ, ਤੁਸੀਂ ਬਸ ਹਰਮਨ ਰੇਡੀਓ ਬਿਨਾਂ ਕਿਸੇ ਸਪੇਸ ਤੋਂ ਲਿਖ ਕੇ ਸਰਚ ਕਰਕੇ ਸਾਨੂੰ ਸੁਨੇਹਾ ਭੇਜ ਦੇਣਾ ਜੀ ਆਪਣੀ ਪਸੰਦ ਦੇ ਗੀਤ ਦੇ ਲਈ। ਤਾਂ ਜਿਹੜੇ ਸਰੋਤੇ ਆਪਣੇ ਵਿਚਾਰ, ਜਿਹੜੇ ਕੁਝ ਖਾਸ ਵਿਚਾਰ ਜਿਹੜੇ ਸਾਂਝੇ ਕਰਨਾ ਚਾਹੁੰਦੇ ਨੇ, ਲੰਮੀ ਗੱਲਬਾਤ ਕਰਨਾ ਚਾਹੁੰਦੇ ਨੇ, ਤੇ ਉਹ ਸਾਨੂੰ ਟੈਲੀਫੋਨ ਵੀ ਕਰ ਸਕਦੇ ਨੇ। ਟੈਲੀਫੋਨ ਨੰਬਰ ਹੈ ਜੀ ਸਾਡਾ ਜਿਹੜਾ, ਉਹ ਤੁਹਾਨੂੰ ਵੈਬਸਾਈਟ ਤੋਂ ਮਿਲ ਜਾਏਗਾ www.harmanradio.com ਤੇ, ਜਾਂ ਫਿਰ ਤੁਸੀਂ ਵੈਬ ਜਿਹੜੀ ਸਾਡੀ ਐਪਲੀਕੇਸ਼ਨ ਹਰਮਨ ਰੇਡੀਓ ਦੀ, ਉਸ ਤੇ ਜਾ ਕੇ ਵੀ ਤੁਸੀਂ ਟੈਲੀਫੋਨ ਨੰਬਰ ਨੋਟ ਕਰ ਸਕਦੇ ਹੋ। ਖਾਸ ਇੱਕ ਜ਼ਰੂਰ ਦੱਸ ਦਾਂ ਕਿ ਕੁਝ ਸਰੋਤਿਆਂ ਨੂੰ ਦਿੱਕਤ ਆ ਰਹੀ ਸੀ ਪੋਡਕਾਸਟ ਦੀ, ਉਹ ਤੁਸੀਂ ਹਰਮਨ ਰੇਡੀਓ ਦੀ ਐਪਲੀਕੇਸ਼ਨ ਨੂੰ ਅਪਡੇਟ ਕਰ ਦਿਓ ਜੀ, ਸਾਰੀ ਸਮੱਸਿਆ ਹੱਲ ਹੋ ਜਾਏਗੀ। ਨਵੀਂ ਅਪਡੇਟ ਆਈ ਹੈ ਹਰਮਨ ਰੇਡੀਓ ਐਪ ਦੀ, ਜਿਹੜੀ ਨਵੀਂ ਅਪਡੇਟ ਆਈ ਹੈ ਉਸ ਦੇ ਵਿੱਚ ਬੜਾ ਈਜ਼ੀ ਹੋ ਗਿਆ ਪੋਡਕਾਸਟ ਨੂੰ ਸੁਣਨਾ। ਹਰ ਪ੍ਰੋਗਰਾਮ ਨੂੰ ਵੱਖ ਵੱਖ ਟੈਬ ਦੇ ਵਿੱਚ ਡਿਵਾਈਡ ਕਰ ਦਿੱਤਾ ਗਿਆ, ਤੁਸੀਂ ਜਿਸ ਪ੍ਰੋਗਰਾਮ ਨੂੰ ਪਸੰਦ ਕਰਨੇ ਉਸ ਦੀ ਟੈਬ ਦੇ ਵਿੱਚ ਕਲਿੱਕ ਕਰਕੇ ਤੁਸੀਂ ਉਹਦੇ ਸਾਰੇ ਪੋਡਕਾਸਟ ਪ੍ਰੋਗਰਾਮ ਸੁਣ ਸਕਦੇ ਹੋ। ਪਹਿਲਾਂ ਤਾਂ ਕੀ ਸੀ, ਸਾਰੇ ਪ੍ਰੋਗਰਾਮ ਇੱਕੋ ਹੀ ਲਾਈਨ ਦੇ ਵਿੱਚ ਹੀ ਆ ਜਾਂਦੇ ਸਨ, ਤਾਂ ਹੁਣ ਵੱਖਰੇ ਵੱਖਰੇ ਪ੍ਰੋਗਰਾਮ ਦਾ ਵੱਖਰੇ ਵੱਖਰਾ ਸਲੋਟ ਬਣਾ ਦਿੱਤਾ ਗਿਆ, ਜਿਸ ਤੋਂ ਤੁਸੀਂ ਆਪਣਾ ਮਨਪਸੰਦ ਪ੍ਰੋਗਰਾਮ ਲਗਾਤਾਰ ਸੁਣ ਸਕਦੇ ਹੋ ਪੋਡਕਾਸਟ ਦੇ ਵਿੱਚ। ਤੇ ਮੰਡੇ ਦਾ ਪ੍ਰੋਗਰਾਮ ਵੀ ਅਪਡੇਟ ਕਰ ਦਿੱਤਾ ਗਿਆ ਜੀ, ਪਹਿਲਾਂ ਅਪਡੇਟ ਨਹੀਂ ਸਹੀ, ਉਹਦੇ ਲਈ ਮਾਫੀ ਚਾਹੁੰਦੇ। ਤੇ ਤੁਸੀਂ ਉਹ ਮੰਡੇ ਵਾਲਾ ਪ੍ਰੋਗਰਾਮ ਵੀ ਅਪਡੇਟ, ਸੋਮਵਾਰ ਵਾਲਾ ਤੇ ਮੰਗਲਵਾਰ ਤੇ ਫਿਰ ਆਏ ਨੀ, ਬੁੱਧਵਾਰ ਵਾਲਾ ਪ੍ਰੋਗਰਾਮ, ਇਹ ਸਾਰੇ ਤੁਸੀਂ ਉਸ ਤੇ ਵੇਖ ਸਕਦੇ ਹੋ ਪੋਡਕਾਸਟ 'ਚ ਜਾ ਕੇ। ਤੇ ਲਓ ਪਿਆਰੇ ਸਰੋਤੇ, ਕੁਝ ਗੀਤ
ਦੱਸ ਕਿਹੜੀ ਕੋਲ ਸੁੱਚੇ ਯਾਰ ਦੇ, ਕੱਢ ਲੈ ਲੈ ਜਾ ਰੁਕ ਪਰਨੀ, ਆਕੇ ਤੂੰ ਫਰੀਦ ਕੋਟ ਮਾਰ ਦੇ, ਇੰਨਾ ਹੀ ਜੇ ਗੁੱਸਾ ਮਰ ਜਾਣੀਏ, ਇੰਨਾ ਹੀ ਜੇ ਗੁੱਸਾ ਮਰ ਜਾਣੀਏ, ਨੀ ਤੂੰ ਦਿਲ ਚੁੱਕੇ ਆਨੀ ਮੈਨੂੰ ਕੱਢ ਦੀ, ਮੈਨੂੰ ਕੱਢ ਦੀ, ਤੋਰ ਚੱਲ ਰਿਹਾ ਇਹ ਮੌਤ ਦਾ, ਛੱਡ ਦੀ ਤੋਰ ਚੱਲ ਰਿਹਾ ਇਹ ਮੌਤ ਦਾ। ਰਾਂਝੂ ਤੇਰੇ ਜਾਨ ਮੇਰੀ ਸਸਤੀ ਪਾਗਲੇ ਵਹਾਇਆ ਐਵੇਂ ਕਰਨਾ ਅੱਖਾਂ ਲਾਲ ਕਿਉਂ ਸੀ ਬੇਬੇ ਮੈਨੂੰ ਪੁੱਛਦੀ ਮੈਨੂੰ ਵੀ ਰਵਾਇਆ ਐਵੇਂ ਕਰਨਾ ਅੱਖਾਂ ਲਾਲ ਕਿਉਂ ਸੀ ਬੇਬੇ ਮੈਨੂੰ ਪੁੱਛਦੀ ਮੈਨੂੰ ਵੀ ਰਵਾਇਆ ਐਵੇਂ ਕਰਨਾ ਬਾਰਾਂ ਇੱਕ ਵਜੇ ਜਦੋਂ ਰਾਤ ਦਾ ਉਹ ਤੋਂ ਬਾਅਦ ਤੇਰੇ ਰੋਸੇ ਖਾਂਦੇ ਵੱਡਨੀ ਹੋਵੇ ਜਿਹੜਾ ਤੇਰੀ ਯਾਦ ਬਿਨਾ ਲੰਘਿਆ ਉਹ ਜਿਵੇਂ ਮਰਦਾ ਕੋਈ ਮੰਗੇ ਚੰਦ ਸਾਨੂੰ ਤੈਨੂੰ ਏਦਾਂ ਰੱਬ ਕੋਲੋਂ ਅਸੀਂ ਮੰਗਿਆ ਉਹ ਜਿਵੇਂ ਮਰਦਾ ਕੋਈ ਮੰਗੇ ਚੰਦ ਸਾਨੂੰ ਤੈਨੂੰ ਏਦਾਂ ਰੱਬ ਕੋਲੋਂ ਅਸੀਂ ਮੰਗਿਆ ਰੋਸਿਆਂ ਚ ਹੀ ਨਾ ਜਿੰਦ ਲੰਘ ਜੇ ਬਾਜੋ ਮਾਸ ਨਾ ਕਦਰ ਹੋਵੇ ਹੱਡ ਦੀ
ਭਾਰਤ ਪਾਕਿਸਤਾਨ ਦਰਮਿਆਨ 1971 ਦੀ ਜੰਗ ਇੱਕ ਇਤਿਹਾਸਿਕ ਜੰਗ ਸੀ। 3 ਦਸੰਬਰ 1971 ਤੋਂ 16 ਦਸੰਬਰ ਤੱਕ ਚੱਲਣ ਵਾਲੀ ਇਹ ਜੰਗ ਸੰਸਾਰ ਦੀਆਂ ਕੁਝ ਸਭ ਤੋਂ ਘੱਟ ਸਮੇਂ ਤੱਕ ਚੱਲਣ ਵਾਲੀਆਂ ਫੈਸਲਾਕੁੰਨ ਜੰਗਾਂ ਵਿੱਚ ਆਉਂਦੀ ਹੈ। ਇਸ ਜੰਗ ਦੇ ਸਿੱਟੇ ਵਜੋਂ ਪਾਕਿਸਤਾਨ ਆਪਣੀ ਫੌਜ ਦਾ 3ਜਾ ਹਿੱਸਾ, ਲਗਭਗ ਅੱਧੀ ਆਬਾਦੀ ਅਤੇ 1,47,570 ਵਰਗ ਕਿਲੋਮੀਟਰ ਤੋਂ ਵੱਧ ਇਲਾਕੇ ਤੋਂ ਹੱਥ ਤੋਂ ਬੈਠਾ। ਇਸ ਜੰਗ ਦੇ ਨਤੀਜੇ ਵਜੋਂ ਬੰਗਲਾਦੇਸ਼ ਦਾ ਜਨਮ ਹੋਇਆ। ਬੰਗਲਾਦੇਸ਼ ਦੀ ਆਜ਼ਾਦੀ ਅਤੇ ਪਾਕਿਸਤਾਨ ਦੀ ਸ਼ਰਮਨਾਕ ਹਾਰ ਵਿੱਚ ਸਭ ਤੋਂ ਮਹਾਨ ਯੋਗਦਾਨ ਪਾਉਣ ਵਾਲਾ ਯੋਧਾ ਸੀ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ। ਅਜਿਹੀਆਂ ਹੋਰ ਵਡਮੁੱਲੀਆਂ ਜਾਣਕਾਰੀਆਂ ਦੇ ਲਈ ਬਣੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਹੱਟ ਗਈਆਂ ਚਿੱਠੀਆਂ ਤੇਰੀਆਂ ਹੱਟ ਗਈਆਂ।
टाइम ते ताया जी तुसी लेट ही हो गए। ओ फिरे मूं भरावा की करिए, उधर पम्मा लाया यार लड़िया चन्नन नाल, ते चन्नन ते पम्मा डांगो डांग होए, उन्हां नूं छड़ा के आया। दो चार मेरिया भी मोरां च पै गईयां, छड़ाउंदे आ तां पहला सिर बाल गया। की गल हो गई? ओ किते पहला बुकण पंगा लै के बह गया, फिर नयन बह गया चन्नन। चन्नन ने किते पम्मे दी वट परां कर छड़ी, हे इधर नूं लई आउंदा वट। मैं कहा तू पंचायत नूं सदके करदा, आप ही जाके बन गया प्रधान। ते ओ पम्मे ने आके गलों फड़ लिया, ते दो तीन तफे तुफे मार छड़े। इधरों बुकण आया, फड़ के ने बुकण डा लिया। ते मैं क्या मैं कहा भी छड़ छड़ा दे, मैं इधर नूं आउण डिया सी, तू तो डांगो डांग होण डा, फड़ लो रख लो फड़ लो। जो चपेड़े चपूड़ा गिरन लगे सी एक दूजे दे, तो कुदरती विच आ के फिर मैं तोरिया पम्मे, मैं चल जा शाम नूं बैठूगी पंचायत, ते अस जाके फैसला करांगे। ओ चन्नन कही जावे इन पटवारी भी लियाऊंगा, मैं आ भी करूंगा, जे मैं गलत होया मेरे ही क्षेत्र ये गलत होया तो इनू फड़ लियो। मैं कहा हुण शामा नूं वेखांगा, हुण मैनूं जान दियो, मैं ते अगे कबेड़े जा। अच्छा फिर तुसीं उधर लग गए। ओ होर प्रवा तीजे के दिन चौथे के दिन कोई ना कोई कजिया पाई रखदे पिंड दे, पिंड दे किसे टेके पई गई, इन्नी गर्मी च भी नहीं वेख ला भी नींद टैक ढेक ढेक आउंदी। ओ ताया जी छोटियां छोटियां पैलियां दे मसले च लोक देख ला लड़ी जांदे, हैरानी वाली गल आ। ते बंदे नूं बस इन्नी की मिट्टी चाहिदी, ओ भी सरकारी, ओ चमकान आली मिट्टी भी सरकारी, ओ भी कोई आपदी नहीं, ओही ते गल आ। लखां दुनिया उथों हो मुड़ गई, ते फिर भी कहिंदे भी नहीं हटणा नेगा, बाज ही नहीं आउंदे, हुण की करिए। है ते ताया जी गल तुहाडी सही है, इदां ही है। चलो लो फिर आपां ताया जी स्रोतिआं नूं भी शामिल करने प्रोग्राम। तूं पहला नगेंद्र सिंह जी होरां दा फिर सुनेहा पढ़ दे, ते उहनां दा फिर सुनेहा बहुत बाद च और रेंदिया ही रह जाता हों। लो पिता जी उन्हों का भी अपना सुनेहा प्रोग्राम दे विच पढ़ना लिया। नगेंद्र सिंह जी दे जेड़े को पहले पुराने भी सुनेहा रह गया। हां जी पढ़ दे ताया जी। भी आज भी आ पूजन वाले बंदे हो, पूजो ओ इंसाना नू, देश की खातर वार गए प्यारियां प्यारियां जाना नू। ਕਿਸੇ ਨੇ ਠੀਕ ਹੀ ਕਿਹਾ ਵੀ ਸੀਸ ਝੁਕਦਾ ਪਿਆਰਿਓ ਤੇਰੀ ਕੁਰਬਾਨੀ ਦੇਣ ਵਾਲਿਆਂ ਅੱਗੇ, ਕਿਉਂਕਿ ਸ਼ਹੀਦੀ ਗੁਰਪੁਰਬ ਆ ਰਿਹਾ, ਤੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਬੇਨਤੀ ਆ ਕਿ ਸ਼ਹੀਦਾਂ ਦਾ ਜ਼ਿਕਰ ਜ਼ਰੂਰ ਕਰਿਆ ਕਰੋ ਜੀ। ਮਾਲਕ ਦੁਨੀਆਂ ਨੂੰ ਮਿਹਰ ਭਰਿਆ ਹੱਥ ਰੱਖੇ, ਵਾਹਿਗੁਰੂ ਮਿਹਰ ਕਰੇ ਜੀ। ਆਏ ਤਾਇਆ ਜੀ ਢਿੱਲੋਂ ਜੀ ਸਬਰਵਾਲ ਜੀ ਤੇ ਰੱਬ ਵਰਗੇ ਸਰੋਤਿਆਂ ਨੂੰ ਨਵਾਣੇ ਦਾਸ ਦੀਵਾ ਸ਼ਬਦ ਸਦੀਆਂ ਪੁਰਾਣਾ ਹੈ ਜੀ ਕਹਿੰਦੇ, ਪਰ ਕਵਿਤਾ ਚ ਅੱਡ ਆਇਆ। ਇੱਕ ਦੀਵਾ ਆਪਾਂ ਬਾਹਰ ਜਗਦਾ ਵੇਖਦੇ ਹਾਂ ਜੀ, ਇਹ ਬੰਦੇ ਇੱਕ ਤੇਰੇ ਹਮੇਸ਼ਾ ਅੰਦਰ ਜਗਦਾ, ਉਂਝ ਦਿਸਦਾ ਬਾਹਰ ਵੀ ਚਾਨਣ ਇੱਕ ਤੇਰੇ ਇੱਕ ਦਿਸਦਾ ਬਾਹਰ ਵੀ ਆ ਚਾਨਣ ਤੇਰੇ ਮੰਦਰ ਜਗਦਾ, ਯਾਨੀ ਵੀ ਅੰਦਰ ਜਗਦਾ। ਐ ਸਾਕੀ ਉਹ ਤੇਰੇ ਜਨਮ ਤੋਂ ਜਗਦਾ ਸੀ, ਪਰ ਝੂਠੇ ਰੰਗ ਤਮਾਸ਼ੇ ਦੇਖ ਝੂਠੇ ਹੀ ਸਵਾਦਾਂ ਨਜ਼ਾਰੇ ਦੇਖ ਉਸ ਨੂੰ ਮੱਧਮ ਕਰ ਬੈਠਾ। ਨਾ ਤੂੰ ਮੰਨਿਆ ਇੱਕ ਪਰਮੇਸ਼ਰ, ਥਾਂ ਥਾਂ ਤੇ ਮੱਥਾ ਧਰ ਬੈਠਾ। ਐ ਪਿਆਰੇ ਮਿਲ ਕੇ ਕਿਸੇ ਕਰਮਾਂ ਵਾਲੇ ਨੂੰ, ਦੂਰ ਕਰਨ ਵਾਲੇ ਭਰਮਾਂ ਵਾਲੇ ਨੂੰ, ਤੇਰੇ ਬੁਝਦੇ ਦੀਵੇ ਦੇ ਵਿੱਚ ਗਿਆਨ ਦਾ ਤੇਲ ਪਾ ਦੇਗਾ ਉਹ, ਤੇਰੀ ਡੁੱਬਦੀ ਜ਼ਿੰਦਗੀ ਦੀ ਬੇੜੀ ਬੰਨੇ ਲਾ ਦੇਗਾ ਉਹ। ਇਹ ਜਪਿਆ ਦਾ ਮਾਲਕ ਜ਼ਿੰਦਗੀ ਅਮਰ ਬਣਾ ਦੇਗਾ, ਰਹੀ ਹਮੇਸ਼ਾ ਸਿਰ ਨੀਵਾਂ ਕਰ ਤੈਨੂੰ ਗਿਦਰੋਂ ਸ਼ਿਰ ਬਣਾ ਦੇਗਾ। ਤੇ ਬਾਈ 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 10 ਵਜੇ 6 ਮਿੰਟ ਹੋਏ ਨੇ ਕਹਿੰਦੇ, ਤੇ ਮਾਲਕ ਸੁਬਾਹ ਉਠਾਏਗਾ, ਕੋਸ਼ਿਸ਼ ਕਰੀ ਨਾਮ ਜਪਣ ਦੀ, ਮਾਲਕ ਆਪੇ ਸਮਾਧੀ ਲਾ ਦੇਗਾ ਜੀ। ਕਮਾਲ ਹੈ ਜੀ, ਬਹੁਤ ਸੋਹਣਾ। ਤੇ ਕਹਿੰਦੇ ਵਾਰ ਵਾਰ ਸਦਕੇ ਜਾਈਏ ਗੁਰਾਂ ਤੋਂ, ਪੰਜਵੇਂ ਗੁਰਾਂ ਤੋਂ ਦਤੀ ਤਵੀ ਤੇ ਆਸਣ ਲਾਉਂਦੇ ਆ, ਮੁਖ ਤੋਂ ਬਾਣੀ ਫਰਮਾਉਂਦੇ ਆ। ਪਤਾ ਲੱਗਾ ਸਾਈ ਮੀਆਂ ਮੀਰ ਨੂੰ ਸਤਿਗੁਰੂ ਇਹ ਕੀ ਭਾਣਾ ਵਰਤਾਉਂਦੇ ਆ। ਸਾਈ ਮੀਆਂ ਮੀਰ ਰੋਂਦੇ ਤੇ ਕਰਲਾਉਂਦੇ ਆ, ਹੁਕਮ ਕਰੋ ਮੇਰੇ ਸਤਿਗੁਰੂ ਮੁਖ ਚੋਂ ਇੰਜ ਫਰਮਾਉਂਦੇ ਆ। ਧਰਤੀ ਕਰੀਏ ਦੋ ਹਿੱਸੇ ਇਹ ਕਹਿ ਕੇ ਸੀਸ ਨੂੰ ਮਾਉਂਦੇ ਆ, ਹੱਥ ਜੁੜ ਕੇ ਕਿਹਾ ਗੁਰਾਂ ਨੇ ਇਹ ਨਹੀਂ ਕਹਿਰ ਕਮਾਈ ਦਾ, ਧਰਮ ਰਾਜ ਦੇ ਜਾ ਕੇ ਲੇਖਾ ਦੇਣਾ ਪਾਈ ਪਾਈ ਦਾ, ਮੰਨੀਏ ਉਹ ਭਾਣਾ ਮਿੱਠਾ ਸਤਿਗੁਰ ਅੱਗੇ ਸੀਸ ਚੁਕਾਈ ਦਾ। ਵਾਹ, ਬਹੁਤ ਸੋਹਣਾ ਜੀ, ਬਹੁਤ ਸੋਹਣਾ। ਤੇ ਬਾਕੀ ਕਹਿੰਦੇ ਜਪਦੇ ਰਹੋ, ਗੁਰੂ ਦੀ ਅੱਲਾ ਦੀ ਬਾਣੀ ਹੋਮੇ ਵਿਚ ਨਹੀਂ ਆਈ ਦਾ, ਇਹ ਕਹਿ ਸਤਿਗੁਰੂ ਮੁਖ ਚੋਂ ਇੰਜ ਫਰਮਾਉਂਦੇ ਆ। ਤੇਰਾ ਕਿਹਾ ਮੀਠਾ ਲਾਗੇ, ਰੱਬੀ ਬਾਣੀ ਗਾਉਂਦੇ ਆ। ਐ ਸਰਾ ਵਾਲ ਵਿੰਗਾ ਨਹੀਂ ਹੁੰਦਾ ਉਹਨਾਂ ਜੋ ਰੱਬ ਨੂੰ ਦਿਲੋਂ ਤੇ ਆਉਂਦੇ ਆ। ਜੇ ਗਲਤੀ ਹੋਈ ਹੋਵੇ ਨਿਮਾਣੇ ਤੋਂ ਤੇ ਲਿਖਦੇ ਹੋਏ ਸਿਰ ਨਵਾਉਂਦੇ ਆ ਜੀ। ਚੜ੍ਹਦੀ ਕਲਾ ਦੇ ਵਿੱਚ ਰਹੋ, ਹਰ ਮੈਂ ਰੇਡੀਓ ਦੇ ਅਰਦਾਸ ਫਰਮਾਉਂਦੇ ਆ, ਆਖਰੀ ਵਾਰ ਸਭ ਨੂੰ ਫਤਿਹ ਬੁਲਾਉਂਦੇ ਆ। ਆਖਰੀ ਵਾਰ ਨੀ ਕਹੀਦਾ ਜੀ, ਨੀ ਕਹਿੰਦੇ ਜੀ। ਇਹਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਪਹਿਲੇ ਸਭ ਕੁਛ ਪਾਏ। ਬਾਬਾ ਫਰੀਦ ਜੀ ਦੀ ਬਾਣੀ ਦੇ ਸਲੋਕ ਵੀ ਉਚਾਰਨ ਕਰਦੇ ਨੇ। ਗਲਤੀ ਮਲਤੀ ਸਾਡੇ ਤੋਂ ਵੀ ਹੋਈ ਹੋਵੇ ਤੇ ਮਾਫ਼ ਕਰਿਓ ਜੀ, ਤੇ ਬਹੁਤ ਬਹੁਤ ਸ਼ੁਕਰੀਆ। ਨਿਕਿੰਦਰ ਸਿੰਘ ਜੀ ਤੁਹਾਨੂੰ ਫਿਰ ਆ ਲਾਲ ਕਹਿੰਦੇ ਜਮਲੇ ਜੱਟ ਦੇ, ਕੱਲ ਤੇ ਇਹਨਾਂ ਨੇ ਸੁਣਾਇਆ ਨੀ, ਅੱਜ ਅਸੀਂ ਤੁਹਾਨੂੰ ਇੱਕ ਦੇ ਵੀ ਦੋ ਸੁਣਾਉਣੇ, ਇੱਕ ਕਾਲਾ ਇੱਕ ਅਜਿਹਾ ਲਾਓ ਮਿਲਕੀ ਤਾਂ।
ਸ਼ਿੰਗਾਰੀ ਇਸ ਤਨ ਆਖਰ ਮਿੱਟੀ ਹੋਣਾ ਨਹੀਂ ਤੂੰ ਬਾਤ ਵਿਚਾਰੀ, ਜੋ ਬਨ ਬਚੈ ਚੁਣ ਚੁਣ ਹੱਡੀਆਂ, ਇਸਨੇ ਇੱਕ ਦਿਨ ਖੁੱਲਣਾ ਖਬਰ ਨਹੀਂ ਇਸ ਤਨ ਕੀ ਪਾ ਤੁਲਣਾ, ਖਬਰ ਨਹੀਂ ਇਸ ਤਨ ਕੀ ਪਾ ਤੁਲਣਾ, ਵਿਕਣਾ ਤੂੰ ਜਾ ਕਰ ਲੈ, ਵਿਕਣਾ ਤੂੰ ਜਾ ਕਰ ਲੈ, ਖਬਰ ਨਹੀਂ ਇਸ ਤਨ ਕੀ ਪਾ ਤੁਲਣਾ, ਖਬਰ ਨਹੀਂ ਇਸ ਤਨ ਕੀ ਪਾ ਤੁਲਣਾ, ਮੇਰੀ ਮੇਰੀ ਕਰਦਾ ਫਿਰਨਾ ਗੁਰਬਿਨ ਕੋਈ ਨਹੀਂ ਤੇਰਾ, ਜੋ ਆਇਆ ਉਹਨੂੰ ਜਾਣਾ ਇੱਥੋਂ ਕਰਕੇ ਰਹਿਣ ਬਸੇਰਾ, ਜ਼ਿੰਦਗੀ ਤੇਰੀ ਵਾਂਗ ਪਤਾ ਸੇ ਇਨ ਪਾਣੀ ਵਿੱਚ ਖੁੱਲਣਾ, ਖਬਰ ਨਹੀਂ ਇਸ ਤਨ ਕੀ ਪਾ ਤੁਲਣਾ, ਖਬਰ ਨਹੀਂ ਇਸ ਤਨ ਕੀ ਪਾ ਤੁਲਣਾ, ਵਿਕਣਾ ਤੂੰ ਜਾ ਕਰ ਲੈ, ਵਿਕਣਾ ਤੂੰ ਜਾ ਕਰ ਲੈ, ਖਬਰ ਨਹੀਂ ਤਨ ਕੀ ਪਾ ਤੁਲਣਾ, ਖਬਰ ਨਹੀਂ ਇਸ ਤਨ ਕੀ ਪਾ ਤੁਲਣਾ, ਕਰ ਲੈ ਨੇਕ ਕਮਾਇਆ ਦਿੱਤਾ ਤੂੰ ਨਾਮ ਸਿਮਰ ਲੈ ਹਰਦਾ, ਅੰਤ ਕਾਲ ਕਰਨੀ ਕੰਮ ਆਉਣਾ ਕੋਈ ਨਹੀਂ ਬਣਨਾ ਕਰਦਾ, ਸਿਰ ਤੇ ਵਜੂ ਕੂਚ ਨਗਾਰਾ ਲੁਕਣਾ ਤੂੰ ਜਾ ਕਰ ਲੈ, ਲੁਕਣਾ ਤੂੰ ਜਾ ਕਰ ਲੈ, ਖਬਰ ਨਹੀਂ ਇਸ ਤਨ ਕੀ ਪਾ ਤੁਲਣਾ, ਖਬਰ ਨਹੀਂ ਇਸ ਤਨ ਕੀ ਪਾ ਤੁਲਣਾ, ਖਬਰ ਨਹੀਂ
ਖਬਰ ਨਹੀਂ ਇਸ ਤਨ ਦੀ, ਇਸ ਤਨ ਦੀ ਸਾਨੂੰ ਖਬਰ ਹੀ ਕੋਈ ਨਹੀਂ। ਨਜ਼ਾਰਾ ਪੂਰਾ ਬਨ ਛਿੰਡਿਆ ਲਾਲੀਆਂ ਦੀ ਜਮੜੀ ਜੜਨੇ, ਮੈਨੂੰ ਦੱਸਦਾ ਮੀਰਾ ਵੀ ਬਹੁਤੇ ਨਾ ਲਾਲੀਆਂ ਦੇ ਗੀਤ ਬੰਦੇ ਨੂੰ ਐ ਲੱਗਦੇ ਵੀ ਜਿਦਾਂ ਕੋਈ ਨਾ ਸਿੱਖਿਆ ਦੇਣ ਡਿਆ ਜੀਤਾ ਜੀ। ਵਾਕਿਆ ਪੁਰਾਣੇ ਗੀਤ ਜਿਹੜੇ ਨਾ सारे गीत नहीं आपां कह सकदे कि बहुत सारे पुराने ऐसे गीत है जिन्हां नूं सुन के बंदे नूं लगदा कि बड़ी कमाल दीआं गल्लां उहदे विच लिखण वाले ने गाउण वाले ने। गाउणा वादत वर्गा सी, नचना भी अब बात हो जांदा जे पंगू साहब सुन रहे होण नचण दे अगे दे वल होवे। पंगू साहब क्यों सुनदे होण? क्योंकि बुले वांगू नचदा पंगू, बुले वांगू सारे ने सिटे एक पासे ते बुले वांगू एक लाई एक पासे। जो कहिंदे वी नाल दे जिहड़े आ भंगी ओह कहिंदे पंगू इह की, ओह कहिंदा तुसीं नचदे आ पैसा लई, मैं नचदा यार लई।
जी अच्छा, यार लई
उहना पैसे नहीं दित्ते ते इह दिन कहिंदे वी तूं फिर यार लई नचदा पैसे की करने। फिर कहिंदा बई भाउ पैसे ही मेरे यार आ, लिया फड़ा हो इधर पैसे यार आना आखते हो आना भी इन्हों के नचन दिया मैं भी मेरे यार ही आ। चलो पंगू साहब सुन डे ने सुन ढ पंगू तो पांच छह दिन आया ही नहीं तो इस गल का ये आवे गड्डी स्टार्ट की मिला था ये आईया उदों का कितने ऊं गया होना साली सांडू का कोई प्रोग्राम होना ना कि जरा जन्मदिन न्याण उथे ही आ बैठा होना। सही गल तो है जी, जो किसी का सत्कार हो फिर तेन पता ही है जान नी कर भी तो है जी। सारे सत्कार बड़ा करते ने लुन करना मैं उन्नी जेडे ओना सोहरिया मजा गावा लेके आ
जी।
एक बड़ी चोटी दी मां जेड़ी माझ जेड़ी दिती साले अपने नू।
अच्छा की कहिंदा?
न्याणिया दे मामे नू साला कहिंदे जंगा लादा।
कह ते दिता गे
चलो मुंह जो निकल गया, मुंह जो निकली गल ते तीर चले कमान चो के ते वापस नहीं दे आ।
नहीं
हां मुंह जो गल काबू कीती जा सकदी आ माफी मांग के। ते मैं अपने साले नू कहा साला मैं कड़ा किसे नू कहा माझ मैं देती उन्होंने।
अच्छा तो मगर कटा भी?
कटा कितों मैं देता?
तो ताया जी देना चाहिदा सी
जो है ही मगर कटी सी तो कटा कितों दे देता मैं कटी दी नाल।
अच्छा
वो भी फड़कन वाली सी बेचारी उबाले पता नहीं साडे डंगरा नू ते ठीक है डंगरा दे जेडे कटरू वसरू आ ना वो तो पछे लगड़े खा खा ना फटे मिलकी किस दिन फिर ज्यादा खादने ढिड भर जाता वादा ते लतां हो जांदियां कमजोर वो फिर भरावा तुरिया नहीं आंदा खड़ी वांगू उन्होंने। ते मैं उन्होंने कहा भी बथेरा है रूमा चीड़ू नू है साढ़े चीड़ू
जी
तू नवा एक होर वैरायटी रखी ये चीड़ू नाम की ऐसी बख्शिश है ये नहीं कम कर सकते कदे। मैं टीटू क्या मैं इन कोई ना थोड़ा बहुत ना इन्हों परेज कर पठे पुठे नो कहना ताया पठे छे हूं खुरली दया इटा भी खान लग जाते
एक चक्कर आ
पता नहीं मेदा उन्होंने कहता पचदा उन्होंने सब कुछ ही आ पूरा पूरा मोक करी जाते
ताया जी मतलब फां की दवाई खवाओ।
आहो जेडे नहीं भी खाते पठे वह भी बधेरे खान।
नहीं 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 जेडे पशु मैं देखा मैं डॉक्टर ने गल की थी कहते जेडे छोटे छोटे कटरू पशु ने जेडे वादे नहीं है उन्होंने तुसी मलाप की दवाई जरूर दो करो तुसी डीवॉर्मिंग करते नहीं उन्होंने उन्होंने कीड़े अंदर चल जाते ने
कीड़े चले जाते हो
करके फिर तुसी। अच्छा जेड़ा जानवर ना तो है जी इन बड़े प्यार ना पालना पैदा
नाल संभाल लिया करिए
तो नहीं नहीं ओदा ते
नहीं ते नू उठते सार पहिना बुगी करिए
ताया ते ओदा प्यार नाल पूछू पूछू करी जाया करो
साढ़े तो नहीं आ कम होगा पूछू पूछू डंगरा नू पुछे कमी लाइए भाई डंगर जे कि जाइए ना तो फिर पूछू पूछू पालन डंगर जेड़े गई जाते डंगर तो डरा के रखे जाए तो गल ठीक आ
डर के कि रेंगे डंगर डर के तुम पता ही है रस्से तड़ाते ने। चलो तुम जब छो पर दसो फिर मझ दी ना
मझ दी आ बी मलकी
ਬਾਲੇ ਯਾਨੀ ਕਿ ਤਗੜੀ ਤੇ ਨਾ ਮੱਝਾਂ ਵਰਗੀ ਕੀ ਮੱਝ ਸੀ ਤੇ ਦੁੱਧ ਦੁੱਧ ਦਾ ਥੋੜਾ ਥੋੜਾ ਯਾਰ ਦੁੱਧ ਦੁੱਧ ਦੇ ਕਿਲੋ ਦਿੰਦੀ ਸੀ ਲੈ ਜੀ ਫੇਰ ਤੁਸੀਂ ਕੀ ਦਿੱਤਾ ਮੱਝ ਦਿੱਤੀ ਹੋ ਰਹੀ ਬੱਕਰੀ ਦਿੱਤੀ ਮੱਝ ਮਿਲ ਗਈਆਂ ਨਾ ਤੇ ਮੈਂ ਕਿਹਾ ਸੇਵਾ ਜਿੰਨੀ ਕਰ ਲਉਂਗੇ ਉਨੀ ਉਨਾ ਹੀ ਦੁੱਧ ਦਊਗੇ ਸੇਵਾ ਦੁਖੋ ਸਾਡੇ ਕੋਲ ਇਹ ਕਮੀ ਹੈਗੀ ਤੂੰ ਸੇਵਾ ਸਾਡਾ ਸਹੁਰਾ ਨਾ ਸਾਡਾ ਸਹੁਰਾ ਆਇਆ ਮੰਜੀ ਤੇ ਬਿਠਾ ਉਹ ਸਹੁਰਾ ਆਇਆ ਤੇ ਉਹ ਕਹਿੰਦਾ ਵੀ ਉਹ ਕਾਕਾ ਮੱਝ ਤੇ ਕਹਿੰਦਾ ਫਿੱਟੀ ਪਈ ਆ ਤੇ ਮੈਂ ਕਿਹਾ ਵੀ ਪਾਪਾ ਜੀ ਕੈਲਸ਼ੀਅਮ ਕੁਲਸ਼ੀਅਮ ਯਾਰ ਮਾਵਾ ਤੁਸੀਂ ਨੀ ਚਾਹ ਸਕਦੇ ਬੱਤੀ ਤੇ ਸੀ ਸਾਡੇ ਮੱਝਾਂ ਜੇ ਇੱਕ ਨੂੰ ਕੈਲਸ਼ੀਅਮ ਪਾਓ ਤਾਂ ਦੂਸਰੀਆਂ ਗੁੱਸਾ ਮੰਨ ਜਾਣਗੀਆਂ ਦੇਖ ਕੇ ਵੀ ਤੁਸੀਂ ਉਹਨੂੰ ਪਿਆਰੋ ਬੜੇ ਮਲਟੀ ਵਿਟਾਮਿਨ ਜਿਹੜੇ ਇਹਨਾਂ ਨੂੰ ਪਿਆਰੋ ਇਹਨੂੰ ਕੋਈ ਤੱਤਾਂ ਤੁੱਤਾਂ ਦੀ ਕਮੀ ਹੋ ਗਈ ਯਾਰ ਦੁੱਧ ਵਾਲਾ ਤਾਤੇ 'ਚ ਘਾਟਾ ਬਾਕੀ ਸਾਰੇ ਤੱਤਾਂ ਤੋਂ ਪੂਰੀ ਹੈ ਉਹਨਾਂ ਦੀ ਭਾਰੀ ਫੱਟੀ ਫੱਟੀ ਵੇਖ ਕੇ ਉਹਨਾਂ ਵੇਚ ਕੇ ਦੋ ਲੈਣੀਆਂ ਉਹਦੇ ਵੱਡੇ ਅੱਛਾ ਬਿਜ਼ਨਸਮੈਨ ਜਿਹੜਾ ਨਿਆਣਿਆਂ ਦਾ ਮਾਮਾ ਬਾਲਾ ਤਗੜਾ ਮੈਂ ਕਿਹਾ ਤੇਰਾ ਪਤਾ ਕੋਈ ਨੀ ਘਰ ਵੇਚ ਕੇ ਵੀ ਕਿਤੇ ਦੋ ਦਿਨਾਂ ਪਾ ਲੈ ਤੇ ਬਾਲਾ ਜ਼ਿਆਦਾ ਹੀ ਬਿਜ਼ਨਸਮੈਨ ਹੋ ਅੱਛਾ ਦੇਖ ਲਾ ਬਈ ਵਪਾਰੀ ਉਹ ਤਗੜਾ ਜਿਹੜੀ ਵੀ ਇਹ ਤੇ ਤੁਸੀਂ ਉਹਦੇ ਕੋਲ ਲੈਣੀ ਕੋਈ ਮੱਝ ਆ ਤੇ ਸਫਤਾਂ ਆਪਦੀ ਮੱਝ ਦੀਆਂ ਮੈਂ ਜੇ ਹੁਣ ਉਹ ਤੋਂ ਲੈਣੀਆਂ ਵਾ ਨਾ ਆਪਦੀ ਮੱਝ ਫੜਾ ਕੇ ਤੇ ਐਸੀਆਂ ਸਫਤਾਂ ਬੰਨਦਾ ਬੰਦੇ ਨੂੰ ਲੱਗਦਾ ਵੀ ਇਹ ਸਾਡੀ ਆਈ ਗਈਆਂ ਸਫਤਾਂ ਤੇ ਜੇ ਸਾਡੀ ਖਰੀਦਣ ਆ ਗਿਆ ਦੂਰ ਇੰਨੇ ਨੁਕਸ ਕੱਢਣੇ ਤੇ ਬੰਦਾ ਕਿਹੜਾ ਮੁਫਤ ਵੀ ਫੜਾ ਦਈਏ ਤੇ ਤਾਂ ਵੀ ਕੋਈ ਮਹਿੰਗਾ ਨਹੀਂ ਇਹ ਤਾਂ ਹੈ ਜੀ ਗੱਲਾਂ 'ਚ ਹੁਨਰ ਹੁਨਰ ਹੁੰਦਾ ਨਾ ਇਸ ਚੀਜ਼ ਦਾ ਉਹ ਗੱਲ ਆ ਬੰਦੇ ਜਿਹੜਾ ਹੁਨਰ ਕਿ ਗੱਲ ਨਾਲ ਬੰਦਾ ਠੱਗ ਲਿਆ ਕੇ ਤੇ ਦੁਨੀਆਂ ਨੂੰ ਠੱਗ ਹੀ ਗੱਲਾਂ ਨਾਲ ਲੈਂਦੇ ਹੁਣ ਵੀ ਗੱਲਾਂ ਨਾਲ ਠੱਗ ਲੈਂਦੇ ਆਸ਼ਕ ਜਿਹੜੇ ਮਲਕੀਰ ਹੈਗੇ ਨਾ ਜਾਨੂ ਨੇ ਰੋਟੀ ਖਾਧੀ ਆ ਕਿ ਨਹੀਂ ਖਾਧੀ ਅਗਲੀ ਕਹਿੰਦੀ ਫਿਰ ਜਾਨੂ ਹੀ ਇਹ ਆ ਬਾਕੀ ਦੇ ਫਿਰ ਤੁਰਦੇ ਫਿਰਦੇ ਹੀ ਆ ਫੈਸਲਾ ਭਰਾਵਾ ਅਸੀਂ ਕੀਤਾ ਇੱਕ ਤੇ ਸਾਡੇ ਪਿੰਡ ਦੇ ਫੈਸਲੇ ਤੇ ਕਰਨੇ ਕਰਨੇ ਤੇ ਲਾਭ ਲਈ ਨੀ ਫੈਸਲੇ ਛੱਡਦੇ ਕੀ ਹੋਇਆ ਉਹ ਹੁਕਮਰੀਤ ਦੀ ਜਿਹੜੀ ਭੈਣ ਨੇ ਵਿਆਹੀ ਜਿਹੜੀ ਆ ਜੀ 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 ਆਹ ਵਿਆਹੀ ਆ ਤਾਂ ਜੀ ਹਾਂ ਉਹਦਾ ਜਿਹੜਾ ਹਾਂਡੂ ਨੀ ਰਾ ਲੋਲਪੁਰੀ ਦਾ ਹਾਂਜੀ ਸਾਂਡੂ ਆਹੋ ਉਹਦੀ ਸਾਲੀ ਦਾ ਪ੍ਰਾਹੁਣਾ ਉਹਨਾਂ ਦੇ ਪਿੰਡ ਜਿਹੜਾ ਕੋਈ ਵਾਕਾ ਐਸਾ ਹੋਇਆ ਜੇ ਕੁੜੀ ਸੀ ਕੋਈ ਜੀ ਕੁੜੀ ਸੀ ਕੋਈ ਤੇ ਉਹਦੀ ਸ਼ਾਦੀ ਹੋਈ ਸੀ ਪਿੰਡ ਦੇ ਦੀ ਆਹੋ ਹੋਰ ਕਿਹੜੀ ਕਹੀ ਜਾਂਦੀ ਸ਼ਾਦੀ ਉਹਦੀ ਹੋਈ ਸੀ ਤੇ ਉਹ ਕਿਤੇ ਰੱਬ ਜਾਣਦਾ ਮਿੰਤ ਕੀ ਸੀ ਬੜਾ ਗੁੰਝਲਦਾਰ ਸੁਖਪ੍ਰੀਤ ਕਹਿੰਦੇ ਏਦਾਂ ਨੀ ਤੇ ਕੀ ਸੀ ਪਹਿਲੀ ਵਾਰ ਵੇਖਿਆ ਕੀ ਹੋਇਆ ਉਹ ਪੰਚਾਇਤ ਬੈਠੀ ਅਸੀਂ ਪੰਚਾਇਤ ਵੀ ਬਿਠਾਇਆ ਮਾਰਾ ਹੈਰਾਨ ਪਰੇਸ਼ਾਨ ਆ ਉਹ ਕਹਿੰਦੇ ਬਈ ਉਹ ਕਿਤੇ ਬੱਸ 'ਚ ਬੈਠੀ ਹੋਊਗੀ ਕਹਿੰਦੀ ਵੀ ਮੈਂ ਖੜੀ ਸੀ ਨਹੀਂ ਉਹ ਕੋਲੋਂ ਤਾਂ ਨਾ ਦੱਸੇ ਕਰਦੇ ਕਹਿੰਦੇ ਕਰਦੇ ਕਹਿੰਦੇ ਫਿਰ ਮੈਂ ਪੁੱਛਿਆ ਤੇ ਪ੍ਰਤਿਆ ਪ੍ਰਤੂ ਤੋਂ ਪੁੱਛਦੇ ਦੱਸ ਹੀ ਨਹੀਂ ਕਹਿੰਦੀ ਮੈਂ ਖੜੀ ਸੀ ਤੇ ਬੱਸ 'ਚ ਸਵਾਰੀਆਂ ਸੀ ਦੋਹਾਂ ਵਾਲੀਆਂ ਸੀਟਾਂ ਦੇ ਤਾਂ ਜੀ ਦੋਹਾਂ ਵਾਲੀਆਂ ਸੀਟਾਂ 'ਤੇ ਬੈਠੀ ਸੀ ਤੇ ਇੱਕ ਸਵਾਰੀ ਉੱਠ ਗਈ ਤੇ ਦੋ ਅਸੀਂ ਕੁੜੀਆਂ ਨਹੀਂ ਖੜੀਆਂ ਇੱਕ ਕਹਿੰਦੀ ਭੰਗੂ ਵਰਗੀ ਕੁੜੇ ਤੂੰ ਬਹਿ ਜਾ ਤੂੰ ਬਹਿ ਜਾ ਵੀ ਮੈਂ ਖੜੀ ਠੀਕ ਹਾਂ ਉਹ ਕਹਿੰਦੀ ਚਲੋ ਜੇ ਤੂੰ ਮੈਨੂੰ ਇੰਨਾ ਨਹੀਂ ਆ ਤੇ ਚਲੋ ਮੈਂ ਬਹਿ ਜਾਣੀ ਕਹਿੰਦੀ ਮੈਨੂੰ ਏਦਾਂ ਉਹਨੇ ਬਾ ਲਿਆ ਵਾ ਤੇ ਮੈਂ ਏਦਾਂ ਬਹਿ ਗਈ ਨਾਲ ਕਹਿੰਦੀ ਪਤਾ ਨਹੀਂ ਮਾਸੜ ਜੀ ਕਹਿੰਦੀ ਨਾ ਮੈਨੂੰ ਮਾਸੜ ਹੀ ਲੱਗਣਾ ਤਾਇਆ ਜੀ ਤੁਸੀਂ ਮਾਸੜ ਉਹਦਾ ਕਿੱਦਾਂ ਲੱਗਣਾ ਉਹ ਪਿੰਡ ਦੇ ਜਿਹੜੇ ਆ ਉਹ ਹੁਣ ਜੇ ਇਹਨਾਂ ਦੇ ਲੋਲਪੁਰੀ ਦੇ ਨਿਆਣਿਆਂ ਦੇ ਉਹ ਮਾਸੀ ਮਾਸੜੀ ਲੱਗਣੇ ਤੇ ਉਹ ਸਾਰੇ ਇੱਧਰ ਅਸੀਂ ਵੀ ਮਾਸੀ ਮਾਸੜੀ ਲੱਗਣੇ ਜੇ ਇਹਨੂੰ ਮਰਜ਼ੀ ਮੰਨ ਲਓ ਤੇ ਉਹ ਮੈਨੂੰ ਕਹਿੰਦੀ ਮਾਸੜੀ ਉਹ ਮੈਨੂੰ ਜਦੋਂ ਮੈਂ ਬਹਿ ਗਈ ਹਾਂ ਤੇ ਮੈਂ ਟੈਲੀਫੋਨ 'ਤੇ ਲੱਗ ਪਈ ਹਾਂ ਪਤਾ ਨਹੀਂ ਕਾਰਟੂਨ ਲਾ ਲਿਆ ਖਰੇ ਕਹੇ ਪਤਾ ਨੀ ਕੀ ਲਾ ਲਿਆ। ਅੱਛਾ ਮੈਂ ਕਹਿੰਦੀ ਲਾ ਲਿਆ ਨਾਟਕ ਨੂਟਕ ਕੋਈ, ਕਹਿੰਦੀ ਉਹ ਮੇਰਾ ਟੈਲੀਫੋਨ ਨੰਬਰ ਮੇਰੇ ਟੈਲੀਫੋਨ ਦੇ ਵਿੱਚੋਂ ਪਤਾ ਨੀ ਕਿੱਦਾਂ ਕਰ ਲਿਆ।
ਅੱਛਾ
ਸਾਡੇ ਕੋਲ ਆਹ ਹੀ ਨੀ ਗੱਲ ਪਈ।
ਅੱਛਾ
ਏਦਾਂ ਕਹਿੰਦੀ?
ਹਾਂ
ਮੈਂ ਹੋ ਸਕਦਾ ਕੋਈ ਉਪਕਰਨ ਹੋ, ਮੈਂ ਭਾਈ ਦੇ ਮੁੰਡੇ ਨੂੰ ਪੁੱਛੂ, ਉਹਨੂੰ ਪਤਾ ਹੀ ਜਾਣਕਾਰੀ ਵੀ ਟੈਲੀਫੋਨ ਚੋਂ ਨੰਬਰ ਦੱਸੇ ਬਿਨਾਂ ਨਿਕਲ ਆਉਂਦਾ ਨਿਕਲ ਆਉਂਦਾ ਉਹ। ਮੈਂ ਬੜੀ ਗੱਲ ਨੀ ਕੀਤੀ, ਮੈਂ ਠੀਕ ਆਇਆ
ਜੀ।
ਇਹਨੇ ਹੁਣ ਮੇਰਾ ਨੰਬਰ ਕੱਢ ਲਿਆ ਤੇ ਮੈਨੂੰ ਜਾਂਦੀ ਨੂੰ ਹਲੇ ਤੇ ਮੈਂ ਕਹਿੰਦੀ ਪਹੁੰਚੀ ਆ ਤੇ ਮੈਨੂੰ ਉਹਨੇ ਮਹਿਸਾਰ ਮਾਰਤੀ ਆ।
ਅੱਛਾ
ਮੈਂ ਕਹਿੰਦੀ ਦੁਬਾਰਾ ਟੈਲੀਫੋਨ ਲਾ ਲਿਆ ਤੇ ਕਹਿੰਦੀ ਮੈਂ ਕਿਹਾ ਕੌਣ ਬੋਲਦਾ? ਅਸੀਂ ਪਛਾਣ ਲਾ ਦੂੰਗਾ ਆਉਣਾ।
ਅੱਛਾ ਉਹ ਮੁੰਡਾ ਕਹਿੰਦਾ?
ਹਾਂ ਤੇ ਹੋਰ ਕੌਣ ਮੁੰਡੇ ਦਾ ਪਿਓ? ਕਹਿੰਦੀ ਇਹ ਉਹ ਆਉਂਦਾ ਸਿਆਣਿਆ ਨੀ। ਕਹਿੰਦੀ ਜਦੋਂ ਮੈਂ ਮਾਸੜ ਜੀ ਸਿਆਣਿਆ ਨੀ ਤੇ ਮੈਂ ਕਾਹਨੂੰ ਕਹਾਂ ਸਿਆਣਾ? ਮੈਂ ਨੀ ਕਾਹਨੂੰ ਕਹਿਣਾ ਵਾ, ਤੁਸੀਂ ਗੱਲ ਕਰੀਏ। ਆਹ ਉਹ ਕਹਿੰਦੀ ਬਈ ਮੈਂ ਨੀ ਸਿਆਣਿਆ ਤੁਹਾਨੂੰ, ਬਈ ਤੁਸੀਂ ਕੌਣ? ਕਹਿੰਦੀ ਵੀ ਮੈਂ ਜਿਹੜੀ ਬੱਸ ਆਏ ਨਾ ਹੰਦੂ ਹੰਦੂ ਹੰਦੂਆਂ ਦੀ ਬੱਸ ਸੀ ਕਹਿੰਦੇ
ਜੀ,
ਹਲੇ ਭੰਗੂਆਂ ਨੀ ਹੁੰਦੀ ਤੇ ਖਰੇ ਕੀ ਬਣ। ਉਹ ਨਾ ਹਿੰਦੂਆਂ ਦੀ ਬੱਸ ਤੇ ਉਹ ਕਹਿੰਦੀ ਹਾਂ ਮੈਂ ਆਈ। ਇਹਨਾਂ ਨਾਲ ਦੀ ਹੀੜ ਤੇ ਜਦੋਂ ਉਹ ਮੈਂ ਬੈਠਾ ਸੀ ਤੇ ਏਦਾਂ ਹੀ ਦਾ ਮੈਨੂੰ ਮੂੰਹ ਮੰਨ ਰਿਹਾ ਉਹਦਾ ਦੱਸਿਆ ਤੇ ਮੈਂ ਸਿਆਣ ਲਿਆ। ਮੈਂ ਹਾਂ ਕਹਿੰਦੀ ਏਦਾਂ 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 ਤੇ ਉਹਨੂੰ ਗੱਲ ਕਹਿੰਦੀ ਤੋਰ ਲਈ ਤੇ ਗੱਲਾਂ ਗੱਲਾਂ ਦੇ ਵਿੱਚ ਉਹਨੂੰ ਕਹਿੰਦੀ ਇੰਨੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਤਾਂ ਮੈਨੂੰ ਲੱਗੇ ਵੀ ਕੱਢਣ ਪਾਉਣ ਨੂੰ ਤੇ ਉਹਨਾਂ ਕੋਲ ਹੈ ਨੀ ਨਾ ਉਹਨਾਂ ਨੂੰ ਗਵਾਉਣ ਨੂੰ ਆ। ਇਹਦੀ ਮੈਂ ਮਾਸੀ ਦੀ ਗੱਲਾਂ ਜਾ ਕੇ
ਜੀ, ਮਾਸੀ ਨਾਲ ਵੀ ਕੋਈ ਗੱਲ ਕੀਤੀ ਕਿ ਨਹੀਂ?
ਮਾਸੀ ਤੇ ਕਹਿੰਦੀ ਜੇ ਤੈਨੂੰ ਰਸੀ ਕਹਿੰਦੀ ਤੂੰ ਕਰ ਲਾ ਮੇਰਾ ਜਰੂਰੀ ਆ। ਉਹ ਮਾਸੀ ਕਹਿੰਦੀ
ਤਾਇਆ ਜੀ ਉਹ ਸੁਖਪ੍ਰੀਤ ਤਾਈ ਤਾਂ ਫਿਰ ਮਾਸੀ ਲੱਗੀ ਨਾ ਉਹਨਾਂ ਦੀ?
ਹਾਂ 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 ਨਹੀਂ ਠੀਕ ਆ। ਮੈਨੂੰ ਕਹਿੰਦੀ ਆਹ ਗੱਲ ਕਹਿੰਦੀ ਹੁਣ ਮੈਨੂੰ ਉਹ ਕਹਿੰਦਾ ਮੇਰੇ ਨਾਲ ਸ਼ਾਦੀ ਵਿਆਹ ਮੇਰੇ ਨਾਲ ਉਹ ਕਰਾ। ਨਹੀਂ ਮੈਂ ਇਹਨੂੰ ਕਿੱਦਾਂ ਛੱਡ ਸਕਦੀ?
ਕਿਹਨੂੰ?
ਜੇ ਨਾ ਪਹਿਲਾਂ ਵਿਆਹ ਹੀ ਹੋਊ ਕਿਤੇ।
ਉਹ ਪਹਿਲਾਂ ਵਿਆਹ ਹੀ ਸੀ?
ਉਹ ਯਾਰ ਹਾਰ ਤੈਨੂੰ ਮੈਂ ਕਹੀ ਨਾ ਫੈਸਲੇ ਕਰਨੇ ਕਿਤੇ ਸੌਖੇ ਪਾਇਆ ਤੇ ਹੁਣ ਉਹ ਕਹਿੰਦੀ ਮੈਨੂੰ ਤੁਸੀਂ ਦੱਸੋ ਮੈਂ ਕੀ ਕਹਿਣਾ।
ਅੱਛਾ
ਮੈਨੂੰ ਤਾਂ ਕੱਚੀਆਂ ਤਰੇੜੀਆਂ ਆ ਗਈਆਂ, ਮੈਂ ਕੀ ਦੱਸਾਂ।
ਅੱਛਾ ਤਾਇਆ ਵਾਕੇ ਫੈਸਲੇ ਬੜੇ ਔਖੇ ਨੇ।
ਸਰਪੰਚ ਨਾ ਬੰਦਾ ਬਣੇ, ਤੂੰ ਕੋਈ ਲੰਬੜਦਾਰ ਬਣ ਜਾਵੇ ਚੁੱਪ ਕਰਕੇ ਨਾ ਜੀ ਇਟਰੀਆਂ ਤੇ ਸਹਿ ਨੀ ਕਰਨ ਦਾ ਕੰਮ ਹੋਰ ਕੰਮ ਹੀ ਹੋਇਆ।
ਤੇ ਤੁਸੀਂ ਸਰਪੰਚ ਕਾਹਨੂੰ ਬਣੇ? ਬਣੇ ਤੇ ਸਰਪੰਚ ਨੀ ਦੱਸੀ ਕੀ ਕਰਦੇ ਫਿਰ ਫੈਸਲਾ ਉਹਨੇ ਕੀ ਕੀਤਾ?
ਬਈ ਧਰਮ ਨਾਲ ਜੋ ਮਤਲਬ ਔਰਤ ਔਰਤ ਦੇ ਜਜ਼ਬਾਤ ਸਮਝ ਸਕਦੀ ਨਾ ਬੰਦਾ, ਮੈਂ ਤੁਹਾਨੂੰ ਫੈਸਲਾ ਨਹੀਂ ਹੋਇਆ। ਮੈਂ ਤੇ ਜਿੱਦਾਂ ਉਹ ਸਕੂਟਰ ਚੋਂ ਤੇਲ ਮੁੱਕਿਆ ਉਹਨੂੰ ਮੈਂ ਚੁੱਪ ਕਰਕੇ ਹੋ ਗਿਆ। ਉਹ ਫਿਰ ਮੈਨੂੰ ਕਹਿੰਦੀ ਕੀ ਮਿਲਦਾ ਵਾ? ਉਹ ਕਹਿੰਦੀ ਫਿਰ ਉਹਨੇ ਸਮਝਾਇਆ, ਉਹ ਕਹਿੰਦੀ ਵੀ ਜਿਹੜਾ ਤੇਰਾ ਪਤੀ ਆ ਨਾ ਉਹ ਹੀ ਤੇਰੇ ਯੋਗ ਆ, ਜਿਹੜੇ ਆਂਢੀ ਗੁਆਂਢੀ ਜੋ ਤੇਰੇ ਸੈਂਕੜਾਂ ਸਕੂਟਰਾਂ ਜਾਂ ਬੱਸਾਂ ਵਾਲੇ ਤੇ ਤੈਨੂੰ ਭਰਮਾਉਣ ਵਾਲੇ ਆ। ਅਗਲਾ ਤੈਨੂੰ ਕਹਿੰਦਾ ਵਿਆਹ ਕਰਾ, ਚਾਰ ਦਿਨ ਉਹਨੂੰ ਵਿਆਹ ਨੀ ਕਰਾਉਣਾ ਤੇ ਉਹਨੂੰ ਕਹਿਣਾ ਵੀ ਮੈਂ ਹੋਰ ਕੋਈ ਲੱਭ ਲਈਆ ਤੇ ਤੂੰ ਕੋਈ ਹੋਰ ਵੇ। ਉਹਨੂੰ ਸਮਝਾਇਆ ਜਦ ਉਹਨਾਂ ਦੇ ਉਹਦੇ ਤੁਸੀਂ ਮੇਰੀ ਜਾਨ ਬਚਾ ਲਈ ਅੱਜ ਤੇ ਮੈਂ ਭੁੱਖ ਆ ਕੇ ਮਰ ਜਾਣਾ ਸੀ, ਮੈਂ ਦੋਵਾਂ ਚ ਫਸੀ ਹਾਂ। ਉਹ ਵੀ ਮੈਨੂੰ ਓਨਾ ਹੀ ਪਿਆਰਾ ਸੀ, ਉਹ ਤਾਂ ਪਿਆਰਾ ਕੀ ਸੀ, ਗੱਲਾਂ ਚ ਬਣ ਗਿਆ ਪਿਆਰਾ ਤੇ ਹੁਣ ਫਿਰ ਉਹਨੂੰ ਦੱਸਿਆ ਵੀ ਆਹ ਗੱਲ ਬਣੀ ਤੇ ਭਰਾਵਾ ਫੇਰ ਜਾ ਕੇ ਉਹਨੂੰ ਸਮਝ ਲੱਗੀ ਵੀ ਇਹ ਗੱਲ ਠੀਕ ਆ। ਤੇ ਮੈਂ ਸਾਰੀ ਵਾਰ ਸੁਖਪ੍ਰੀਤ ਦੀਆਂ ਤਰੀਫਾਂ ਨਾ ਕਰਦਾ ਥੱਕਾ ਮੈਂ ਕਿਹਾ ਵੀ ਕਮਾਲ ਆ ਵੀ ਮੇਰੇ ਕੋਲ ਤੇ ਹੱਥ ਖੜੇ ਹੋ ਗਏ ਸੀ, ਮੈਂ ਨਹੀਂ ਫੈਸਲਾ ਹੀ ਕਰ ਸਕਦਾ। ਕਹਿੰਦੀ ਫੈਸਲਾ ਹੀ ਤੇ ਕੀ ਆ, ਜਿਹੜਾ ਕੋਈ ਬਗਾਨਾ ਹੋਊਗਾ ਤੇ ਉਹ ਜ਼ਿਆਦਾ ਹੀ ਪੂਜੂ ਪੂਜੂ ਕਰੂਗਾ ਤੇ ਅਗਲੇ ਨੇ ਲੱਗਣਾ ਵੀ ਇਹ ਹੀ ਮੇਰਾ ਤੇ ਜਿਹੜਾ ਉਹ ਦੂਸਰਾ ਉਹ ਮੈਨੂੰ ਹੈ ਹੀ ਨਹੀਂ। ਮੈਂ ਹੈਰਾਨ ਪਰੇਸ਼ਾਨ।
ਸਹੀ ਗੱਲ ਤਾਂ ਹੈ ਜੀ, ਤੁਸੀਂ ਸਹੀ ਸਰਪੰਚ ਨਹੀਂ ਬਣਾਈ ਆ।
ਅਸੀਂ ਤੇ ਫਿਰ ਕਾਹਨੂੰ ਬਣਾਈ ਆ, ਪਿੰਡ ਦਿਆਂ ਨੇ ਬਜਾਈ, ਪਿੰਡ ਦਿਆਂ ਨੇ ਵੀ ਕਹਦੇ ਆ ਕਰਮ ਸਾਡੇ ਚੰਗੇ ਸੀ ਜਿਹੜੀ ਉਹ ਬਣ ਗਈ ਸਰਪੰਚ ਨੀ, ਹੋਰ ਕੋਈ ਬਣ ਜਾਂਦਾ ਨਾ ਤੂੰ ਦੋ ਘਰ ਹੀ ਪੱਟ ਕੇ ਤਬਾਹ ਕਰ ਦੇ। ਪਹਿਲੀ ਗੱਲ ਨੂੰ ਸੱਦਣੇ ਕਿਸੇ ਨੇ ਨਹੀਂ ਸੀ ਗੱਲ, ਸਹੀ ਗੱਲ ਹੈ ਤਾਜ ਜੀ। ਲਓ ਫਿਰ ਤਾਜ ਜੀ ਆਪਾਂ ਹੁਣ ਗੱਲਾਂ ਬਾਤਾਂ ਘੱਟ ਕਰੀਏ ਤੇ ਗੱਲਾਂ ਬਾਤਾਂ ਦੇ ਨਾਲ ਆਪਣੇ ਸੁਨੇਹੇ ਪੜ੍ਹੀਏ। ਹਾਂ ਲੈ ਤੂੰ ਕੀਤੀ ਚਾਹੀਦੀ ਗੱਲ ਕੀ ਕਹਿੰਦੇ ਜਹਪਾਲ ਸੋਨਡਾ ਦੀਆਂ। ਹਾਂਜੀ ਹਾਂਜੀ ਤੁਹਾਨੂੰ ਕਿਦਾਂ ਪਤਾ ਲੱਗਾ? ਉਹ ਅਰਜੀਤ ਸ਼ਰਮਾ ਦੀਆਂ ਮੈਂ ਫੋਟੋ ਦੇਖੀ, ਮੈਂ ਕਿਹਾ ਨੈਣਾ ਸਾਹਿਬ ਵੀ ਉਹਦਾ ਵੀ ਸੁਣ ਲਿਆ ਤੇ ਆ ਲਿਖਿਆ ਵੀ ਆ ਯਾਹਪਾਲ ਸਿੰਘ ਨੈਣਾ ਪੰਜਾਬੀ ਗੁਰਮੁਖੀ ਆ। ਹਾਂਜੀ ਹਾਂਜੀ ਕਹਿੰਦੇ ਸਤਿ ਸ੍ਰੀ ਅਕਾਲ ਆ ਯਾਹਪਾਲ ਸਿੰਘ ਨੈਣਾ ਬੇਬੇ ਨਾਨਕੀ ਮਾਰਕੀਟ ਸੁਲਤਾਨਪੁਰ ਲੋਧੀ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਨੈਣਾ ਸਾਹਿਬ। ਹਰਜੀਤ ਹਰਮਨ ਦਾ ਕਹਿੰਦੇ ਜੀ ਗਾਣਾ ਸੁਣਾ ਦਿਓ ਜੀ, ਯਾਦਾਂ 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 ਵਿਛੜੇ ਸਜਣ ਦੀਆਂ ਆਈਆਂ ਤੇ ਅੱਖੀਆਂ ਚ ਨੀਰ ਵਹਿੰਦਾ ਪਿਆ ਜੀ। ਇਹ ਬੜਾ ਉਹ ਤਾਂ ਜੀ, ਉਹ ਤਾਂ ਨੁਸਰਤ ਫਤਿਹ ਅਲੀ ਖਾਨ ਦਾ, ਉਹ ਵੀ ਕੋਈ ਮਾੜਾ ਨਹੀਂ। ਤੇ ਇਧਰ ਤਾਂ ਜੀ ਨਰਿੰਦਰ ਰਾਠੌਰ ਸਾਹਿਬ ਕਹਿੰਦੇ ਜੀ ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਲੈ ਰਾਠੌਰ ਵੀ ਗੁਰਮੁਖੀ ਲਿਖਦਾ ਬਾਈ ਜੀ। ਮੈਂ ਪੰਜ ਪਣੀਆਂ ਹਾਂਡਿਆ ਮੈਂ ਗੁਰਮੁਖੀ ਜਾਣੀ ਕਿਆ ਫੜਾ ਮੇਰਾ ਪੁੱਤਰ ਕਹਿੰਦਾ ਵੀ ਤਾਏ ਦੇ ਗੋਡਿਆਂ ਚ ਨਤ ਮਸਤਕ ਸਬਰਵਾਲ ਨੂੰ ਦੂਰੋਂ ਹੀ ਫਤਿਹ। ਕਿਉਂ ਸਬਰਵਾਲ ਨੂੰ ਕਰੋਨਾ ਹੋਇਆ? ਸਬਰਵਾਲ ਨੂੰ ਕਹਿੰਦਾ ਮਾਸਕ ਲਾ ਕੇ ਦੂਰੋਂ ਹੀ ਅਹੇ ਜਿਵੇਂ ਕਿਸੇ ਕਲਾਕਾਰ ਨੇ ਗਾਇਆ ਵੀ ਇਹੋ ਜਿਹਾ ਯਾਰਾਂ ਨਾਲ ਦੂਰੋਂ ਹੀ ਸਤਿ ਸ੍ਰੀ ਅਕਾਲ ਚੰਗੀ ਆ। ਸਬਰਵਾਲ ਤਿੰਨ ਤੇ ਵੇਖ ਲਾ ਵੀ ਕਬਦੀਆਂ ਬਦਲੇ ਨਹੀਂ ਲੈਂਦਾ। ਬੇਰਾਂ ਵਟੇ ਵੀ ਕਹਿੰਦਾ ਸਬਰਵਾਲ ਲੈ ਲਓ ਤੂੰ ਤਾਂ ਵੀ ਨਹੀਂ ਲੈ ਕੇ ਸੋ। ਕਹਿੰਦੇ ਨੇ ਪੜ ਲੈਣ ਤਾਏ ਇੱਕ ਗੀਤ ਆ ਮੁੰਡਾ ਮੰਗਦਾ ਗੂਰਾ ਵਾਲੀ ਚਾਹ ਸਰਪੰਚ ਮੁੰਡਾ ਮੰਗਦਾ ਹਰਜਾ ਤੂੰ ਹਰਜਾ। ਤੂੰ ਜਿਹੜੇ ਲੇਖਕ ਦੇ ਬੋਲਾਂ ਨੂੰ ਵਿਗਾੜਿਆ ਨਾ ਹੁਣ ਤੇਰੇ ਤੇ ਕਾਫੀ ਰੈਡ ਦਾ ਮਸਲਾ ਪਾ ਦੇਣਾ। ਮੁੰਡਾ ਮੰਗਦਾ ਬਦਾਮਾਂ ਵਾਲੀ ਖੀਰ ਰੈਡੀ ਉਹ ਦਿਨ ਹੋਰ ਕੁਛ ਬਣਾ ਲਿਆ। ਤਾਂ ਦੇਖ ਲਓ ਤਾਜੀ ਤਸਵੀਰਾਂ ਕਿੰਨੀਆਂ ਸੋਹਣੀਆਂ ਭੇਜਣ ਦਿਆ ਤੇ ਇੱਧਰ ਮੀਂਹ ਮੈਨੂੰ ਲੱਗਦਾ ਕਿ ਪੈਣਾ ਸ਼ੁਰੂ ਹੋ ਗਿਆ ਵਾ ਜਾਂ ਪਿਆ ਵਾ ਪਹਿਲਾਂ ਤਾਂ ਮੌਸਮ ਦੇ ਮੌਜਾਂ ਦੇ ਲੁੱਟਦੇ ਅਸੀਂ ਤੇ ਪਤਾ ਨੀ ਕਿਹੜੇ ਕੋ ਗਨਾਹ ਕੀਤੇ ਆ। ਗਰਮੀ ਮੰਡਾ ਬੌਕੇ ਲੜੇ ਹਲੇ ਤੇ ਅਸੀਂ ਮਾਲਕਾਂ ਨੂੰ ਤਿੰਨ ਟਾਈਮ ਸ਼ੁਕਰਾਨਾ ਕਰਦੇ ਜਿਹਨਾਂ ਨੇ ਸਾਨੂੰ ਆ ਠੰਡੀ ਜਿਹੀ ਮਸ਼ੀਨ ਲਵਾ ਦੀ ਤੀ। ਬੰਦ ਹੋ ਜਾ ਸਾਨੂੰ ਹੁਣ ਭੌ ਆ ਜਾਂਦੇ ਆ। ਸਰੀਰ ਹੀ ਉਹਦਾ ਹੋ ਗਿਆ ਪਤਾ ਨੀ ਵੀ ਪੱਛੀ ਲੱਗਦਾ ਨਾ ਸਰੀਰ ਮਿੱਟੀ ਹੋਈ ਜਾਂਦਾ ਜਦੋਂ ਦੇ ਆ ਰੰਗ ਤਮਾਸ਼ੇ ਗੁਰੂਆਂ ਦੇ ਵੇਖਦੇ ਆ। ਸਾਰੀ ਸਾਰੀ ਦਿਹਾੜੀ ਧੁੱਪੇ ਵੀ ਖੜੇ ਰਹੀਦਾ ਸੀ ਤੇ ਕਦੇ ਪਸੀਨੇ ਦਾ ਇੱਕ ਧੌਕਾ ਨੀ ਸੀ ਆਉਂਦਾ। ਉਹਦੇ ਅਸੀਂ ਬੈਠਿਆਂ ਦੇ ਵਿੱਚ ਝੱਕੇ ਭਰ ਜਾਂਦੇ ਆ ਤੇ ਹੁਣ ਤਾਂ ਤੂੰ ਕੀ ਕਰੂ ਤਾਇਆ ਜੀ। ਅਸਲ ਦੇ ਵਿੱਚ ਨਾ ਗਰਮੀ ਜਿਹੜੀ ਵੱਧ ਬੜੀ ਗਈ ਆ ਪੂਰੇ ਸੰਸਾਰ ਦੇ ਵਿੱਚ ਗਰਮੀ ਲਗਾਤਾਰ ਵੱਧ ਰਹੀ ਹੈ। ਕੱਲ ਪਤਾ ਕਿੰਨਾ ਸੀ? 43-44 ਡਿਗਰੀ ਟੈਂਪਰੇਚਰ ਸੀ। ਅੱਛਾ ਇਹ ਤਾਂ ਕਹਿੰਦੇ ਹੱਥ ਖੜੇ ਕਰਾਤੇ ਤੇ ਯਾਰ ਦੇ ਤੇ ਕੱਲ ਗਰਮੀ ਗਰਮੀ ਹੈ ਬੜੀ ਤੇ ਕੁਦਰਤ ਦੇ ਨਜ਼ਾਰੇ ਕਹਿੰਦਾ ਦੇਖੋ ਜੀ ਵੇਖਣ ਹੀ ਰਹੇ ਹਾਂ ਭਰਾਵਾ ਅਸੀਂ ਹੁਣ ਵੇਖ ਹੀ ਸਕਦੇ ਹਾਂ ਸਾਡੇ ਭਾ ਦੇ ਤੈਨੂੰ ਇੱਥੇ ਵਿਖਾਵਾਂ ਨੇ ਇਹਨੂੰ ਵਿਖਾ ਮਿਲ ਕੇ ਮਾੜਿਆ ਬਾਹਰਲੀ ਫੋਟੋ ਖਿੱਚ ਕੇ ਲਿਆ ਰੁੱਖਾਂ ਨੂੰ ਵੀ ਪਸੀਨੇ ਨਾ ਆਏ ਹੋਏ ਤਾਂ ਮੈਨੂੰ ਤੇ ਪੰਗੂ ਸਾਹਿਬ ਤਾਂ ਜੀ ਸੁਣਦੇ ਪਏ ਨੇ ਕਹਿੰਦੇ ਜੈ ਜਵਾਨ ਜੈ ਕਿਸਾਨ। ਹਾਂ ਆਹ ਸੁਣਿਆ ਤੇਰਾ ਠੀਕ ਆ ਭਾਈ ਪੰਗੂ ਤੂੰ ਪਤਾ ਨੀ ਕਿਹੜੀ ਗੱਲ ਕਿੱਦਾਂ ਪੁੱਛ ਲੈਣਾ ਮੈਂ ਤੈਨੂੰ ਛੇੜ ਕੇ ਤੇ ਵਾਹਤ ਨੂੰ ਪਛਤਾਇਆ ਬਾਅਦ ਚ ਮੈਂ ਕਿਹਾ ਵੀ ਇਹਨੂੰ ਬੁਲਾ ਨੂੰ ਛੇੜਿਆ ਗਿਆ ਆਹੋ ਤੇ ਭਰਾਵਾ ਮੈਂ ਇਹਨੂੰ ਕਿਹਾ ਵੀ ਆਈ ਕੋਈ ਸੁਣਿਆ ਭੇਜਦਾ ਤੂੰ ਯੋਂ ਲਗਾ ਲਾਭਾ ਮੇਰੀ ਗੱਲ ਨਾ ਮੈਂ ਕਿਹਾ ਹਾਏ ਠੀਕ ਆ ਜਿਹੜਾ ਲਿਖਿਆ ਲਿਖਾਇਆ ਜੀ। ਕਹਿੰਦੇ ਜੀ ਸਤਿ ਸ੍ਰੀ ਅਕਾਲ ਤਾਇਆ ਜੀ। ਸਤਿ ਸ੍ਰੀ ਅਕਾਲ ਕਿਤੇ ਠੀਕ ਠਾਕ ਹੋ ਜੀ? ਹਾਂ ਬਹੁਤ ਚੰਗਾ ਬਹੁਤ ਹੀ ਚੰਗਾ ਮੈਂ ਵੀ ਠੀਕ ਹਾਂ ਜੀ ਸ਼ੁਕਰ ਮਾਲਕ ਦਾ ਧੰਨ ਪਾ ਗਈਏ ਕਿਤੇ ਆਹ ਮੈਸੇਜ ਦੁਬਾਰਾ ਆਇਆ ਜੀ। ਕਹਿੰਦੇ ਜੀ ਕੰਮ ਤੇ ਆ ਡਰਾਈਵਿੰਗ ਕਰ ਰਹੇ ਹਾਂ ਜੀ। ਹਾਂ ਅਸੀਂ ਵੀ ਕੰਮ ਤੇ ਹਾਂ ਪਰ ਸਾਡਾ ਕੰਮ ਹੀ ਜਿਹੜਾ ਉਹ ਕੰਮ ਆਪਣਾ ਤੂੰ ਤਾਂ ਹੈ ਕੋਈ ਨਹੀਂ ਪਰ ਗੱਲਾਂ ਬਾਤਾਂ ਹੀ ਸਾਡਾ ਜਿਹੜਾ ਵਪਾਰ ਆ ਗੱਲ ਸੁਣਦੀ ਤੇ ਗੱਲ ਸੁਣਾਤੀ ਇਹ ਬਣ ਗਈ ਚੰਗਾ ਆਪਦਾ ਜੀ। ਤੇ ਕਹਿੰਦੇ ਮੈਂਡੀ ਭਾਜੀ ਏ ਪੀ ਢਿੱਲੋਂ ਦਾ ਗਾਣਾ ਲੱਗਦਾ ਇਨਸੇਨ ਏ ਪੀ ਢਿੱਲੋਂ ਨੂੰ ਛੱਡਦਾ ਇਹਨੂੰ ਜਾਂ ਤੇ ਹੈਟ ਕਰਕੇ ਹੜੂ ਤੇ ਜਾਂ ਅੰਬਰੋਂ ਥੱਲੇ ਲਾਊਗਾ ਇਹਨੇ ਐਟ ਹੀ ਕਰ ਦੇਣਾ ਤਾਇਆ ਜੀ। ਤੇ ਇੱਧਰ ਪ੍ਰੋਗਰਾਮ ਦੇ ਵਿੱਚ ਤਾਇਆ ਜੀ ਸੰਧੂ ਮਨਜੀਤ ਵੀ ਆਏ ਨੇ। ਹੰਧੂ ਮਨਜੀਤ ਨਹੀਂ ਹੁਣੇ ਮਨਜੀਤ ਹੰਧੂ ਹੁਣੇ ਆ ਬਾਹਰ ਜਾ ਕੇ ਹੰਧੂ ਮਨਜੀਤ ਬਣ ਗਏ ਜੀ। ਕਹਿੰਦੇ ਜੀ ਸਤਿ ਸ੍ਰੀ ਅਕਾਲ ਤਾਇਆ ਜੀ। ਸਤਿ ਸ੍ਰੀ ਅਕਾਲ ਹੰਧੂ ਮਨਜੀਤ ਕਹੀਏ ਕਿ ਮਨਜੀਤ ਹੰਧੂ ਕਹੀਏ? ਪਹਿਲਾਂ ਹੀ ਹੰਧੂ ਕਹਿੰਦੇ ਆ ਨਾ ਮਨਜੀਤ ਕਹਿ ਦਿੰਦੇ ਜਾਂ ਦੋਵੇਂ ਹੰਧੂ ਮਨਜੀਤ ਜਿੱਦਾਂ ਤੁਹਾਨੂੰ ਠੀਕ ਲੱਗਦਾ ਉੱਦਾਂ ਦੱਸੋ ਸੰਧੂ ਸਾਹਿਬ ਆ ਜਾਓ, ਮੈਂ ਨਾ ਸੰਧੂ ਸਾਹਿਬ ਅਗੇ ਨੀ ਕਦੇ ਆਏ ਪ੍ਰੋਗਰਾਮ, ਪਹਿਲੀ ਵਾਰੀ ਆਏ ਲੱਗਦੇ। ਇਹ ਤਾਂ ਜੀ ਫਿਰ ਚਿਰ ਬਾਅਦ ਜਾ ਸੁਨੇਹਾ ਭੇਜਿਆ ਹੋਣਾ, ਕਹਿੰਦੇ ਬੰਦੀ ਵੀਰ ਜੀ ਟੀਟੂ ਭਾਜੀ ਕੀ ਹਾਲ ਨੇ, ਠੀਕ ਹੈ ਬੁਲਾ ਪੁੱਤਾ ਸੰਧੂ ਸਾਹਿਬ ਨੂੰ, ਪਹਿਲੀ ਜਾ ਡਿੱਗੀ ਦਾ ਹੁੰਦਾ ਬਾਹਰ ਲਿਆਂਦੇ ਪੁੱਤਾ, ਕੋਈ ਝਗੜਾ ਕਿਉਂ ਨੀ ਲੈ ਕੇ ਜਾਣਗੇ। ਕਹਿੰਦੇ ਜੀ ਗਾਣਾ ਸੁਣਾ ਦਿਓ, ਭਜਨ ਮਾਨ ਦਾ ਅੰਮ੍ਰਿਤ ਦਾ ਬੂਟਾ, ਅੰਮ੍ਰਿਤ ਦਾ ਬੂਟ ਬਾਟਾ, ਧਾਰਮਿਕ ਕੋਈ ਵੀ ਕਹਿੰਦੇ ਉਹਦੇ ਵਿੱਚ। ਠੀਕ ਹੈ ਜੀ, ਅਸੀਂ ਧਾਰਮਿਕ ਸੁਣਾਵਾਂਗੇ ਜੀ, ਮਨਜੀਤ ਸਿੰਘ ਬੜੇ ਧਾਰਮਿਕ ਵਿਚਾਰਾਂ ਵਾਲੇ ਲੱਗਦੇ ਆ, ਸੁਣਾਵਾਂਗੇ ਜੀ, ਸੁਣਾਵਾਂਗੇ ਵੀ ਬਾਰ ਜ਼ਰੂਰ। ਅਤੇ ਬਹੁਤ ਕੋਈ ਲੱਖਾਂ ਚੋਂ ਇੱਕ ਦਾ ਆਪਣਾ ਸਰੋਤਾ ਜਿਹੜਾ ਧਾਰਮਿਕ ਦੀ ਫਰਮਾਇਸ਼ ਕਰਦਾ, ਉਹ ਅਸਲ ਵਿੱਚ ਇਹ ਵੀ ਕਾਰਨ ਆ ਕਿ ਜਦੋਂ ਵਿੱਚੋਂ ਰੰਗ ਤਮਾਸ਼ੇ ਹੋਰ ਚੱਲਦੇ ਹਨ ਅਤੇ ਫਿਰ ਉਹ ਭਾਵਨਾ ਜਿਹੜੀ ਉਹ ਬਣਾਉਣੀ ਵੀ ਪੈਂਦੀ ਸੰਧੂ ਸਾਹਿਬ, ਕਿਉਂਕਿ ਜੇ ਚੱਲਦੇ ਪ੍ਰੋਗਰਾਮ ਚੱਲਦੇ ਗਾਣੇ ਜੀ ਵਿੱਚੋਂ ਆਪਾਂ ਧਾਰਮਿਕ ਲਾ ਦਈਏ ਅਤੇ ਉਹ ਸਾਰੀ ਮਨ ਦੀ ਅਵਸਥਾ ਜਿਹੜੀ ਨਾ ਉਹ ਚੱਕਣਾ ਚੂਰ ਪਹਿਲਾਂ ਹੀ ਹੋਈ ਹੁੰਦੀ ਹੈ, ਅਤੇ ਫਿਰ ਆਪਾਂ ਜੇ ਧਾਰਮਿਕ ਸੁਣਦੇ ਤਾਂ ਫਿਰ ਉਹਦਾ ਆਦਰ ਸਤਿਕਾਰ ਇੰਨਾ ਹੋਰ ਨਹੀਂ ਪਾਉਂਦਾ। ਇਹ ਕਰਕੇ ਅਸੀਂ ਜੋ ਧਾਰਮਿਕ ਸੁਣਾਉਂਦੇ ਵੀ ਹਾਂ ਤਾਂ ਪਹਿਲਾਂ ਅਸੀਂ ਉਹ ਭਾਵਨਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸੁਣ ਲੱਗੇ ਉਹ ਭਾਵਨਾ ਬਣੀ ਹੋਣੀ ਚਾਹੀਦੀ ਆ ਤਾਂ ਕਿ ਉਹਨਾਂ ਸਤਿਕਾਰ ਅਸੀਂ ਦੇ ਸਕੀਏ
ਜੀ।
ਕਿਉਂਕਿ ਧਾਰਮਿਕ ਗੀਤ ਜਿਹੜੇ ਆ ਉਹ ਇਕੱਲਾ ਮਨੋਰੰਜਨ ਦਾ ਸਾਧਨ ਨਹੀਂ, ਉਹ ਬੜੀ ਸਿੱਖਿਆ, ਉਹਦੇ ਲਈ ਇਕਾਗਰਤਾ ਜਿਹੜੀ ਆ ਉਹ ਥੋੜ੍ਹੀ ਜਿਹੀ ਬਣਾਉਣੀ ਚਾਹੀਦੀ ਹੈ। ਜੇ ਇਕਾਗਰਤਾ ਕੋਲ ਨਹੀਂ ਤਾਂ ਫਿਰ ਉਹ ਰੰਗ ਨਹੀਂ ਵੱਜਦਾ। ਅਤੇ ਇੱਧਰ ਤਾਂ ਜੀ ਗੁਰਵੀਰ ਸਿੰਘ ਰਮਾਣਾ ਸਾਹਿਬ ਵੀ ਆਏ ਨੇ ਆਪਣੇ ਕਾਕਾ ਫਰੀਦਕੋਟ ਤੋਂ USA ਵਾਲੇ, ਮੈਂ ਜਾਣਦਾ USA ਵਾਲਿਆਂ ਨੂੰ ਜਾਣਦਾ, ਰਮਾਣੇ ਨੂੰ, ਰਮਾਣਾ ਮੇਰਾ ਯਾਰ ਆ ਮਲਕੀਰ, ਰਮਾਣੇ ਨੂੰ ਸਤਿ ਸ਼੍ਰੀ ਅਕਾਲ ਬੁਲਾ ਪੁੱਤ, ਤੈਨੂੰ ਕਿਤੇ ਦੋ ਨੰਬਰ ਜੇ ਪਿੱਠੂ ਲਵਾ ਕੇ ਭੇਜਣਾ ਪੈ ਗਿਆ ਨਾ, ਉਹ ਬਾਰਡਰ ਤੇ ਕੀ ਮਰੇ ਦੇ ਮੁਸੀਬਤ ਤੋਂ ਮਾਰੀ ਛਾਲ ਕੰਧ ਚ, ਇਹ ਕੰਮ ਆਉਣਾ ਬੰਦਾ ਆਪਣੇ। ਕਹਿੰਦੇ ਸਤਿ ਸ਼੍ਰੀ ਅਕਾਲ ਜੀ ਪੈਰੀ ਪਿੰਨਾ ਪਿਆਰ ਪ੍ਰੀ, ਸਤਿ ਸ਼੍ਰੀ ਅਕਾਲ ਫਤਿਹ ਜੀ। ਕਹਿੰਦੇ ਚਾਚਾ ਜੀ ਮੱਥਾ ਟੇਕਦਾ ਜੀ, ਰਿਹਾ ਮੇਰਾ ਇੱਕੋ ਇੱਕ ਭਤੀਜ ਹੈ ਜਿਹੜਾ ਮੈਨੂੰ ਚਾਚਾ ਦਾ। ਕਹਿੰਦੇ ਜੀ ਕੀ ਹਾਲ ਨੇ ਮਲਕੀਤ ਬਾਗੋ ਬਾਗ, ਮਲਕੀਤ ਮਾਰਦਾ ਪੁੱਠੀਆਂ ਛਾਲਾਂ, ਤੁਸੀਂ ਪੁੱਛੋ ਹੀ ਕੋਈ ਨਾ। ਕਹਿੰਦੇ ਆਵਾਜ਼ ਬੀਜੀ ਵੀ ਡਾਕਟਰ, ਹਾਂ। ਕਹਿੰਦੇ ਜੀ ਮੈਂ ਡਾਕਟਰਾਂ ਦੇ ਵਿੱਚ ਵਿਅਸਤ ਸੀ, ਡਾਕਟਰਾਂ ਦੇ ਕੀ ਆਦਤ ਹੋਵੇ ਜੀ, ਕੀ ਗੱਲ ਹੋਈ। ਫਾਈਨਲੀ ਤਾਇਆ ਜੀ ਉਹ ਡਾਕਟਰਾਂ ਦੇ ਵਿੱਚ ਬੀਜੀ ਸੀ ਕਿਉਂਕਿ ਡਾਕਟਰਾਂ ਦੀ ਲੋੜ ਪਈ ਉਹਨਾਂ ਨੂੰ। ਉਹ ਰਮਾਣਾ ਸਾਹਿਬ ਸਿਹਤ ਦਾ ਖਿਆਲ ਰੱਖਿਆ ਕਰੋ ਤੁਸੀਂ, ਡਾਕਟਰਾਂ ਦੇ ਜਿਹੜਾ ਬਸ ਪੈ ਜਾ ਉਹ ਤਾਂ ਵਾਰ ਵਾਰ ਹੀ ਮਗਰੋਂ ਸਾਦੇ ਰਹਿੰਦੇ ਆ, ਖਾਣ ਪੀਣ ਜਿਹੜਾ ਉਹ ਬਾਹਰਲੇ ਮੁਲਕਾਂ ਚ ਰਹਿੰਦਾ ਸ਼ੁੱਧ ਤੇ ਸਾਫ ਆ, ਇਹ ਤੁਸੀਂ ਖਾਸ ਧਿਆਨ ਰੱਖੋ ਡਾਕਟਰ ਦਾ, ਡਾਕਟਰ ਦਾ ਨਹੀਂ ਖਾਣ ਪੀਣ ਦਾ, ਤੇ ਡਾਕਟਰਾਂ ਦੀ ਲੋੜ ਪੈਣੀ। ਫਾਈਨਲੀ ਕਹਿੰਦੇ ਸਪਾਈਨ ਸਰਜਨ ਗੇਵ ਏ ਗ੍ਰੀਨ ਸਿਗਨਲ, ਕਹਿੰਦੇ ਜੀ ਜਿਹੜਾ ਸਪਾਈਨ ਜਿਹੜੇ ਹੱਡੀਆਂ ਦੇ ਡਾਕਟਰ ਸਪਾਈਨ ਰੀੜ ਦੀ ਹੱਡੀ ਨਹੀਂ ਮਿਲਦੀ ਕਹਿੰਦੇ ਨੇ, ਇਹ ਉਹਨਾਂ ਨੇ ਮੈਨੂੰ ਹਰੀ ਝੰਡੀ ਦੇ ਦਿੱਤੀ ਆ, ਆਈ ਸਟੇਨ ਮਾਈ ਲੋਅਰ ਬੈਕ ਦੇ ਬਿਟ ਆਫ ਇਨਫਲਾਮੇਸ਼ਨ। ਤਾਂ ਜੀ ਕਹਿੰਦੇ ਜਿਹੜੀ ਪਿਛਲੀ ਢੁਰੀ ਆ ਉਹਨਾਂ ਦੇ ਤੇ ਉਹ ਜਿਹੜੀ ਆ ਉਹਨਾਂ ਦੇ ਇਨਫਲਾਮੇਸ਼ਨ ਥੋੜੀ ਜਿਹੀ ਸੋਜ ਪਈ ਸੀ, ਮਸਲ ਜਿਹੜੇ ਮਤਲਬ ਥੋੜੇ ਸੁੱਜੇ ਹੋਏ ਸਨ, ਤੇ ਆਈ ਵਾਜ਼ ਬਿਜ਼ੀ ਵਿਦ ਥੈਰੇਪੀ। ਕਹਿੰਦੇ ਜੀ ਤਾਂ ਜੀ ਉਹ ਥੈਰੇਪੀ ਕਰਾ ਰਹੇ ਸਨ ਇਸ ਕਰਕੇ, ਇਸ ਕਰਕੇ ਥੋੜਾ ਜਿਹਾ ਸਮਾਂ ਜਿਹੜਾ ਉਹ ਬਹੁਤ ਮਤਲਬ ਡਿਫਰੈਂਸ ਕ੍ਰੀਏਟ ਕਰਨਾ ਬੈਠਣ ਤਾ ਜੀ। ਹੁਣ ਮੈਂ ਅੱਗੇ ਨਾਲੋਂ ਬਿਲਕੁਲ ਠੀਕ ਹਾਂ ਜੀ, ਤੇ ਹੁਣ 6 ਤੋਂ 8 ਵੀਕ ਜਿਹੜੇ ਲੱਗਣਗੇ ਚੱਲੂਗੀ ਜਿਹੜੀ ਇਹ ਥੈਰੇਪੀ ਜਿਹੜੀ ਉਹ ਕਰਾ ਰਹੇ ਨੇ। ਤੁਸੀਂ ਰਮਾਣਾ ਸਾਹਿਬ ਜਿਹੜੇ ਸਰੀਰ ਨਾ ਉਹ ਜ਼ਿਆਦਾ ਯਾਨੀ ਜਿਹੜੀ ਜਵਾਨੀ ਦੇ ਵਿੱਚ ਯਾਦ ਮੇਰਿਆਂ ਨੂੰ ਮੋਟਰਸਾਈਕਲ ਹੀ ਚੱਕਦੇ ਰਹੇ, ਮੈਨੂੰ ਚਾਕਾ ਥਾਲਾ ਦੇ ਕੇ ਨਾ ਕਈਆਂ ਨੇ ਮੋਟਰਸਾਈਕਲ ਚੁਕਾ ਤਾ ਬੁਲਟ ਜਵਾਨੀ, ਤੁਹਾਨੂੰ ਫੜ ਕੇ ਚੁਕਾ ਤਾ। ਮੈਨੂੰ ਕਹਿੰਦੇ ਵੀ ਤੇਰੇ ਚ ਨਹੀਂ ਜਾਣਾ, ਮੈਂ ਤਾਂ ਪੁੱਤ ਜਿਹੜੀ ਕੁਆਂਟਲ ਦੀ ਬੁਰੀ ਸਿਰ ਤੇ ਲੱਗ ਕੇ ਤੇ ਲੱਕੜ ਦੀ ਪੌੜੀ ਤੇ ਚੜ ਕੇ ਤੇ ਕੋਈ ਲਾ ਕੇ ਤੇ ਕੁਛ ਨੂੰ ਥੱਲੇ ਲਾ ਲੈਣਾ ਲੱਕੜ ਦੀ ਪੌੜੀ ਦੇ ਨਾਲ। ਅੱਛਾ ਮੇਰੇ ਹੈਗਾ ਕੋਈ ਜਾਨ ਵਿੱਚ, ਮੈਨੂੰ ਪਤਾ ਨੀ ਕਿਹਨੇ ਚੱਕ ਛੱਲ ਦਿੱਤਾ, ਕਹਿੰਦੇ ਬੂਟੀ ਹੋਈ ਬੂਟੀ ਹੋਣੀ, ਕਹਿੰਦੇ ਜੇ ਤੇ ਜੇ ਨਹੀਂ ਜਾਣਾ ਮੋਟਰਸਾਈਕਲ ਚੱਕ ਕੇ ਦਿਖਾ ਦੇ, ਮੈਂ ਫੜ ਕੇ ਚੱਕ ਕੇ ਤਾਂ ਖੜਾ ਕਰਦਾ ਤੇ ਉਹ ਬਾਅਦ ਲੱਕ ਜੇ ਮੇਰੇ ਨੂੰ ਸੁਜਾ ਪੈ ਗਿਆ ਤੇ ਮੈਂ ਫਿਰ ਉਦਾਂ ਆਰਾਮ ਰੂਮ ਕੀਤਾ। ਡਾਕਟਰ ਕਹਿੰਦੇ ਡਾਕਟਰ ਨਹੀਂ ਸੀ ਉਹ ਮਾਲਿਸ਼ਾਂ ਵਾਲੇ ਹੁੰਦੇ ਸੀ, ਉਹ ਆਂਦੇ ਆਰਾਮ ਕਰ ਲੇਗਾ ਤੇ ਚੰਗਾ ਰਹੇਗਾ, ਨਹੀਂ ਤੇ ਬਾਅਦ ਦੇ ਵਿੱਚ ਨਾ ਬੁੱਢੀ ਉਮਰੇ ਸੋਟੀ ਫੜ ਕੇ ਮਗਰੋਂ ਤੁਰਨਾ ਪਊ।
ਅੱਛਾ,
ਫਿਰ ਭਰਾਵਾ ਥੋੜਾ ਜਿਹਾ ਆਰਾਮ ਕੀਤਾ ਤੇ ਫਿਰ ਥੋੜਾ ਬਹੁਤ ਆ, ਕਿਉਂਕਿ ਸਰੀਰ ਦੇ ਅੰਦਰ ਹੀ ਡਾਕਟਰ ਫਿਰਦਾ, ਬਾਹਰੋਂ ਇਲਾਜ ਦੀ ਕਿਸੇ ਸਰੀਰ ਨੂੰ ਲੋੜ ਨਹੀਂ। ਬਸ ਇੰਨਾ ਕਹਾ ਵੀ ਜੇ ਕੋਈ ਸਰੀਰ ਦੀ ਕੋਈ ਹੱਡੀਆਂ ਦੀ ਸਮੱਸਿਆ, ਕੋਈ ਨਾੜਾਂ ਦੀ ਸਮੱਸਿਆ, ਉਹਦੇ 'ਚ ਆਰਾਮ ਬੜਾ ਜ਼ਰੂਰੀ ਹੈ। ਅਤੇ ਆਰਾਮ ਜਦੋਂ ਬੰਦਾ ਕਰਦਾ ਤਾਂ ਫਿਰ ਜਿਹੜੇ ਸਰੀਰ ਦੇ ਅੰਦਰ ਡਾਕਟਰ ਫਿੱਟ ਕੀਤਾ ਨਾ, ਉਹ ਫਿਰ ਆਪਣਾ ਕੰਮ ਸ਼ੁਰੂ ਕਰ ਦਿੰਦਾ। ਆਰਾਮ ਆਪਾਂ ਕਹਿੰਦੇ ਕਰਨਾ ਨੀਗਾ, ਉਦਾਂ ਦਵਾਈਆਂ ਆਪਾਂ ਖਾਈ ਜਾਣੀਆਂ ਦਰਦ ਦੀਆਂ, ਅਤੇ ਉਹਦੇ ਨਾਲ ਫਿਰ ਬਾਹਰਲਾ ਡਾਕਟਰ ਕੰਮ ਸ਼ੁਰੂ ਕਰ ਦਿੰਦਾ, ਅੰਦਰ ਦੇ ਡਾਕਟਰ ਨੂੰ ਆਪਾਂ ਦਵਾਈਆਂ ਨਾ ਦਿੰਦੇ ਸਵਾਂ। ਆਰਾਮ ਬਹੁਤ ਮਾਇਨੇ ਰੱਖਦਾ ਰਮਾਣਾ ਸਾਹਿਬ। ਵੈਸੇ ਤਾਂ ਬਾਹਰਲੇ ਡਾਕਟਰ ਵੀ ਇਹ ਕਹਿੰਦੇ ਥੋੜ੍ਹਾ ਆਰਾਮ ਕਰੋ, ਭਾਰੀ ਚੀਜ਼ ਨਾ ਚੱਕੋ, ਅਤੇ ਉਹ ਕਈ ਚੀਜ਼ਾਂ ਜਿਹੜੀਆਂ ਡਾਕਟਰ ਦੱਸਦੇ ਆ ਉਹ ਆਪਾਂ ਮੰਨਦੇ ਨਹੀਂ ਰਮਾਣਾ ਸਾਹਿਬ। ਥੋੜ੍ਹਾ ਜਿਹਾ ਨਾ ਇਹ ਛੁੱਟੀਆਂ ਬੁੱਟੀਆਂ ਲੈ ਕੇ ਅਤੇ ਥੋੜ੍ਹਾ ਸਰੀਰ ਦਾ ਆਪਣਾ ਧਿਆਨ ਰੱਖੋ, ਹੈਲਦੀ ਪਰ ਜਵਾਨੀ ਦੇ ਵਿੱਚ ਜਾਂ ਜੇ ਤੁਸੀਂ ਨਾ ਇਸ ਸਮੇਂ ਦੇ ਵਿੱਚ ਨਾ ਨਾ ਆਪਣਾ ਆਪ ਸਾਂਭਿਆ ਤੇ ਬੁਢਾਪੇ ਦੇ ਵਿੱਚ ਬਹੁਤ ਔਖਿਆਈ ਘਟੋਗੇ। ਤੇ ਮੈਂ ਵਾਰ ਵਾਰ ਤਾਂ ਕਹਿਣ ਰਿਹਾ ਇਹ ਸਮਾਂ ਸਾਂਭ ਲਓ, ਧਰਮ ਨਾ ਬੁਢਾਪਾ ਬੜੀ ਭੈੜੀ ਚੀਜ਼ ਆ, ਇਹ ਜਿੰਨਾ ਦੇਖਣ ਨੂੰ ਲੱਗਦਾ ਨਾ ਡਰਾਉਣਾ, ਜਦੋਂ ਆਉਂਦਾ ਇਹ ਤੇ ਫਿਰ ਉਦੋਂ ਵੀ ਦਸ ਗੁਣਾ ਨਹੀਂ ਸੌ ਗੁਣਾ ਜ਼ਿਆਦਾ ਭੈੜਾ ਲੱਗਦਾ ਜਦੋਂ ਹੰਡਾਉਣਾ ਪੈਂਦਾ। ਦੇਖਣ ਨੂੰ ਅਸੀਂ ਇੰਨਾ ਮਹਿਸੂਸ ਨਹੀਂ ਕਰਦੇ, ਕਿਸੇ ਬੁੱਢੇ ਜਾਂ ਬੰਦੇ ਨੂੰ ਤੁਰਦੇ ਨੂੰ ਵੇਖਦੇ ਤੇ ਇੰਨਾ ਨਹੀਂ ਸਾਨੂੰ ਮਹਿਸੂਸ ਹੁੰਦਾ ਵੀ ਇਹ ਕਿੰਨਾ ਤੰਗ ਹੋਊ। ਜਦੋਂ ਆਪਦੇ ਤੇ ਆਉਂਦਾ ਪਤਾ ਫਿਰ ਲੱਗਦਾ ਵੀ ਇਹ ਕਿੰਨੀ ਭੈੜੀ ਚੀਜ਼ ਆ ਬੁਢਾਪਾ, ਫਿਰ ਇਹਦੀ ਸਤਿਆ ਹੀ ਖੋਲ ਲੈਂਦੇ ਆ। ਇਹ ਕਰਕੇ ਸਮਾਂ ਇਹਨੂੰ ਬਚਾ ਕੇ ਤੇ ਆਪਣੇ ਸਰੀਰ ਨੂੰ ਪਿੱਟ ਫਾੜ ਕਰੋ, ਤੁਹਾਡੇ ਬੜਾ ਕੰਮ ਆਊਗਾ। ਤੇ ਜੇ ਸਮਾਂ ਤੁਸੀਂ ਗਵਾ ਲਿਆ ਤਾਂ ਬੁੱਢੀ ਉਮਰ ਬਹੁਤ ਪਛਤਾਓਗੇ। ਤੇ ਇਹਦਾ ਖਿਆਲ ਰੱਖੋ ਆਪਣੇ ਸਰੀਰ ਦਾ, ਖਾਸ ਤੌਰ ਤੇ ਰੀੜ ਦੀ ਹੱਡੀ ਤੇ ਸਾਰਾ ਢਾਂਚਾ ਤਿਆਰ ਆ। ਜਿਵੇਂ ਨੀਆਂ ਹੀ ਜੇ ਕਮਜ਼ੋਰ ਰਹੀਆਂ ਤੇ ਮਕਾਨ ਕਿੰਨਾ ਕਿਆ ਰਹੂ, ਤੇ ਸਾਡਾ ਸਾਰਾ ਸਰੀਰ ਰੀੜ ਦੀ ਹੱਡੀ ਦੀ ਨੀਂ ਤੇ ਖੜੋਤਾ, ਉਹਨੂੰ ਤੁਸੀਂ ਇਹ ਮਤਲਬ ਲੱਕ ਹੋਇਆ ਤੇ ਲੱਕ ਹੋਇਆ ਲੱਤ ਹੋਈ ਸਿਰ ਤੋਂ ਲੈ ਕੇ ਪੈਰਾਂ ਦੇ ਅੰਗੂਠੇ ਤੱਕ ਜੋ ਸਾਡਾ ਸਰੀਰ ਕੰਮ ਕਰ ਰਿਹਾ, ਤੇ ਰੀੜ ਦੀਆਂ ਹੱਡੀਆਂ ਵਿੱਚ ਦੀ ਜਿਹੜੀਆਂ ਡਾਟਾ ਕੇਬਲਾਂ ਜਾਣ ਲਈਆਂ, ਤੇ ਜੇ ਇਹਦੇ 'ਚ ਕੋਈ ਵੀ ਮਤਲਬ ਨਾੜ ਕੁੱਟੀ ਗਈ ਜਾਂ ਕੋਈ ਉਹਦੇ ਵਿੱਚ ਜਰਕ ਲੱਗ ਗਈ ਜਾਂ ਕੁਛ ਵੀ ਹੋ ਗਿਆ, ਤੇ ਸਾਰੀ ਉਮਰ ਇਹ ਕੰਮ ਸੂਤ ਹੀ ਨਹੀਂ ਆਉਂਦਾ। ਜੋ ਮਰਜ਼ੀ ਕਰੀਏ, ਜੇ ਕਰਕੇ ਆਰਾਮ ਕਰਕੇ ਜਿੱਦਾਂ ਡਾਕਟਰ ਕਹਿੰਦੇ ਉੱਦਾਂ ਚਲੋ, ਕੋਈ ਨਹੀਂ ਜੇ 4 ਰੁਪਈਏ ਘੱਟ ਵੀ ਬਣ ਜਾਣਗੇ ਤਾਂ ਕੋਈ ਗੱਲ ਨਹੀਂ, ਸਰੀਰ ਬਣ ਗਿਆ ਤਾਂ ਸਭ ਕੁਛ ਹੀ ਹੈ। ਅਤੇ ਇਹ ਕਰਕੇ ਆਪਣਾ ਖਿਆਲ ਰੱਖੋ। ਅਤੇ ਬਾਕੀ ਪ੍ਰਦੇਸ਼ਾਂ 'ਚ ਮੈਨੂੰ ਪਤਾ ਵੀ ਪੈਸੇ ਦੇ ਬਿਨਾਂ ਵੀ ਨਹੀਂ ਸਰਦਾ, ਪਰ ਥੋੜ੍ਹੀ ਸਿਆਈ ਕੱਟਣੀ ਪਊਗੀ।
ਅਤੇ ਕਹਿੰਦੇ ਜੁੱਤੀ ਕਸੂਰ ਦੀ ਸੁਣਾ ਦਿਓ ਜੀ ਗੀਤ।
ਹਾਂ, ਜੁੱਤੀ ਕਸੂਰੀ ਪੈਰੀ ਨਾ ਬੋਲੀ ਹਾਏ ਰੱਬਾ ਵੀ ਸਾਨੂੰ ਤੁਰਨਾ ਪਿਆ ਲੈ ਲਾਈ ਮੈਂ ਗੀਤ ਗੀਤ ਵਿੱਚ।
ਲਤਾ ਜੀ ਇਸ ਤੋਂ ਅੱਗੇ ਸੁਣਾਈਏ ਹਰਜੀਤ ਹਰਮਨ ਦਾ ਗੀਤ, ਆਪਾਂ ਫਿਰ ਸੁਣਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
ਆਹੋ ਹਰਜੀਤ ਹਰਮਨ ਦਾ ਮਿਲਕੀਤ, ਹਰਜੀਤ ਹਰਮਨ ਦਾ ਗੀਤ ਮੇਰਾ ਬਹੁਤ ਦੇ ਦੇ ਲਾ ਦੇ ਮੇਰਾ ਬਾਬਰ ਜੀ।
ਲਤਾ ਜੀ ਹਰਜੀਤ ਹਰਮਨ ਦਾ ਗੀਤ ਆਪਾਂ ਸੁਣਦੇ ਹਾਂ ਜੀ, ਯਾਦਾਂ।
ਲਾਓ ਯਾਦਾਂ ਮਿਲਕੀਤ ਓਏ।
ਲਓ ਪਿਆਰੇ ਦੋਸਤੋ, ਇਹ ਸੁਣ ਰਹੇ ਤੁਸੀਂ ਪ੍ਰੋਗਰਾਮ ਹਰਮਨ ਸਟੂਡੀਓ, ਹਰਮਨ ਰੇਡੀਓ ਆਫ ਇੰਡੀਆ ਦੇ ਉੱਤੇ। ਤੇ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਤਾਂ request@harmanradio.com ਤੇ ਈਮੇਲ ਭੇਜ ਕੇ ਸੁਣ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਭੇਜ ਸਕਦੇ ਹੋ। ਲਓ ਫਿਰ ਆਓ ਸੁਣਦੇ ਹਾਂ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗੀਤ। ਫਰਮਾਇਸ਼ਾਂ ਭੇਜੀਆਂ ਨੇ ਜਸਪਾਲ ਸਿੰਘ ਨੰਡਾ, ਬੇਬੇ ਨਾਨਕੀ ਮਾਰਕੀਟ, ਸੁਲਤਾਨਪੁਰ ਲੋਧੀ।
ਕਿਸੇ ਚੁਬਾਰੇ ਜਦ ਬੱਤੀਆਂ ਰੁਸ਼ਨਾਉਣਗੀਆਂ ਕਿਸੇ ਚੁਬਾਰੇ ਜਦ ਬੱਤੀਆਂ ਰੁਸ਼ਨਾਉਣਗੀਆਂ ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਕਿਸੇ ਚੁਬਾਰੇ ਜਦ ਬੱਤੀਆਂ ਰੁਸ਼ਨਾਉਣਗੀਆਂ ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ
आवाज दा सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
दर्शन को लोचा सब कोई पूरे भाग प्राप्त हुई गुरु सवारियो ਸਹਿਜ ਪਾਠਾਂ ਦਾ ਸਹਿਜੇ ਸਹਿਜੇ ਰਸ ਮਾਣਦੇ ਹੋਏ ਆਪਾ ਸਹਿਜ ਪਾਠ ਦੀ ਸੰਪੂਰਨਤਾ ਵੱਲ ਵੱਧ ਰਹੇ ਹਾਂ। ਜਿਨ੍ਹਾਂ ਗੁਰਮੁਖਾਂ ਨੇ ਸਾਡੇ ਨਾਲ ਸਹਿਜ ਪਾਠ ਦਾ ਜਾਪ ਕੀਤਾ ਹੈ ਜਾਂ ਪਾਠ ਸਰਵਣ ਕੀਤੇ ਨੇ, ਉਹ ਗੁਰੂ ਦੇ ਪੂਰਨ ਦਰਸ਼ਨ ਕਰਕੇ ਤਨਤਾ ਯੋਗ ਹੋ ਗਏ ਨੇ। ਬਾਕੀ ਜੋ ਕਿਸੇ ਕਾਰਨ ਥੋੜਾ ਪਛੜ ਗਏ ਨੇ, ਉਹ ਹਰਮਨ ਰੇਡੀਓ ਦੇ ਪੌਡਕਾਸਟ ਵਿਚ ਜਾ ਕੇ ਬਾਕੀ ਦੇ ਰਹਿੰਦੇ ਸੈਗਮੈਂਟ ਸਰਵਣ ਕਰ ਸਕਦੇ ਨੇ। ਸੋ ਵੀਕਐਂਡ ਮੌਕੇ ਤੇ 12 ਜੂਨ ਸਵੇਰੇ 7 ਵਜੇ ਸਹਿਜ ਪਾਠਾਂ ਦੀ ਸੰਪੂਰਨਤਾ ਲਈ ਨਵੇਂ ਪਾਤਸ਼ਾਹ ਦੇ ਸਲੋਕਾਂ ਤੇ ਮੰਦਾਵਨੀ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਹੋਏਗੀ। ਆਪ ਸਭ ਨੇ ਸ਼ਮੂਲੀਅਤ ਕਰਨ ਦੀ ਕਿਰਪਾਲਤਾ ਕਰਨੀ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi, varto Golden Grain Flour Mills da Garewal Chakki Aata, taaza, ghat chemical di varton wali kanak, jehdi ki siddhi khetan chon mill ch liyi jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਜੀ ਪਿਆਰੋ, ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਜੀ। ਹਰਮਨ ਰੇਡੀਓ ਆਸਟ੍ਰੇਲੀਆ ਤੇ ਹਰਮਨ ਸਟੂਡੀਓ ਦੇ ਵਿੱਚ ਤੁਸੀਂ ਇਸ ਵੇਲੇ ਸਾਨੂੰ ਸੁਣਦੇ ਪਏ ਹੋ। ਤੁਹਾਡਾ ਵੀਰ ਹੈ ਜੀ ਮਨਦੀਪ ਸਿੰਘ ਢਿੱਲੋਂ ਤੇ ਤਾਇਆ ਬਿਸ਼ਨ ਸਿੰਘ ਜੀ ਤੇ ਇੱਧਰ ਟੀਟੂ ਸਾਹਿਬ, ਯਾਨੀ ਕਿ ਮਲਕੀਤ ਔਰ ਟੀਟੂ ਸਾਹਿਬ ਸਾਡੇ ਨਾਲ ਜੁੜੇ ਨੇ ਤੇ ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਸੁਣਦੇ ਨੇ, ਭਾਈ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਸ਼ਾਮਿਲ ਹੀ ਹੈ, ਸ਼ਾਮਿਲ ਹੋਇਆ ਨੂੰ ਕਿਹੜਾ ਤੁਸੀਂ ਕੁਛ ਸੁਣਦੇ ਉਹਨਾਂ ਦੀ ਕੋਈ ਗੱਲ ਕੀ ਹੈ ਜੀ? ਉਹ ਗਾਣਾ ਤਾਂ ਉਹਨਾਂ ਦਾ ਕੋਈ ਚਲਾਇਆ ਨਹੀਂ, ਇਹਨੇ ਗਾਣਿਆਂ ਦੀਆਂ ਫਰਮਾਇਸ਼ਾਂ ਆ ਗਈਆਂ ਤੇ ਆਹ ਮਲਕੀਤ ਹਲੇ ਅੱਖਾਂ ਨੂੰ ਗੈਦੀ ਪੂੰਜੀਆਂ ਦਾ ਲੈ ਇਹਨੇ ਵੀ ਸੁਣਾ ਦੇਣੇ ਗੀਤ ਮਲਕੀਤ ਆ ਬੇਲਾਈਆਂ ਦੀ ਮੇਰਾ ਪੁੱਤ ਮੜੀ ਵੀ ਲਾਤੀ ਗੁੜਦੇ ਜੇ ਹੋ ਸਕੇ ਤੇ ਹੋ ਸਕੇ ਕਿ ਤੁਸੀਂ ਤੇ ਬੰਦੇ ਨੂੰ ਧੱਕੇ ਨਾ ਕਟਵਾ ਲਈਆਂ ਲੱਤਾਂ। ਉਹ ਧੱਕਾ ਕਿੱਥੇ ਚੱਲਦਾ ਇੱਥੇ, ਜਿਹੜਾ ਸਿੱਧੂ ਮੂਸੇ ਵਾਲੇ ਆ ਜਿਹੜਾ ਸਾਡਾ ਧੱਕਾ ਚੱਲਦਾ ਮਲਕੀਤ ਦਾ, ਐਸਾ ਮਾੜਾ ਜਿਹਾ ਪੈਰ ਨੂੰ ਘੁੱਟ ਦੂ ਮੈਂ ਆ ਕੇ ਗੱਲ ਕਰਨਾ ਕਿਹੜੇ ਆਪਣੇ ਆਏ ਇਹ ਸਰੋਤ ਮੈਨੂੰ ਪਾਲ ਸਿਓਂ ਲੱਗਦਾ। ਤਾਇਆ ਜੀ ਹਾਂ ਪਾਲਾ ਭਾਜੀ ਪਾਲਾ ਕੋਬਰਮ ਵਾਲਾ ਮੈਨੂੰ ਲੱਗਾ ਵੀ ਹੋਈ, ਮੈਂ ਕਿਹਾ ਮੜਾਂਗਾ ਯਾਰ ਪਾਲ ਯਾਰ ਗਾਈ ਆ ਕਹਿੰਦੇ ਪੈਰੀ ਪਿੰਨਾ ਤਾਇਆ ਜੀ ਜੀਦਾਰਾ ਪੁੱਤ ਪਾਲ ਆ ਪਾਲ ਇੰਨਾ ਸਤਿਕਾਰ ਕਰੂ ਵੀ ਜਿੱਦਾਂ ਨਾ ਬਈ ਦਾ ਕਹਿੰਦਾ ਵੀ ਵਾਹ ਵਾਹ ਵਾਹ, ਜਿੱਦਾਂ ਉਹ ਕਵੇ ਨਾ ਦੂਸਰਾ ਰਠੌਰ ਕਹਿੰਦਾ ਜੀ ਮੈਂ ਸਹੁਰਿਆਂ ਦੇ ਗਿਆ ਸੀ ਮੈਂ ਪੈਰੀਆਂ ਖਿਲਾਇਆ ਨਾ ਸੱਸ ਦੇ, ਉਹ ਕਹਿੰਦੇ ਜਵਾਈ ਹੋਵੇ ਤੇ ਏਦਾਂ ਦਾ ਹੋਵੇ ਨਹੀਂ ਤੇ ਜਵਾਈ ਉਹ ਬੰਦੇ ਓਦਾਂ ਦਾ ਜਵਾਈ ਹੋਵੇ ਨਾ ਫਿਰ ਜਿਹੜਾ ਸਤਿਕਾਰ ਨਾ ਕਰੇ ਉਹ ਜਵਾਈ ਦੇ ਰੋਜ਼ ਹੀ ਖੇਤਰ ਖਾਊਗਾ ਉਹ ਜਦੋਂ ਡੈਲੀਗੇਟ ਰਿਹਾ ਨਾ ਸੁਰ ਨੇ ਪੈਰੀਆਂ ਹੱਥ ਲਾ ਕੇ
ਇਹ ਵੀ ਪਾਲਾ ਵੀ ਜਦੋਂ ਪੈਰੀ ਪੈਣਾ ਕਹਿੰਦਾ ਤਾਂ ਦਿਲੀਏ ਦਲੀਲਾਂ ਤੇ ਗੱਲ ਤਾਂ ਮਗਰੋਂ ਸ਼ੁਰੂ ਹੋ ਗਈ। ਕਹਿੰਦੇ ਜੀ ਮਨਦੀਪ ਭਾਜ ਕੀ ਆਨੇ ਬਾਈ ਠੀਕ ਠਾਕ ਜੀ। ਹਾਂ ਚੱਲ ਹੁਣ ਆ ਜਾ ਜਿਹੜੇ ਕੰਮ ਤੇ ਆਉਣਾ ਆਪਾਂ। ਕਹਿੰਦੇ ਸ਼ੁਕਰ ਹੈ ਤੁਹਾਡੇ ਪਿੰਡ ਵਾਲਿਆਂ ਨੇ ਬੂਟੀ ਨੂੰ ਨੀ ਸਰਪੰਚ ਬਣਾਤਾ। ਲੈ ਹਾਂ ਹੁਣ ਆਇਆ ਨਾ ਪਤਾ, ਮੈਂ ਤਾਂ ਉਹਨੂੰ ਕਹਿੰਦਾ ਤੁਸੀਂ ਤਾਂ ਬੂਟੀ ਵਾਲੀਆਂ ਵੋਟਾਂ ਭਾਲ ਲਏ। ਕਹਿੰਦੇ ਜੀ ਤਾਇਆ ਜੀ ਓਦਾਂ ਇੱਕ ਮੌਕਾ ਬੂਟੀ ਨੂੰ ਵੀ ਦਿਓ ਸਰਪੰਚੀ ਦਾ ਆਉਣ ਵਾਲੀਆਂ ਚੋਣਾਂ ਚ। ਉੱਪਰ ਆਵਾ ਇੱਕ ਇੱਕ ਮੌਕਾ ਦੇ ਕੇ ਆਪਾਂ ਪੰਜਾਬ ਦੀ ਦੇਸ਼ ਦਾ ਹਾਲਤ ਕੀ ਬਣਾ ਲਈ। ਇੱਕ ਮੌਕਾ ਬਾਦਲ ਨੂੰ ਦਿਓ, ਇੱਕ ਮੌਕਾ ਕੈਪਟਨ ਨੂੰ ਦਿਓ, ਫੋ ਮੌਕਾ ਬਾਦਲ ਨੂੰ ਦਿਓ, ਫੋ ਕੈਪਟਨ ਨੂੰ ਦਿਓ। ਇਹ ਮੌਕੇ ਦੇ ਕੇ ਆਪਾਂ ਹਾਲਤ ਵੇਖਲਾ ਕੀ ਬਣਾ ਲਈ ਹੈ। ਆ ਹੁਣ ਮੋਦੀ ਨੂੰ ਮੌਕਾ ਦਿੱਤਾ, ਫਿਰ ਆਪਾਂ ਉਹਨੂੰ ਦੇ ਦੇਣਾ ਦੂਸਰੀ ਉਹਦੇ ਕੀ ਨਾਮ ਆ ਯਾਰ ਜਿਹੜੀ ਆਪਣੀ ਹੋਣੀ ਆ ਗਾਂਧੀ ਕੀ ਉਹਦਾ ਨਾਮ, ਜੀ 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 ਉਹਦੇ ਮੁੰਡੇ ਨੂੰ ਦੇ ਦੇਣਾ। ਉਹ ਤਾਂ ਮੇਰਾ ਗਾਉਂ ਸਿੱਧਾ ਜਿਹਾ ਮੈਨੂੰ ਲੱਗਦਾ ਉਹ ਤੂੰ ਚੱਲਣੀ ਨੀ ਕਾਰ ਵੀ ਤੂੰ ਮੁਲਖ ਨੇ ਵੀ ਚਲਾਉਣਾ। ਤੇ ਇਹ ਜਿਹੜਾ ਆ ਵਾ ਇਹ ਉਹਨਾਂ ਸ਼ੈਤਾਨ ਦੀ ਟੂਟੀ ਆ, ਇਹ ਤਾਂ ਸਭ ਕੁਛ ਵੇਚ ਕੇ ਹੀ ਆਪਾਂ ਨੂੰ ਮੈਨੂੰ ਲੱਗਦਾ ਵੀ ਇਹ ਕੋਈ ਬੰਗਾਲ ਬਿਹਾਰ ਨੂੰ ਨਿਕਲ ਜਾਣਾ ਹੈ ਕਿਹੜੇ। ਉਹ ਜਿਹੜਾ ਮੋਦੀ ਆ ਪਹਿਲਾਂ ਮੈਨੂੰ ਸਮਝ ਨਹੀਂ ਆਉਂਦਾ ਵਜ੍ਹਾ ਕਰਦਾ ਇਹਨੇ ਕੀ ਬਣਾ ਲਈ। ਉਹ ਲੋਕਡਾਊਨ ਚਾਹੀਦੇ ਤੇ ਗਹਿਰਾ ਸਦਮਾ ਹੋਇਆ, ਨਾ ਇਹ ਸਿਰ ਦੇ ਵਾਲ ਹੀ ਕਟਾਉਂਦਾ, ਨਾ ਇਹਨੇ ਕੋਈ ਮੂੰਹ ਸਾਰੀ ਚੰਗੀ ਤਰ੍ਹਾਂ ਬਣਾਇਆ। ਵੇਖਣ ਨੂੰ ਪਹਿਲਾਂ ਨਹੀਂ ਹਾਲ ਦਾ, ਉਹ ਤੋਂ ਹੋਰ ਤਰ੍ਹਾਂ ਦਾ ਬਣਾ ਲਿਆ ਹੋਈ ਆ। ਉਹ ਤਾਇਆ ਜੀ ਐਵੇਂ ਨਾ ਤੁਸੀਂ ਕਿਸੇ ਦੀ ਬੇਇੱਜ਼ਤੀ ਕਰਿਆ ਕਰੋ। ਉਹਨੇ ਬੇਇੱਜ਼ਤੀ ਨੀ, ਬੰਦਾ ਠੀਕ ਆ ਵੀ ਜੇ ਲੋਕਡਾਊਨ ਹੋਇਆ ਤੇ ਨਹਾਈ ਹੈਨੀ ਤਿਆਰੀ ਕਰ ਲੈਣਾ। ਅੱਜ ਇਹਨੂੰ ਲੱਗਦਾ ਵੀ ਸਾਰਾ ਮੁਲਖ ਖਰੇ ਨਹਾਈ ਕੋਈ ਨੀ ਜਾਂਦਾ ਵੀ ਜਦੋਂ ਦੇ ਲੋਕਡਾਊਨ ਹੋਏ ਆ। ਇਹਨੂੰ ਜ਼ਿਆਦਾ ਕਰੋਨਾ ਗਿਆ ਪੈਂਦਾ ਜ਼ਿਆਦਾ। ਤੇ ਗਾਣਾ ਕਹਿੰਦੇ ਤੁਹਾਡੀ ਪਸੰਦ ਆ ਜੀ, ਪਸੰਦ ਸਾਡੀ ਤੇ ਫਿਰ ਤੈਨੂੰ ਪਤਾ ਮਾਤਾ ਜੀ ਸੁਣੂਗਾ ਲਾਲ ਜੀਆਂ ਦੀ ਯਮਲਾ ਜੱਟ। ਤੇ ਲਾਲ ਜੀਆਂ ਦੀ ਯਮਲਾ ਜੱਟ ਹੀ ਅੱਜ ਫਿਰ ਪਾਲਿਆ ਮੈਂ ਤੈਨੂੰ ਸੁਣਾਉ। ਮਾਤਾ ਵੀ ਲਾਲ ਜੀਆਂ ਦੀ ਯਮਲਾ ਜੱਟ ਸੁਣ ਕੇ ਤੂੰ ਹੀ ਜੇ ਆ ਗਿਆ ਨਾ ਸਰੂਰ ਚ ਗਿੱਧਾ ਨਾ ਪਾਉਂਦਾ ਫਿਰੇ ਆ ਸਿਆਲ ਦੇ ਮਹੀਨੇ ਚ ਤਾਂ ਮੈਨੂੰ ਗਏ ਗਿੱਧਾ ਕਾਹਨੂੰ ਪਾਊ ਚਾ ਹੀ ਇੰਨਾ ਚੱਲ ਜਾਂਦਾ। ਗਾਣੇ ਚ ਪੁੱਤੜਾ ਸੁਣਦਾ ਗਾਣਾ ਕੋਈ ਐਵੇਂ ਨੀ ਹੁੰਦਾ। ਗਾਣਾ ਬੰਦੇ ਦੀਆਂ ਜਿਹੜੀਆਂ ਤਰੰਗਾਂ ਜਿਹੜੀਆਂ ਮਨ ਚ ਆ ਉਹਨੂੰ ਸਹੀ ਤਰੀਕੇ ਨਾਲ ਤੋੜ ਲੈਂਦਾ ਜੀ। ਤੇ ਪੱਛੀ ਲੱਗੇ ਚਾਹ ਦਾ ਜੇ ਮੈਨੂੰ ਚੇਤਾ ਭੁੱਲ ਗਿਆ ਪਾਈ ਹੋਈ ਚਾਹ ਵੇਖ ਲਾ ਵੀ ਉੱਥੇ ਰਹਿ ਗਈ। ਓ ਹੋ 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 ਹੁਣ ਮਲਕੀ ਦਾ ਦਫਾ ਹੁੰਦਾ ਤੂੰ ਹੀ ਮੈਨੂੰ ਚੇਤੇ ਕਰਾ ਦਿੰਦਾ। ਅਸੀਂ ਤਾਂ ਪਹਿਲਾਂ ਦੇ ਆਏ ਹਾਂ ਤੁਸੀਂ ਮਗਰ ਆਏ ਹਾਂ। ਮੈਨੂੰ ਕਵੇ ਵੀ ਤੇਰੀ ਤਾਈ ਕਹਿੰਦੀ ਵੀ ਚਾਹ ਨਾ ਭੁੱਲੀ। ਮੈਂ ਕਹਾਂ ਨੀ ਚਾਹ ਤੇ ਨੀ ਭੁੱਲਦਾ ਸਾਹ ਭਾਵਾਂ ਭੁੱਲੀ ਜਾਵਾਂ ਲੈਣਾ। ਉਹ ਗੱਲ ਹੋਈ ਹੋਈ ਮੈਂ ਰਾਹ ਚੀ ਰੂਟਾ ਕਰਿਆ ਵੀ ਦੂਸਰਾ ਜਿਹੜਾ ਤੇ ਮੈਨੂੰ ਤਾਈ ਚੱਲਿਆ ਵਾ ਮੈਂ ਚੱਲਿਆ। ਉਦੋਂ ਉਹਨਾਂ ਖਿਆਲ ਆਇਆ ਕਿ ਮੂੰਹ ਦਾ ਮੂੰਹ ਵੇਖ ਕੇ ਤੇ ਬੰਦੇ ਨੂੰ ਚੇਤੇ ਵੀ ਚਾਹ ਹੀ ਆਉਂਦੀ ਆ। ਉਹ ਵੀ ਪੀਂਦਾ ਬਹੁਤ ਚਾਹ ਉਹ ਮੇਰਾ ਮਾਲਦਾ ਚਾਹ ਨੂੰ ਕਹਿੰਦਾ ਮੈਂ ਊ ਆਈ ਨਾ ਵੀ ਇੱਕੋ ਵਾਰੀ ਪੀ ਕੇ ਤੇ ਚਾਹ ਪਤੀ ਦੇਣੀ ਮੰਗਾ। ਚਾਹ ਦੇ ਤਾ ਜੀ ਆਪਣੇ ਪਿੰਡ ਸਾਰੇ ਬੜੇ ਸ਼ਰੀਰ ਉਹ ਸ਼ਰੀਰ ਨੀ ਹੁਣ ਪਹਿਲੇ ਵੱਡ ਵਡੇਰੇ ਜਿਹੜੇ ਆਪਣੇ ਪੰਜੇ ਚਾਹਾਂ ਰਹਿ ਆ ਉੱਥੇ ਉਹਨੂੰ ਕਿਹੜਾ ਕੋਕੇ ਕੋਲੇ ਚੱਲ ਗਏ ਚਾਹ ਹੀ ਸੀ। ਜਦੋਂ ਦੇ ਬੋਰੇ ਆ ਗਏ ਨਾ ਚਾਹ ਛੱਡ ਗਏ ਇਹਨਾਂ ਨੇ ਵਪਾਰ ਹੀ ਚਾਹ ਦੇ ਸਿਰ ਤੇ ਕੀਤਾ। ਮੈਨੂੰ ਇਹ ਵੀ ਜਿਹੜੀ ਲੱਗਦਾ ਈਸਟ ਇੰਡੀਆ ਕੰਪਨੀ ਉਹ ਮੈਨੂੰ ਲੱਗਦਾ ਬਣਾਉਂਦੀ ਚਾਹ ਰਹੀ ਇਹਨਾਂ ਨੇ ਚਾਹ ਜਿਹੜੀ ਛੱਡੀ ਆ ਸਾਡੇ ਬੰਦੇ ਜਿਹੜੇ ਅਲੱਗ ਹੀ ਚਾਹ ਦੇ ਗਏ ਚਾਹ ਨੂੰ ਏਦਾਂ ਪੀਂਦੇ ਜਿੱਦਾਂ ਅਮਲੀ ਟੋਡਿਆਂ ਨੂੰ ਪੀਂਦੇ ਹੁੰਦੇ ਹੁਣ ਆਦਤ ਪੈ ਗਈ ਜਿਹੜੀ ਤਾਜੀ ਆਦਤਾਂ ਤੁਸੀਂ ਲਾ ਲਓ ਸਾਹਿਬ ਹਰ ਚੀਜ਼ ਜਿਹੜੀ ਆ ਨਾ ਉਹ ਇੱਕ ਆਦਤ ਬਣ ਜਾਂਦੀ ਆ ਬੰਦੇ ਦੀ ਜੋ ਤੁਸੀਂ ਲਗਾਤਾਰ ਕੋਈ ਚੀਜ਼ ਨੂੰ ਪੀਂਦੇ ਆ ਨਾ ਫਿਰ ਉਹ ਆਦਤ ਬਣ ਜਾਂਦੀ। ਆਦਤ ਮਾੜੀ ਆ ਭਾਵੇਂ ਚੰਗੀ ਵੀ ਹੋਵੇ ਭਾਵੇਂ ਮਾੜੀ ਵੀ ਹੋਵੇ ਆਦਤ ਆਦਤ ਹੀ ਇੱਕ ਮਾੜੀ ਆਦਤ ਜਿਹੜੀ ਆ ਉਹ ਗੁਲਾਮੀ ਆ। ਬੰਦਾ ਜਿਹੜੇ ਕੰਮ ਚ ਪੈ ਜਾ ਉਹ ਫਿਰ ਉਹਦੀ ਆਦਤ ਬਣ ਜਾਂਦੀ ਉਹ ਆਦਤ ਫਿਰ ਉਹਦਾ ਆਦਤ ਦਾ ਗੁਲਾਮ ਬਣ ਜਾਂਦਾ। ਭਾਵੇਂ ਚੰਗੀ ਪਾ ਲਓ ਭਾਵੇਂ ਮਾੜੀ ਪਾ ਲਓ ਹੈ ਤੇ ਗੁਲਾਮੀ ਆ ਨਾ ਗੁਲਾਮੀ ਮਾੜੀ ਆ ਭਾਵੇਂ ਸੋਨੇ ਦੇ ਪਿੰਜਰੇ ਚ ਹੋਈ ਤੇ ਭਾਵੇਂ ਲੋਹੇ ਦੇ ਚ ਹੈ ਤੇ ਕੈਦ ਆ ਨਾ ਇਹ ਥੋੜੀ ਵੀ ਸੋਨੇ ਵਾਲਾ ਬਾਲਾ ਅੜਾਰੀਆਂ ਮਾਰੂ ਲੋਹੇ ਵਾਲਾ ਘੱਟ ਉਹ ਪਿੰਜਰੇ ਦਾ ਫਰਕ ਹੋਊਗਾ ਹੈ ਉਹ ਦੋਵੇਂ ਕੈਦੀ ਆ। ਇਸ ਤਰੀਕੇ ਚੰਗੀ ਆਦਤ ਵਾਲੇ ਵੀ ਕਹੀਦੀ ਆ ਤੇ ਮਾੜੀ ਵਾਲੇ ਵੀ ਕਹੀਦੀ ਆ ਦੋਵੇਂ ਗੁਲਾਮ ਆ ਉਹ ਨਾ ਚਾਹੁੰਦੇ ਹੋਏ ਵੀ ਉਹ ਕੰਮ ਛੱਡ ਨਹੀਂ ਸਕਦੇ ਜਿਹੜੇ ਚ ਪੈ ਗਏ। ਛੱਡਣਾ ਹੋਵੇ ਤੇ ਬਹੁਤ ਔਖਾ ਇਹ ਤਾਂ ਤਾਜੀ ਹੈ ਤੁਹਾਡੀ ਗੱਲ ਸਹੀ ਆ। ਲਓ ਫਿਰ ਜਿਹੜੇ ਉਹਨੂੰ ਗਾਣੇ ਲਾਉਣ ਦੀ ਆਦਤ ਪਈ ਆ ਮਿਲ ਕੇ ਤੂੰ ਆਪਣੀ ਆਦਤ ਤੋਂ ਬਾਜਣਾ ਤੂੰ ਭੰਗੂ ਦਾ ਗੀਤ ਲਾ ਨੀ ਐ ਤੈਨੂੰ ਗੱਡੀ ਪਿੱਛੇ ਫੜ ਕੇ ਨਾ ਘੜੀ ਸੂਦਨ ਏਦਾਂ ਜਿੱਦਾਂ ਕਿਸੇ ਨੇ ਮੋਦੀ ਦਾ ਦਿਨ ਪੁਤਲਾ ਘੜੀ ਸਿਆ ਫੜ ਕੇ ਮੇਰਾ ਪੁੱਤ ਲਾ ਦੇ
ਵੱਡੀਆਂ ਵੱਡੇ ਨਾਲ ਉਮਰ ਦੀ ਹੌਲੀ ਅੜੀਏ ਤੂੰ ਨੀ ਬਚ ਕੇ ਰਹਿ ਇਹ ਮੁੰਡੇ ਪਾਗਲ ਨੇ ਸਾਰੇ ਗੱਲਾਂ ਵੱਡੀਆਂ ਵੱਡੇ ਨਾਲ ਉਮਰ ਦੀ ਹੌਲੀ ਅੜੀਏ ਤੂੰ ਨੀ ਬਚ ਕੇ ਇਹਨਾਂ ਨੇ ਚੱਲੀ ਕਰ ਜਾਣਾ ਲੋਕਾਂ ਵਿੱਚ ਕੱਲੀ ਕਰ ਜਾਣਾ ਸੱਟ ਤੇਥੋਂ ਜਰ ਕਿੱਥੇ ਹੋਣੀ ਬਿਨ ਬੀਤਿਆਂ ਟੱਲੀ ਕਰ ਜਾਣਾ ਹੁਸਨ ਤੇਰੇ ਤੋਂ ਨੇ ਹਾਰੇ ਕਰਨ ਨੂੰ ਫਿਰਦੇ ਨੇ ਕਾਰੇ ਗੱਲਾਂ ਵਿੱਚ ਕੱਲ ਤੂੰ ਟਾਲੀ ਜਾ ਨਾ ਸੁਣਨਾ ਕਹਿ ਇਹ ਮੁੰਡੇ ਪਾਗਲ ਨੇ ਸਾਰੇ ਗੱਲਾਂ ਵੱਡੀਆਂ ਵੱਡੇ ਲਾਰੇ ਉਮਰ ਦੀ ਹੌਲੀ ਅੜੀਏ ਤੂੰ ਨੀ ਬਚ ਕੇ ਰਹਿ ਇਹ ਮੁੰਡੇ ਪਾਗਲ ਨੇ ਸਾਰੇ ਗੱਲਾਂ ਵੱਡੀਆਂ ਵੱਡੇ ਲਾਰੇ ਉਮਰ ਦੀ ਹੌਲੀ ਅੜੀਏ ਤੂੰ ਨੀ ਬਚ ਕੇ ਰਹਿ
ਡਰਦੀ ਇਸ਼ਾਰੇ ਫਿਰੇ ਕਰਦੀ ਨੀ ਵੇਖ ਵੇਖ ਤੈਨੂੰ ਮੇਰੀ ਇੱਕ ਜਾਂਦੀ ਖੜਦੀ ਨੀ ਮੁੰਡਿਆਂ ਦੇ ਦਿਲ ਉੱਤੇ ਬਿਜਲੀ ਏ ਵਰਦੀ ਨੀ ਚਾਨੇ ਵਾਲੀ ਚਾਨਣੀ ਵੀ ਤੇਰੇ ਅੱਗੇ ਹਰਦੀ ਬਾਬਲੇ ਹੋਏ ਪਏ ਨੇ ਤਾਰੇ ਤੋੜ ਤੇਰਾ ਲੱਭਦੇ ਵਿਚਾਰੇ ਨਜ਼ਰ ਨਾ ਲੱਗ ਜੇ ਦੁਨੀਆਂ ਦੀ ਮੇਰੇ ਕੋਲੇ ਬਹਿ ਇਹ ਮੁੰਡੇ ਪਾਗਲ ਨੇ ਸਾਰੇ ਗੱਲਾਂ ਵੱਡੀਆਂ ਵੱਡੇ ਲਾਰੇ ਉਮਰ ਦੀ ਹੌਲੀ ਅੜੀਏ ਤੂੰ ਨੀ ਬਚ ਕੇ ਇਹ ਮੁੰਡੇ ਪਾਗਲ ਨੇ ਸਾਰੇ ਗੱਲਾਂ ਵੱਡੀਆਂ ਵੱਡੇ ਲਾਰੇ ਉਮਰ ਦੀ ਹੌਲੀ ਅੜੀਏ ਤੂੰ ਨੀ ਬਚ ਕੇ
ਨੀ ਮੰਨ ਜਾ ਗੱਲ ਤੂੰ ਮੇਰੀ ਅੱਜ ਜੀ ਲਾਟਕਲੀ ਕੈਰੀ ਬਚਾ ਕੇ ਰੱਖ ਲਵਾਂ ਤੈਨੂੰ ਕਿਤੇ ਨਾ ਕਰ ਦੇਵੀ ਦੇਰੀ ਲੱਭਦੇ ਫਿਰਦੇ ਆਚਾਰੇ ਆਈ ਹੋਏ ਪਏ ਨੇ ਪਾਰੇ ਨੀ ਸਭ ਤੇਰੇ ਨਾਮ ਕਰਨ ਨੂੰ ਫਿਰਦੇ ਜੋ ਕੁਝ ਹੈ ਇਹ ਮੁੰਡੇ ਪਾਗਲ ਨੇ ਸਾਰੇ ਗੱਲਾਂ ਵੱਡੀਆਂ ਵੱਡੇ ਲਾਰੇ ਉਮਰ ਦੀ ਹੌਲੀ ਅੜੀਏ ਤੂੰ ਨੀ ਬਚ ਕੇ ਰਹਿ ਇਹ ਮੁੰਡੇ ਪਾਗਲ ਨੇ ਸਾਰੇ ਗੱਲਾਂ ਵੱਡੀਆਂ ਵੱਡੇ ਲਾਰੇ ਉਮਰ ਦੀ ਹੌਲੀ ਅੜੀਏ ਤੂੰ ਨੀ ਬਚ ਕੇ ਰਹਿ
ਇਹ ਮੁੰਡੇ ਪਾਗਲ ਨੇ ਸਾਰੇ ਗੱਲਾਂ ਵੱਡੀਆਂ ਵੱਡੇ ਲਾਰੇ ਉਮਰ ਦੀ ਹੌਲੀ ਅੜੀਏ ਤੂੰ ਨੀ ਬਚ ਕੇ ਰਹਿ
ਏ ਮੁੰਡੇ ਪਾਗਲ ਨੇ ਸਾਰੇ ਗੱਲਾਂ ਵੱਡੀਆਂ ਵੱਡੇ ਲਾਰੇ ਉਮਰ ਦੀ ਹੌਲੀ ਅੜੀਏ ਤੂੰ ਨੀ ਬਚ ਕੇ ਰਹਿ
ਗੱਲ ਉਹਦੀ ਠੀਕ ਆ ਮੁੰਗੜੇ ਪੱਛੀ ਲੱਗੜੇ ਹੁਣ ਮੈਂ ਤੂੰ ਗਾਲ ਸੁਣ ਲੱਗਾ ਮਲਕੀਤ ਹੈ ਹੀ ਬਾਹਲੇ ਪੱਛੀ ਲੱਗੜੇ ਆ ਯੋਂ ਮੋਟਰਸਾਈਕਲ ਚੱਕਦੇ ਕਦੇ ਇੱਧਰ ਨੂੰ ਜਾ ਕਦੇ ਉੱਧਰ ਨੂੰ ਜਾ ਇਹ ਦੀਨ ਧਰਮ ਹੁਣ ਰਹਿ ਹੀ ਬਹੁਤ ਘੱਟ ਗਿਆ ਸਹੀ ਗੱਲ ਆਸ਼ੀਆਂ ਕਿਤੇ ਅਸੀਂ ਨੀ ਕਰਦੇ ਨੀ ਅਸੀਂ ਤੇ ਕੀਤੀਆਂ ਨੀ ਉਹਦਾ ਬਈ ਪਹਿਲੀਆਂ ਹੀ ਮੈਂ ਦੱਸਦਾ ਵੀ ਬੰਦੇ ਪਹਿਲਾਂ ਵੀ ਆਸ਼ਕੀ ਕਰਦੇ ਰਹਿ ਆ ਕੋਈ ਆਸ਼ਕੀ ਵੀ ਕੋਈ ਢੰਗ ਤਰੀਕੇ ਨਾ ਉਹਦੇ ਕੋਲ ਅਸੂਲ ਹੁੰਦੇ ਸੀ ਹੁਣ ਤਾਂ ਬੇਅਸੂਲ ਹੀ ਦੁਨੀਆਂ ਹੋ ਗਈ ਆ ਨਹੀਂ ਨਹੀਂ ਸਮਝੀਆਂ ਤਾਂ ਜੀ ਆਸ਼ਕੀਆਂ ਤੁਸੀਂ ਵੀ ਕਰਦੇ ਰਹੇ ਕੋਈ ਅਸੂਲ ਦੇ ਹਿਸਾਬ ਨਾਲ ਉਹ ਕੋਈ ਅਸੂਲ ਹੋਣਾ ਵੀ ਚਾਹੀਦਾ ਤੈਨੂੰ ਮੈਂ ਚਪੇੜ ਮਾਰ ਕੇ ਨਾਸਾਂ ਚ ਸੀ ਨੀ ਕਹੂੰਗਾ ਕੱਢ ਵਾਲਾ ਤੂੰ ਗਵਾ ਕਹਿਣਾ ਆਸ਼ਕੀ ਚਲੋ ਦੁਨੀਆਂ ਬਣੀ ਆ ਤੇ ਆਸ਼ਕੀ ਕੀ ਆਸ਼ਕੀ ਇਹ ਥੋੜੀ ਵੀ ਕਿਤੇ ਕਿਸੇ ਦੇ ਮਗਰ ਲਾ ਕੇ ਕਿਤੇ ਕਿਸੇ ਦੇ ਮਗਰ ਲਾ ਕੇ ਇੱਕ ਉਹਨੂੰ ਧਿਆ ਲਾਓ ਕਿਹਨੂੰ ਰੱਬ ਨੂੰ ਹੀ ਉਹ ਮਗਰ ਉਹ ਨੀ ਨਾ ਧੋਖਾ ਦਿੰਦਾ ਨੀ ਤੇ ਦੁਨੀਆਂ ਸਭ ਧੋਖੇ ਬਾਜ ਆ ਵਾਰੀ ਸ਼ਾਹ ਨੇ ਕਿਹਾ ਨੀ ਦੁਨੀਆਂ ਸਭ ਇਸੇ ਧੋਖੇ ਬਾਜ ਆ ਜੀ ਤੇ ਵਾਰੀ ਸ਼ਾਹ ਦੇ ਟਾਈਮ ਦਾ ਪੰਜਾਬ ਦੇ ਬੜੇ ਵਫਾਦਾਰੀ ਵਾਲਾ ਪੰਜਾਬ ਸੀ ਉਦੋਂ ਕਹਿੰਦਾ ਵੀ ਸਭ ਜਿਹੜੇ ਆ ਠੱਗ ਚੋਰ ਇਕੱਠੇ ਹੋਏ ਆਸ਼ਕੀ ਦੇ ਵਿੱਚ ਫਿਰ ਅੱਜ ਕੀ ਭਾਲ ਨੇ ਅੱਜ ਫਿਰ ਕਿੱਥੇ ਤੁਸੀਂ ਇਮਾਨਦਾਰੀਆਂ ਦੇ ਪਿਆਰ ਪਾਲਦੇ ਪਰ ਬਚੀ ਦੁਨੀਆਂ ਹਲੇ ਵੀ ਦੁਨੀਆਂ ਮਾੜੇ ਲੋਕਾਂ ਦਾ ਕਰਕੇ ਨੀ ਕੁਝ ਬਹੁਤ ਚੰਗੇ ਲੋਕਾਂ ਦਾ ਕਰਕੇ ਤੁਰੀ ਜਾਂਦੇ ਨੇ ਬਹੁਤ ਹੀ ਚੰਗੇ ਲੋਕ ਜਿਹੜੇ ਦੁਨੀਆਂ ਨੂੰ ਚਲਾਈ ਫਿਰਦੇ ਤੇ ਦੇਣਾ ਹੀ ਨੀ ਦੇ ਸਕਦੇ ਉਹਨਾਂ ਲੋਕਾਂ ਦਾ ਇਹਦਾ ਕਰਕੇ ਦੁਨੀਆ ਤੁਰੀ ਆ ਕੁਝ ਐਸੇ ਲੋਕ ਜਿਹੜਾ ਵਿਸ਼ਵਾਸ ਬਣਾਈ ਬੈਠੇ ਆ ਜਿਹਦਾ ਕਰਕੇ ਦੁਨੀਆ ਟਿਕੀ ਆ ਕੁਝ ਐਸੇ ਲੋਕ ਜਿਹੜਾ ਪਿਆਰ ਬਣਾਈ ਬੈਠੇ ਜਿਹਨਾਂ ਕਰਕੇ ਦੁਨੀਆ ਟਿਕੀ ਆ ਕੁਝ ਐਸੇ ਲੋਕ ਜਿਹੜਾ ਨਾਮ ਜਪੀ ਜਾਂਦੇ ਆ ਤੇ ਜਿਹੜਾ ਵੰਡ ਕੇ ਛਕੀ ਜਾਂਦੇ ਆ ਉਹਨਾਂ ਦਾ ਕਰਕੇ ਦੁਨੀਆ ਟਿਕੀ ਆ ਨੀ ਹੁਣ ਦੁਨੀਆਂ ਨੂੰ ਕਦੇ ਪਟਾਕਾ ਹੀ ਪੈ ਜਾਣਾ ਸੀ ਜਦੋਂ ਪਾਪ ਧਰਤੀ ਦੇ ਵੱਧ ਗਿਆ ਨਾ ਮਿਲਕੀ ਸਾਹਿਬ ਲੱਤਾਂ ਕੁੱਟੀ ਜਾਓ ਤੁਸੀਂ ਵਧੇ ਆ ਤੇ ਕੰਮ ਵਧਿਆ ਹਾਂ ਠੀਕ ਹੈ ਨਾ ਮੈਂ ਕਿਹਾ ਇੱਦਾਂ ਮਿਲਕੀ ਦਾ ਕਿ ਪਾਪੀ ਵੱਧ ਗਿਆ ਤੇ ਕੰਮ ਵਿਗੜ ਗਿਆ ਬਾਲਾ ਤੇ ਜਿਹਦਾ ਕਰਕੇ ਕਰੋਨਾ ਬਾਬੇ ਨੇ ਭੇਜਿਆ ਬਾਬੇ ਨੇ ਕੀ ਭੇਜਿਆ ਉਹ ਚੀਨ ਨੇ ਭੇਜਿਆ ਉਹ ਚੀਨ ਵੀ ਕਿਤੇ ਰੱਬ ਨੇ ਬਣਾਏ ਚੀਨੀ ਕਿਹੜਾ ਵੀ ਉੱਥੋਂ ਧਰਤੀ ਨੂੰ ਫੁੱਟ ਕੇ ਆਉਂਦੇ ਆ ਉਹ ਵੀ ਰੱਬ ਨੀ ਭੇਜੇ ਆ ਜੀਵ ਜੰਤੂ ਪਸ਼ੂ ਪੰਛੀ ਮਨੁੱਖ ਸਭ ਰੱਬ ਦੀਆਂ ਬਣਾਈਆਂ ਦਾਤਾਂ ਉਹਦੇ ਬਣਾਈ ਮਲਕੂਕ ਆ ਵੀ ਲੈ ਆਹ ਵੀ ਰੱਬ ਨੇ ਬਣਾਇਆ ਵੇਲਾ ਵੀ ਤੇਰਾ ਬਾਅਦ ਤੂੰ ਕੀ ਬਣਾਉਣ ਬਹਿ ਗਿਆ ਇਹਨੂੰ ਕਹੀਆਂ ਨੇ ਦੋਵੇਂ ਤੁਸੀਂ ਉਦਾਂ ਦੇ ਇਕੱਠੇ ਜਿਹੇ ਹੋਏ ਮਿਲਕੀ ਤਾਂ ਲੈ ਲੱਤ ਤੂੰ ਵੀ ਕੁੱਟ ਮਾਰੀ ਕਿਉਂ ਤੂੰ ਸਾਡੀ ਬੇਇੱਜ਼ਤੀ ਟੀਟੀ ਸਭ ਛੱਡ ਦਿਓ ਲੱਤ ਓਏ ਲੱਤ ਜੇ ਛੱਡੀ ਤਾਂ ਮੈਂ ਤੂੰ ਲੱਤ ਛੱਡਣੀ ਤੁਹਾਨੂੰ ਮੈਂ ਦੱਸਿਆ ਤੂੰ ਵੀ ਆਪ ਤੇ ਤੂੰ ਕਿਸੇ ਦਾ ਸੇਵਾ ਕਰਨੀ ਨੀ ਕੋਈ ਪੁੰਨ ਲੈ ਲਓ ਹਾਂ ਦੁਆ ਦੂ ਲੈ ਲਓ ਕੋਈ ਬਾਦਵਾਵਾਂ ਨਹੀਂ ਰਹਿਣਾ ਤੁਸੀਂ ਚੰਗੀ ਦੁਆ ਦੇਣ ਦਾ ਸਾਡੇ ਤਾਂ ਤੁਸੀਂ ਚਿਹਰਿਆਂ ਮੂਹਰਿਆਂ ਤੇ ਸ਼ਕਲਾਂ ਤੇ ਕਰਨਾ ਟਿੱਪਣੀ ਅੱਛਾ ਹਾਈ ਕੋਰਟ ਚ ਨਾ ਕੇਸ ਕਰਨੀ ਨਸਲੀ ਟਿੱਪਣੀ ਦਾ ਨਸਲੀ ਟਿੱਪਣੀ ਦਾ ਕੀਤਾ ਜੀ ਤਾਂ ਤੁਸੀਂ ਰੱਬ ਨੇ ਬਣਾਈ ਹਰ ਚੀਜ਼ ਸੋਹਣੀ ਆ ਸੋਹਣੀ ਹੋਊਗੀ ਆਪਦੇ ਚਿੱਤੋਂ ਹਰ ਬੰਦਾ ਸੋਹਣਾ ਹੀ ਹੋਣਾ ਆਪਦੇ ਚਿੱਤਾਂ ਤੇ ਸੋਹਣਾ ਤੇ ਤੁਸੀਂ ਆਪਦੀਆਂ ਸਿਫਤਾਂ ਨੀ ਕਰਦੇ ਹੋਰ ਸਿਫਤਾਂ ਨੀ ਮੈਂ ਹੁਣ ਤੈਨੂੰ ਲੱਗਦਾ ਬੰਦੇ ਰੱਖਣਾ ਮੈਂ ਤਨਖਾਹ ਦੇ ਜਿਹੜੀਆਂ ਮੇਰੀਆਂ ਸਿਫਤਾਂ ਕਰਨ ਲਈ ਆਇਆ ਕਰਨਾ ਆਪਦੀ ਸਿਫਤ ਆਪਦੇ ਤੋਂ ਵੱਧ ਕੇ ਕਿਹੜਾ ਕਰ ਸਕਦਾ ਤਾਂ ਫਿਰ ਅਸੀਂ ਨੀ ਕਰ ਸਕਦੇ ਆਪਦੀਆਂ ਤੁਸੀਂ ਸ਼ਰਮ ਹੀ ਕਰੋ ਕਰਨ ਲੱਗੇ ਕੋਈ ਮਾੜੀ ਮੋਟੀ ਕੋਈ ਬੰਦਾ ਦੇਖ ਲੈਂਦਾ ਆਮ ਸ਼ੀਸ਼ੇ ਲੱਤਾਂ ਘੁੱਟੀ ਗਿਆ ਮੇਰਾ ਬਹੁਤ ਇਹਦੀਆਂ ਨਾ ਗੱਲਾਂ ਜਾਂ ਤੂੰ ਬੜਾ ਬੀਬਾ ਤੂੰ ਤਾਂ ਸੁਨੱਖਾ ਹੀ ਨਾ ਰਾਂਝੇ ਦਾ ਤੂੰ ਕਹੀਆਂ ਨੀ ਲੱਗਦਾ ਇਹ ਤੀਰ ਸਾਹਿਬ ਇਹਨੇ ਇੱਦਾਂ ਤੁਹਾਨੂੰ ਨਾ ਮਸਲਾ ਲਾ ਕੇ ਮੱਖਣ ਮੁੱਖਣ ਇਹਨਾਂ ਤੁਹਾਡੇ ਤੋਂ ਲੱਤਾਂ ਘਟਾ ਲੈਣੀਆਂ ਆ ਹੌਲੀ ਓਦਾਂ ਤਾਂ ਮੇਰੀਆਂ ਲੱਤਾਂ ਲੈਠੀ ਜਾਂਦੀਆਂ ਨਾ ਇਹ ਤੂੰ ਗੱਲ ਤੂੰ ਅਗਲਾ ਸੁਨੇਹਾ ਪੜ ਕਿ ਨਾ ਤੁਹਾਨੂੰ ਜਿਹੜੀ ਆ ਕੌਣ ਆਗੇ ਪੁੱਤ ਆਪਣਾ ਜਿਹੜਾ ਆ ਗਿਆ ਸੂਰਜ ਵਾਲਾ ਤੇ ਮੈਨੂੰ ਲੱਗਦਾ ਸੂਰਜਾ ਸੂਰਜਾ ਫਟੀ ਸੀਗਾ ਸਾਡੇ ਕੋਠੀ ਦਾਣੇ ਪਾ ਇਹ ਤਾਂ ਮੈਨੂੰ ਲੱਗਦਾ ਵੀ ਧਾਰੀਆਲ ਲੱਗਦਾ ਹਾਂਜੀ ਹਾਂਜੀ ਤਾ ਜੀ ਧਾਰੀਵਾਲ ਨੇ ਮੈਨੂੰ ਲੱਗਦਾ ਭੇਜਿਆ ਵੀ ਗੁਰਮੁਖੀ ਜੀ ਲਾ ਲਿਆ ਮੇਰਾ ਬਹੁਤ ਪੜੀ ਅੱਜ ਫਿਰ ਉਹ ਧਾਰੀਵਾਲ ਦਾ ਵੀ ਸੁਨੇਹਾ ਮਿਲ ਗਈ ਤੇ ਪਰਾਂ ਹੋਈ ਮਾੜਾ ਜਿਹਾ ਤੇ ਇੱਧਰ ਹੋ ਜਾ ਮੂਹਰੇ ਆਈ ਜਾਂਦਾ ਤੇ ਮੈਂ ਅਲਟਰਾਸਾਊਂਡ ਆ ਜਿਹੜਾ ਵਿੱਚ ਦੀ ਵੇਖ ਲੂ ਤੇਰੇ ਐਂ ਨੂੰ ਸਤਿ ਸ੍ਰੀ ਅਕਾਲ ਮਨਦੀਪ ਵੀਰ ਤੇ ਤਾਊ ਬੀਰ ਸਿੰਘ ਆਲੂਵਾਲੀਆ ਐਸ ਪੀ ਸਾਹਿਬ ਨੂੰ ਵਾਹ 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 ਐਸ ਪੀ ਸੁਖਪ੍ਰੀਤ ਕਿਆ ਹਾਲ ਇਹ ਕੀ ਗੱਲ ਕੀਤੀ ਤਾਇਆ ਕੀ ਤਾਇਆ ਜੀ ਕੀ ਹਾਲ ਹੈ ਤੁਹਾਡਾ ਤੇ ਤਾਈ ਤੇ ਸਰਪੰਚਣੀ ਤਾਈ ਦਾ ਸਾਰੇ ਹੀ ਚੰਗੇ ਆ ਬਈ ਰੱਬ ਦੀ ਕਿਰਪਾ ਅੱਜ ਦੇ ਸਮੇਂ ਚ ਧਾਰੀਵਾਲ ਸਾਹਿਬ ਜੀ ਕੋਈ ਬੰਦਾ ਸਾਹ ਹੀ ਲਈ ਜਾਂਦਾ ਤੇ ਸ਼ੁਕਰ ਮਨਾਉਣਾ ਚਾਹੀਦਾ ਪਿੰਡ ਵਿੱਚ ਕਰੋਨਾ ਦਾ ਕੀ ਹਾਲ ਹੈ ਤੇ ਪਿੰਡ ਚ ਤੇ ਕਰੋਨਾ ਹੈ ਕਹਿੰਦਾ ਵੀ ਜਿੱਦਾਂ ਸਾਡਾ ਤਾੜ ਕੇ ਰੱਖਿਆ ਆ ਵੀ ਤਾੜਿਆ ਪਿਆ ਵੀ ਉਹਨੂੰ ਦੁੱਧ ਪਿਆਉਂਦੇ ਆ ਕਿ ਨਹੀਂ ਤੇ ਪਿੰਡ ਚ ਕਰੋਨਾ ਦਾ ਹਾਲ ਠੀਕ ਹੈ ਜੀ ਧਾਰੀਵਾਲ ਸਾਹਿਬ ਚੰਗਾ ਬੜਾ ਰਾਜੀ ਖੁਸ਼ੀ ਵਸਣ ਡਿਆ ਹੈ ਤੇ ਕਹਿੰਦੇ ਜੀ ਸੁਣਿਆ ਤਾਇਆ ਮੈਂ ਸੁਣਿਆ ਕਿ ਜਿਹੜੀ ਤੁਹਾਨੂੰ ਕਰੋਨਾ ਵਾਲੀ ਫਤਿਹ ਕਹਿ ਦਿੱਤੀ ਉਹਦੇ ਵਿੱਚ ਵੀ ਕਬਲਾ ਹੋ ਗਿਆ ਤੇ ਉਹ 'ਚ ਹੈ ਹੀ ਕਬਲਾ ਉਹਦੇ ਵਿੱਚ ਹੈ ਕੀ ਆ ਉਹਨਾਂ ਮੈਨੂੰ ਉਹ ਜਿਹੜੀ ਉਹ ਦੇਤੀ ਨਾ ਜਿਹੜੀ ਉਹ ਉਂਗਲ ਜਿਹਾ 'ਚ ਪਾਉਣ ਵਾਲਾ ਕੀ ਉਹ ਛੱਲਾ ਜਾ ਕੀ ਉਹ ਆਕਸੀਮੀਟਰ ਹਾਂ ਉਹ ਲਾ ਵੀ ਤੂੰ ਨਾ ਉਹ ਬੰਦੇ ਨੂੰ ਤੰਦਰੁਸਤੀ ਦੱਸਦਾ ਉਹ ਤਾਂ ਮੈਨੂੰ ਲੱਗਦਾ ਵੀ ਉਹ ਤਾਂ ਜਿੱਦਾਂ ਕਿਤਾਬ ਨਹੀਂ ਹੁੰਦੀ ਕੋਈ ਚੰਗੀ ਜਾਣਕਾਰੀ ਵਾਲੀ ਵੀ ਤੁਸੀਂ ਮਾਟੀ ਵੇਟ ਹੀ ਰਹਿੰਦੇ ਹੋ ਉਹ ਜੇ ਹਨੂੰਮਾਨ ਜਯੰਤੀ ਸਮਝ ਕਪੂਰ ਦੀ ਕਿਤਾਬ ਹੀ ਲੱਗਦੀ ਉਹ ਤੇ ਮੈਨੂੰ ਉਹ ਦੱਸੀ ਸੀ ਹੋਇਆ ਜੇ ਚਲੋ ਹੋਇਆ ਕਿ ਜਾਂਦੇ ਤੋੜਦੀ ਤੜਾਕੀ ਸਹੀ ਜੋ ਮੈਂ ਕਿਹਾ ਠੀਕ ਹੀ ਆ ਉਹ ਤੇਰੀ ਤਾਈ ਨੂੰ ਮੈਂ ਉਹ ਜਿਹੜੀਆਂ ਤਾਕਤ ਤੂਕਤ ਦੀਆਂ ਗੋਲੀਆਂ ਉਹਨੂੰ ਖਵਾਈ ਜਾਣਾ ਉਹ ਕਹਿੰਦੇ ਮੇਰੇ ਮਸਲ ਜਿਹਾ ਖਿੱਚ ਹੋਏ ਪੱਠੇ ਜਿਹਾ ਖਿੱਚ ਹੋਏ ਦੋ ਪੱਤੇ ਮੈਂ ਹੁੱਕ ਫਰੀਦ ਦੇ ਕੈਲਸ਼ੀਅਮ ਕੁਲਸ਼ੀਅਮ ਦੇ ਸੀ ਤੇ ਕੰਦੋਲੀ ਕਿਹੜਾ ਮੈਨੂੰ ਖੰਘ ਰਹਿੰਦੀ ਉਹ ਖੰਘ ਆ ਗਈ ਉਹਨੂੰ ਦੇਤੀ ਤੇ ਇਹਦੀ ਦੂਸਰੀ ਦਲਵੀਰ ਕੌਰ ਦੀ ਮਾਂ ਕਹਿੰਦੀ ਵੀ ਪੁੱਤ ਮੈਨੂੰ ਤੂੰ ਦਵਾਈ ਦਈ ਜਿਹੜੀ ਮਾੜੀ ਮੋੜੀ ਸਤਿਆ ਸਰੀਰ ਚ ਰਵੇ ਉਹ ਮੈਂ ਪੀ ਜੀ ਬਣਾਉਣ ਵਾਲੀ ਮਾਂ ਉਹਨੂੰ ਦੇਤੀ ਮੈਂ ਕਿਹਾ ਲੈ ਤੇ ਮੁੰਡੀ ਬਣੂਗੀ ਤੇ ਉਹ ਤੁਸੀਂ ਦੂਸਰੀ ਜਿਹੜੀ ਚੂਸਣ ਜਿਹੜੀ ਨੀ ਵਿਟਾਮਿਨ ਸੀ ਦੀ ਹਾਂ ਉਹ ਆਪਾਂ ਜੀ ਦਾ ਪੋਤਾ ਬੜਾ ਨਜ਼ਲਾ ਜਿਹਾ ਸਿੱਟੀ ਜਾਂਦਾ ਰਹਿੰਦਾ ਮੈਂ ਕਿਹਾ ਲੈ ਇਹਨੂੰ ਚੂਸਿਆ ਕਰੋ ਉਹ ਦੇਤੀਆਂ ਉਹਨੂੰ ਤੇ ਇੱਕ ਖਰੇ ਕਾਹਦੇ ਕੰਮ ਦੀ ਨੀ ਮੇਰੇ ਦੋ ਮੈਂ ਰੱਖ ਚੜੀ ਆ ਜੇ ਕੋਈ ਮੰਗਣ ਆਇਆ ਉਹ ਵੀ ਦੇ ਦਾਂਗੇ ਸਾਰੇ ਪਿੰਡ ਚ ਬਣ ਦਿੱਤੀਆਂ ਮੈਂ ਕਿਹਾ ਫਤਿਹ ਕਰ ਦਈਏ ਕਰੋਨਾ ਦੇ ਹੁਣ ਪਹਿਲੀ ਗੱਲ ਉਹਨਾਂ ਦਿੱਤੀ ਮੈਨੂੰ ਕੈਟੇਗਰੀ ਧਾਰੀਆ ਸਾਹਿਬ ਉਦੋਂ ਆ ਜਦੋਂ 25-30 ਦਿਨ ਹੋਗਾ ਮੈਂ ਕਿਹਾ ਵੀ ਜੇ ਤੂੰ ਪਹਿਲਾਂ ਫੁੜਕ ਜਾਂਦਾ ਤੇ ਫਿਰ ਮਗਰੋਂ ਕਿੱਟ ਦੇਣ ਆ ਜਾਂਦੇ ਤੇ ਤੁਹਾਡੀ ਲੱਤ ਬੰਨ ਦੇਣੀ ਸੀ ਤੋੜ ਸਾਡੇ ਘਰ ਦਿਆਂ ਲੇੜੀ ਬਾਲੇ ਪੱਛੀ ਲੱਗੜੀ ਦੇ ਕੇ ਜਾਂਦੇ ਆ ਤੋ ਬੰਦਾ ਇਹ ਕਿੱਟ ਬੰਦੇ ਨੂੰ ਪਹਿਲਾਂ ਪਹੁੰਚਣੀ ਹੋਣੀ ਚਾਹੀਦੀ ਆ ਬਾਅਦ ਚ ਉਹਨੂੰ ਪਤਾ ਲੱਗੇ ਵੀ ਮੇਰੀ ਪਾਜ਼ਿਟਿਵ ਆ ਗਈ ਰਿਪੋਰਟ ਮਜ਼ਾ ਤੇ ਫੇ ਆ ਅੱਛਾ ਪਹਿਲਾਂ ਦੇ ਜਾ ਕਰਨ ਤੇ ਫਿਰ ਜਿਹਨੇ ਟੈਸਟ ਕਰਾਇਆ ਨਾ ਉਹਨਾਂ ਨੂੰ ਕਿੱਟ ਪਹਿਲਾਂ ਪਹੁੰਚ ਕੇ ਕਰੋ ਜੇ ਨੈਗੇਟਿਵ ਆ ਗਿਆ ਅਗਲਾ ਮੋੜ ਦੇਵੇ ਪਾਜ਼ਿਟਿਵ ਆ ਗਿਆ ਅਗਲਾ ਵਰਤ ਲਵੇ ਅੱਛਾ ਤੇ ਜਿਹਨਾਂ ਦੀ ਨੈਗੇਟਿਵ ਵੀ ਆਈ ਉਹਨਾਂ ਨੇ ਵੀ ਵਰਤ ਲੈਣੀ ਆ ਜਿੱਦਾਂ ਤੁਸੀਂ ਸਾਰੇ ਪਿੰਡ ਚ ਬਣ ਦਿੱਤੀਆਂ ਨਾ ਤਾਕਤ ਵਾਲੀਆਂ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਕਿਸੇ ਨੂੰ ਉਹ ਇੰਨੀ ਦੁਨੀਆ ਗਰਕੀ ਪਈ ਥੋੜਾ ਪੈਸਾ ਦੁਨੀਆ ਕੋਈ ਦੁਨੀਆਂ ਦਾ ਵੰਡਦੀ ਫਿਰਦੀ ਪੈਸੇ ਤੂੰ ਮੇਰਾ ਭਾਲਦਾ ਇਸੇ ਇੱਥੇ ਕੈਪਟਨ ਦੀ ਕੋਰੋਨਾ ਕਿੱਟ ਦੇ ਨਾਲ ਉਹਨਾਂ ਦਾ ਢਿੱਡ ਭਰ ਜਾਊਗਾ ਮੈਨੂੰ ਕਹਿੰਦਾ ਫੋਟੋ ਲਵਾਉਣੀ ਤੇਰੀ ਇਹ ਕਿੱਟ ਫੜ ਕੇ ਖੜ ਕੈਪਟਨ ਨੇ ਮੂਹਰੇ ਆਉਣਾ ਚਾਹੀਦਾ ਮੈਂ ਕੈਪਟਨ ਨੂੰ ਟੈਲੀਫੋਨ ਕਰਦੇ ਨਾਲ ਹੀ ਬਾਲੀ ਨੇ ਥੱਲੇ ਜਿੱਦਾਂ ਉਹ ਕਿਸੇ ਨੇ ਕਾਬੂ ਵਾਲੇ ਭਾਈ ਗਿਆ ਤੇ ਮੈਂ ਉਹਨੂੰ ਨਾਲ ਬਿਠਾ ਲਾ ਫਿਰ ਅੱਛਾ ਉਹ ਮੈਂ ਚਾਰੇ ਪਾਸੇ ਘੁਮਾ ਲਿਆ ਉਹਦੀ ਫੋਟੋ ਨਾਲ ਮੈਨੂੰ ਲੱਭੇ ਕਈ ਲੱਗਦੇ ਸੀ ਤੇ ਇੱਕ ਮੂੰਹ ਹੀ ਗੁਰੂ ਦਾ ਵਾਹਵਾ ਹੀ ਤਕੜਾ ਤੇ ਮੈਂ ਕਿਹਾ ਇਹਨੂੰ ਲੈ ਆਇਓ ਲਾਗੇ ਉਹ ਕਹਿੰਦਾ ਲਾਗੇ ਆਪਦੇ ਮੂੰਹ ਦੇ ਲਾਗੇ ਰੱਖ ਮੈਂ ਮੇਰੇ ਮੂੰਹ ਦੇ ਲਾਗੇ ਤੇ ਮੇਰਾ ਮੂੰਹ ਭੋਰਾ ਕੇ ਬੇਰ ਲੱਗਣਾ ਜਿਹੜਾ ਸੇਬ ਸੰਤਰੇ ਦੇ ਮੂਹਰੇ ਪਿਆ ਉਹਨੇ ਤਾਂ ਮੇਰੇ ਲਾਗੇ ਕਰਕੇ ਉਹਨਾਂ ਮੈਂ ਫੋਟੋ ਲਵਾਈ ਮੈਂ ਕਿਹਾ ਤੂੰ ਬੜੀ ਮਹਾਰਾਣਾ ਪ੍ਰਤੀਤ ਮਹਾਰਾਣੀ ਪ੍ਰਨੀਤ ਕੌਰ ਨੂੰ ਵਿਖਾਉਣੀ ਆ ਲੈ ਲੈ ਜਾ ਏਦਾਂ ਧਾਰੀਆ ਸਾਹਿਬ ਕਿੱਟ ਫਤਿਹ ਆ ਜਿਹੜੀ ਫਤਿਹ ਕਿੱਟ ਆ ਉਹ ਬੰਦ ਦਿੰਦੇ ਲੇਟ ਆ ਮੈਂ ਕਿਹਾ ਵੀ ਮੈਂ ਨਾ ਟੈਲੀਫੋਨ ਨੰਬਰ ਲੈ ਕੇ ਕੈਪਟਨ ਨੂੰ ਕਹਿਣਾ ਵੀ ਤੁਸੀਂ ਜੇ ਟਾਈਮ ਨਾਲ ਪਹੁੰਚਦੀ ਕਰਿਆ ਕਰੋ ਜੇ ਲੱਗੇਗੇ ਕੰਮ ਨੂੰ ਟਾਈਮ ਨਾਲ ਪਹੁੰਚਦੀ ਕਰੋ ਕਪੜੇ ਹਰ ਚੀਜ਼ ਹੋ ਜਾਂਦੇ ਚਲੋ ਮੌਸਮ ਦਾ ਜੋ ਆਵੇ ਠੀਕ ਜੀ ਤੇ ਇੱਧਰ ਤਾਇਆ ਜੀ ਗੋਰਾ ਭਾਜੀ ਵੀ ਆਏ ਨੇ ਲਓ ਜੀ ਮਿਲਕੀਤ ਵੇਖ ਲਾ ਵੀ ਗੋਰੇ ਕਾਲੇ ਚ ਵੀ ਫਰਕ ਪੈਦਾ ਕਰ ਦਿੱਤਾ ਜੀ ਕਿਉਂਕਿ ਨਾ ਵੀ ਇਹਦਾ ਗੋਰਾ ਹੈ ਵੀ ਰੰਗ ਦਾ ਬੱਗਾ ਬੱਗਾ ਉਹ ਬੱਗਾ ਕਹਿੰਦੇ ਗੋਰੇ ਨੂੰ ਤੇ ਬਿੱਲਾ ਬਿੱਲਾ ਕਹਿੰਦੇ ਜਿਹੜਾ ਅੱਖਾਂ ਤੋਂ ਬਿੱਲਾ ਹੋਵੇ ਬਿੱਲੋ ਕਹਿੰਦੇ ਜਿਹੜਾ ਨੀਲੀਆਂ ਅੱਖਾਂ ਵਾਲਾ ਹੋਵੇ ਬਿੱਲੋ ਨੀਲੀਆਂ ਅੱਖਾਂ ਵਾਲੀਆਂ ਬਿੱਲਾ ਕਹਿੰਦੇ ਆ ਜਿਹੜਾ ਉਦਾਂ ਅੱਖਾਂ ਤੋਂ ਬਿੱਲਾ ਤੇ ਕਹਿੰਦੇ ਆਪਣੇ ਇਹ ਗੋਰਾ ਜੀ ਕਹਿੰਦੇ ਤਾਇਆ ਜੀ ਸਤਿ ਸ੍ਰੀ ਅਕਾਲ ਭਾਰਤੀ ਸ੍ਰੀ ਅਕਾਲ ਮਨਦੀਪ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਹਿੰਦੇ ਠੀਕ ਠਾਕ ਹੋ ਜੀ ਤੁਸੀਂ ਠੀਕ ਆ ਜੀ ਬਿਲਕੁਲ ਔਰ ਰੈਟ ਆ ਵੀ ਗੋਰਾ ਸਾਹਿਬ ਤੁਸੀਂ ਸੁਣਾਓ ਪਰ ਟੜਾ ਟੈਲੀਫੋਨ ਤੁਸੀਂ ਕਦੇ ਕੀਤਾ ਨੀ ਹੁਣ ਅਸੀਂ ਤਾਂ ਤੁਹਾਨੂੰ ਲਿਖ ਦੇ ਨੇ ਖਰੇ ਸਾਡੇ ਟੈਲੀਫੋਨ ਚੋਂ ਵੱਡ ਪੈ ਗਿਆ ਜਾਂ ਤੁਹਾਨੂੰ ਪੈਸੇ ਜ਼ਿਆਦਾ ਪੈਣ ਲੱਗ ਗਿਆ ਤੇ ਭੰਗੂ ਸਾਹਿਬ ਕਹਿੰਦੇ ਤਾਇਆ ਜੀ ਕੋਈ ਮਤ ਨਹੀਂ ਕੋਈ ਕਹਿੰਦੇ ਜੀ ਮਤ ਨਹੀਂ ਪਾ ਸਕਦਾ ਤਾਇਆ ਸਭ ਤੋਂ ਵੱਡਾ ਆਸ਼ਕਾ ਕਹਿੰਦੇ ਲਓ ਤਾਇਆ ਜੀ ਕੋਈ ਮਤ ਨਹੀਂ ਪਾ ਸਕਦਾ ਕੀ ਨਹੀਂ ਪਾ ਸਕਦਾ ਪਤਾ ਨਹੀਂ ਕਹਿੰਦੇ ਕੋਈ ਮਤ ਨਹੀਂ ਪਾ ਕੋਈ ਅੱਛਾ ਮਾਤ ਕੋਈ ਮਾਤ ਨਹੀਂ ਪਾ ਸਕਦਾ ਤਾਇਆ ਸਭ ਤੋਂ ਵੱਡਾ ਆਸ਼ਕਾ ਲਿਆ ਲੈ ਦੇ ਲਾ ਤਾਇਆ ਸਭ ਤੋਂ ਵੱਡਾ ਤਾਇਆ ਕਹਿੰਦਾ ਸਭ ਤੋਂ ਵੱਡਾ ਆਸ਼ਕ ਅੱਛਾ ਉਹ ਤੂੰ ਮੇਰੀ ਕੀ ਕੋਰਟ ਮੈਰਿਜ ਦੇ ਵਿੱਚ ਸਹਿਣ ਕਰਦਾ ਰਿਹਾ ਵੇਲਾ ਵੀ ਲੈ ਮੈਨੂੰ ਲੱਗਦਾ ਗੋਰੇ ਨੇ ਸੁਣੀ ਲਈ ਆ ਹੈਲੋ ਹੈਲੋ ਸਤਿ ਸ੍ਰੀ ਅਕਾਲ ਆਵਾਜ਼ ਹੀ ਗੋਰੇ ਦੀ ਮੈਂ ਸਮਝ ਗਿਆ ਮੈਂ ਗੋਰਾ ਬਈ ਮਿੰਟ ਨੀ ਲਾਵਾਂ ਟੈਲੀਫੋਨ ਇਹ ਨੀ ਪੈਸੇ ਪੂਏ ਵੇਚਦਾ ਕਿੰਨੇ ਘੱਟ ਹੁੰਦੇ
ਮੈਂ ਕਿਹਾ ਤੁਸੀਂ ਤਾਂ ਗੱਲੇ ਉਦਾਂ ਦੀ ਗੱਲ ਲਾ ਪਿਆ ਵੀ ਪਤਾ ਨੀ ਪੈਸੇ ਜਿਆਦਾ ਪੈਂਦੇ, ਮੈਂ ਕਿਹਾ ਵੀ ਗੱਲ ਕਰੇ ਲੈਣੇ ਅੱਜ ਟਾਈਮ ਹੈਗਾ ਆ ਵੀ ਨਾਲੇ ਅੱਜ ਉਦਾਂ ਵੀ ਟਾਈਮ ਕਿਹੜੇ ਹੋਏ ਨੇ ਅੱਜ।
ਉਹ ਮੈਂ ਕਿਹਾ ਵੀ ਗੱਲ ਕਰਨੀ ਚਾਹੀਦੀ ਗੋਰਾ ਜੀ ਕਿਤੇ ਗੱਲ ਕਰੇ ਬੰਦਾ ਥੋੜਾ ਬਹੁਤਾ ਕੋਈ ਬੜਾ ਵਿਚਾਰ ਕਰ ਲੈਣਾ ਚਾਹੀਦਾ ਕਿ ਬਿਲਕੁਲ ਹੀ ਉਹ ਬਾਹਰ ਲਿਆਂਦਾ ਹਾਵਾ ਕਈ ਵਾਰ ਤੇ ਟੈਲੀਫੋਨ ਲਾਵੇ ਤੇ ਕਈ ਵਾਰ ਬੰਦੇ ਨੂੰ ਇਹ ਕਹਿ ਕੇ ਕੱਟਣਾ ਪੈਂਦਾ ਹੈਲੋ ਆਵਾਜ਼ ਨੀ ਆਉਂਦੀ ਤੇ ਕਈ ਵਾਰ ਊਈ ਨੀ ਲਾਉਂਦੇ
ਕਰੋ
ਉਹ ਨਹੀਂ ਮੈਂ ਤਾਂ ਦੱਸਦਾ ਸਾਡਾ ਪੁਰਾਣਾ ਪ੍ਰੇਮ ਸੋਮ ਦੀ ਕਾਲਾ ਪਹਿਲੀ ਗੱਲ ਉਹਨੇ ਲਾਉਣਾ ਹੀ ਨੀ ਜੇ ਲਾ ਲਿਆ ਉਹਨੇ ਕਹਿਣਾ ਜੇ ਸਾਰੇ ਟੱਬਰ ਨਾਲ ਹੋ ਗਈ ਗੱਲ ਤੇ 20 ਸਾਲ ਨੂੰ ਹੋ ਤੁਰ ਤੇ ਆਲੇ ਦੁਆਲੇ ਗੁਆਂਢੀਆਂ ਨੂੰ ਵੀ ਕਰਾਉਂਦੇ ਚੱਲ ਗੱਲ ਤੇ ਪਹਿਲੇ ਉਹਨੇ ਇੱਕ ਵਾਰ ਜੇ ਲਾਉਣਾ ਹੀ ਨਹੀਂ ਪਹਿਲੀ ਗੱਲ ਉਹਨੂੰ ਮੈਂ ਕਿਹਾ ਵੀ ਮੈਂ ਕਿਹਾ ਤੇਰੀ ਤੇ ਉਹ ਗੱਲ ਆ ਵੀ ਨਾ ਤੇ ਗੰਜੀ ਨੇ ਨਹਾਉਣਾ ਨਹਾ ਲਿਆ ਤੇ ਉਹ ਖੁਰ ਖੁਰ ਕੇ ਸਿਰ ਚੋਂ ਲਹੂ ਕੱਢ ਲੈਣਾ ਤੇ ਜਾਂ ਫਿਰ ਬਿਲਕੁਲ ਹੀ ਨਹੀਂ ਉਹਨੇ ਧਾਰਨਾ ਕਹਿੰਦਾ ਵੀ ਕੰਮ ਟਾਈਮ ਹੀ ਐਸਾ
ਅੱਜ ਤਾਂ ਚਾਹ ਦਾ ਗਲਾਸ ਨਹੀਂ ਮਿਲਿਆ ਲੱਗਦਾ ਅੱਜ ਚਾਹ ਦੀ ਤੁਹਾਡੀ ਆਵਾਜ਼ ਆ ਨਹੀਂ ਰਹੀ
ਉਹ ਭਰਾਵਾ ਚਾਹ ਤੇ ਉੱਥੇ ਭੁੱਲ ਗਏ ਪੱਛੀ ਲੱਗਦਾ ਚੀਕਾ ਚੀਏ ਤਾਂ ਉਦੋਂ ਦਾ ਮੇਰਾ ਤੇ ਪਹਿਲਾਂ ਬਾਅਦ ਚ ਇੱਥੇ ਆ ਕੇ ਪਤਾ ਲੱਗਾ ਤੇ ਹੁਣ ਮੈਂ ਮੁੜ ਜਾਣਾ ਸੀ ਹੁਣ ਚਾਹ ਲੈ ਕੇ ਆਉਣੀ ਸੀ ਚਾਹ ਦੀ ਹੁਣ ਤੋੜ ਜੀ ਲੱਗੀ ਆ ਤਾਂ ਮੈਂ ਭੇਜਿਆ ਇੱਕ ਬੰਦਾ ਤੇ ਹੁਣ ਮੈਂ ਕਿਹਾ ਵੀ ਇਹ ਲੈਣ ਦੀ ਗੱਲ ਚੰਗੀ ਆ ਚਾਹ ਬਿਨਾ ਵੀ ਕੋਈ ਔਖਾ ਹੀ ਆ ਕੰਮ ਉਦਾਂ ਦਾ ਗੋਰਿਆ ਵੀ ਚਾਹ ਹੈ ਨਾ ਮੈਂ ਗੋਰਿਆਂ ਦਾ ਮੈਂ ਚਲੋ ਤੁਹਾਨੂੰ ਤਾਂ ਤੁਹਾਂ ਦੇ ਨਾਂ ਦੇ ਗੋਰੇ ਜਿਹੜੇ ਅਸਲੀ ਗੋਰੇ ਪਹਿਲਾਂ ਇਹਨਾਂ ਚਾਹ ਦੇ ਪਿੱਛੇ ਪਾਤਾ ਵਾ ਕਹਿੰਦਾ ਨਾਂ ਦੇ ਗੋਰੇ ਉਹਨੇ ਅੱਛਾ ਨਾਂ ਦਾ ਕੀ ਚੱਕਰ ਆ ਗੋਰਾ ਕੱਚਾ ਨਾਂ ਪਾਇਆ ਘਰਦਿਆਂ ਨੇ ਬਗੇ ਜਿਹਾ ਰੰਗ ਦਾ ਕਰਕੇ ਓਦਾਂ ਹੀ ਗੋਰਾ ਪਾ ਲਿਆ
ਨਹੀਂ ਨਹੀਂ ਕੱਚਾ ਨਾਮ ਇਹ ਜਿਦਾ ਕਹ ਲੋ ਆਪਣੇ ਫਾਦਰ ਸਾਹਿਬ ਦੱਸਦੇ ਹੁੰਦੇ ਆ ਵੀ ਮਤਲਬ ਜਦੋਂ ਜਿਦਾ ਕਹ ਲੋ ਵੀ ਪੈਦਾ ਹੋਇਆ ਸੀ ਤਾਂ ਮਤਲਬ ਰੰਗ ਕਾਫੀ ਸਾਫ਼ ਸੀ ਤੇ ਹੁਣ ਤਾਂ ਜਿਦਾ ਕਹ ਲੋ ਵੀ ਓਹਦੇ ਕਹਿਣ ਵਾਂਗੂ ਵੀ ਜਦੋਂ ਬਾਅਦ ਚ ਬੰਦਾ ਵੱਡਾ ਹੋ ਜਾਂਦਾ ਥੋੜਾ ਰੰਗ ਦਾ ਫਰਕ ਵੀ ਪੈਂਦਾ ਹੁਣ ਇੱਥੇ ਹੁੰਦਾ ਵੀ ਆਸਟ੍ਰੇਲੀਆ ਗਰਮੀ ਗੁਰਮੀ ਪੈਂਦੀ ਕਰਕੇ ਉਹ ਕੁਛ ਮਿੱਤਰਾਂ ਤੋਂ ਉੱਥੇ ਨਜ਼ਰਾਂ ਨਾ ਉੱਤੇ ਬੰਦਾ
ਜਦੋਂ ਗੋਰਾ ਗੋਰਾ ਕਹਿੰਦੇ ਨਾ ਮੈਂ ਮੇਰੀ ਗੱਲ ਮਨ ਨਿੰਬੂ ਤੇ ਮਿਰਚਾਂ ਗੱਲ ਚ ਪਾ ਲਾ ਆਰਾਮ ਨਾਲ ਜਿਹੜਾ ਤੈਨੂੰ ਗੋਰਾ ਮੋਹਰੇ ਕਰ ਲੈ ਤੂੰ ਕਹਿ ਵੀ ਆਹ ਇੱਥੇ ਆਓ ਨਜ਼ਰਾਂ ਹੀ ਆ ਜਾਣਗੀਆਂ ਤੇ ਓਦਾਂ ਤੇ ਤੇਰੀ ਗੱਲ ਖੋਣਾ ਫਾਇਦਾ ਹੀ ਹੋਇਆ ਗੋਰੇ ਰੰਗ ਦਾ ਗੋਰੇ ਨਾਮ ਦਾ ਵੀ ਹੁਣ ਵੇਲਾ ਜਾ ਕੇ ਗੋਰਿਆਂ ਚ ਜਾ ਬੈਠਾ ਪਿਆ
ਗੱਲ ਮਾਈ ਮੇਰੀ ਨੇ ਮੈਨੂੰ ਹਮੇਸ਼ਾ ਮਤਲਬ ਜਦੋਂ ਕਿਤੇ ਬਾਹਰ ਵੀ ਜਾਣਾ ਨਜ਼ਰ ਬਹੁਤ ਛੇਤੀ ਮਤਲਬ ਲੱਗ ਜਾਂਦੀ ਹੁੰਦੀ ਪਤਾ ਨੀ ਕੀ ਚੱਕਰ
ਉਹ ਪਤਾ ਨੀ ਕਈਆਂ ਦੇ ਨਾ ਨਜ਼ਰਾਂ ਲੱਗ ਜਾਂਦੀਆਂ ਤੇ ਉਹ ਇਸੇ ਕਰਕੇ ਨਾ ਅਸੀਂ ਮਲਕੀਤ ਨਾਲ ਹੀ ਰੱਖਿਆ ਕਿਹਾ ਵੀ ਨਜ਼ਰ ਦੇ ਮੋਹਰੇ ਕਰ ਲਈਦਾ ਤੇ ਓਦਾਂ ਤੇ ਕਾਲਾ ਧਾਗਾ ਬੰਨ ਕਾਲੀ ਗੱਲ ਦੇ ਵਿਚ ਗਾਨੀ ਪਾ ਇੱਕ ਨਜ਼ਰ ਵਟੂ ਜਾ ਵੀ ਨਜ਼ਰਾਨਾ ਜਾ ਵੀ ਆਉਂਦਾ ਉਹ ਪਾ ਦੇ ਕਾਲੇ ਟਿੱਕੇ ਲਾ ਤੇ ਉਹ ਨਜ਼ਰਾਂ ਲੱਗ ਗਈ ਬੰਦੇ ਨੂੰ ਜਿਹੜਾ ਸੁਨੱਖਾ ਨਾ ਓਹਨੂੰ ਲੱਗ ਹੀ ਜਾਂਦੀਆਂ ਤੇ ਨਜ਼ਰਾਂ ਦੇ ਵਿਚ
ਤੁਸੀਂ ਮਨਦੀਪ ਭਾਜੀ ਨੂੰ ਤਾਂ ਹੁਣ ਏਦਾਂ ਕਹਿਣ ਲੱਗੇ ਵੀ ਨਾਲ ਰੱਖਿਆ ਵੀ ਨਜ਼ਰ ਲੱਗਣ ਤੋਂ ਇਹ ਗਲਤ ਮੁੰਡਾ ਪੜ੍ਹਿਆ ਲਿਖਿਆ ਹੈ ਜੀ ਏਦਾਂ ਦਾ ਨਾ ਕਹੋ ਤੁਸੀਂ
ਹੋ ਨੀ ਪੜ੍ਹੇ ਤੇ ਫਿਰ ਨਜ਼ਰਾਂ ਦੇ ਮੋਹਰੇ ਆ ਜਾਂਦੇ ਨਾ ਤਾਇਆ ਜੀ ਤੁਸੀਂ ਵੀ ਨਿੱਕੇ ਹੁੰਦੇ ਤੁਹਾਨੂੰ ਨਜ਼ਰ ਲੱਗਦੀ ਰਹੀ ਮੈਂ ਤਾਂ ਭਰਾਵਾ ਰੋਜ਼ ਹਥੌਲਾ ਕਰਾਉਣ ਲੈ ਜਾਣਾ ਬੂਬੀ ਸਾਡੀ ਨੇ ਉਹ ਸਾਡੀ ਨਾ ਕਾਲਜ ਗੇਟ ਪੜ੍ਹਦੀਆਂ ਕੁੜੀਆਂ ਮੈਂ ਚੱਕੀ ਫਿਰਨਾ ਹੋਣਾ ਕਾਲਜ ਲੈ ਜਾਣਾ ਕਾਲਜ ਫਿਰ ਤੈਨੂੰ ਪਤਾ ਕਦੇ ਕੋਈ ਚੱਕ ਕਦੇ ਕੋਈ ਚੱਕ ਕਦੇ ਕਿਸੇ ਨੇ ਮੂੰਹ ਚੁੰਮ ਕਦੇ ਕਿਸੇ ਨੇ ਉਹ ਕਹਿਣਾ ਇਹ ਗੁਗਲੂ ਮੁਗਲੂ ਕਰਦੀਆਂ ਨੇ ਨਾ ਮੈਨੂੰ ਤੀਜੇ ਕੁ ਦੇਣੀ ਮੈਨੂੰ ਬਾਅਦ ਚ ਮੈਂ ਬੜਾ ਪਰੇਸ਼ਾਨ ਹੀ ਰਹਿੰਦਾ ਰਿਹਾ ਬੀਬੀ ਸਾਡੀ ਦੱਸਦੀ ਮੈਨੂੰ ਕਿਹੜਾ ਪਤਾ ਤੁਹਾਨੂੰ ਇਹ ਕਿੱਦਾਂ ਪਤਾ ਵਾ ਵੀ ਕਦੇ ਕੋਈ ਚੁੰਮ ਕਦੇ ਕੋਈ ਚੁੰਮ ਇਹ ਨਿਕਲ ਜਾਣ ਤੁਹਾਨੂੰ ਪਤਾ ਸੀ ਉਹ ਪਤਾ ਲੱਗ ਹੀ ਜਾਂਦਾ ਉਹ ਆਲੇ ਦੁਆਲੇ ਚ ਦੱਸ ਦਿੰਦੇ ਵੀ ਤੈਨੂੰ ਚੱਕੀ ਫਿਰਦੀਆਂ ਰਹਿੰਦੀਆਂ ਚੱਕੀ ਆ ਵੇਖ ਲੋ ਭਾਜੀ ਤੁਸੀਂ ਤਾਏ ਨਾਲ ਤੇ ਨੀ ਸੋਹਣੇ ਹੋਣੇ ਜਿਹੜਾ ਨਿਆਣਾ ਬਾਲਾ ਸੋਹਣਾ ਹੋਵੇ ਨਾ ਝੱਕਦਾ ਵੀ ਅਗਲਾ ਓਹਨੂੰ ਜਾਂ ਦੂਸਰੇ ਓਦਾਂ ਦੇ ਹੱਥ ਵੀ ਨੀ ਪਾਉਂਦਾ ਕਹਿਣਾ ਇਹਨੇ ਮੂਤ ਦਿੱਤਾ ਤੇ ਤਿੰਨ ਤਿੰਨ ਮਹੀਨੇ ਪਿਸ਼ਾਬ ਚੋਂ ਮੁੜ ਕੇ ਨੀ ਆਣਾ ਜਿਹੜਾ ਕੋਈ ਚੱਜਦਾ ਚੱਕਦਾ ਵੀ ਫਿਰ ਓਹਨੂੰ ਹੁਣ ਤੂੰ ਦੱਸ ਤੇ ਉਹ ਕਈ ਵਾਰ ਤੇ ਨਿਆਣੇ ਜਿਹੜੇ ਹੁੰਦੇ ਹੀ ਉਹ ਬਾਲੇ ਪੋਲੜ ਜਿਹਾ ਹੁੰਦੇ ਆ ਕਈ ਐਸੇ ਹੁੰਦੇ ਆ ਉਹ ਬਾਲਾ ਉਹ ਮੂੰਹ ਸਵਾਰ ਤੇ ਇੱਕ ਮੂੰਹ ਸਿਰ ਤੋਂ ਓਦਾਂ ਸਵਾਰ ਕੇ ਵੀ ਨੀ ਖੋਜਿਆ ਕੁਝ ਫਿਰ ਅਗਲੇ ਮਾਪੇ ਵੀ ਕਹਿ ਦਿੰਦੇ ਵੀ ਜਦੋਂ ਤੁਸੀਂ ਸਵਾਰ ਕੇ ਵੀ ਮਿੱਟੀ ਜੀ ਲੈਣਾ ਤੁਹਾਨੂੰ ਸਵਾਰਨ ਦਾ ਵੀ ਕੋਈ ਫਾਇਦਾ, ਉਹ ਫਿਰ ਉਹ ਵੀ ਏਦਾਂ ਹੀ ਰਹਿੰਦੇ ਵੀ ਤੂੰ ਰਹਿਣਾ ਵੀ ਲੈਟ ਹੀ ਜਾਣਾ। ਤੈਨੂੰ ਮੈਂ ਦੱਸਦਾ ਵੀ ਭਾਜੀ ਦਾ ਮੁੰਡਾ ਉਹ ਮੈਨੂੰ ਦੱਸੇ ਕਹਿੰਦਾ ਵੀ ਇਹਦਾ ਮਿੱਟੀ ਚ ਭੂਏ ਵਾਂਗੂ ਮਿੱਟੀ ਚ ਦੁਸਦਾ ਜਾਂਦਾ ਹੁੰਦਾ, ਕਹਿੰਦਾ ਹੇ ਕਹਿੰਦਾ ਵਹੁਟੀ ਮੇਰੀ ਨੇ ਨਵਾਇਆ ਤੇ ਕਹਿੰਦਾ ਨਵਾ ਕੇ ਤੇ ਮੈਨੂੰ ਫੜਾ ਤਾ ਤੇ ਕਹਿੰਦਾ ਮੈਂ ਇੱਦਾਂ ਬਿਠਾ ਤਾ ਵਾ, ਕਹਿੰਦਾ ਉਹ ਲੁਟੇ ਜਾ ਕਹਿੰਦਾ ਮੈਨੂੰ ਥੱਲੇ ਪਾ ਦੋ, ਕਹਿੰਦਾ ਅੱਕ ਕੇ ਮੈਂ ਮਿੱਟੀ ਚ ਪਾ ਤਾ, ਕਹਿੰਦਾ ਮਿੱਟੀ ਚ ਖੇਡਦਾ ਫਿਰੇ ਜਿੱਦਾਂ ਉਹ ਲਿਟਦੇ ਹੁੰਦੇ ਨਾ ਉਹ ਜਾਨਵਰ ਪੂਰਾ ਲਿਟੇ, ਨਿਆਣੇ ਮਿੱਟੀ ਚ ਪਹਿਲਾਂ ਖੁਸ਼ ਰਹਿੰਦੇ ਹੁਣ ਤਾਂ ਮਿੱਟੀ ਨੂੰ ਵੇਖ ਕੇ ਨਿਆਣੇ ਨੋ ਨੋ ਕਰਨ ਲੱਗ ਜਾਂਦੇ। ਸਹੀ ਗੱਲ, ਮਿੱਟੀ ਦੇ ਨਿਆਣੇ ਉਹਦਾ ਫੇ ਵੀ ਆ। ਇੱਕ ਗੱਲ ਆ ਵੀ ਆਸਟ੍ਰੇਲੀਆ ਜਾਂ ਅਮਰੀਕਾ ਕੈਨੇਡਾ ਚ ਵੀ ਚਲ ਜਾਓ ਅੱਜ ਵੀ ਜੇ ਮਿੱਟੀ ਤੁਸੀਂ ਚਲੋ ਜਾਂਦੇ ਆ ਸਮੁੰਦਰਾਂ ਸਮੁੰਦਰਾਂ ਦੇ ਲਾਗੇ, ਇੱਥੇ ਵੀ ਵੇਖਲਾ ਮਿੱਟੀ ਦੇ ਘਰ ਜਾ ਪੈਰਾਂ ਚ ਬਣਾ ਕੇ ਗਲਾਸਾਂ ਦੇ ਨਾਲ ਬਣਾ ਕੇ ਕਈ ਕੁਛ ਬਣਾਉਂਦੇ ਤੇ ਨਿਆਣੇ ਫੇ ਵੀ ਦੇਖ ਲਾ ਮਿੱਟੀ ਨਾਲ ਖੇਡਣਗੇ। ਇਹ ਤਾਂ ਹੈ ਤਾਂ
ਆਪਾਂ ਤਾਂ ਜੀ ਗੱਲ ਇੱਦਾਂ ਨਾ ਆਪਣੇ ਆਪਣੇ ਡਿਪੈਂਡ ਕਰਦਾ ਆਪਾਂ, ਮੈਂ ਜਿੱਦਾਂ ਕਹਿ ਲੋ ਇੱਥੇ ਰਹਿ ਕੇ ਵੀ ਦੇਸੀ ਪੁਰੇ ਨਾਲ ਮੈਂ ਨਿਆਣੇ ਇੰਡੀਆ ਹੀ ਪਾਲੇ ਨੇ ਪਿੰਡੇ।
ਅੱਛਾ, ਨਹੀਂ ਵੀ ਉਹ ਹੈ ਹੀ ਨਿਆਣੇ ਇੰਡੀਆ ਰਹਿ ਹੀ ਕੇ ਬਾਅਦ ਚ ਇੰਡੀਆ ਭੇਜਦੇ।
ਨਹੀਂ ਨਹੀਂ ਇੱਥੇ ਤੇ ਜੰਮੇ ਹੋਏ ਆ, ਜਿੱਦਾਂ ਕਹਿ ਲੋ ਜਦੋਂ ਸਾਲ ਡੇਢ ਸਾਲ ਦੇ ਹੋਏ ਇੰਡੀਆ ਛੱਡਿਆ ਦਾ, ਫਿਰ ਜਦੋਂ 5 ਸਾਲ ਦੇ ਹੋਏ ਫਿਰ ਲਿਆਂਦੇ ਬਾਰੋਬਾਰ ਹੀ ਮੁੰਡਾ ਵੀ ਤੇ ਕੁੜੀ ਵੀ, ਤੇ ਜਿੱਦਾਂ ਕਹਿ ਲੋ ਵੀ 7-8 ਸਾਲ ਰਹੇ ਆ ਜੀ ਇੰਡੀਆ ਹੀ ਫਾਦਰ ਸਾਹਿਬ ਦੇ ਆਪਣੇ ਬਾਬੇ ਦਾਦੀ ਕੋਲ।
ਅੱਛਾ, ਇਹ ਫਿਰ ਪੜ੍ਹਨ ਤੁਸੀਂ ਇੱਥੇ ਭੇਜ ਦਿੱਤੇ ਮਗਰੋਂ ਇੱਥੋਂ ਦੇ ਜਨਮ ਇੱਥੇ ਹੋਇਆ ਤੇ ਪੜ੍ਹਾਈ ਲਿਖਾਈ ਫਿਰ ਇੱਥੇ ਭਾਰਤ ਚ ਕਰਾਈ ਆ।
ਜਿੱਦਾਂ ਕਹਿ ਲੋ ਵੀ ਸਾਡੇ ਉੱਥੇ ਹੈਗਾ ਆਪਣੇ ਪਿੰਡੋਂ ਜਿਹੜਾ ਨਵੇਂ ਸ਼ਹਿਰ ਨੂੰ ਜਾਂਦਾ ਨਾ ਉੱਥੇ ਇੱਕ ਸਕੂਲ ਖੁੱਲਿਆ ਕੈਂਬਰੇਜ ਇੰਟਰਨੈਸ਼ਨਲ, ਕੁੜੀ ਨੂੰ ਤਾਂ ਉੱਥੇ 3 ਸਾਲ ਪੜ੍ਹਾਤਾ ਸੀਗਾ ਤੇ ਫਿਰ ਕਾਕਾ ਛੋਟਾ ਸੀ ਇਹ, ਫਿਰ ਜਦੋਂ 1.5 ਸਾਲ ਦਾ ਇਹਨੂੰ ਇੰਡੀਆ ਭੇਜ ਦਿੱਤਾ ਸੀ, ਫਿਰ 5 ਸਾਲ ਦਾ ਫਿਰ ਲੈ ਆਂਦਾ ਇੱਥੇ, ਉਦੋਂ ਬਾਅਦ ਫਿਰ ਸਾਲ ਕੁ ਹੋਰ ਉੱਥੇ ਰੱਖਿਆ ਤੇ ਦੋਨੋਂ ਜਾਣੇ ਆ ਗਏ, ਹੁਣ ਹੋ ਗਏ 3-4 ਸਾਲ ਹੋ ਗਏ ਹੁਣ ਆਏ ਨੂੰ, ਦੋਨੋਂ ਹੁਣ ਇੱਥੇ ਪੜ੍ਹਦੇ ਨੇ ਉਹ ਆਪਣੇ 5ਵੀਂ ਚ ਹੈ ਤੇ ਕੁੜੀ ਜਿੱਦਾਂ ਕਹਿ ਲੋ 11ਵੀਂ ਚ ਹੈ।
ਇਹ ਵਜ੍ਹਾ ਕੀ ਇਧਰ ਭੇਜਣ ਦੀ, ਵੀ ਇਧਰਲੀ ਭਾਸ਼ਾ ਸਿੱਖ ਲੈਣ ਜਾਂ ਇਧਰਲਾ ਕਲਚਰ ਸਿੱਖ ਲੈਣ, ਕੀ ਕਾਰਨ ਕੀ ਬਣਿਆ?
ਗਾਰਨ ਜੀ ਜਿੱਦਾਂ ਕਹਿ ਲੋ ਵੀ ਕੁਛ ਜੋ ਸਾਡੇ ਮਾਂ ਬਾਪ ਨੇ ਸਾਨੂੰ ਸਿਖਾਇਆ ਉਹ ਬਾਬੇ ਦਾਦੀ ਕੋਲੋਂ ਇਹ ਵੀ ਸਿੱਖ ਲੈਣ, ਨਾਲੇ ਬਚਪਨ ਜਿਹੜਾ ਜਿੱਦਾਂ ਹੁਣ ਅਸੀਂ ਇੱਥੇ ਮਿੱਟੀ ਚ ਖੇਡ ਕੇ ਗੁਜ਼ਾਰਿਆ, ਜਿੱਦਾਂ ਕਹਿ ਲੋ ਵੀ ਇਹਨਾਂ ਨੂੰ ਫੇਰ ਉਹ ਇੱਥੇ ਆ ਕੇ ਹੁਣ ਰਹਿੰਦੇ, ਇਹਨਾਂ ਨੂੰ ਐਟਲੀਸਟ ਘਰ ਦੇ ਵਿੱਚ ਕੋਈ ਥੋੜਾ ਬਹੁਤ ਸੈਕਰੀਫਾਈਸ ਕਰਨਾ ਪੈ ਜਾਵੇ, ਨਿਆਣੇ ਨੂੰ ਔਖਾ ਨੀ ਲੱਗਦਾ, ਜੋ ਇੰਡੀਆ ਦੇ ਪਲੇ ਹੋਏ ਨੇ ਇਹਨਾਂ ਨੂੰ ਪਤਾ ਵੀ ਉੱਥੇ ਕੀ ਕੁਛ ਕਰਦੇ ਆ ਤੇ ਇੱਥੇ ਕੀ ਕੁਛ ਕਰਾਂਗੇ, ਮਤਲਬ ਉਹ ਇਹ ਇੰਨੀ ਕਿ ਦਿਮਾਗ ਜਿਹਨਾਂ ਦੇ ਨਾ ਹੀ ਹੋਣ ਦਿੱਤਾ ਵੀ ਉਹ ਲਗਜ਼ਰੀ ਲਾਈਫ ਜਿਹਦਾ ਕਹਿ ਲੋ ਗੋਰਿਆਂ ਵਾਂਗੂ ਰਹਿਣਾ ਜੇ ਹੈ ਉਹ ਨਾ, ਮਿੱਟੀ ਜੀ ਲਿਬੜ ਕਦੇ ਲਿਬੜਾ ਕੋਈ ਗੱਲ ਨੀ, ਨਹਾ ਕੇ ਮਿੱਟੀ ਲੈ ਜਾਂਦੀ ਹੈ ਬਸ ਠੀਕ ਹੈ, ਮੁੜ ਕੇ ਥੋੜ ਜਿਹਾ ਇਹਨਾਂ ਨੂੰ ਫਿਰ ਰਹਿਤਿਆਂ ਦਾ ਪਿੱਛੇ ਭੂਆ ਮਾਸੀਆਂ ਦਾ ਆਪਣਾ ਸਾਰਾ ਕੁਝ ਪਤਾ ਹੋਣਾ ਚਾਹੀਦਾ, ਬਾਬੇ ਦਾਦੀ ਦਾ ਭਗਤ ਸਿੰਘ ਦਾ ਪਿੰਡ ਕਰਕੇ ਥੋੜਾ ਜਿਹਾ ਇਹ ਵੀ ਹੈਗਾ ਵੀ ਹਰੇਕ ਨੂੰ ਉੱਥੇ ਮਾਣ ਨਾ ਕਹਿੰਦੇ ਵੀ ਸ਼ਹੀਦ ਭਗਤ ਸਿੰਘ ਦੇ ਪਿੰਡ ਤੋਂ
ਫਰਕ ਤਾਂ ਪੈਂਦਾ। ਇਹ ਫਿਰ ਤੁਹਾਡਾ ਹੀ ਸੀ ਇਹ ਸੋਚ ਕੇ ਨੌ ਹਾਡੀ ਦਾ ਇਹ ਫੈਸਲਾ ਸੀ ਕਿ ਦੋਵਾਂ ਦਾ ਰਲਿਆ ਮਲਿਆ ਇਹ ਸਲਾਹ ਦੇ ਨਾਲ ਹੀ ਫਿਰ ਤੁਸੀਂ ਭੇਜਿਆ?
ਨਹੀਂ ਨਹੀਂ, ਨੌ ਤੁਹਾਡੀ ਇੰਡੀਅਨ ਨੀ ਹੈਗੀ ਜੀ, ਉਹ ਨਿਊਜ਼ੀਲੈਂਡ ਦੀ ਆ, ਪਰ ਉਹਨੂੰ ਮਤਲਬ ਉਸ ਹਿਸਾਬ ਨਾਲ ਉਹ ਵੀ ਉਹਨੂੰ ਵੀ ਪੁੱਛਿਓ ਕਿੱਥੇ ਦੀ ਹੈ, ਜੇ ਸਿਆਣਾ ਕੋ ਪੁੱਛਿਓ ਉਹੀ ਕਹਿੰਦੀ ਮੈਂ ਖਟੜ ਕਲਾਂ ਮੇਰਾ ਪਿੰਡ ਹੈ।
ਨਹੀਂ ਹੈ ਹੀ ਉਹ ਮਤਲਬ ਗੋਰੀ ਆ ਕਿ ਭਾਰਤੀ ਮੂਲ ਦੀ ਆ?
ਨਹੀਂ ਨਹੀਂ, ਗੋਰੀ ਤਾਂ ਨੀ ਹੈਗੀ, ਜਿੱਦਾਂ ਕਹਿ ਲੋ ਵੀ ਨਿਊਜ਼ੀਲੈਂਡ ਤੋਂ ਆ, ਆਪਣੇ ਵਾਂਗੂ ਜਿੱਦਾਂ ਆਪਣੇ ਰੰਗ।
ਅੱਛਾ, ਉਹ ਮਤਲਬ ਹੈ ਯਾਨੀ ਕਿ ਮਤਲਬ ਏਸ਼ੀਆਈ ਕੰਟਰੀ ਓਦਾਂ ਉੱਥੇ ਜਨਮ ਉੱਥੋਂ ਦਾ ਹੋਇਆ ਹੋਣਾ ਨਿਊਜ਼ੀਲੈਂਡ ਦਾ?
ਨਹੀਂ ਨਹੀਂ, ਪੰਜਾਬ ਨੀ ਹੈਗੀ ਜੀ, ਉਹ ਮਤਲਬ ਕਹਿ ਲੋ ਉੱਥੇ ਨਿਊਜ਼ੀਲੈਂਡ ਦੀ ਆ, ਪਰ ਮਤਲਬ ਪੰਜਾਬ ਨੀ ਹੈ।
ਅੱਛਾ, ਪੰਜਾਬ ਨੀ, ਫਿਰ ਉੱਥੋਂ ਬੋਲਦੀ, ਫਿਰ ਪੰਜਾਬੀ ਹੁਣ ਬੋਲਣੀ ਨੀ ਵਧੀਆ?
ਜਿੰਨੇ ਕੁ ਜਰੂਰਤ ਹੈ ਕੁਛ ਵੱਧ ਘੱਟ ਕਹਿਣ ਲਈ, ਕੁਛ ਰੋਟੀ ਖਾ ਲੋ, ਸਬਜ਼ੀ ਬਣ ਗਈ, ਜੇ ਵਾਹ ਹੋ ਗਿਆ, ਘਰ ਆਏ ਨੂੰ ਸਤਿ ਸ੍ਰੀ ਅਕਾਲ ਬੁਲਾ ਦਿਓ, ਹੈਲੋ ਇਹ ਕਰਕੇ ਬਾ, ਇੰਨੀ ਕੁ ਹੈਗੀ ਹੈ। ਬਾਕੀ ਨਿਆਣੇ ਦੋਨੋਂ ਪੂਰੀ ਬੋਲ ਲੈਂਦੇ ਨੇ, ਜਿੱਦਾਂ ਕਹਿ ਲੋ ਵੀ ਪਿੰਡਾਂ ਵਾਲੀ ਪੰਜਾਬੀ ਬੋਲਦੇ
ਨੇ। ਇਹ ਫਿਰ ਨਿਆਣਿਆਂ ਨੂੰ ਗਾਂ ਫਿਰ ਅੰਗਰੇਜ਼ੀ ਸਮਝਣ ਚ ਕੋਈ ਦਿੱਕਤ ਨੀ ਹੋਈ ਜਦੋਂ ਮਗਰੋਂ ਇੱਥੋਂ ਗਏ ਆ?
ਇੰਗਲਿਸ਼ ਦੀ ਕਿਹੜੀ ਗੱਲ, ਨਿਆਣੇ ਤਾਂ ਝੱਟ ਪਿੱਕ ਕਰ ਲੈਂਦੇ ਨੇ, ਜਿੱਦਾਂ ਕਹਿ ਲੋ ਵੀ ਅਸੀਂ ਇੱਥੇ ਆ ਕੇ ਲੇਟ ਆ ਕੇ ਇੱਥੇ ਬੜਾ ਵਧੀਆ ਟਾਈਮ ਸਾਰ ਜਾਂਦੇ, ਨਿਆਣੇ ਤਾਂ ਹੁਣ ਇੱਥੇ ਸਕੂਲੇ ਜਾਂਦੇ ਨੇ, ਉਹ ਨਿਆਣੇ ਝੱਟ ਪਿੱਕ ਕਰਦੇ ਨੇ, ਨਾਲੇ ਮੁੰਡੇ ਦਾ ਜੂੜਾ ਰੱਖਿਆ ਹੋਇਆ ਪੱਗ ਬੰਨਦਾ ਇਹ ਥੋੜੀ ਹੈ।
ਨਹੀਂ ਨਹੀਂ ਵਧੀਆ ਫੇਰ ਤਾਂ ਬਾਈ ਚੰਗਾ ਚੰਗਾ ਸੋਚ ਰੱਖੀ ਇੱਥੇ ਜੇ ਰਹਿੰਦੇ ਤੇ ਫੇਰ ਸ਼ਾਇਦ ਪੰਜਾਬੀ ਸਿੱਖਣੀ ਉਹਨਾਂ ਲਈ ਥੋੜੀ ਔਖੀ ਵੀ ਹੋ ਜਾਣੀ ਕਿਉਂਕਿ ਮਾਤਾ ਜਿਹੜੀ ਆ ਉਹਨਾਂ ਦੀ ਉਹ ਵੀ ਫਿਰ ਘੱਟ ਜਾਂਦੀ ਆ ਤੇ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਦਿੱਤਾ ਜਾਣਾ। ਫੇਰ ਵੀ ਸਿੱਖ ਤੇ ਲੈਂਦੇ ਪਰ ਓਨੀ ਨਹੀਂ ਸਿੱਖਣੀ ਜਿੰਨੀ ਇਹਨਾਂ ਨੇ ਇੱਥੇ ਸਿੱਖਣੀ ਸੀ ਆ ਕੇ।
ਉਹ ਥੋੜੀ ਜਿਹੀ ਗੱਲ ਹੋ ਜਾਂਦੀ ਜਿੱਦਾਂ ਕੱਲ ਵੀ ਇੰਡੀਆ ਛੱਡਣਾ ਇਸ ਚੀਜ਼ ਦਾ ਫਰਕ ਆਪਣੇ ਬਾਬੇ ਦਾਦੀ ਕੋਲ ਰਹੇ ਆ ਕੁੜੀ ਆ ਜਿੱਦਾਂ ਹੁਣ ਜਦੋਂ ਇੱਥੋਂ 13 ਕੁ ਸਾਲ ਦੀ ਜਦੋਂ ਇੰਡੀਆ ਤੋਂ ਆਈ ਇੱਥੇ ਕਿ ਨਿਆਣੇ ਦੇ ਕੋਲ ਨੱਕ ਵੀ ਚੋਂਦਾ ਉਹਨੂੰ ਇਹੀ ਕਹਿਣਾ ਜਾਂ ਟੀਵੀ ਲੈ ਕੇ ਨੱਕ ਵੱਢ ਕੇ ਆਏ ਨੀ ਕਹਿਣਾ ਵੀ ਜਾ ਮਤਲਬ ਆਪਣਾ ਨੱਕ ਸਾਫ
ਕਰਨਾ ਠੀਕ ਆ ਭਾਈ ਹੁਣ ਤੂੰ ਸਿਖਾਈ ਉਹ ਦੇਸੀ ਹੁਣ ਪਹਿਲਾਂ ਪੁੱਛ ਲਿਆ ਹੋਣਾ ਵੀ ਪਿੰਡਾਂ ਵਾਲੀ ਸਿੱਖਣੀ ਕਿ ਸ਼ਹਿਰਾਂ ਵਾਲੀ ਪਿੰਡਾਂ ਵਾਲੀ ਦਾਲ ਦੀ ਯਖਣਾ ਵੱਢਦੀ ਆ ਉਹ ਫਿਰ ਏਦਾਂ ਨੀ ਸਿਖਾਉਣੀ ਪੈਂਦੀ ਬੰਦੇ ਦੇ
ਡਿਪੈਂਡ ਕਰਦਾ ਜਦੋਂ ਨਿਆਣੇ ਨਾਲ ਲੈ ਕੇ 6-6 ਮਹੀਨੇ ਰਹਿਣ ਦੀ ਉੱਥੇ ਜਾ ਕੇ ਕੋਈ ਚੱਕਰ ਨੀ ਹੈ
ਉਹਨੂੰ ਫਿਰ ਗਰਮੀਆਂ ਚ ਨੀ ਕਿਤੇ ਤੂੰ ਲਿਆ ਜੇ ਇੱਕ ਦਿਨ ਵੀ ਰਹਿ ਗਈ ਤੇ ਮੈਨੂੰ ਕਹਿ ਦੇ ਕਹਿਣਾ ਚਲੋ ਇੱਥੇ ਨੀ ਆਪਾਂ
ਮਹਾਰਾਜ ਮੈਂ ਤਾਂ ਦੱਸਦਾ 2-3 ਵਾਰੀ ਤਾਂ ਗਰਮੀਆਂ ਚ ਗਈ ਆ ਵੀ ਉੱਥੇ ਵਧੀਆ ਲੱਗਦਾ ਵੀ ਕਹਿ ਲੋ ਵੀ ਮੋਟਰ ਮਾਟਰ ਜਿਦਾਂ ਚੱਲਦੀਆਂ ਜੇ ਵੋ ਘਰ ਜਾਂ ਕਹਿ ਲੋ ਵੀ ਮੋਟਰਾਂ ਲੱਗੀਆਂ ਸਾਰਾ ਕੁਛ ਪਾਣੀ ਪੂਣੀ ਜੇ ਵੋ ਗਰਮੀਆਂ ਜ਼ਿਆਦਾ ਪਸੰਦ ਨੇ
ਗਰਮੀਆਂ ਚ ਸਾਡੀਆਂ ਨੀ ਭਾਰਤ ਚ ਰਹਿਣ ਨੂੰ ਤਿਆਰ ਤੇ ਤੁਸੀਂ ਉਧਰ ਬਾਹਰ ਦੀਆਂ ਕਿਸਮ ਇੱਥੇ ਰਹਿ ਰਹੇ ਠੀਕ ਆ ਹਰ ਚੀਜ਼ ਦਾ ਮਾਹੌਲ ਬਣਾਉਣਾ ਪੈਂਦਾ ਤੁਸੀਂ ਜਿੱਦਾਂ ਦਾ ਮਾਹੌਲ ਬਣਾ ਲਓ ਓਦਾਂ ਦਾ ਬਣ ਜਾਂਦਾ ਬੰਦਾ ਤੇ ਉਹ ਵਾਤਾਵਰਨ ਜਿਵੇਂ ਹੁਣ ਇੱਕ ਬੂਟਾ ਹੁਣ ਜੇ ਸੇਬ ਦਾ ਬੂਟਾ ਲਾਉਣਾ ਤੇ ਉਹਨੂੰ ਆਲੇ ਦੁਆਲੇ ਠੰਡ ਹੋਣੀ ਚਾਹੀਦੀ ਗਰਮੀਆਂ ਚ ਉਹਨੇ ਫਲ ਨਹੀਂ ਦੇਣਾ ਤੇ ਜਾਂ ਫਿਰ ਉਹ ਸੇਬ ਹੀ ਐਸਾ ਬਣਾ ਲੈਂਦੇ ਜਿਵੇਂ ਹੁਣ ਇਹਨਾਂ ਨੇ ਹਰੀਮਨ 99 ਨਾਮ ਦਾ ਇੱਕ ਸੇਬ ਬਣਾਇਆ ਇੱਕ ਹਰੀਮਨ ਨਾਮ ਦੇ ਬੰਦੇ ਨੇ ਉਹਨੇ ਸੇਬ ਹੀ ਐਸਾ ਤਿਆਰ ਕਰ ਦਿੱਤਾ ਪਤੰਦਰ ਨੇ ਜਿਹੜਾ ਹੋਵੇ ਗਰਮੀਆਂ ਚ ਉਹਨੂੰ ਠੰਡ ਦਾ ਹੈ ਹੀ ਨਹੀਂ ਯਾਨੀ ਵੀ ਉਹਨੂੰ ਕਾਮਾਂ ਦੇ ਨਾਲ ਉਹਨੇ ਤਾਲਮੇਲ ਬਿਠਾ ਲਿਆ ਬੰਦਾ ਵੀ ਏਦਾਂ ਹੀ ਆ ਜੇ ਬਿਲਕੁਲ ਠੰਡ ਚ ਰਹਿਣ ਵਾਲਾ ਵੀ ਉਹਨੂੰ ਤਾਪਮਾਨ ਦੇ ਨਾਲ ਬਿਠਾ ਲਈਏ ਤੇ ਉਹ ਵੀ ਬੜਾ ਸੋਹਣਾ ਚੱਲਦਾ ਇਹ ਤੇ ਬੰਦੇ ਤੇ ਨਿਰਭਰ ਆ ਦੇਖੋ ਉਹ ਵਾਯੂਮੰਡਲ ਉਹ ਸਭ ਬਣਾਉਣਾ ਪੈਂਦਾ ਉਹਨੂੰ ਜਾਂ ਉਹ ਫਿਰ ਆ ਵਾਯੂਮੰਡਲ ਓਦਾਂ ਦਾ ਬਣਾ ਲਓ ਜਾਂ ਫਿਰ ਬੰਦੇ ਨੂੰ ਓਦਾਂ ਦਾ ਬਣਾ ਲਓ ਦੋਵਾਂ ਚੋਂ ਕੰਮ ਹੀ ਹੋਣਾ ਇਹ ਤਾਂ ਹੈਗਾ
ਜੀ ਉਹ ਤਾਂ ਗੱਲ ਹੈਗੀ ਆ ਜੀ ਜਿੱਦਾਂ ਨਿਆਣੇ ਹੁਣ ਇੱਥੋਂ ਵੀ ਜਾਂਦੇ ਨੇ ਉੱਥੇ ਸਾਡੇ ਜਿੱਦਾਂ ਹਜੇ ਵੀ ਜਿੱਦਾਂ ਕਹਿ ਲੋ ਵੀ ਚੌਂਕੀ ਚ ਬਹਿ ਕੇ ਹੀ ਰੋਟੀ ਪਾਣੀ ਬਣਦਾ ਪੱਤੀ ਦੇ ਚੁੱਲ੍ਹੇ ਦੇ ਉੱਤੇ ਬਹਿ ਕੇ ਖਾ ਲੋ ਨਿਆਣੇ ਉਹੀ ਖਾ ਕੇ ਰਾਜੀ ਨੇ ਉੱਥੇ ਇਹਨਾਂ ਨੇ ਉੱਥੇ ਬਚਪਨ ਕੱਢਿਆ ਉਸ ਤਰੀਕੇ ਨੇ ਉਹੀ ਪਸੰਦ ਕਰਦੇ ਨੇ
ਠੀਕ ਆ ਤੇ ਇਹ ਫਿਰ ਸਗੋਂ ਦਾਦਾ ਦਾਦੀ ਦਾ ਦਿਲ ਨੀ ਲੱਗਦਾ ਹੋਣਾ ਹੁਣ ਉੱਥੇ ਇਹਨਾਂ ਨਿਆਣਿਆਂ ਨੂੰ ਪਾਲਿਆ ਉਹ ਤਾਂ ਫਿਰ ਮਾਂ ਪਿਓ ਵਾਂਗੂ ਸਮਝਦਾ ਉਹ ਵੀ ਫਿਰ ਆ ਗਿਆ ਨਾਲ ਹੀ
ਹੁਣ ਆ ਗਿਆ ਜੀ ਇੱਥੇ ਹੁਣ ਆਏ ਹੋਏ ਨੇ ਜਿੱਦਾਂ ਕਹਿ ਲੋ ਵੀ ਇਹਨਾਂ ਨੂੰ ਏਦਾਂ ਹੁੰਦਾ ਵੀ ਸਾਲ ਚ ਇੱਕ ਵਾਰੀ ਮੈਂ ਜਾਣਾ ਹੁੰਦਾ ਹਰ ਹਾਲ ਸਾਲ ਬਾਅਦ ਗੇੜਾ ਬਜਾ ਲਿਆ ਨਿਆਣੇ 2 ਮਹੀਨੇ ਰਹਿਣ ਉੱਥੇ ਨਾਲੇ ਮਿਲੇ ਜਾਣਾ ਤੇ ਨਾਲੇ ਉਹਨਾਂ ਨੂੰ ਲੈ ਉਹ ਸਾਲ ਕੱਟ ਜਾਂਦੇ ਆ ਫੇਰ ਚਲ ਜਾਂਦੇ ਜਾਣੋ 2-4 ਮਹੀਨੇ ਗਏ ਹੁੰਦੇ ਜਾਣੋ ਨਿਆਣੇ ਛੁੱਟੀਆਂ ਹੋਣੀਆਂ ਫੇਰ ਚਲ ਜਾਓ ਬਸ ਜਿੱਦਾਂ ਕਹਿ ਲੋ ਵੀ ਇਸ ਚੀਜ਼ ਨੂੰ ਨੀ ਕਦੀ ਮੋਹਰੇ ਰੱਖਿਆ ਲੈ ਵੀ ਪੈਸੇ ਖਰਚ ਹੁੰਦੇ ਆ ਏਦਾਂ ਜੇ ਕੋਈ ਗੱਲ ਇਹ ਆ ਵੀ
ਮਾਂ ਬਾਪ ਸਭ ਤੋਂ ਪਹਿਲਾਂ ਮਤਲਬ ਉਹਨਾਂ ਨੂੰ ਮੂਹਰੇ ਰੱਖ ਕੇ ਜਿਹੜੇ ਬਿਜ਼ਨਸ ਮੈਨ ਆ ਬੁੜੇ ਹੋ ਹੋ ਕੇ ਵੀ ਬਿਲੀਅਨ ਬਿਲੀਅਨ ਕਮਾਈ ਜਾਂਦੇ ਮਾਂ ਬਾਪ ਜਿਹੜੇ ਆ ਉਹ 90-80 ਸਾਲ ਦੀ ਉਮਰ ਦੇ ਵਿਚ ਸਾਨੂੰ ਉਹਨਾਂ ਦਾ ਸਾਥ ਉਦੋਂ ਨਹੀਂ ਮਿਲਣਾ ਇਹ ਕੁਦਰਤ ਦਾ ਨਿਯਮ ਹੀ ਐਸਾ ਵੀ ਇਹ ਸਾਥ ਇੱਕ ਮੌਕਾ ਹੁੰਦਾ ਜਿੰਨੇ 50-60-70 ਸਾਲ ਆਪਾਂ ਉਹਨਾਂ ਦਾ ਸਾਥ ਮੰਨਦੇ ਹਾਂ 80 ਸਾਲ 90 ਸਾਲ ਉਹਨਾਂ ਬੜੇ ਪਿਆਰ ਨਾਲ ਮੰਨਣਾ ਚਾਹੀਦਾ ਕਿਉਂਕਿ ਇਹ ਮੌਕਾ ਵਾਰ ਵਾਰ ਨਹੀਂ ਆਉਂਦਾ ਇਹਨੂੰ ਬੰਦੇ ਨੂੰ ਪਤਾ ਨਾ ਬਈ ਮਾਂ ਪਿਓ ਜਿਹੜੇ ਆ ਇਹਨਾਂ ਦਾ ਸਾਥ ਸਭ ਤੋਂ ਕੀਮਤੀ ਪੈਸਾ ਤੇ ਜਦੋਂ ਮਰਜ਼ੀ ਤੁਸੀਂ ਕਮਾ ਲਿਓ ਇਹ ਕੋਈ ਪੈਸੇ ਦੀ ਉਮਰ ਆ
ਕਮਾ ਲਿਓ
ਪੈਸੇ ਦੀ ਕੋਈ ਉਮਰ ਨੀ ਤੁਸੀਂ ਬੁੱਢੇ ਹੋਏ ਵੀ ਹੋ ਗਏ ਨਾ ਆ ਬਾਲੇ ਮੇਰੇ ਕੇ ਮੰਜੇ ਤੇ ਬੈਠੇ ਹੀ ਉਹ ਜਿਹੜਾ ਸ਼ੇਅਰ ਮਾਰਕੀਟ ਚੋਂ ਪੈਸੇ ਕੱਢੀ ਤੁਰੇ ਆਉਂਦੇ ਆ ਸਹੀ ਗੱਲ
ਮੇਹਨਤ ਕਰਕੇ ਇੱਥੇ ਤੱਕ ਪਹੁੰਚਾਇਆ ਵੀ ਉਹਨਾਂ ਨੂੰ ਵੀ ਤਾਂ ਆਪਣੇ ਪੋਤੇ ਪੋਤੀਆਂ ਦੋਹਤੇ ਦੋਹਤੀਆਂ ਨਾਲ ਪਿਆਰ ਹੈਗਾ ਤੇ ਉਹਨਾਂ ਨੂੰ ਵੀ ਨੇੜੇ ਰੱਖਿਆ ਜਾਵੇ ਤੇ ਬਿਹਤਰ ਹੈ।
ਨਹੀਂ ਚੰਗਾ ਵੇਖੋ ਸਿਆਣਪ ਇਹ ਵੀ ਕਿਸੇ ਕਿਸੇ ਕੋਲ ਹੁੰਦੀ ਆ, ਬੰਦਾ ਸਿਆਣਾ ਹੀ ਇਹ ਸੋਚ ਸਕਦਾ। ਇਹ ਵੀ ਮਾਂ ਪਿਓ ਦੀ ਮਤਲਬ ਇੱਕ ਸਮਝ ਲਓ ਵੀ ਤਰਬੀਅਤ ਆ, ਜਿਹੜਾ ਉਹ ਤੁਹਾਨੂੰ ਚੰਗਾ ਸਿਖਾਇਆ ਜਿਹਦਾ ਕਰਕੇ ਤੁਹਾਨੂੰ ਚੰਗੀ ਸਮਝ, ਤੁਹਾਨੂੰ ਚੰਗੀ ਮੱਤ ਆ। ਤੇ ਅਸੀਂ ਤੇ ਸਾਰਿਆਂ ਨੂੰ ਕਹਿੰਦੇ ਨੇ ਮਹਾਰਾਜ ਭਾਈ ਸਭ ਨੂੰ ਇੰਨੀ ਸਮੱਤ ਬਖਸ਼ੇ ਤੇ ਬੰਦਾ ਆਪਣੇ ਮਾਂ ਪਿਓ ਦਾ
ਨਿਆਣੇ ਨੂੰ ਉਸ ਹਿਸਾਬ ਨਾਲ ਕਰੀਦਾ ਜੀ। ਹੁਣ ਫਾਦਰ ਸਾਹਿਬ ਜੀ ਮੇਰੇ 94 ਸਾਲ ਦੀ ਉਮਰ ਹੈ, ਅਜੇ ਚੰਗੇ ਭਲੇ ਸਾਈਕਲ ਚਲਾ ਲੈਂਦੇ ਤੁਰੇ ਫਿਰਦੇ ਨੇ।
ਅੱਛਾ ਵਾਹ ਵਾਹ ਵਾਹ, 94 ਸਾਲਾਂ ਦੇ ਹੋ ਗਿਆ।
ਹਾਂਜੀ ਹਾਂਜੀ ਹਾਂ, ਪਹਿਲੀ ਮਈ ਨੂੰ 94 ਸਾਲ ਦੇ ਉਹਨਾਂ ਦਾ ਜਨਮ ਦਿਨ ਮਨਾਇਆ ਸੀ ਇੱਥੇ, ਮਤਲਬ ਮਤਲਬ
ਤੇ ਇਹਨਾਂ ਨੂੰ ਤਾਂ ਫੇਰ ਉਹ 47 ਵਾਲਾ ਸਾਰਾ ਯਾਦ ਹੋਣਾ।
ਹਾਂਜੀ ਪੁੱਛਦਾ ਹੁੰਦਾ ਮੈਂ ਕਈ ਵਾਰ, ਦੱਸਦੇ ਹੁੰਦੇ ਵੀ ਜਿੱਦਾਂ ਕਹਿ ਲਓ ਵੀ ਕਹਿੰਦੇ ਵੀ ਕਾਫੀ ਸਾਨੂੰ ਜਦੋਂ ਚੇਤੇ ਹੈਗਾ, ਮਤਲਬ ਜਿੰਨਾ ਕੁ ਵੀ ਮਤਲਬ ਦੇਖਿਆ ਸਾਰਾ ਕੁਛ। ਦੇਖੋ ਸਾਡਾ ਪਿੰਡ ਜਿੱਦਾਂ ਕਹਿ ਲਓ ਵੀ ਭਗਤ ਸਿੰਘ ਦੇ ਪਰਿਵਾਰ ਨੂੰ ਕਾਫੀ ਜਾਣਦੇ ਸੀਗੇ, ਜਿੱਦਾਂ ਕਹਿ ਲਓ ਵੀ ਹੋਰ ਸਾਰਾ ਕੁਛ।
ਇਹਨਾਂ ਨੇ ਤਾਂ ਦਰਸ਼ਨ ਕੀਤੇ ਹੋਣੇ ਭਗਤ ਸਿੰਘ ਹੋਰਾਂ ਦੇ ਕਿ ਨਹੀਂ?
ਨਹੀਂ ਸਾਡੇ ਬਾਬਾ ਜੀ ਉਹਨਾਂ ਨੇ ਕੀਤੇ ਹੋਏ ਜੀ, ਮਤਲਬ ਇਹਨਾਂ ਨੇ ਨੀ।
ਅੱਛਾ, ਉਹ ਇਹਨਾਂ ਦੇ ਜਿਹੜੇ ਤੁਹਾਡੇ ਦਾਦਾ ਜੀ ਉਹ ਯਾਨੀ ਕਿ ਦੱਸਦੇ ਰਹੇ, ਉਹ ਮਿਲੇ ਹੋਣੇ ਇੱਕ ਦੋ ਵਾਰ, ਕਿਉਂਕਿ ਲਾਗੇ ਪਿੰਡਾਂ ਚ ਤੇ ਬੰਦਾ ਜਿਹੜਾ ਚਰਚਾ ਵਾਲਾ ਉਹ ਬੰਦਾ ਮਿਲਦਾ ਗਿਲਦਾ ਜਾਂ ਕਦੇ ਨਾ ਕਦੇ।
ਉਹ ਤਾਂ ਉਸੇ ਪਿੰਡ ਸੀ, ਸਾਡੇ ਪਿੰਡ ਭਗਤ ਸਿੰਘ ਖਟਕਲ ਤੋਂ ਸੀ ਤੇ ਮਤਲਬ ਤਾਂ ਮਤਲਬ ਬਾਬਾ ਜੀ ਹੋਣੀ।
ਅੱਛਾ, ਤੁਹਾਡਾ ਪਿੰਡ ਹੀ ਖਟਕਲ ਕਰ ਆਈ ਆ ਜਿੱਥੇ ਉਹ ਭਗਤ ਸਿੰਘ ਦਾ ਘਰ ਹਲੇ ਵੀ ਹੈਗਾ?
ਹਾਂਜੀ ਹਾਂਜੀ ਹਾਂ।
ਅੱਛਾ, ਫੇਰ ਤੇ ਉਹ ਜਾਣਦੇ ਹੋਣੇ। ਨਹੀਂ ਇਹ ਡੈਡੀ ਵੀ ਤੁਹਾਡੇ ਜੇ ਇੰਨੀ ਉਮਰ ਦੇ ਤੇ ਫੇਰ ਉਹ ਵੀ ਉਦੋਂ ਜਵਾਨ ਸੀ।
ਹਾਂਜੀ ਹਾਂਜੀ, ਡੈਡੀ ਹੁਣ ਜਿੱਦਾਂ ਕਹਿ ਲਓ ਵੀ ਜਿੱਦਾਂ ਕਹਿ ਲਓ 1933 ਚ ਭਗਤ ਸਿੰਘ ਨੂੰ ਮਤਲਬ ਫਾਂਸੀ ਹੋ ਗਈ। ਡੈਡੀ ਹੁਣਾਂ ਦਾ ਜਨਮ ਜਿੱਦਾਂ ਕਹਿ ਲਓ ਵੀ 28 ਦਾ 27-28 ਦਾ।
ਹਾਂ, ਉਹ ਫੇਰ ਛੋਟੇ ਹੋਣੇ ਨਾ, ਛੋਟੇ ਹੋਣੇ ਥੋੜੇ।
ਹਾਂਜੀ ਹਾਂ, ਉਹ ਕਹਿੰਦੇ ਵੀ ਮਤਲਬ ਫਾਦਰ ਆਪਣੇ ਫਾਦਰ ਸਾਡੇ ਬਾਬਾ ਜੀ ਤੋਂ ਮਤਲਬ ਜਰੂਰ ਸਟੋਰੀਆਂ ਸੁਣਦੇ ਰਹੇ ਜਦੋਂ ਫੰਡ ਵੀ ਹੋਈ ਹੈ, ਕਿੱਦਾਂ ਮਤਲਬ ਕਾਫੀ ਹੱਦ ਤੱਕ ਨੌਲੇਜ ਮਤਲਬ ਉਹਨਾਂ ਤੋਂ ਮਿਲੀ ਹੈ ਸਾਰਾ ਕੁਝ ਜਿੱਦਾਂ।
ਨਹੀਂ ਉਹ ਤਾਂ ਫਿਰ ਚੰਗੀ ਤਰ੍ਹਾਂ ਹੀ ਜਾਣਦੇ ਹੋਣਗੇ ਉਹਨਾਂ ਤੋਂ, ਫਿਰ ਉਹ ਤਾਂ ਗੱਲ ਹੈ।
ਉਹ ਵੀ ਉਹਨਾਂ ਦੀ ਉਮਰ 95 ਸਾਲ ਦੇ ਪੂਰੇ ਹੋਏ ਸੀ ਉਹ ਵੀ ਬਾਬਾ ਜੀ ਸਾਡੇ।
ਵਧੀਆ ਬਾਈ, ਤੁਹਾਂ ਵੀ ਆਪਣਾ ਸਿਹਤ ਦਾ ਓਨਾ ਹੀ ਖਿਆਲ ਰੱਖਣਾ, ਤੁਹਾਡੀ ਵੀ 102 ਹੋਣੀ ਚਾਹੀਦੀ। ਨਹੀਂ ਠੀਕ ਆ,
ਜਿੱਦਾਂ ਕੱਲ ਵੀ ਰੱਬ ਦਾ ਸ਼ੁਕਰ ਹੈ ਹਲੇ ਤੱਕ ਤਾਂ ਠੀਕ ਹੀ ਆ। ਮਤਲਬ ਮੈਂ ਸਭ ਤੋਂ ਛੋਟਾ ਹੀ ਆ ਘਰ ਚ, ਜਿੱਦਾਂ ਕੱਲ ਬਾਕੀ ਦੋ ਭਾਈ ਵੱਡੇ ਗੁਜਰ ਗਏ ਆ ਤੇ 40-45 ਸਾਲ ਦੀ ਉਮਰ ਦੇ ਦੋ ਭਾਈ ਹੈਗੇ ਨੇ ਜੀ ਮੇਰੇ।
ਉਹ ਵੀ ਚੱਕਰ ਬਣਿਆ ਉਹਨਾਂ ਦੇ ਲਈ ਉਨੀ ਛੋਟੀ ਉਮਰ ਦੇ ਵਿੱਚ?
ਬਸ ਉਹ ਭਾਈ ਵੱਡਾ ਸਭ ਤੋਂ ਉਹਦੇ ਫੇਫੜੇ ਚ ਪਾਣੀ ਜਾ, ਪਰ ਕਿਸੇ ਇੰਡੀਆ ਦੀ ਗੱਲ ਇਹ ਆ ਜਿੱਦਾਂ ਕਹਿ ਲਓ ਵੀ ਉਹ ਬਾਅਦ ਚ ਕਾਲਾ ਪੀੜੀਆ ਜਿਹਾ ਹੋ ਗਿਆ, ਉਹ ਚੱਲ ਫਸਿਆ ਤੇ ਦੂਜਾ ਭਾਈ ਇਡਲੀ ਕੀ ਚਿੱਲੀ ਦੇ ਪੈਸੇ ਗਾ ਉਹਦਾ ਉਧਰ ਉਪਰੋਂ ਤੀਜੀ ਮੰਜ਼ਿਲ ਤੇ ਲੱਗਾ ਸੀ ਆਪਣੇ ਸੋਲੋ ਸਿਸਟਰ ਸੈੱਟ ਕਰ ਡਿੱਗ ਡੁੱਗ ਪਿਆ ਜੀ
ਨਾ। ਮਾੜਾ ਹੋਇਆ ਬਈ, ਮਤਲਬ ਤੁਹਾਡੇ ਤੇ ਹੀ ਹੁਣ ਉਹਨਾਂ ਨੂੰ ਸਾਰਾ ਮਾਣ ਆ, ਤੁਸੀਂ ਉਹਨਾਂ ਨੂੰ ਇੰਨਾ ਪਿਆਰ ਦੇਣਾ ਕਿ ਉਹਨਾਂ ਨੂੰ ਮਹਿਸੂਸ ਨਾ ਹੋਵੇ।
ਮੇਰੇ ਜਿੱਦਾਂ ਕਹਿ ਲਓ ਵੀ ਮੇਰੇ ਤੋਂ ਵੱਡੀ ਭੈਣ ਵੀ ਉਹ ਚਾਹੀਦੀ, ਉਹਨੇ ਮੈਨੂੰ ਸੱਦਿਆ ਤਾਂ ਫਿਰ ਮੈਂ ਹੁਣ ਸਾਰਾ ਜਿਹੜਾ ਵੱਡਾ ਭਾਈ ਗੁਜਰ ਗਿਆ ਉਹਦੇ ਨਿਆਣੇ ਵੀ ਫਾਦਰ ਵੀ ਭਰਜਾਈ ਮੇਰੀ ਸਾਰੇ ਹੁਣ ਇੱਥੇ ਨੀ, ਮੈਂ ਬਾਅਦ
ਚ ਤੁਸੀਂ ਉਹਨਾਂ ਨੂੰ ਵੀ ਸੱਦ ਲਿਆ?
ਹਾਂਜੀ ਸਾਹਿਬ, ਇੱਥੇ ਪਿੱਛੇ ਲੋਕ ਲੱਗੇ ਹੋਏ ਨੇ ਜੀ।
ਨਹੀਂ ਇਹ ਤੂੰ ਸਭ ਤੋਂ ਵੱਡਾ ਜੇ ਜ਼ਿੰਦਗੀ ਚ ਪੁੰਨ ਕੀਤਾ ਇਹ ਕੀਤਾ ਨੇ, ਤੇ ਉਹ ਕਿਉਂਕਿ ਹੁਣ ਇੱਥੇ ਇਹ ਮੁਲਕ ਹੈ ਸਾਹਿਬ ਆ, ਇਹਦੇ ਵਿੱਚ ਬੰਦਾ ਜੇ ਇਕੱਲੀ ਵੀ ਲੇਡੀ ਹੋਵੇ ਤੇ ਆਪਣਾ ਪਰਿਵਾਰ ਪਾਲ ਸਕਦੀ ਹੈ, ਨਹੀਂ ਤੇ ਭਾਰਤ ਦੇ ਵਿੱਚ ਬੰਦੇ ਜੀਣ ਹੀ ਨਹੀਂ ਦਿੰਦੇ ਕਿਸੇ ਨੂੰ। ਉਹ ਤਾਨੇ ਮਿਣੇ ਮਾਂ ਜਾਂ ਹਨਾ, ਉੱਥੇ ਤੇ ਬੰਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ। ਇਹ ਮੁਲਕ ਜਿਹੜੇ ਆ ਔਰਤ ਨੂੰ ਇੰਨੀ ਆਜ਼ਾਦੀ ਦਿੰਦੇ ਆ, ਇਹ ਸਭ ਤੋਂ ਵਧੀਆ ਜਿਹੜਾ ਮੈਂ ਨਾ ਪੁੰਨ ਕੀਤਾ, ਇਹ ਸਭ ਤੋਂ ਵਧੀਆ ਤੁਸੀਂ ਕੀਤਾ ਜੀ।
ਚਲੋ ਜੀ, ਜੋ ਮਾਂ ਬਾਪ ਦੀ ਸਕਾਲਤ ਜਿੱਦਾਂ ਜੋ ਉਹਨਾਂ ਨੇ ਸਾਰਾ ਕੁਝ ਜਿੱਦਾਂ ਕਹਿ ਲੋ ਵੀ ਅਜੇ ਮੈਂ ਸਭ ਤੋਂ ਜਦੋਂ ਕਾਲਜ ਪੜ੍ਹ ਰਿਹਾ ਜਦੋਂ ਭਾਈ ਮੇਰਾ ਵੱਡਾ ਗੁਜ਼ਰ ਗਿਆ ਉਸ ਵੇਲੇ ਘਰਦਿਆਂ ਨੇ ਜ਼ਿੰਮੇਵਾਰ ਸੀਗਾ ਕਿ ਤੂੰ ਸਭ ਤੋਂ ਛੋਟਾ ਆ ਵੀ ਮਤਲਬ ਤੈਂ ਬਾਕੀ ਸਾਰੇ ਵਿਆਹ ਸੀ ਉਦੋਂ ਕਹਿੰਦੇ ਤੈਂ ਹੀ ਇਹਨਾਂ ਦੀ ਦੇਖਭਾਲ ਕਰਨੀ ਹੈ ਆਪਣੇ ਨਿਆਣੇ ਤੋਂ ਪਹਿਲਾਂ ਮੂਹਰੇ ਰੱਖ ਕੇ ਸਭ ਕੁਛ ਕੀਤਾ ਜੀ ਇੱਥੇ ਆ ਗਏ ਨੇ ਹੁਣ ਆਪਣਾ ਆਪਣਾ ਸੈਟਲ ਨੇ ਬਸ ਠੀਕ ਹੈ ਹੁਣ
ਨਹੀਂ ਠੀਕ ਆ ਚੰਗੀ ਗੱਲ ਆ ਬਹੁਤ ਬਹੁਤ ਚੰਗੀ ਗੱਲ ਆ ਚਲੋ ਆਪਣਾ ਵਿਚਾਰੇ ਆਪਦਾ ਜਿਹੜਾ ਨਿਆਣੇ ਜਦੋਂ ਜਵਾਨ ਹੋ ਜਾਣਗੇ ਫਿਰ ਮਾਂ ਨੂੰ ਵੀ ਵਾਹਵਾ ਆਸਰਾ ਹੋ ਜਾਣਾ ਹੋਰ ਵੀ ਕੁਝ ਇੱਥੇ ਕੰਮ ਦੀ
ਭਰਾ ਦੇ ਮੁੰਡੇ ਦਾ ਇੱਕ ਦਾ ਵਿਆਹ ਵੀ ਹੋ ਗਿਆ ਦੋ ਇੱਕ ਬੱਚਾ ਮੁੰਡਾ 2-3 ਸਾਲ ਦਾ ਆ ਗਾਹ ਓਹਦੇ ਹੋਰ ਬੱਚਾ ਹੋਣੇ ਵਾਲਾ ਆ ਮਤਲਬ
ਅੱਛਾ ਵੱਡੇ ਨੇ ਠੀਕ ਆ ਬਹੁਤ ਵਧੀਆ ਚੰਗੀ ਗੱਲ ਆ ਭਾਈ ਅਸੀਂ ਮਤਲਬ ਤੁਹਾਡੇ ਵਰਗੇ ਅਸੀਂ ਇਨਸਾਨ ਜਦੋਂ ਉਹਨਾਂ ਦੀਆਂ ਗੱਲਾਂ ਸੁਣਦੇ ਹਾਂ ਸਾਨੂੰ ਇੱਕ ਮਾਣ ਵੀ ਹੁੰਦਾ ਵੀ ਇਨਸਾਨੀਅਤ ਹਲੇ ਜਿੰਦਾ ਵੀ ਬਿਲਕੁਲ ਹੀ ਪੈਸੇ ਦੇ ਆੜ ਦੇ ਵਿੱਚ ਬੰਦਾ ਇੰਨਾ ਨਹੀਂ ਹਲੇ ਹੋਇਆ ਕਿ ਆਪਣਿਆਂ ਨੂੰ ਭੁੱਲ ਜਾਵੇ ਕੋਈ ਕਿਉਂਕਿ ਦੇਖੋ ਇੱਕ ਚੰਗੇ ਇਨਸਾਨ ਨੂੰ ਆਪਾਂ ਸੁਣਦੇ ਹਾਂ ਨਾ ਤੇ ਦੂਸਰਿਆਂ ਵਿੱਚ ਵੀ ਇੱਕ ਚੰਗਿਆਈ ਦਾ ਜਜ਼ਬਾ ਪੈਦਾ ਹੁੰਦਾ ਵੀ ਅਸੀਂ ਵੀ
ਮੈਂ ਇੱਕ ਇਸ ਚੀਜ਼ ਨੂੰ ਮੋਹਰੇ ਰੱਖ ਕੇ ਇੱਕ ਗੱਲ ਨੂੰ ਮੈਂ ਮੋਹਰੇ ਰੱਖ ਕੇ ਚੱਲਦਾ ਹੁੰਦਾ ਜਦੋਂ ਭਾਈ ਮੇਰਾ ਗੁਜ਼ਰਿਆ ਮੈਨੂੰ ਪੇਰੈਂਟਸ ਕੱਲ ਮੇਰੇ ਉਸ ਕੱਲ ਸਾਡੇ ਮਤਲਬ ਫਾਦਰ ਸਾਹਿਬ ਦੀ ਸੱਜੀ ਬਾਂਹ ਸੀ ਬੜਾ ਭਾਈ ਸਾਹਿਬ ਤੋਂ ਮਤਲਬ ਉਹ ਇੱਕ ਤਰ੍ਹਾਂ ਦਾ ਲੱਕ ਟੁੱਟਣ ਵਾਲੀ ਗੱਲ ਹੋ ਜਾਂਦੀ ਹੈ
ਨਹੀਂ ਹੁੰਦਾ ਵੱਡਾ ਫਰਾ ਵੈਸੇ ਵੀ ਪਿਓ ਦੇ ਬਰਾਬਰ ਹੁੰਦਾ ਉਹ ਪੱਗ ਜਿਹਨੂੰ ਪਿਓ ਨੂੰ ਕੁਛ ਹੁੰਦਾ ਤੇ ਪੱਗ ਵੱਡੇ ਭਰਾ ਨੂੰ ਕਿਉਂ ਦਿੱਤੀ ਜਾਂਦੀ ਵੀ ਹੁਣ ਜ਼ਿੰਮੇਵਾਰੀ ਤੇਰੀ ਆ ਕਿਉਂਕਿ ਉਹ ਪਿਓ ਦੇ ਬਰਾਬਰ ਹੀ ਉਹ ਨਿਰਣੇ ਲੈਂਦਾ ਉਹ ਸਭ ਦਾ ਖਿਆਲ ਰੱਖਦਾ
ਮਹਿਸੂਸ ਕੀਤੀ ਮਾਂ ਬਾਪ ਦੇ ਬੱਚਿਆਂ ਤੇ ਉਹਨਾਂ ਦੀ ਔਲਾਦ ਜਾਣੀ ਮਤਲਬ ਉਹ ਚੀਜ਼ ਨੂੰ ਆਪਣੇ ਅੱਖੀ ਸਾਰਾ ਕੁਛ ਦੇਖਿਆ ਔਰ ਹੱਥੀ ਤੋਰਿਆ ਭਾਈ ਨੂੰ ਉਹ ਮਤਲਬ ਉਸਨੇ ਜੋ ਜ਼ਿੰਮੇਵਾਰੀ ਵੀ ਘਰ ਦੇ ਦਿੰਦੇ ਮੈਂ ਹਜੇ ਕਾਲਜ ਪੜ੍ਹਦਾ ਸੀ ਜਿਦਾਂ ਕੱਲ ਵੀ ਹੁਣ ਅੱਜ ਇੱਥੇ ਬੈਠਿਆਂ ਰੱਬ ਵੱਲੋਂ ਮਤਲਬ ਕੁਛ ਮਾਂ ਬਾਪ ਦੀਆਂ ਦੁਆਵਾਂ ਜਿਦਾਂ ਕੱਲ ਇੱਥੇ ਆਏ ਆ ਪਰ ਉਹ ਮੈਂ ਕਿਹਾ ਵੀ ਜਿਹੜਾ ਮਾਂ ਬਾਪ ਨੇ ਗੱਲ ਕਹੀ ਸੀ ਖਿਆਲ ਰੱਖਣਾ ਪ੍ਰੋਮਿਸ ਕੀਤਾ ਸੀ ਜੋ ਫਿਰ ਉਹ ਨਿਭਾ ਕੇ ਹੀ ਕੁਝ ਚੱਲਾਂਗੇ ਤਾਂ ਗਾਹਾਂ ਤਰੱਕੀਆਂ ਮਿਲਣਗੀਆਂ ਮਤਲਬ ਰੱਬ ਦਊਗਾ ਨਹੀਂ ਤਾਂ ਫਿਰ ਆਪਣੇ ਆਪ ਦਾ ਹੁਣ ਸਾਰੇ ਹੀ ਮਤਲਬ ਆਪਣਾ ਆਪਣਾ ਘਰ ਬਾਰ ਸਾਰੇ ਸਵਾਰ ਲੈਂਦੇ ਕਰ ਲੈਂਦੇ ਨੇ
ਦੁਆਵਾਂ ਉਹਨਾਂ ਦੀਆਂ ਉਹ ਮਹਾਰਾਜ ਨੇ ਜੇ ਦੁੱਖ ਦਿੱਤੇ ਤੇ ਉਹਨੇ ਕੋਈ ਉਹਨਾਂ ਦੀਆਂ ਦੁਆਵਾਂ ਸੀ ਜਿਹੜਾ ਚਲੋ ਸੁੱਖ ਦਾ ਸਾਹ ਵੀ ਆਇਆ ਤੁਸੀਂ ਆਪਣੇ ਇੱਕ ਚੰਗੇ ਪਰਿਵਾਰ ਵੀ ਆ ਤੁਹਾਡਾ ਤੁਹਾਡੇ ਚ ਪ੍ਰੇਮ ਵੀ ਆ ਤੁਹਾਡਾ ਇੱਕ ਚੰਗਾ ਮੁਲਕ ਵੀ ਆ ਗਾ ਪੋਤੇ ਪੋਤੀਆਂ ਸਭ ਜਿਹੜੇ ਉਹ ਫਿਰ ਹੌਲੀ ਹੌਲੀ ਭੁੱਲਦੇ ਤੇ ਨਹੀਂ ਮਾਪਿਆਂ ਨੂੰ ਕਦੇ ਪੁੱਤ ਗਏ ਪਰ ਇਹਨਾਂ ਕਾ ਵੀ ਜਿਹੜਾ ਵਿਆਜ ਹੁੰਦਾ ਬੱਚੇ ਹੁੰਦੇ ਆ ਤੇ ਉਹ ਥੋੜਾ ਜਿਹਾ ਨਾ ਉਹ ਮਲਮ ਲਾ ਦਿੰਦੇ ਦੁੱਖਾਂ ਦੇ ਫਰਕ ਇੰਨਾ ਕੁ ਹੋ ਜਾਂਦਾ
ਹੁਣ ਨਾਲੇ ਜੀ ਪੜਪੋਤਿਆਂ ਆਲੇ ਹੋ ਗਏ ਤੇ ਮਤਲਬ ਥੋੜੀ ਜਿਹਾ ਜਿੱਦਾਂ ਕੱਲ ਉਹ ਵੀ ਇੱਕ ਐਕਸਟਰਾ ਹੀ ਤੁਹਾਨੂੰ ਵਾਧੂ ਹੀ ਜਿੱਦਾਂ ਕੱਲ ਰੱਬ ਵੱਲੋਂ ਦਾਤ ਮਿਲਦੀ ਆ ਉਹ
ਬਾਕੀ ਇਹ ਸੰਸਾਰ ਦਾ
ਦੇਖ ਲੈ ਗਾ ਪੜਪੋਤਿਆਂ ਦੇ ਦੇਖ ਲੈ
ਗੱਲ ਇਹ ਆ ਵੀ ਗੋਰਾ ਜੀ ਬਈ ਜਿਹੜੀ ਮੌਤ ਆ ਨਾ ਇਹਦੇ ਇਹ ਕੋਈ ਚੰਗਾ ਮਾੜਾ ਜਾਂ ਪਾਪੀ ਜਾਂ ਪੁੰਨੀ ਜਾਂ ਮਾਨਦਾਰ ਜਾਂ ਬੇਈਮਾਨ ਇਹ ਕੁਛ ਨੀ ਵੇਖਦੀ ਇਹ ਤੇ ਬੰਦੇ ਦਾ ਸਮਾਂ ਜਨਮ ਤੋਂ ਬਾਅਦ ਹੀ ਸ਼ੁਰੂ ਹੋ ਜਾਂਦਾ ਪੁੱਠੀ ਗਿਣਤੀ ਸ਼ੁਰੂ ਹੋ ਜਾਂਦੀ ਜਦੋਂ ਉਹਦੇ ਸਾਹ ਪੂਰੇ ਹੋਏ ਉਦੋਂ ਉਹਨੂੰ ਕੋਈ ਬਚਾ ਨਹੀਂ ਸਕਦਾ ਉਹ ਫਿਰ ਉਹ ਜਦੋਂ ਉਹਦੇ ਸੱਦੇ ਤੇ ਬੰਦਾ ਆਉਂਦਾ ਜਿਵੇਂ ਗੁਰਬਾਣੀ ਕਹਿੰਦੀ ਤੇ ਉਹਦੇ ਸੱਦੇ ਤੇ ਹੀ ਬੰਦਾ ਉਹ ਦੁਨੀਆਂ ਤੋਂ ਜਾਂਦਾ ਇਹਦਾ ਭੇਤ ਹਲੇ ਤਾਂ ਕੋਈ ਵਿਗਿਆਨੀ ਨਹੀਂ ਦੱਸ ਸਕਿਆ ਮੈਂ ਅੱਗੇ ਕਹਿੰਦਾ ਹੁਣ ਵੀ ਜਨਮ ਦਾ ਤੇ ਦੱਸ ਦਿੰਦੇ ਨੇ ਡਾਕਟਰ ਵੀ ਭਾਈ ਇੰਨੀ ਤਰੀਕ ਨੂੰ ਬੱਚੇ ਦਾ ਜਨਮ ਹੋਣਾ ਜਾਂ 15 ਦਿਨ ਪਹਿਲਾਂ ਤੇ ਜਾਂ 15 ਦਿਨ ਬਾਅਦ ਚ ਪਰ ਮੌਤ ਦਾ ਡਾਕਟਰ ਵੀ ਕੋਈ ਨਹੀਂ ਦੱਸ ਸਕਿਆ ਵੀ ਇਹਨੂੰ ਇੰਨੇ ਸਾਲ ਤੱਕ ਇਹ ਪੂਰਾ ਹੋ ਸਕਦਾ ਜਾਂ ਸਾਲ ਪਹਿਲਾਂ ਜਾਂ ਸਾਲ ਬਾਅਦ ਚ ਕੋਈ ਅੱਜ ਤੱਕ ਡਾਕਟਰ ਮਾਈ ਗੱਲ ਨਾਲ ਦੱਸ ਹੀ ਨਹੀਂ ਸਕਿਆ ਸਹੀ ਗੱਲ ਹੈ ਚਲੋ
ਤੇ
ਗਾਣਾ ਦੱਸੋ ਕਿਹੜਾ ਲਾਈਏ ਤੁਹਾਨੂੰ ਗਾਣਾ ਦੱਸੋ ਕਿਹੜਾ ਲਾਈਏ ਚਾਹ ਤੇ ਭਰਾਵਾ ਚਾਹ ਦੇਖੋ ਤੂੰ ਗਾਣੇ ਦੀ ਗੱਲ ਕਰਦਾ ਹੜਾ ਬੋਲਣ ਨੂੰ ਚਿੱਤ ਨੀ ਕਰਦਾ ਚਾਹ ਪੀਣਾ ਤੇ ਸਭ ਕੁਛ ਫਿੱਕਾ ਲੱਗਦਾ ਤੂੰ ਇੱਕ ਬੰਦਾ ਘੱਲਿਆ ਉਹ ਪਤਾ ਨੀ ਕਿੱਧਰ ਨੂੰ ਚਲੇ ਗਿਆ ਹਲੇ ਤੱਕ ਉਹ ਨੀ ਹੋਇਆ ਚਲੋ ਗਾਣਾ ਤੁਹਾਨੂੰ ਫਿਰ ਐ ਸੁਣਾਉਣੇ ਆ ਲਾਲ ਚੰਦ ਨਿਯਮ ਲਈ ਜੱਟਦਾ ਕਿ ਸੁਣਾਉਣੇ ਫਿਰ ਤੁਹਾਨੂੰ ਖਰਾ ਗਿਆ
ਮੈਂ ਤਾਂ
ਤੁਹਾਡੇ ਕੋਲ ਸੁਣਨਾ ਚਾਹੁੰਦਾ ਪਰ ਤੁਹਾਡਾ ਅੱਜ ਹੁਣ ਚਾਹ ਨੀ ਹੈਗੀ ਹੁਣ ਛੱਡ ਕੇ ਤੁਸੀਂ ਨਾਮ ਓ ਇੱਕ ਆ ਮੈਨੂੰ ਬੜਾ ਚੰਗਾ ਲੱਗਦਾ ਜਿਹੜਾ ਆਰ ਟਾਂਗਾ ਪਾਰ ਟਾਂਗਾ ਵਿੱਚ ਚੱਲਮ
ਚੱਲੀਆਂ
ਗੂੰਜਾਂ ਦੇਣ ਮਿਲਕੀ ਕਰਕੇ ਬੱਚੇ ਨਦੀ ਨਹਾਉਣ ਚੱਲੀ ਮਿਲਕੀ ਕਰਕੇ ਕਹਿੰਦਾ ਬੱਚੇ ਆ ਵੇਲਾ ਤਾਇਆ ਮਿਲਕੀ ਤੋਂ ਵੀ ਵਿਆਹ ਜਾਂਦਾ ਉਹਨੇ ਗਾਣਾ ਅਸੀਂ ਉਹਦਾ ਸੁਣਾਉਣਾ ਹੋਰ ਆ ਲੈ ਗਾਣਾ ਤੈਨੂੰ ਅੱਜ ਲਹਿਦਾ ਸੁਣਾਉਣੇ ਲਾਲ ਚੰਦ ਦਾ ਸਹੀ ਗੱਲ ਹੈ ਜੀ
ਠੀਕ ਹੈ ਤਾਇਆ ਤੁਹਾਡੀ ਆਵਾਜ਼ ਸੁਣ ਕੇ ਤੁਹਾਡੀਆਂ ਗੱਲਾਂ ਵਿਚਾਰ ਸੁਣ ਕੇ ਬਹੁਤ ਖੁਸ਼ੀ ਹੋਈ ਹੈ ਤੇ ਇੱਕ ਗੱਲੋਂ ਥੋੜਾ ਦੁੱਖ ਹੋਇਆ ਮਨਦੀਪ ਭਾਈ ਹੋਣੀ ਚਾਹ ਨੀ ਪਾਉਂਦੇ ਤੁਹਾਨੂੰ
ਉਹਨੇ ਚਾਹ ਤੇ ਅਸੀਂ ਕਿਸੇ ਦੇ ਉਹੀ ਮਤਲਬ ਦਬਾਰ ਹੀ ਨੀ ਕਰਦੇ ਚਾਹ ਅਸੀਂ ਤੇ ਆਪਦੀ ਲੈ ਕੇ ਆਉਂਦੇ ਅਸੀਂ ਬਗਾਨੀ ਆਸ ਆਵੇ ਨਾ ਰਾਸ ਬਗਾਨੇ ਕਹਿੰਦੇ ਹੁੰਦੇ ਅਸੀਂ ਬਗਾਨੀ ਆਸ ਤੇ ਪੈਂਦੇ ਨੀ ਗੱਲਾਂ ਤਾਏ ਨੂੰ ਦੇਖ ਲਓ ਤੇ ਗੱਲਾਂ ਹੀ ਆਉਣੀਆਂ ਇੱਥੇ ਹੋਰ ਗੁਰੂਆ ਬਿਰਜ ਨੂੰ ਉਟਾਉਣੇ ਗੁਰਾ ਜੀ ਬਹੁਤ ਸ਼ੁਕਰੀਆ ਤੁਹਾਡਾ ਤੇ ਲੈ ਚਾਹ ਅਸੀਂ ਕੱਲ ਨੂੰ ਆਪ ਵੀ ਲੈ ਆਉਣੀ ਅਸੀਂ ਇਹਨਾਂ ਤੇ ਆਸ ਰੱਖਦੇ ਵੀ ਨੀ
ਠੀਕ ਹੈ ਜੀ
ਤੇ ਲਓ ਜੀ ਸ਼ੁਕਰੀਆ ਭਾਜੀ ਸ਼ੁਕਰੀਆ ਜੀ ਆਸਦੇ ਤੇ ਗੋਰਾ ਗੋਰੇ ਦੀ ਗੱਲ ਭਾਈ ਲੰਮੀ ਹੋ ਗਈ ਹਾਂਜੀ ਤਾ ਜੀ ਚਲੋ ਭਾਈ ਉਹਦੀਆਂ ਗੱਲਾਂ ਜਿਹੜੀਆਂ ਉਹ ਕਿਉਂਕਿ ਇੱਕ ਜ਼ਿੰਦਗੀ ਦੀ ਕਹਾਣੀ ਹੈ ਤੇ ਕਹਾਣੀ ਅਧੂਰੀ ਸੁਣਨ ਦਾ ਸਵਾਦ ਨੀ ਕਹਾਣੀ ਫਿਰ ਪੂਰੀ ਸੁਣਨੀ ਚਾਹੀਦੀ ਹਰ ਬੰਦਾ ਇੱਕ ਕਿਤਾਬ ਆ ਤੇ ਉਹ ਕਿਤਾਬ ਜਿਹੜੀ ਆ ਜਿਹਦੇ ਚ ਜ਼ਿਆਦਾ ਉਤਾਰ ਜਿਹੜਾ ਉਹ ਕਿਤਾਬ ਵੀ ਮੋਟੀ ਹੁੰਦੀ ਹੈ ਤੇ ਉਹਨੂੰ ਪੜ੍ਹਨ ਲਈ ਸਮਾਂ ਥੋੜਾ ਚਾਹੀਦਾ ਜੀ ਲੈ ਮਿਲ ਗਈ ਤਾਂ ਉਹ ਲਾ ਯਾਰੀ ਲਾਲ ਚੰਦ ਜਮਲਾ ਜਾਡਾ ਜੀ ਸੁਣਾ ਦੇ ਜੇ ਪਹਿਲਾਂ ਉਹਨੇ ਪਾਲੇ ਨੇ ਵੀ ਕਿਹਾ ਮੇਰੀ ਪਸੰਦ ਆ ਤੂੰ ਲਾਲ ਚੰਦ ਸੁਣਾ ਫਿਰ ਤਾਂ ਜੀ ਜੁੱਤੀ ਕਸੂਰੀ ਵੀ ਆਪਾਂ ਸੁਣਾਉਣੀ ਹਾਂ ਉਹ ਵੀ ਸੁਣਾ ਦੇ ਮੇਰਾ
ਸਪਨੀ ਦਾ ਰੂਪ ਬਣ ਕੇ ਨੀ ਮਾਇਆ ਦੀ ਗਲੀ ਦੇ ਵਿੱਚ ਪਹਿਲਾਂ ਸਪਨੀ ਦਾ ਰੂਪ ਬਣ ਕੇ ਜਦ ਮਾਹੀ ਮੈਨੂੰ ਨਜ਼ਰੀ ਆਵੇ ਜਦ ਮਾਹੀ ਮੈਨੂੰ ਨਜ਼ਰੀ ਆਵੇ ਮਸਤੀ ਦੇ ਵਿੱਚ ਲਾਗ ਲਗਾਵੇ ਮਸਤੀ ਦੇ ਵਿੱਚ ਲਾਗ ਲਗਾਵੇ ਨੀ ਮੈਂ ਪਿਆਰ ਦੀ ਹਵਾ ਦੇ ਵਿੱਚ ਖੇਲਾ ਸਪਨੀ ਦਾ ਰੂਪ ਬਣ ਕੇ ਕਈਓ ਯਾਰ ਦੀ ਗਲੀ ਦੇ ਵਿੱਚ ਮੇਲਾ ਸਪਨੀ ਦਾ ਰੂਪ ਬਣ ਕੇ ਮੈਂ ਸੱਜਣਾ ਦੇ ਰੰਗ ਵਿੱਚ ਰੰਗਿਆ ਮੈਂ ਸੱਜਣਾ ਦੇ ਰੰਗ ਵਿੱਚ ਰੰਗਿਆ ਕਰਦੀ ਜਵਾਨੀ ਮੇਰੀ ਕਿਤੇ ਜਿੰਦਾ ਹੁੰਦੀਆਂ ਕਰਦੀ ਜਵਾਨੀ ਮੇਰੀ ਕਿਤੇ ਜਿੰਦਾ ਹੁੰਦੀਆਂ ਤੇ ਲੱਖ ਕਪਲਾ ਧੁਨ ਬਣ ਗਲੇਲਾ ਸੁਪਨੀ ਦਾ ਰੂਪ ਬਣ ਕੇ ਨੀਲਾ ਯਾਰ ਦੀ ਗਲੀ ਦੇ ਵਿੱਚ ਪਹਿਲਾ ਸੁਪਨੀ ਦਾ ਰੂਪ ਬਣ ਕੇ ਤੂੰ ਮੇਰੇ ਦਿੱਲੀ ਤੇ ਰਾਜ ਕੁਮਾਰੇ ਨੀਓ ਮੇਰੇ ਦਿੱਲੀ ਤੇ ਰਾਜ ਕੁਮਾਰੇ ਉਸ ਦਿਨ ਮੈਨੂੰ ਚੈਨ ਨਾ ਆਵੇ ਨੀ ਉਸ ਦਿਨ ਮੈਨੂੰ ਚੈਨ ਨਾ ਆਵੇ ਜਿੱਥੋਂ ਮਜਨੂੰ ਨੂੰ ਲੱਭ ਲਿਆ ਮੇਲਾ ਸੁਪਨੀ ਦਾ ਰੂਪ ਬਣ ਕੇ ਨੀ ਮਾਇਆ ਦੀ ਗਲੀ ਦੇ ਵਿੱਚ ਪਹਿਲਾਂ ਸੁਪਨੀ ਦਾ ਰੂਪ ਬਣ ਕੇ ਮਾਰਾ ਤੁਮ ਤੁਮ ਕੇ ਪਲ ਕਲਾਰਾ ਤੁਮ ਤੁਮ ਕੇ ਤੁਮ ਤੁਮ ਕੇ ਪਲ ਕਲਾਰਾ ਨਾ ਕਿ ਨਕਲੀ ਖੁੱਲ ਲੈ ਤੇਰੇ ਨਾ ਸਪਨੀ ਦਾ ਰੂਪ ਨਾਨੀ ਤੇ ਨੀ ਮਾਇਆ ਦੀ ਨੀ ਮਾਇਆ ਦੀ ਗਲੀ ਦੇ ਸੈਨਾ ਸਪਨੀ ਦਾ ਰੂਪ ਨਾਨੀ ਤੇ
I can't believe that it's real. I can't believe that it's happening.
Are you interested in becoming a presenter? Presenter? Would you like to join Harman Radio? 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 If so, contact Harman Radio on harmanradio.com. Thank you.
खूबसूरत आवाज का सफर हरमन रेडियो ऑस्ट्रेलिया मुड़ हाजिर होने आ एक छोटे जी वक्फे तो बाद सुनते रहो आवाज भी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
ब्रिस्बेन तो जसपाल संधु हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लॉयर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 04117263 48 वधेरे जानकारी लई लॉग इन करो www.jaspalsandhu.com Migration Agent Registration Number 0851410
अपनी बिजनेस की तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
जो
ਕਿਆ ਬਾਤ ਹੈ ਜੀ, ਬੜਾ ਖੂਬਸੂਰਤ ਗੀਤ ਹਰਸ਼ਦੀਪ ਦੀ, ਹਰਸ਼ਦੀਪ ਕੌਰ ਦੀ ਆਵਾਜ਼ ਵਿੱਚ ਤੁਸੀਂ ਸੁਣਿਆ। ਵੈਸੇ ਤੇ ਓਰਿਜਨਲ ਗੀਤ ਸੁਰਿੰਦਰ ਕੌਰ ਹੋਰਾਂ ਨੇ ਗਾਇਆ, ਉਹਦੀ ਇੰਨੀ ਕੁਆਲਿਟੀ ਵਧੀਆ ਨਹੀਂ ਸੀ ਤਾਜੀ, ਤੇ ਇਸ ਕਰਕੇ ਆਪਾਂ ਇਹ ਸੁਣਾਇਆ ਜੀ। ਕੁਹਰੇ ਨੇ ਵੀ ਚੰਗਾ ਗੀਤ ਗਾਇਆ, ਸੁਣਾ ਗਾਇਆ ਜੀ। ਲਓ ਤਾਜੀ ਅੱਗੇ ਪ੍ਰੋਗਰਾਮ ਦੇ ਵਿੱਚ ਲਾਡੀ ਬੈਂਸ ਭਾਜੀ ਵੀ ਸੁਣ ਰਹੇ ਨੇ ਆਪਾਂ ਨੂੰ। ਓ ਵਾਲਾ ਲਾਡੀ 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 ਰਹਿ ਗਿਆ ਫਾਡੀ, ਮਿੱਤੀ ਦੁਗੀ ਹੈ ਢੱਡ ਵਜਾਉਣ ਤੇ ਫਾਡੀਆਂ ਨੂੰ ਗਫਿਓ ਗਫਿਓ ਦਾ ਲਿੰਗਦੇ ਫਾਡੀ ਲਾਡੀ 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 ਕੁੜੇ ਰਹਿ ਗਿਆ ਫਾਡੀ। ਕਹਿੰਦੇ ਜੀ ਤਾਇਆ ਜੀ ਸਤਿ ਸ਼੍ਰੀ ਅਕਾਲ, ਮੰਦੀ ਭਾਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਲਾਡੀ। ਕਹਿੰਦੇ ਜੀ ਤਾਇਆ ਜੀ ਭਾਜੀ ਕਹਿੰਦੇ ਜੈਜੀ ਵੀ ਦਾ ਕੋਈ ਵੀ ਗਾਣਾ ਲਾ ਦਿਓ ਜੀ। ਜੈਜੀ ਬੈਂਸ ਦਾ ਲਾਡੀ ਵੀ ਬੈਂਸ, ਜੈਜੀ ਵੀ ਬੈਂਸ, ਉਧਰ ਪਾਲਾ ਵੀ ਬੈਂਸ, ਭਾਜੀ ਤੇ ਬੈਂਸਾਂ ਦਾ ਪੂਰਾ ਕਬਜ਼ਾ ਆ ਗਿਆ। ਬੈਂਸ ਤੇ ਯਕੀਨ ਨੀ ਮਾਨਦੇ, ਤਿੰਨ ਤਿੰਨ ਬੈਂਸ ਇਕੱਠੇ ਹੋ ਗਿਆ ਬਾਈ ਲਾ ਦਿੰਦੇ ਜੀ। ਮਲਕੀਤ ਬੈਂਸ 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 ਤੁਹਾਡੇ ਘਰ ਚ ਰਹਿੰਦੀ ਪੂਰੀ ਮਲਕੀਤ ਕੈਂਸ, ਗਾਣਾ ਵੀ ਲਾ ਦੀ ਬੈਂਸ ਦਾ ਤੇ ਚੱਕੀ ਜਾਊਗੀ ਕੈਂਸ, ਚੰਗਾ ਜਾ ਕੋਈ ਭੰਗੜੇ ਵਾਲਾ ਗੀਤ ਲਾ ਦੇ। ਲੜਾਈ ਅੱਧੀ ਤੋਂ ਜਦੋਂ ਬੰਦਾ ਭੰਗੜਾ ਪਾਉਣ ਲੱਗ ਪਏ, ਭੰਗੂ ਨੂੰ ਪੁੱਛਿਆ ਦੀ ਲੜਾਈ ਤੋਂ ਉਦੋਂ ਖਤਮ ਹੋ ਜਾਂਦੀ ਹੈ। ਬਹੁਤੀ ਲੜੇ ਤੇ ਸਟੈਪ ਜਿਹੜਾ ਭੰਗੜੇ ਦਾ ਸ਼ੁਰੂ ਕਰ ਦਿੰਦਾ ਅਰਦਈ ਦਾ ਹੁੰਦਾ ਅਗਲਾ, ਜਦੋਂ ਜਦੋਂ ਭੰਗੜਾ ਹੀ ਜਾਣਾ ਤੁਸੀਂ ਪਾਉਣਾ, ਅਗਲੇ ਵੇਖ ਕੇ ਹੱਸ ਨਹੀਂ ਜਾਣਾ, ਗੁੱਸਾ ਰਹਿਣਾ ਹੀ। ਅੱਗੇ ਗੁਰਵਿੰਦਰ ਸਿੰਘ ਭਾਜੀ ਤਾਂ ਜੀ ਸੁਣ ਰਹੇ ਨੇ ਨਿਊਜ਼ੀਲੈਂਡ ਤੋਂ। ਓਬਲ ਹੈ ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ ਆ ਜਾ ਵੀ ਸ਼ੇਰ ਵਗਿਆ। ਕਹਿੰਦੇ ਜੀ ਤਾਇਆ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮਨਦੀਪ ਭਾਜੀ ਸਤਿ ਸ਼੍ਰੀ ਅਕਾਲ, ਸੱਭਰਵਾਲ ਜੀ ਨੂੰ, ਸੱਭਰਵਾਲ ਬਲਾਬ ਦੇ ਨਾਲ ਪੈਰੀਆਂ ਸਲਾਹ ਜੀ ਦਾ ਵੱਡੇ ਵੀਰ ਨੂੰ, ਵੱਡਾ ਵੀਰ ਜਿਹੜਾ ਉਹ ਪੈਰੀਆਂ ਸਲਾਉਣਾ ਚਾਹੀਦਾ। ਕਹਿੰਦੇ ਜੀ ਹਾਜ਼ਰੀ ਕਬੂਲ ਕਰੋ ਜੀ। ਹਾਜ਼ਰੀ ਕਬੂਲ ਹੈ ਜੀ, ਤੈ ਦਿਲ ਤੋਂ ਸਾਡੀ ਹਾਜ਼ਰੀ ਕਬੂਲ ਆ ਬਾਬਾ ਜੀ। ਤੁਸੀਂ ਦੱਸੋ ਹਿੰਦੀ ਗੀਤ ਕਿਹੜਾ ਕੱਢੀਏ, ਮਿਲਕੀਤ ਤਵੇ ਹਿੰਦੀ ਦੇ ਫਰੋਲ ਦਾ ਬੜੇ ਚਾਅ ਨਾ, ਮਿਲਕੀਤ ਦਾ ਮਿਲਕੀਤ ਹੋਇਆ ਮਨਦੀਪ ਹੋਇਆ, ਨਵੇਂ ਇੱਕੋ ਰਾਸ਼ੀ ਵਾਲੇ ਆ, ਇਹ ਸਿੰਘ ਰਾਸ਼ੀ ਦੇ ਸੂਚਕ ਚੱਲ ਹੋਏ ਜਰਾ ਸਿੰਘ ਰਾਸ਼ੀ ਕੀ, ਜਿਹਦਾ ਮੰਮੀ ਦੇ ਨਾਮ ਉਹ ਸਿੰਘ ਰਾਸ਼ੀ ਵਾਲੇ ਆ, ਚੱਲ ਮਿਲਕੀਤ ਲਾਓਗੀ। ਕਹਿੰਦੇ ਤਾਇਆ ਜੀ ਗਾਣਾ ਮੈਂਡੀ ਦੀ ਪਸੰਦ ਆ ਬਾਜੀ, ਬਹੁਤ ਵਧੀਆ ਜਿਹਾ ਤੁਹਾਨੂੰ ਗੀਤ ਸੁਣਾਉਂਦੇ ਹਾਂ ਜੀ, ਤੇ ਥੈਂਕ ਯੂ ਵੈਰੀ ਮੱਚ, ਤੁਸੀਂ ਭਰੋਸਾ ਕਰਕੇ ਮੇਰੀ ਪਸੰਦ ਦੇ ਗੀਤ ਦੀ ਫਰਮਾਇਸ਼ ਕੀਤੀ, ਇੱਕ ਬਹੁਤ ਬਿਹਤਰੀਨ ਗੀਤ ਤੁਹਾਨੂੰ ਸੁਣਾਵਾਂਗਾ ਜ਼ਰੂਰ। ਚਲੋ ਜੀ ਅੱਗੇ ਤਾਇਆ ਜੀ ਗੀਤ ਜਿਹੜਾ ਸੁਣਾਉਣਾ ਹੈ ਧਾਰਮਿਕ ਗੀਤ, ਤੁਸੀਂ ਕਿਹਾ ਸੀ ਦੱਸ ਕੇ ਜ਼ਰੂਰ ਸੁਣਾਇਓ, ਤੇ ਹਰਭਜਨ ਮਾਨ ਦਾ ਅੰਮ੍ਰਿਤ ਦਾ ਬਾਟਾ ਤਾਇਆ ਜੀ ਧਾਰਮਿਕ ਗੀਤ ਸੁਣਾਇਓ, ਕਹਿੰਦੇ ਉਹਦੇ ਐਲਬਮ ਦੇ ਵਿੱਚ ਹਰਭਜਨ ਮਾਨ ਦਾ ਜੀ। ਹਾਂ ਮੈਨੂੰ ਅੱਜ ਆ ਗਿਆ ਯਾਦ, ਆਹ ਜਿਹੜਾ ਗੀਤ ਜਿਹਨੇ ਮੈਨੂੰ ਮਾੜਾ ਜਿਹਾ ਪਹਿਲਾਂ ਲਾ ਕੇ ਸੁਣਾਇਆ ਸੀ ਨਾ, ਉਹ ਗੀਤ ਮੈਨੂੰ ਬੜਾ ਚੰਗਾ ਲੱਗਾ ਧਾਰਮਿਕ, ਜਿਹੜਾ ਅੰਮ੍ਰਿਤ ਦਾ ਬਾਟੇ ਜਿਹੜੇ ਐਲਬਮ ਹੰਦੂ ਮੰਜੀਤ ਨੇ ਕਿਹਾ
ਜੀ,
ਉਹ ਭਾਵਨਾ ਜਿਹੜੀ ਆ ਬਣਾਉਣੀ ਜ਼ਰੂਰੀ ਆ। ਮੈਂ ਪਹਿਲਾਂ ਕਿਹਾ ਸੀ ਵੀ ਸਿੱਧਾ ਹੀ ਗਾਣਾ ਲਾ ਦੋ ਤੇ ਉਹ ਧਾਰਮਿਕ ਏਦਾਂ ਨਹੀਂ ਚੱਲਦਾ, ਇਹ ਥੋੜੀ ਜਿਹੀ ਭਾਵਨਾ ਬਣਾਉਣੀ ਚਾਹੀਦੀ ਆ। ਵੇਖੋ ਇਹ ਜਿਹੜਾ ਦਸਮ ਪਿਤਾ ਕਲਗੀਆਂ ਵਾਲੇ ਪਾਤਸ਼ਾਹ, ਜੁੱਤੀਆਂ ਵਾਲੇ ਬਾਜਾਂ ਵਾਲੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਮਰਪਿਤ ਇਹਨਾਂ ਨੇ ਜਿਹੜਾ ਤਵਾ ਕੱਢਿਆ ਸੀ ਹਰਭਜਨ ਮਾਨ ਦੋਵਾਂ, ਇਹਦੇ ਚ ਇੱਕ ਬੜਾ ਸੋਹਣਾ ਮੈਨੂੰ ਗੀਤ ਜਿਹੜਾ ਲੱਗਾ ਜਿਹੜਾ ਸੁਣਾਇਆ ਮੈਂ ਪਹਿਲਾਂ ਸੁਣਿਆ ਸੀ, ਉਹਦੇ ਚ ਜਿਹੜੇ ਸਾਹਿਬਜ਼ਾਦੇ ਨੇ ਅਜੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਝੁਝਾਰ ਸਿੰਘ ਜੀ ਜਿਹੜੇ ਕਿ ਮਹਿਜ 14 ਸਾਲ ਦੀ ਉਮਰ ਦੇ ਸਨ, ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਪਹਿਲੇ ਦਸਵੇਂ ਪਾਤਸ਼ਾਹ ਜੀ ਕਿਲ੍ਹੇ ਨੂੰ ਛੱਡਣ ਨੂੰ ਤਿਆਰ ਹੀ ਨਹੀਂ ਸੀ, ਉਹ ਕਹਿੰਦੇ ਸੀ ਵੀ ਆਪਾਂ ਨਹੀਂ ਉਹ ਛੱਡਣਾ, ਪਰ ਸਿੰਘਾਂ ਨੇ ਬੜਾ ਜ਼ੋਰ ਬੜੀ ਅਰਜ਼ ਕੀਤੀ, ਬੇਨਤੀ ਕੀਤੀ, ਉਹਨਾਂ ਕਹਾ ਮਹਾਰਾਜ ਵੀ ਸਾਡੇ ਆਖੇ ਦੇ ਵਿੱਚ ਹੀ ਤੁਸੀਂ ਕਿਲ੍ਹਾ ਛੱਡ ਦਿਓ, ਬਈ ਅਸੀਂ ਇਹ ਬੇਨਤੀ ਕਰਦੇ। ਮਾਤਾ ਜੀ ਨੇ ਵੀ ਕਿਹਾ ਕਿ ਕਿਲ੍ਹਾ ਛੱਡਿਆ, ਕਿਲ੍ਹਾ ਛੱਡਿਆ ਤੇ ਜਿਹੜੇ ਫੌਜਾਂ ਜਿਹੜੀਆਂ ਮੁਗਲਾਂ ਦੀਆਂ ਉਹ ਮਗਰ ਆ ਰਹੀਆਂ ਸੀ, ਮਗਰ ਆ ਰਹੀਆਂ ਸੀ ਤੇ ਜਦੋਂ ਵੇਖਿਆ ਵੀ ਅਜੀਤ ਸਿੰਘ ਜੀ ਉਹ ਨਜ਼ਰ ਨਹੀਂ ਆ ਰਿਹਾ, ਵੀ ਮਗਰ ਜਿਹੜਾ ਯਥਾ ਸੀ ਉਹਦੇ ਵਿੱਚੋਂ ਸੁਣਨ 'ਚ ਆਇਆ ਵੀ 400 ਸਿੰਘ ਸੀ ਨਾਲ ਗੁਰੂ ਸਾਹਿਬਾਨ ਦੇ,
ਮਗਰ ਫੌਜਾਂ ਦੇ ਨਾਲ ਜੰਗ ਲੜਨ ਲਈ ਚਲ ਗਏ ਤੇ ਪਤਾ ਲੱਗਾ ਤੇਜਾਜ ਸਿੰਘ ਜੀ ਕਹਿੰਦੇ ਪਿਤਾ ਜੀ ਦਸਮ ਪਾਤਸ਼ਾਹ ਜੀ ਕਹਿੰਦੇ ਪਿਤਾ ਜੀ ਆਗਿਆ ਦਿਓ ਮੈਂ ਅਜੀਤ ਸਿੰਘ ਜੀ ਨੂੰ ਵੇਖ ਕੇ ਆਉਣਾ ਤੇ ਆਗਿਆ ਮੰਗਦੇ ਆ ਪਿਤਾ ਜੀ ਤੋਂ ਦਸਮ ਪਾਤਸ਼ਾਹ ਜੀ ਤੋਂ ਤੇਜਾਜ ਸਿੰਘ ਜੀ ਅਜੀਤ ਸਿੰਘ ਜੀ ਦਾ ਪਤਾ ਲੈ ਉਹ ਜਿਹੜੀ ਆਗਿਆ ਮੰਗਦੇ ਆ ਉਹ ਰਿਕਾਰਡ ਦੇ ਵਿੱਚ ਆ ਤੇ ਰਿਕਾਰਡ ਇਕਾਗਰਤਾ ਨਾਲ ਹੋ ਕੇ ਸੁਣੋਗੇ ਤੇ ਤੁਹਾਨੂੰ ਉਹ ਕੱਚੀ ਗੜੀ ਦਾ ਸਾਕਾ ਜਾਂ ਉਹ ਜਿਹੜੀ ਆ ਸਾਰੀ ਦਾਸਤਾਂ ਜੰਗ ਦੀ ਤੁਹਾਡੇ ਅੱਖਾਂ ਮੁਹਰੇ ਆ ਜਾਊਗੀ ਕਿ ਵੈਸੇ ਤਾਂ ਇਤਿਹਾਸ ਬਾ ਕਾਫੀ ਲੰਮਾ ਪਰ ਇਸ ਗਾਣੇ ਦੇ ਵਿੱਚ ਧਾਰਮਿਕ ਗਾਣੇ ਦੇ ਵਿੱਚ ਬਹੁਤ ਕੁਝ ਜਿਹੜੀ ਉਹਨਾਂ ਨੇ ਸੋਹਣੇ ਤਰੀਕੇ ਨਾਲ ਗਾ ਕੇ ਦੱਸਿਆ ਲੈ
ਚਮਕੌਰ ਦੀ ਗੜੀ ਦੇ ਬਾਹਰ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋ ਗਏ ਤਾਂ ਵੀਰ ਗਤੀ ਪਾ ਗਏ ਵੱਡੇ ਵੀਰ ਵਾਂਗ ਜੂਝ ਕੇ ਜੰਗ ਚ ਜਾਣ ਲਈ ਛੋਟੇ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਆਪਣੇ ਪਿਤਾ ਤੋਂ ਆਗਿਆ ਇਸ ਤਰ੍ਹਾਂ ਮੰਗੀ
ਕਿਆ ਬਾਤਾਂ ਨਿੱਜ ਤੀਰਾਂ ਤਲਵਾਰਾਂ ਮੋਹਰੇ ਯਾਰ ਨੂੰ ਮੇਰਾ ਮਨ ਹੈ ਤਾਬਲਾ। ਇਹ ਆ ਸੂਰਵੀਰ ਯੋਧਿਆਂ ਦੀ ਗੱਲ ਆ। ਜਦੋਂ ਜਿੱਥੇ ਆਪਾਂ ਰਹਿੰਦੇ ਆ ਨਾ, ਆਲਾ ਦੁਆਲਾ ਨਿਆਣੇ ਜਿਹੜੇ ਉਹ ਵੇਖਦੇ ਆ, ਤੇ ਨਾਲੇ ਗੁਰੂ ਸਾਹਿਬਾਨ ਜੀ ਦੀ ਤਾਬਿਆ ਦੇ ਵਿੱਚ ਜਿਹੜਾ ਵੀ ਆ ਗਿਆ, ਜਿਹੜਾ ਵੀ ਉਹਨਾਂ ਦੇ ਔਰਾ ਆਵਾ ਮੰਡਲ ਚ ਆ ਗਿਆ, ਉਹ ਤੇ ਵੈਸੇ ਹੀ ਮੁਰਦਿਆਂ ਦੇ ਵਿੱਚ ਵੀ ਗਿਆਨ ਪਾ ਦਿੰਦੇ ਸੀ ਤੇ ਉਹਨਾਂ ਦੇ ਪੁੱਤਰ ਸੀ ਤੇ ਇਹ ਪਿੱਛੇ ਕਿੱਥੇ ਹਟਦੇ ਸੀ। ਛੋਟੀ ਉਮਰ ਦੇ ਵਿੱਚ ਹੀ ਛੋਟੇ ਸਾਹਿਬਜ਼ਾਦਿਆਂ ਨੇ ਫਤਿਹ ਸਿੰਘ ਜੀ, ਜ਼ੋਰਾਵਰ ਸਿੰਘ ਜੀ, ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਦੁਸ਼ਮਣਾਂ ਦੀ ਇੰਨਾ ਮੰਨੀਏ ਤੇ ਫਿਰ ਵੀ ਜਿਹੜਾ ਐਸਾ ਨੌਜਵਾਨ ਲਹੂ ਤੇਜਾਜ ਸਿੰਘ ਜੀ ਤੇ ਸਾਹਿਬਜ਼ਾਦਾ ਜੀ ਤੇ ਵੈਸੇ ਵੀ ਅਜੀਤ ਸਿੰਘ ਜੀ ਤੇ ਤੇਜਾਜ ਸਿੰਘ ਜੀ ਤੇ ਬਹੁਤ ਬਲ ਚ ਸੀ, ਕਿਉਂਕਿ ਜਵਾਨੀ ਦੇ ਵਿੱਚ ਬਲ ਹੁੰਦਾ ਵੀ ਬਹੁਤਾ। ਅੱਜ ਤੇ ਹੁਣ ਅੱਜ ਕੱਲ੍ਹ ਤੇ ਵੇਖ ਲਓ ਬੰਦੇ ਚ ਸਤਿਆ ਹੀ ਬੜੀ ਘੱਟ ਗਈ ਆ। ਊਂ ਮੈਂ ਨਾ ਵੀ ਜਿੱਦਾਂ ਜਿੱਦਾਂ ਗਾਂ ਉਮਰਾਂ ਵਧੀ ਜਾਂਦੀਆਂ, ਜਿੱਦਾਂ ਜਿੱਦਾਂ ਜਾਂ ਯੁੱਗ ਵਧੀ ਜਾਂਦੇ ਆ, ਬੰਦੇ ਦੇ ਵਿੱਚ ਹੁਣ ਸਤਿਆ ਹੀ ਨਹੀਂ ਰਹੀ। ਨਹੀਂ ਤੇ ਸਾਡੇ ਟਾਈਮ ਦੇ ਵਿੱਚ ਨੌਜਵਾਨ ਇੰਨਾ ਫਰਤੀਲਾ ਹੁੰਦਾ ਸੀ ਤੇ ਤੁਸੀਂ ਲੈ ਲਓ ਵੀ 350 ਸਾਲ ਪਹਿਲਾਂ ਕਿੱਦਾਂ ਦਾ ਹੋਊਗਾ ਨੌਜਵਾਨ। ਅੱਜ ਦੇ ਸਮੇਂ ਦੇ ਵਿੱਚ ਤੇ ਹੁਣ ਨੌਜਵਾਨ ਵੀ ਵੇਖ ਲਓ ਵੀ ਪੀ ਕੇ ਆ ਸਟਰਿੰਗਾਂ ਜਿਹੀਆਂ ਜਾਂ ਜਿਹੜੇ ਆ ਕੀ ਆ ਜਿਹੜੀਆਂ ਰੈਡ ਬੁਲਾਈਆਂ ਪੀ ਤੇ ਉੱਠਦੇ ਹੀ ਆ ਤੇ ਫਿਰ ਹੋਰ ਕੰਮ ਕਰ ਜਾਂਦੇ। ਤਾਂ ਜੀ ਇਹ ਤੇ ਗੱਲ ਤੁਹਾਡੀ ਸਹੀ ਆ ਕਿ ਖਾਣ ਖੁਰਾਕ ਜਿਹੜੀ ਆ ਉਸ ਤਰ੍ਹਾਂ ਦੀ ਹੋਈ ਜਾਂਦੀ ਆ। ਖਾਣਾ ਤੇ ਚਲੋ ਹੈ ਹੀ ਹੈ, ਕੰਮ ਨਹੀਂ ਕਰਦੇ। ਕੰਮ ਜਿਹੜੇ ਹੁਣ ਬਾਹਰਲੇ ਕਰਦੇ ਆ, ਮੈਂ ਤੇ ਜਾਣਦਾ ਇਹਨਾਂ ਨੂੰ ਪਤਾ ਹੀ ਆ ਬਈ ਹੁਣ ਇੱਥੇ ਭਾਰਤ ਚ ਵੀ ਆਉਂਦਾ ਰਹੀਦਾ, ਇੱਥੇ ਕੰਮ ਦਾ ਡੱਕਾ ਕੋਈ ਤੋੜਦਾ ਨਹੀਂ। ਉੱਥੇ ਵੇਖ ਲਾ ਵੀ ਬੰਦੇ ਉਹ ਕਈ ਬੰਦੇ ਦੱਸਣਗੇ ਵੀ ਸਾਡੇ ਚਾਚੇ ਦਾ ਮੁੰਡਾ ਉਹ ਅਵਾਰਾ ਗਰਦੀ ਤੇ ਹੋਇਆ, ਉਹ ਤੁਰਨ ਫਿਰਨ ਦੇ ਹੀ ਆ ਤੇ ਉਹ ਬੜੇ ਹੈਰਾਨ ਹੁੰਦੇ ਬਾਹਰ ਲੈ ਆਣ ਕੇ ਵੇਖਦੇ ਵੀ ਅਸੀਂ ਵੇਖ ਲਾ ਵੀ ਉੱਥੇ ਲੱਕ ਸਿੱਧਾ ਨਹੀਂ ਹੋਣ ਦਿੰਦੇ ਤੇ ਇੱਥੇ ਮੰਜੇ ਤੋਂ ਨਹੀਂ ਹਿਲਦੇ। ਇੱਦਾਂ ਹੀ ਆ ਨਾ। ਟੈਲੀਫੋਨ ਚੱਕ ਮੇਰਾ ਬਹੁਤ ਹੈਲੋ ਤਾਇਆ ਜੀ, ਟੈਲੀਫੋਨ ਕੱਟਿਆ ਗਿਆ ਜੀ, ਦੁਬਾਰਾ ਆਪਣਾ ਜਦੋਂ ਆਇਆ ਫਿਰ ਆਪਾਂ ਦੁਬਾਰਾ ਕਰ ਲੈਂਦੇ, ਕੱਟਿਆ ਗਿਆ ਮੇ ਵੀ ਕੋਈ ਪ੍ਰੋਬਲਮ ਸੀ। ਇਹਦਾ ਤਾਇਆ ਜੀ ਅਮਨ ਰੰਧਾਵਾ ਸਾਹਿਬ ਆਪਾਂ ਨੂੰ ਸੁਣਦੇ ਪੈਣਗੇ। ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਵੀਰ ਜੀ ਤੇ ਮਲਕੀਤ ਵੀਰ ਜੀ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਕਹਿੰਦੇ ਜੀ ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਕੋਈ ਵੀ ਗੀਤ ਪੁਰਾਣਾ ਸੁਣਾ ਦਿਓ ਜੀ। ਲਓ ਜੀ ਪੁਰਾਣੇ ਜਿਹਨੇ ਕਿਉਂ ਪੁਰਾਣੇ ਤਾਂ ਆਪਣੇ ਕੋਲ ਹੈ ਹੀ ਬੜੇ ਆ, ਮਲਕੀਤ ਆ ਪੁਰਾਣੇ ਗੀਤਾਂ ਦੇ ਵਿੱਚੋਂ ਆਪਾਂ ਰਿਕਾਰਡ ਕੱਢੀਏ ਕੋਈ ਖਰਾ ਜਿਹਾ ਤੇ ਮੇਰੇ ਨਾਲ ਲਭਾਈ ਮੇਰੇ ਝੋਲੇ ਦੇ ਵਿੱਚੋਂ ਦੇਖੀ ਕਿਤੇ ਕੋਈ ਚੂਹਾ ਇਹਨਾਂ ਨਿਕਲ ਕੇ ਬਾਹਰ ਆ ਜਾ। ਆ ਚੂਹਾ ਮੈਂ ਟੈਲੀਫੋਨ ਕਿਆ ਕੇ ਮੇਰਾ ਬੋਲ ਤੂੰ ਪਹਿਲਾਂ। ਹੈਲੋ
ਤਾਇਆ ਜੀ, ਪ੍ਰਣਾਮ। ਪ੍ਰਣਾਮ ਕਹਿਤਾ
ਆ ਤੇ ਪ੍ਰਣਾਮ ਦੇ ਸ਼ਹੀਦਾਂ ਨੂੰ ਕਹੀਦਾ, ਪ੍ਰਣਾਮ ਸ਼ਹੀਦਾਂ ਸਿੰਘਾਂ ਨੂੰ ਕਹੀਦਾ ਗਾ, ਪ੍ਰਣਾਮ ਸ਼ਹੀਦਾਂ ਨੂੰ ਤੇ ਜਿਹਦੇ ਬੰਦਿਆਂ ਨੂੰ ਫਤਿਹ ਬੁਲਾਈ ਦੀ ਆ। ਹਾਂਜੀ
ਮੈਂ ਕਹੀ ਮਹਿੰਦੀ ਭਾਜੀ
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀਆਂ ਨੂੰ ਭਾਈ, ਜੀਆਂ ਨੂੰ ਬਹੁਤ ਬਹੁਤ ਜੀਆਂ ਨੂੰ, ਕਿਉਂਕਿ ਗੱਲ ਜਿਹੜੀ ਤੁਸੀਂ ਫਤਿਹ ਬੁਲਾਈ ਆ ਨਾ, ਇਹ ਫਤਿਹ ਦੇ ਵਿੱਚ ਹੀ ਬਲ ਬੜਾ। ਕਹਿੰਦੇ ਜਦੋਂ ਆਪਾਂ ਕਿਸੇ ਨੂੰ ਬੁਲਾ ਲਈਦਾ ਨਾ, ਕੋਈ ਚੰਗੀ ਬੰਦਾ ਕਿਸੇ ਨੂੰ ਚੜ੍ਹਦੀ ਕਲਾ ਨਾਲ ਬੁਲਾ ਲਾਈਓ ਪਿਆਰ ਨਾਲ ਤੇ ਜੋਸ਼ ਨਾਲ, ਤੇ ਮਲਕੀਤ ਵਰਗੇ ਜਿਹੜੇ ਬਿਮਾਰ ਜਾ ਵੀ ਉਹ ਵੀ ਉੱਠ ਕੇ ਖੜ ਜਾਂਦੇ ਵੀ ਹਾਂ ਭਾਈ ਇਹ ਬੰਦਾ ਜਿਹੜਾ ਸਾਨੂੰ ਹੱਲਾ ਸ਼ੇਰੀ ਦੇਣ ਗਿਆ। ਤੇ ਬੁਲਾਉਣ ਦੇ ਵਿੱਚ ਵੀ ਬੜਾ ਬਲ ਹੁੰਦਾ। ਸਹੀ ਗੱਲ ਹੈ ਜੀ, ਇਹ ਤੇ ਗੱਲ ਹੈ। ਹੋਰ ਸੁਣਾਓ ਕਿਵੇਂ, ਅੱਜ ਨਹੀਂ ਹੋਗਾ ਟੈਲੀਫੋਨ ਨੂੰ, ਅਸੀਂ ਤੇ ਤੁਹਾਡਾ ਪਹਿਲਾਂ ਦਾ ਜੀ ਕਹਿੰਦਾ ਟੈਲੀਫੋਨ ਆ।
ਟੈਲੀਫੋਨ ਤੇ ਤਾਂ ਜੀ ਪਹਿਲਾਂ ਲਾਉਣਾ ਹੀ ਥੋੜਾ ਜਿਹਾ ਨਾ, ਅਗਰ ਵੈਦਰ ਰੇਨ ਮੌਸਮ ਜਿਹੜਾ ਨਾ ਖਰਾਬ ਆ, ਬਾਰੀ ਮੀਂਹ ਕੰਡਿਆਂ ਦਾ ਮੌਸਮ ਹੋਇਆ ਪਿਆ ਤੇ ਹੁਣ ਵੀ ਮੈਂ ਕਾਲ ਕਰੀ ਜਾਂਦਾ ਸੀ ਉਹ ਕਿਤੇ ਲੱਗ ਰਹੀ ਸੀ ਕਾਲ।
ਚੁੱਪ ਕਰਕੇ ਗੱਡੀ ਚ ਬੈਠੇ ਤੇ ਮੀਂਹ ਦੇ ਵਿੱਚ ਤੇ ਸਗੋਂ ਗੱਡੀ ਚਲਾਉਣ ਦਾ ਸਵਾਦ ਵੀ ਲੈਦਾ ਹੀ ਆ, ਠੰਡ ਤੇ ਹਣੀ ਆ। ਨਹੀਂ ਧਰਮ ਨਾਲ ਮੈਂ 16 ਸਾਲ ਗੱਡੀ ਚਲਾਈ ਆ, ਜੋ ਆਨੰਦ ਮੀਂਹ ਚ ਗੱਡੀ ਚਲਾਉਣ ਦਾ ਆਉਂਦਾ ਨਾ, ਮੀਂਹ ਚਲਾਉਣ ਦਾ ਆਉਂਦਾ ਨਾ, ਉਹ ਹੋਰ ਤਰੀਕੇ ਨਾਲ ਆਉਂਦਾ ਹੀ ਨਹੀਂ।
ਨਹੀਂ ਤਾਂ ਜੀ ਉਹ ਆਨੰਦ ਤੇ ਆਂਦਾ ਉਹ ਪਤਾ ਫਿਰ ਚੱਕਰ ਕੀ ਪੈਂਦਾ ਆ ਇੰਡੀਆ ਜੀ ਤੇ ਤੁਸੀਂ ਜਿਵੇਂ ਮਰਜ਼ੀ ਦੱਬੀ ਜਾਓ ਗੱਡੀ ਇੱਥੇ ਜਿਹੜੀ ਹੁੰਦੀ ਆ ਨੀਂਦ ਦੇ ਵਿੱਚ ਜਿਹੜੇ ਪੁਲਿਸ ਵਾਲੇ ਹੁੰਦੇ ਆ ਨਾ ਟ੍ਰੈਫਿਕ ਕੰਟਰੋਲ ਵਾਲੇ ਕਈ ਵਾਰ ਖੁੰਜੇ ਤੇ ਲਾ ਕੇ ਖੜੇ ਹੁੰਦੇ ਆ ਗੰਨ
ਮੀਂਹ ਦੇ ਵਿਚ ਓਹਦਾ ਜਿਹੜੀ ਆ ਚਾਲ ਗੱਡੀ ਦੀ ਘੱਟ ਚਾਹੀਦੀ ਉਹ ਆਂਦੇ ਆ
ਨਹੀਂ ਚਾਲ ਨੀ ਘੱਟ ਚਾਹੀਦੀ ਇੱਥੇ ਗੱਡੀਆਂ ਦੀ ਚਾਲ ਘੱਟ ਹੁੰਦੀ ਨੀ ਮਤਲਬ ਹੁੰਦੀ ਨੀ ਕਹਿ ਲੋ ਕਿ ਇੱਥੇ ਪੰਜ ਕਿਲੋਮੀਟਰ ਦਾ ਫਰਕ ਪੈਂਦਾ ਤਾਂ ਜੀ ਪਰ ਓਦਾਂ ਜਿਹੜੀ ਆ ਕਿ ਗੱਡੀ ਉਹੀ ਸਪੀਡ ਤੇ ਚੱਲਦੀ ਆ ਤੇ ਕਈ ਵਾਰ ਮੀਂਹ ਦੇ ਵਿਚ ਜਿਹੜੇ ਆ ਤੇਜ਼ ਵੀ ਚਲਾਉਣ ਵਾਲੇ ਓਦਾਂ ਹੀ ਚੱਲੀ ਜਾਂਦੇ ਆ
ਬਹੁਤਾ ਫਾਇਦਾ ਨਹੀਂ ਵੈਸੇ ਤੂੰ ਨਰਿੰਦਰ ਸਿੰਘ ਭਾਵਾਂ ਨੋਟ ਕਰ ਲਈ ਤੇਜ਼ ਬੰਦਾ ਉਹ ਜਿਹੜਾ ਥੋੜਾ ਜਿਹਾ ਆਮ ਉਹ ਉਹਦੇ ਹਿਸਾਬ ਨਾਲ ਉਹ ਹੌਲੀ ਹੌਲੀ ਆਪਣਾ ਸਹਿਜ ਪੱਕੇ ਸੁਮੀਠਾ ਉਹ ਹੌਲੀ ਹੌਲੀ ਉਹ ਆਪਣਾ ਚਾਲ ਚੱਲੀ ਜਾਂਦਾ ਕਛੂ ਕਿਵੇਂ ਆ ਉਹ ਸ਼ਹਿ ਵਾਂਗੂ ਜਿਹੜਾ ਬਾਹਲਾ ਦੇ ਡੰਗੇ ਮਾਰਦਾ ਉਹ ਫਿਰ ਪਿੱਛੇ ਰਹਿ ਜਾਂਦਾ ਕਈ ਵਾਰ
ਵੈਸੇ ਤੇ ਉਹ ਕਹਿੰਦੇ 5 ਕਿਲੋਮੀਟਰ ਘੱਟ ਚਲਾਓ ਜੋ ਸਪੀਡ ਹੁੰਦੀ ਆ
ਨਾ
ਉਹਦੇ ਤੋਂ 5 ਕਿਲੋਮੀਟਰ ਘੱਟ ਚਲਾਉਣਾ ਚਾਹੀਦਾ ਅਗਰ ਮੌਸਮ ਖਰਾਬ ਹੋਵੇ ਤਾਂ 10 ਕਿਲੋਮੀਟਰ 10 ਦੀ ਸਪੀਡ ਘਟਾਉਣੀ ਚਾਹੀਦੀ ਆ
ਉਹ ਸਾਡੇ ਤਾਂ ਭਰਾਵਾ ਇੱਥੇ ਇਹ ਨੀ ਪਤਾ ਵੀ ਕਿਹੜਾ ਕਿੱਥੋਂ ਕੁੱਤਾ ਨਿਕਲੇ ਆਉਣਾ ਕਿੱਥੋਂ ਬਿੱਲੀ ਨਿਕਲੇ ਆਉਣੀ ਕਿਸੇ ਕਿੱਥੋਂ ਦੀ ਮੱਝ ਆ ਜਾਣੀ ਕਿਸੇ ਦੀ ਕੋਈ ਗਾਂ ਆ ਜਾਣੀ ਇੱਥੇ ਤਾਂ ਵੀ 60 ਕਿਲੋਮੀਟਰ ਦੀਆਂ ਸਾਡੀਆਂ ਸੜਕਾਂ ਵਾ ਤੇ 110 ਤੇ ਜਾਂਦੀ ਜਨਤਾ ਸਹੀ ਗੱਲ ਆ
ਬਿਲਕੁਲ ਬਿਲਕੁਲ
ਇਹ ਨਾ ਅਸਲ ਦੇ ਵਿੱਚ ਨਰਿੰਦਰ ਸਿੰਘ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਜਿੰਨੇ ਐਕਸੀਡੈਂਟ ਹੁੰਦੇ ਨਾ ਓਵਰ ਸਪੀਡ ਨਾਲ ਹੁੰਦੇ ਭਾਰਤ ਦੇ ਵਿੱਚ
ਤੁਸੀਂ ਦੇਖ ਲੋ ਤਾਇਆ ਜੀ ਵੀ ਸਿਆਡੇ ਜਿਹੜਾ ਹਰ 2 ਸੈਕਿੰਡ ਬਾਅਦ ਇੱਕ ਆਟੋ ਰੋਡ ਤੇ ਹੁੰਦਾ ਦੁਨੀਆਂ ਦਾ ਸਭ ਤੋਂ ਜ਼ਿਆਦਾ ਮਤਲਬ ਜਿਹੜਾ ਸਿਟੀ ਆ ਅੰਮ੍ਰਿਤਸਰ ਉਹ ਰੋਡ ਤੇ ਇਹ ਤਾਂ ਮੇਰੇ ਖਿਆਲ 10-15 ਸਾਲ ਪਹਿਲਾਂ ਦੀ ਗੱਲ ਆ ਜਦੋਂ ਮੈਂ ਕੋਈ ਆਰਟੀਕਲ ਪੜਿਆ ਸੀ ਕਿ ਵੀ ਦੁਨੀਆਂ ਦਾ ਸਭ ਤੋਂ ਜ਼ਿਆਦਾ ਜਿਹੜਾ ਦਾ ਰਿਕਾਰਡ ਆ ਹਰ 2 ਸੈਕਿੰਡ ਬਾਅਦ ਇੱਕ ਆਟੋ ਰੋਡ ਤੇ ਹੁੰਦਾ ਆ ਅੰਮ੍ਰਿਤਸਰ
ਆਟੋ ਹੁੰਦਾ ਰੋਡ ਤੇ
ਹਾਂਜੀ
ਹੁਣ ਦੇ ਆਟੋ ਉਧਰ ਵੀ ਘੱਟ ਗਏ ਆਟੋ ਉਧਰ ਵੀ ਘੱਟ ਗਏ ਤਾਰਾਂ ਹੀ ਲੱਗਦਾ ਮੈਂ ਜੁੜ ਗਈਆਂ ਵਾ ਆਵਾਜ਼ ਹੀ ਹੋਰ ਤਰ੍ਹਾਂ ਦੀ ਆਉਣ ਲੱਗ ਪਈ ਅੱਜ ਹੀ ਹੋਰ ਤਰ੍ਹਾਂ ਦੀ ਆਉਣ ਲੱਗ ਪਈ ਅਮੀ ਦੇ ਨਾਲ ਦੇ ਲੈ ਟਾਵਰ
ਅਮੀ ਦੇ ਨਾਲ ਦੇ ਲੈ ਟਾਵਰ
ਤੁਹਾਡੀਆਂ ਬਾਜਾਂ ਸਾਨੂੰ ਆਈਆਂ
ਤੁਹਾਡੀਆਂ ਬਾਜਾਂ ਸਾਨੂੰ ਆਈਆਂ
ਪ੍ਰੋਬਲਮ ਤਾਂ ਹੈ ਜੀ ਮੀਂਹ ਦਾ ਕਰਕੇ ਹੈਗੀ ਆ ਉਧਰ ਥੋੜੀ ਜੀ ਟੈਕਨੀਕਲ ਚਲੋ ਉਹਨਾਂ ਦਾ ਟੈਲੀਫੋਨ ਕੱਟਿਆ ਗਿਆ ਇਧਰ ਗੁਰਪ੍ਰੀਤ ਪਨੈਸਰ ਸਾਹਿਬ ਵੀ ਤਾਂ ਜੀ ਆਪਾਂ ਨੂੰ ਸੁਣਦੇ ਪਏ ਨੇ ਉਹ ਬਲਿਆ ਪਨੈਸਰ ਸਾਹਿਬ ਆ ਜਾਓ ਇਹ ਕਹਿੰਦੇ ਜੀ ਮੈਂਡੀ ਭਾਜੀ ਸਤਿ ਸ੍ਰੀ ਅਕਾਲ ਸੱਬਰਵਾਲ ਸੁੱਖੋ ਤੇ ਰਾਈਟ ਹੈਂਡ ਤਾਇਆ ਜੀ ਨੂੰ ਸੁੱਖੋ ਦੇ ਕੀ ਸੱਜੇ ਹੱਥ ਅੱਛਾ ਇਹ ਤੂੰ ਕਿੱਥੋਂ ਕੱਢ ਲਿਆ ਨਵਾਂ ਹੀ ਸਾਹਿਬ ਆ ਨਾ ਕਰ ਪਨੈਸਰ ਸਾਹਿਬ ਤੂੰ ਇਹਦਾ ਨਾ ਪੰਗੂ ਹੋਰੀ ਅੱਲੇ ਹੋਰੀ ਇਹਨਾਂ ਦੇ ਇਹਨਾਂ ਦੀ ਸ਼ਦਰ ਛਾਇਆ ਚ ਨਾ ਗੱਲਾਂ ਕਰ ਇਹ ਥੋੜੇ ਜਿਹਾ ਵਾਧੇ ਚਲਾਕ ਆ ਵਾਧੇ ਚਲਾਕ ਨਾਲ ਉਹਨਾ ਭੋਲਾ ਬੰਦਾ ਜ਼ਿਆਦਾ ਕਾਮਯਾਬ ਕਹਿੰਦੇ ਨੇ ਤਾਇਆ ਜੀ ਕਿਵੇਂ ਸਿਹਤਾਂ ਤੇ ਸ਼ੋਪ ਕਿਵੇਂ ਚੱਲ ਰਹੀ ਆ ਸ਼ੋਪ ਤੇ ਪੁੱਛਣਾ ਤੂੰ ਦੁਨੀਆਂ ਪੈਰ ਮਹਿਦੀ ਫਿਰਦੀ ਇੱਕ ਦੂਜੇ ਤੈਨੂੰ ਦੱਸਿਆ ਰੋਜ਼ ਕਿਸੇ ਦਾ ਕੋਈ ਨਾ ਕੋਈ ਸਮਾਨ ਰਹਿ ਜਾਂਦਾ ਕਿਹਦੀ ਚਪਰ ਰਹਿ ਜਾਂਦੀ ਕਿਹਦੀ ਜੁੱਤੀ ਰਹਿ ਜਾਂਦੀ ਕਿਸੇ ਦੇ ਉੱਥੇ ਤੈਨੂੰ ਦੱਸਿਆ ਮੈਟ ਜਾਂ ਰੋਜ਼ ਤੀਜੇ ਦਿਨ ਧੋਣੇ ਆ ਕਿਸੇ ਦਾ ਪੈਰ ਦਾ ਅੰਗੂਠਾ ਮੰਡਿਆ ਜਾਂਦਾ ਇਹਦਾ ਕੁਛ ਹੋ ਜਾਂਦਾ ਕਿਸੇ ਦਾ ਕੁਛ ਹੋ ਜਾਂਦਾ ਤੂੰ ਪੁੱਛਣਾ ਪਿਛਲੀ ਵਾਰ ਤਾਂ ਸੁਖਪ੍ਰੀਤ ਆਈ ਦਾ ਉਹ ਕੀ ਉਹ ਤਿਤਲੀ ਜੀ ਲੈਤ ਕਿਹੜਾ ਪੀ ਸੀ ਉਹ ਪੈਰ ਦੀ ਕੋਈ ਆਪਦੇ ਵੀ ਤੇ ਮਿੱਧੇ ਹੀ ਜਾਂਦੇ ਆਪਦੇ ਕਿਹੜਾ ਪੈਰ ਵੱਜ ਜਾਂਦੇ ਆ ਤੇ ਕਹਿੰਦੇ ਜਸਪਾਲ ਕਿਵੇਂ ਤਾ ਜੀ ਜਸਪਾਲ ਨੇ ਕਰਨਾ ਮੌਜਾਂ ਲੈਂਦਾ ਉਹਨੂੰ ਵਿਖਾਇਆ ਚੰਗਾ ਪੜਾ ਕੇ ਉਹਨੂੰ ਪੱਕੀਆਂ ਚੋਪੜੀਆਂ ਖਾਂਦਾ ਭਰਜਾਈ ਦੇ ਸਾਰੀਆਂ ਤੇ ਫਰਕ ਉਹਨੂੰ ਫੇਰ ਕੋਈ ਨੀ ਕਿਉਂ ਉਹ ਸੁੱਕੀਆਂ ਰੋਟੀਆਂ ਖਾ ਕੇ ਵੀ ਉਦਾਂ ਦਾ ਹੀ ਤੇ ਉਹ ਤਲੀਆਂ ਖਾ ਕੇ ਵੀ ਉਦਾਂ ਦਾ ਹੀ ਤਾਂ ਕਹਿੰਦੇ ਸਟੋਰੀ ਦੱਸੋ ਸਟੋਰੀ ਦੱਸੋ ਜਦੋਂ ਤੁਸੀਂ ਵਿਆਹ ਕਰਨ ਗਏ ਸੀ ਬਰਾਤ ਲੈ ਕੇ ਉੱਥੇ ਕਿਵੇਂ ਕਿਵੇਂ ਹੋਈ ਟੈਨਸ਼ਨ ਚ ਨਾ ਟੈਨਸ਼ਨ ਚ ਤਾਂ ਨੀ ਸੀ ਤੁਸੀਂ ਤੇ ਟੈਨਸ਼ਨ ਕਾਹਦੀ ਉੱਥੇ ਅਸੀਂ ਬਾਰਡਰ ਤੇ ਲੜਨ ਗਏ ਸੀ ਭਲਾ ਟੈਨਸ਼ਨ ਉਹਦੀ ਚ ਕਾਹਦੀ ਜਾਂ ਸਾਡੀ ਜਿਹੜੀ ਆ ਉਹ ਜਿਹੜੀ ਬਰਾਤ ਆ ਉਹ ਬਾਰਡਰ ਕਰੋਸ ਕਰਕੇ ਗਈ ਸੀ ਭਲਾ ਵੀ ਜਿਹੜਾ ਟੈਨਸ਼ਨ ਹੈ ਨੀ ਸਾਨੂੰ ਪਰ ਐਸਾ ਸਾਹਿਬ ਕਾਹਦੀ ਟੈਨਸ਼ਨ ਅਸੀਂ ਤੇ ਚਾਹ ਨਾ ਗਏ ਆ ਮੈਂ ਉਦਣ ਵੀ ਦੱਸਿਆ ਸੀ ਵੀ ਗੱਡਾ ਅਸੀਂ ਲੈ ਲਿਆ ਤੇ ਉਹ ਕਿਸੇ ਨੇ ਉੱਥੇ ਬਲਦਾਂ ਨੂੰ ਖਵਾ ਤੇ ਪਕੌੜੇ ਪਕੌੜੇ ਉਹਨਾਂ ਲੱਗ ਗਈਆਂ ਮੋਕਾਂ ਨਵਾਂ ਕੁੜਤਾ ਚਾਦਰਾਂ ਇਹਦੇ ਲਬੇੜ ਲਬੇੜ ਲਿਆਂਦਾ ਟਾਈ ਦਰੀ ਦੀ ਵੀ ਫਰਕਾਰੀ ਦੇ ਉੱਤੇ ਹਲੇ ਤੱਕ ਆ ਗਈ ਉਹ ਪਤਾ ਨੀ ਕੀ ਉਹਨਾਂ ਨੂੰ ਖਵਾਤਾ ਪਤਾ ਨੀ ਕਿੱਦਾਂ ਦੇ ਪਕੌੜੇ ਖਵਾਤੇ ਉਹ ਸੁਧਾ ਤੇਲ ਹੀ ਪਿਛੇ ਸਿੱਟੀ ਤੁਰਿਆ ਹੁਣ ਤੇ ਗਈ ਬੜੇ ਗੱਜ ਵੱਜ ਕੇ ਤੇ ਬੰਦੇ ਸੀਗੇ 160 ਅਸੀਂ ਗਿਣੇ ਆ ਆਉਂਦੇ ਹੋਏ 60 ਰਹਿ ਗਏ ਤੇ 100 ਹੀ ਬੰਦਾ ਆਇਆ 60 ਪਤਾ ਨੀ ਦਾਰੂ ਪੀ ਕੇ ਕਿੱਧਰ ਨੂੰ ਲਟਕਾ ਰਿਹਾ ਗਏ 160 ਜਾਣੇ ਉਹ ਤਾਂ ਆਇਆ ਇੰਨੇ ਥੋੜੇ ਉਦੋਂ 160 ਵੀ ਨੀ ਅਸੀਂ ਲਿਜਾਣੇ ਉਦੋਂ ਫਿਰ ਘੱਟ ਸੀ ਆਉਂਦੀ ਜਾਂਦੀ ਬਰਾਤ ਹੁਣ ਤਾਂ ਦੁਨੀਆਂ ਤੇ ਦੱਸੀ ਨਾ ਇੱਕ ਦਾ ਪਤਾ ਲੱਗ ਜਾਵੇ ਕਾਰਡ ਇੱਕ ਨੂੰ ਆਇਆ ਹੋਵੇ ਨਾ ਸਾਰੇ ਉਹਦੇ ਭੂਆ ਮਾਸੀਆਂ ਦੇ ਵੀ ਇਕੱਠੇ ਕਰ ਲੈਂਦੇ ਵੀ ਚਲੋ ਚਲੀ ਤੇ ਉਦੋਂ ਪੁੱਤ ਬਹੁਤ ਮਤਲਬ ਬੰਦੇ ਜਿਹੜੇ ਸੀ ਨਾ ਪੁਰਾਣੇ ਉਹ ਸਮਝਦੇ ਹੁੰਦੇ ਸੀ ਹਿਸਾਬ ਕਿਤਾਬ ਵੇਖਦੇ ਸੀ ਉਦੋਂ 160 ਬੰਦੇ ਜਾ ਤੇ ਕੋਈ ਊਠਾਂ ਤੇ ਗਿਆ ਕੋਈ ਘੋੜਿਆਂ ਤੇ ਗਿਆ ਕੋਈ ਗੱਡਿਆਂ ਤੇ ਗਿਆ ਸੈਂਕਲਾਂ ਤੇ ਨੀ ਕੋਈ ਗਿਆ ਸੈਂਕਲਾਂ ਤੇ ਉਦੋਂ ਕੀ ਕਹਿਣਾ ਸੈਂਕਲ ਉਦੋਂ ਟਾਵੇਂ ਟਾਵੇਂ ਕੋਈ ਅੱਗੇ ਊਠ ਤੇ ਜਾਂਦੇ ਸੀ ਊਠ ਪਹਿਲਾਂ ਕਹਿੰਦੇ ਊਠ ਤੇ ਤੈਨੂੰ ਨਹੀਂ ਜਾਣਾ ਮੈਂ ਰਹਿਣ ਦਿਓ ਕਿਸੇ ਤਾਰ ਤੂਰ ਚ ਊਠ ਆ ਗਿਆ ਤੇ ਡਿਗਾਂਗੇ ਧੌਣ ਭਰਨੇ ਇੱਕ ਊਠ ਦੀ ਜਿਹੜੀ ਹਿਸਾਬ ਕਿਤਾਬ ਐਸਾ ਊਠ ਦਾ ਪਤਾ ਕੋਈ ਨੀ ਕਿਸੇ ਨੇ ਬਹਿ ਜਾਣਾ ਇਹ ਬੋਤੀ ਹੁੰਦੀ ਸੀ ਇਹਨਾਂ ਤੋਂ ਕਾਲੇ ਹੋਣਾ ਉਹ
ਜੀ
ਕਾਲੇ ਹੋਣਾ ਤੋਂ ਬੋਤੀ ਸੀ ਤੇ ਕਹਿੰਦੇ ਵੀ ਇੱਧਰ ਘੋੜੀ ਤੇ ਨੀ ਚੜਾਉਣਾ ਊਠ ਤੇ ਚੜਾਉਣਾ ਇੱਥੇ ਹੁੰਦਾ ਸੀ ਨਾ ਉਹ ਗੁਰਦੁਆਰੇ ਲੈ ਕੇ ਜਾਣਾ ਮੱਥਾ ਟੇਕਣ ਕਹਿੰਦੇ ਇੱਥੋਂ ਊਠਣੀ ਤੇ ਚੜਾਉਣਾ ਬੋਤੀ ਤੇ ਇੱਥੋਂ ਗਾਂਹ ਆਪਾਂ ਗੱਡੇ ਤੇ ਬਿਠਾ ਲੈਣਾ ਮੈਂ ਕਿਹਾ ਤੁਸੀਂ ਸਿੱਧਾ ਮੈਨੂੰ ਗੱਡੇ ਤੇ ਬਿਠਾ ਲਓ ਮੈਂ ਨੀ ਕਿਸੇ ਊਠਣੀ ਆੜਣੀ ਤੇ ਬਹਿਣਾ ਤੇ ਰਹਿਣ ਦੋ ਤੇ ਹੜੇ ਨਹੀਂ ਇਹ ਪਾਖਰ ਹੋਣੀ ਵੀ ਹਲਤਾਂ ਕਰਨ ਕਹਿੰਦੇ ਨਹੀਂ ਨਹੀਂ ਬਿਠਾ ਲਓ ਹੈਲੋ
ਹਾਂਜੀ ਕਾਜੀ
ਆ ਜਾਓ ਪਿਆਰੋ ਕੀ ਗੱਲ ਹੋਈ ਉਹ ਤਾਰਾਂ ਤੂਰਾਂ ਕਿਤੇ ਜੁੜੀਆਂ ਆਈਆਂ ਇਹ ਬਾਜਾਂ ਬੜੀਆਂ ਹੋਰ ਤਰ੍ਹਾਂ ਆਉਣ ਲੱਗ ਪਈਆਂ ਸੀ
ਉਹ ਮੈਨੂੰ ਲੱਗਦਾ ਉਹੀ ਹੈ ਤੁਹਾਨੂੰ ਦੱਸਿਆ ਨਾ ਥੋੜਾ ਮੌਸਮ ਖਰਾਬ ਹੈ ਇੱਧਰ ਸਾਡਾ ਹੈਗਾ ਇਲਾਵਾਰਾ ਡਿਸਟ੍ਰਿਕਟ ਇਹਨੂੰ ਕਹਿੰਦੇ ਆ ਇਲਾਵਾਰਾ ਰੀਜਨ ਕਹਿੰਦੇ ਆ ਇਹ ਥੋੜਾ ਜਿਹਾ ਇੱਥੇ ਨੈਟਵਰਕ ਦੀ ਦੇ ਇਸ਼ੂ ਨੇ ਭਾਵੇਂ ਟੈਲਸਟਾ ਵੀ ਹੋਵੇ ਤਾਂ ਵੀ ਉਹ
ਹੁਣ ਇੱਥੇ ਤੁਸੀਂ ਆਏ ਆ ਨਿਆਣਿਆਂ ਨੂੰ ਲੈਣ
ਜਵਾਕਾਂ ਨੂੰ ਲੈ ਕੇ ਬਿਲਕੁਲ ਬਿਲਕੁਲ ਜਵਾਕਾਂ ਨੂੰ ਹਾਂ ਉਹਨਾਂ ਦੀ ਸਵਿਮਿੰਗ ਦੀ ਕਲਾਸ ਅੱਜ
ਅੱਛਾ ਨਿਆਣੀ ਉਹਨਾਂ ਦੀ ਕਲਾਸ ਤੁਸੀਂ ਵੀ ਨਾਲ ਲਵਾਉਣੇ ਹੋ ਕੇ ਨਾਲ ਹੋਣਾ ਚਾਹੀਦਾ ਮਾਂ ਪਿਓ ਵੀ
ਛੋਟੇ ਬੱਚਿਆਂ ਦੇ ਹਾਂਜੀ ਤਾਏ ਦੀ ਹੋਣਾ ਚਾਹੀਦਾ ਕਿਉਂਕਿ ਉਹ ਕੁਦਰਤ ਥੱਲੇ 3 ਸਾਲਾਂ ਦੀ ਆ ਤੇ ਇਹਦੀ ਜਿਹੜੀ ਇੱਕ ਇੱਕ ਸਾਲ ਵਾਲੀ ਇਹਦੀ ਕਲਾਸ ਵੀ ਹੋਣਾ
ਜਿਹੜਾ ਤੈਰਾਕੀ ਦਾ ਇਹ ਵਿਸ਼ਾ ਤੁਸੀਂ ਆਪ ਸ਼ੌਂਕ ਨਾਲ ਚੁਣਿਆ ਕਿ ਫਿਰ ਉਹ ਆਪ ਹੀ ਕਹਿੰਦੇ ਆ ਵੀ ਚਾਹੀਦੀ ਸਾਰਿਆਂ ਨੂੰ
ਇਹ ਤਾਂ ਇਹਦੀ ਏਦਾਂ ਹੁੰਦਾ ਕਿ ਜਦੋਂ ਸਾਡੇ ਇੱਥੇ ਸਕੂਲ ਚ ਹਰ ਸਾਲ ਜਿਹੜੇ ਪ੍ਰਾਇਮਰੀ ਪੱਧਰ ਦੇ ਸਕੂਲ ਹੁੰਦੇ ਆ ਉਹਨਾਂ ਚ ਸਵਿਮਿੰਗ ਕਾਰਨੀਵਲ ਹੁੰਦੇ ਹੀ ਆ ਹੁੰਦਾ ਕਿ ਦੋ ਜਾਂ ਤਿੰਨ ਦਿਨ ਇਹਨਾਂ ਨੂੰ ਸਵਿਮਿੰਗ ਪੂਲ ਚ ਲੈ ਕੇ ਜਾਂਦੇ ਆ ਤੇ ਉਹ ਪੇਰੈਂਟਸ ਦੀ ਮਰਜ਼ੀ ਆ ਤੁਸੀਂ ਸਿਖਾਉਣੀ ਨੀ ਸਿਖਾਉਣੀ ਬਟ ਇਹਨਾਂ ਨੂੰ 2-3 ਦਿਨ ਇਹਨਾਂ ਨੂੰ ਜਿਹੜਾ ਹਰ ਇੱਕ ਬੱਚੇ ਨੂੰ ਲੈ ਕੇ ਜਾਣਾ ਉਹਦੇ ਚ ਇਹਨਾਂ ਨੇ ਕੀ ਸਿਖਾਉਣਾ ਹੁੰਦਾ ਆ ਜਿੱਦਾਂ ਰੱਸੀ ਸੁੱਟ ਕੇ ਤੇ ਤੁਸੀਂ ਕਿਸੇ ਦੀ ਜਾਨ ਕਿੱਦਾਂ ਬਚਾਉਣੀ ਆ ਕਿ ਜਿੱਦਾਂ ਲਾਈਫ ਸੇਵਿੰਗ ਜਿਹੜੇ ਬੇਸਿਕ ਸਕਿੱਲਸ ਨੇ ਅਗਰ ਕਿਸੇ ਨੂੰ ਨਹੀਂ ਵੀ ਆਉਂਦੀ ਸਵਿਮਿੰਗ ਤਾਂ ਤੁਸੀਂ ਜਿਹੜੀ ਸਹਾਇਤਾ ਆ ਉਹ ਕਿੱਦਾਂ ਮੰਗਣੀ ਆ ਪਾਣੀ ਚ ਤੇ ਕਿਨਾਰੇ ਤੇ ਕਿੱਦਾਂ ਜਾਣਾ ਆ ਤੇ ਜੇ ਮੰਨ ਲਓ ਕੋਈ ਡੁੱਬ ਰਿਹਾ ਤੇ ਤੁਸੀਂ ਤੁਹਾਡੇ ਕੋਲ ਜੇ ਕੋਈ ਜਿੱਦਾਂ ਉਹਨੂੰ ਪ੍ਰੈਕਟੀਕਲ ਕਰਕੇ ਸਿਖਾਉਂਦੇ ਆ ਜਵਾਕਾਂ ਨੂੰ ਕਿ ਤੁਸੀਂ ਰੱਸੀ ਸਿੱਟਣੀ ਆ ਤੇ ਰੱਸੀ ਸਿੱਟ ਕੇ ਤੇ ਦੋਨੇ ਜਿੱਦਾਂ ਬਚਾਉਣੀ ਕਿੱਦਾਂ ਜ਼ਿੰਦਗੀ ਆ ਅਗਰ ਤੁਸੀਂ ਖੁਦ ਪਾਣੀ ਚ ਤਾਂ ਫਿਰ ਤੁਸੀਂ ਕਿੱਦਾਂ ਬਚਣਾ ਮਤਲਬ ਬੱਚੇ ਨੂੰ ਇਹ 3 ਪੂਰਾ ਹਫ਼ਤਾ ਜਿਹੜਾ ਹੁੰਦਾ ਆ ਉਹ ਸੇਫਟੀ ਦੀ ਕਹਿ ਕੇ ਉਹ ਸਿਖਾਉਂਦੇ ਆ
ਜੈਕਟ ਜੀ ਪਾ ਕੇ ਫਿਰ ਨਿਆਣੇ ਛੋਟੇ ਤੇ ਛਕਦੇ ਹੋਣੇ ਕਿਉਂਕਿ ਉਹਦਾ ਹਲੇ
ਤਾਂ ਦੱਸਦਾ ਜਿੱਦਾਂ ਹੁਣ ਕਲਗੀ ਆ ਇਹਨੂੰ ਹੁਣ ਇਹਦਾ
ਜਿਦਾਂ 1 ਸਾਲ ਦੀ ਹੋ ਗਈ ਆ ਵੈਸੇ ਤਾਂ 6 ਮਹੀਨੇ ਤੋਂ ਕਹਿੰਦੇ ਤੁਸੀਂ ਸਟਾਰਟ ਕਰ ਸਕਦੇ ਹੋ ਨਹੀਂ 6 ਮਹੀਨੇ ਦਾ ਨਿਆਣਾ ਹੀ ਤਰਨ ਲਾ ਦਿੰਦੇ ਆ
ਉਹ ਪੇਰੈਂਟਸ ਨਾਲ ਜਾਂਦਾ ਨਾ ਜਿੱਦਾਂ ਅਸੀਂ ਜਿੱਦਾਂ ਮੈਂ ਨਾਲ ਗਿਆ ਮੈਨੂੰ
ਛੇ ਮਹੀਨੇ ਦਾ ਨਿਆਣਾ ਧਰ ਲੂਗਾ ਮੈਨੂੰ ਤੇ ਲੱਗਦਾ ਛੇ ਮਹੀਨੇ ਦੇ ਨਿਆਣੇ ਦੇ ਹੱਥ ਪੈਰ ਨੂੰ
ਕਰਦਾ ਨੀ ਤਾਇਆ ਜੀ ਦੱਸਦਾ ਤੁਹਾਨੂੰ ਉਹਦੇ ਚ ਕੀ ਹੁੰਦਾ ਕਿ ਉਹਨੂੰ ਜਿੱਦਾਂ ਬੱਚਾ ਗੋਡੀ ਚਾ ਤੇ ਬੱਚੇ ਨੂੰ ਹੱਥ ਪੈਰ ਮਾਰਨੇ ਅਸੀਂ ਸਿਖਾਉਣੇ ਹੁੰਦੇ ਆ ਤੇ ਫਿਰ ਜਿੱਦਾਂ ਚਾਰ ਪੰਜ ਟਾਸਕ ਹੁੰਦੀਆਂ ਨੇ ਕਿ ਜਿੱਦਾਂ ਬੱਚੇ ਨੂੰ ਫੜ ਕੇ ਪਹਿਲਾਂ ਜਿਵੇਂ ਜਿਹੜਾ ਟੀਚਰ ਹੁੰਦਾ ਆ ਜਿੱਦਾਂ ਚਾਰ ਪੰਜ ਮਾਪੇ ਦੇ ਪੇਰੈਂਟਸ ਨਾਲ ਬੱਚੇ ਹੁੰਦੇ ਆ ਤੇ ਉਹਦੇ ਚ ਤੁਸੀਂ ਜਿਵੇਂ ਬੱਚੇ ਨੂੰ ਪਾਣੀ ਦੇ ਨਾਲ ਸਿਰਫ ਕੀ ਉਹਨੂੰ ਕਹਿੰਦੇ ਆ ਫੈਮਿਲੀਅਰ ਕਰਨਾ ਆ
ਅੱਛਾ ਪਾਣੀ ਚ ਬਿਠਾ ਦੋ ਨਿਆਣਾ ਦਾ ਟੱਪਦਾ ਬਹੁਤ ਛਾਲਾ ਮਾਰਦਾ ਪੂਰੀਆਂ
ਹਾਂਜੀ ਹਾਂਜੀ ਉਹ ਫਿਰ ਸਟਾਰਟ ਹੁੰਦੀ ਹੈ ਜੀ ਕਲਾਸ ਇਹਨਾਂ ਦੀ ਜਿੱਦਾਂ ਕਿ ਜਿੱਦਾਂ ਬੱਚੇ ਨੂੰ ਮਾੜਾ ਛੱਡਣਾ ਫਿਰ ਬੱਚਾ ਆਪਣੇ ਮਾਂ ਪਿਓ ਨੂੰ ਲੱਭਦਾ ਆ ਜਿੱਦਾਂ ਪਾਣੀ ਦੇ ਵਿੱਚ ਹੀ ਉਹ ਬੱਚਾ ਕੋਲ ਹੀ ਰਹਿੰਦਾ ਹੈ ਜਿੱਦਾਂ ਨੂੰ ਮਾੜ ਪਾਣੀ ਦੇ ਅੰਦਰ ਜਿੱਦਾਂ ਪਾ ਕੇ ਕੋਈ ਚੱਕ ਨੀ ਜਿੱਦਾਂ ਟੀਚਰ ਨੇ ਤੁਹਾਡੇ ਵੱਲ ਸੁੱਟਣਾ ਤੇ ਤੁਸੀਂ ਟੀਚਰ ਵੱਲ ਸੁੱਟਣਾ ਤੇ ਬੱਚੇ ਨੂੰ ਫਿਰ ਹੁੰਦਾ ਵੀ ਹਾਂ ਪਾਣੀ ਚ ਮੈਂ ਕਿੱਦਾਂ ਕਿਹਨੂੰ ਲੱਭਣਾ ਆ
ਨਹੀਂ ਉਹ ਪਾਣੀ ਜਿੱਦਾਂ ਆਪਾਂ ਹੁਣ ਮਾਪਿਆਂ ਨੂੰ ਨਿਆਣਾ ਜਦੋਂ ਛੱਡਦੇ ਆ ਤੇ ਉਹ ਹੱਥੋਂ ਛੁੱਟ ਸਕਦਾ ਨਿਆਣਾ ਪਾਣੀ ਥੱਲੇ ਡੂੰਘਾ ਨਹੀਂ
ਨਹੀਂ ਨਹੀਂ ਉਹ ਪਾਣੀ ਜਿੱਦਾਂ ਸਾਡੇ ਲੱਕ ਤੱਕ ਹੀ ਹੁੰਦਾ ਆ ਉਹ ਇੱਕ ਇੱਕ ਮੀਟਰ
ਜਾਂ ਨਿਆਣਾ ਤੇ ਬਿਲਕੁਲ ਛੋਟਾ ਹੀ ਹੁੰਦਾ ਨਿਆਣਾ ਫੇਰ ਵੀ ਉਹਨੂੰ ਫਿਰ ਮਤਲਬ ਫੜ ਲੈਣਾ ਬੁੱਝ ਲੈਣਾ
ਪੂਰਾ ਪਿਆਰ ਕਰਕੇ ਤਾਂ ਜੀ ਪਹਿਲੀ ਗੱਲ ਨੈਪੀ ਲਾਏ ਹੁੰਦੇ ਉਹਨਾਂ ਦੇ ਪੂਰੇ ਸਿਰ ਪਾਏ ਹੁੰਦੇ ਆ ਐਨਕਾਂ ਵੈਸੇ ਨਹੀਂ ਲਾਉਂਦੇ
ਛੋਟੇ ਦਾ ਕਰਕੇ
ਏਦਾਂ ਹੁੰਦਾ ਕਿ ਪਹਿਲਾਂ ਜਿੱਦਾਂ ਉਹਨੂੰ ਪਾਣੀ ਦੇ ਅੰਦਰ ਨੀ ਨਾਲ ਦੀ ਨਾਲ ਪਾਉਣਾ ਹੁੰਦਾ ਤਿੰਨ ਚਾਰ ਹਫ਼ਤੇ ਬਾਅਦ ਜਦੋਂ ਬੱਚੇ ਨੂੰ ਲੱਗਦਾ ਆ ਹਲਕਾ ਆ ਜਿੱਦਾਂ ਹਨਾ ਉਦੋਂ ਫਿਰ ਉਹ ਇੱਕ ਸਟੈਪ ਬਾਏ ਸਟੈਪ ਜਿਹੜੇ ਆ ਸਾਰੇ ਸਕਿੱਲ ਬੱਚੇ ਦੇ ਚੱਲਦੇ ਆ ਤੇ ਛੇਆਂ ਕੁ ਮਹੀਨਿਆਂ ਦੇ ਵਿੱਚ ਬੱਚਾ ਕੀ ਹੁੰਦਾ ਆ ਬੱਚਾ ਫਲੋਟ ਕਰਨ ਲੱਗ ਜਾਂਦਾ ਪਾਣੀ ਚ ਅਗਰ ਤੁਸੀਂ ਹਫ਼ਤੇ ਚ ਦੋ ਵਾਰ ਲੈ ਕੇ ਜਾਂਦੇ ਨੂੰ ਇੱਕ ਦਿਨ ਨੀ ਕਹਿੰਦੇ ਹਫ਼ਤੇ ਚ ਇਹ ਤੇ ਛੇ ਮਹੀਨੇ ਚ ਬੱਚਾ ਫਿਰ ਕਰਨ ਲੱਗ ਜਾਂਦਾ ਉਸ ਤੋਂ ਬਾਅਦ ਫਿਰ ਕੀ ਹੁੰਦਾ ਆ ਕਿ ਜਿੱਦਾਂ ਤਿੰਨ ਕੁ ਮੀਟਰ ਦਾ ਦੋ ਮੀਟਰ ਦਾ ਹੁੰਦਾ ਫਾਸਲਾ ਜਿਹਦੇ ਵਿੱਚ ਦੋ ਬੱਚੇ ਹੁੰਦੇ ਆ ਇੱਕ ਟੀਚਰ ਹੁੰਦਾ ਫਿਰ ਜਦੋਂ ਬੱਚਾ ਇਕੱਲਾ ਪਾਣੀ ਚ ਅੱਗੇ ਵੀ ਜਾਂਦਾ ਆ ਫਿਰ ਉਹ ਇਕੱਲੇ ਬੱਚੇ ਨੂੰ ਟੀਚਰ ਜਿੱਦਾਂ ਉਹਨੂੰ ਮਤਲਬ ਡਿਸਿਪਲਿਨ ਸਿਖਾਉਣਾ ਆ ਪਹਿਲੀ ਗੱਲ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਆ ਉਹਦੇ ਚ ਤਾਂ ਜੀ ਕਿ ਬੱਚੇ ਨੇ ਪਾਣੀ ਚ ਛਾਲ ਨੀ ਮਾਰਨੀ
ਅੱਛਾ
ਉਹ ਬੱਚੇ ਨੂੰ ਸਿਖਾਉਂਦੇ ਆ ਕਿ ਤੂੰ ਇੱਥੇ ਖੜਾ ਇੱਥੇ ਜਿੱਦਾਂ ਕਿਨਾਰੇ ਤੇ ਸਕੂਲ ਦੇ ਕਿਨਾਰੇ ਤੇ ਆ ਕੇ ਤੂੰ ਖੜਨਾ ਆ ਜਦ ਤੱਕ ਤੈਨੂੰ ਮੈਂ ਇਸ਼ਾਰਾ ਨੀ ਕਰਨਾ ਉਦੋਂ ਤੱਕ ਤੂੰ ਪਾਣੀ ਦੇ ਅੰਦਰ ਨੀ ਆਉਣਾ ਮਤਲਬ ਬੇਸਿਕ ਰੂਲ ਨੇ ਕਿ ਜਦ ਤੱਕ ਮਾਂ ਪਿਓ ਜਾਂ ਕਿਸੇ ਹੋਰ ਨੇ ਕਹਿਣਾ ਆ ਤਦ ਤੱਕ ਬੱਚੇ ਨੇ ਪਾਣੀ ਚ ਨੀ ਜਾਣਾ ਇਹ ਚੀਜ਼ਾਂ ਸਿਰਫ ਉਹਨਾਂ ਨੂੰ ਇਹ ਸਿਖਾਉਂਦੇ ਆ ਫਿਰ ਉਸ ਤੋਂ ਬਾਅਦ ਜਦੋਂ ਬੱਚਾ ਜਿੱਦਾਂ ਮੈਂ ਕਹਿੰਦਾ ਕਿ ਪਹਿਲਾਂ ਤਾਂ ਪੇਰੈਂਟਸ ਨਾਲ ਹੀ ਰਹਿੰਦੇ ਆ ਚਾਹੇ ਤਿੰਨ ਮਹੀਨੇ ਹੋਣ ਛੇ ਮਹੀਨੇ ਹੋਣ ਜਦ ਤੱਕ ਬੱਚਾ ਲੋਟ ਨੀ ਕਰਦਾ ਜਦੋਂ ਬੱਚਾ ਵੀ ਇਕੱਲਾ ਪਾਣੀ ਦੇ ਵਿੱਚ ਹੈਗਾ ਆ ਠੀਕ ਆ ਵੀ ਮੈਂ ਹੁਣ ਰਹਿ ਲੂੰਗਾ ਉਦੋਂ ਫਿਰ ਜਿੱਦਾਂ ਇੱਕ ਟੀਚਰ ਕੋਲ ਤਿੰਨ ਬੱਚੇ ਹੁੰਦੇ ਆ ਜਾਂ ਦੋ ਹੁੰਦੇ ਆ ਫਿਰ ਉਹ ਬੈਂਚ ਹੁੰਦੇ ਆ ਪਾਣੀ ਚ ਜਿੱਦਾਂ ਪਾਣੀ ਉਹਨਾਂ ਦੇ ਛੱਤ ਤੱਕ ਹੀ ਆਉਂਦਾ ਆ ਜਦੋਂ ਬਹਿੰਦੇ ਆ ਫਿਰ ਉਦੋਂ ਫਿਰ ਟੀਚਰ ਉਹਨਾਂ ਨੂੰ ਹੱਥ ਫੜ ਕੇ ਸਿਖਾਉਂਦਾ ਆ ਇਕੱਲਾ ਇਕੱਲਾ
ਇਹਦਾ ਫਿਰ
ਪੰਜ ਲੈਵਲ ਹੁੰਦੇ ਆ ਜੀ
ਅੱਛਾ
ਜਿਵੇਂ ਪਹਿਲਾਂ ਤੇ ਟਰਟਲ ਵਾਲਾ ਹੋ ਗਿਆ ਜਿਹੜਾ ਕੱਛੂ ਗੁੰਮੇ ਵਾਲਾ ਉਸ ਤੋਂ ਬਾਅਦ ਫਿਰ ਸਟਾਰ ਫਿਸ਼ ਹੁੰਦਾ ਆ ਜਦੋਂ ਬੱਚਾ ਆਪਣੇ ਆਪ ਫਲੋਟ ਕਰਦਾ ਪਾਣੀ ਚ ਸਭ ਤੋਂ ਪਹਿਲਾਂ ਸਕਿੱਲ ਜਿਹੜਾ ਹੋਣਾ ਹੈ ਕਿ ਬੱਚੇ ਨੇ ਪੇਟ ਦੇ ਭਾਰ ਮਤਲਬ ਮੂੰਹ ਉੱਪਰ ਕਰਕੇ ਕੰਮੀ ਦੇ ਭਾਰ 10 ਸੈਕਿੰਡ ਅਗਰ ਤੁਸੀਂ ਫਲੋਟ ਕਰੋਗੇ ਤਾਂ ਤੁਹਾਨੂੰ ਉਹ ਇੰਡੀਪੈਂਡੈਂਟ ਪਾਣੀ ਚ ਉਸ ਲੈਵਲ ਚ ਭੇਜ ਗਿਆ
ਫੇਰ ਬਾਈ ਤੁਰਨੋ ਵੀ ਪਹਿਲਾਂ ਨਿਆਣੇ ਉੜਨਾ ਹੀ ਸਿਖਾ ਦਿੰਦੇ ਆ ਕਿ ਹਿਸਾਬ ਦਾ ਫੇਰ ਸਹੀ ਹੈ ਹਾਂਜੀ ਹਾਂਜੀ ਇਸੇ ਕਰਕੇ ਫਿਰ ਮੁਲਕ ਤਰੱਕੀ ਗਿਆ ਇਹ ਨਿਆਣੇ ਦਾ ਬੜਾ ਖਾਸ ਧਿਆਨ ਰੱਖਦੇ ਇਹਦਾ ਫਿਰ ਕੋਈ ਪੈਸਾ ਪੋਹਾ ਲੈਂਦੇ ਕਿ ਇਹ ਫਿਰ ਸਰਕਾਰੀ ਖਾਤੇ ਚ ਹੁੰਦਾ ਨਿਆਣੇ
ਸਾਡੇ ਹਰੇਕ ਬੱਚੇ ਨੂੰ $400 ਦਿੰਦੀ ਆ ਸਾਲ ਦਾ ਜਿੱਦਾਂ ਕੂਪਨ ਦਿੰਦੇ ਆ ਜਿੱਦਾਂ $200 ਕ੍ਰੀਏਟਿਵ ਚੀਜ਼ ਵਾਊਚਰ ਐਕਟਿਵ ਚੀਜ਼ ਵਾਊਚਰ ਤੇ ਜਿੱਦਾਂ ਹੁਣ ਕੁਵਰ ਨੂੰ 4 ਮਿਲੇ ਸੀ ਤੇ 4 ਜਿੰਨੀਆਂ ਐਕਟੀਵਿਟੀਜ਼ ਕਰਦੀਆਂ ਸਰਕਾਰ ਉਹਦੇ ਚ ਕਹਿ ਲੋ ਕਿ ਜਿੱਦਾਂ ਇਹਦਾ $300 $150 ਦਾ ਇੱਕ ਟਰਮ ਹੁੰਦਾ 10 ਟਰਮ ਸਕੂਲ ਦੇ ਨਾਲ ਹੀ ਇਹ ਸਵਿਮਿੰਗ ਪ੍ਰੋਗਰਾਮ ਚੱਲਦੇ ਆ ਜੀ
ਨਹੀਂ ਇਹਦਾ ਫਿਰ ਖਰਚਾ ਯਾਨੀ ਕਿ ਜਿਹੜੀ ਗਵਰਨਮੈਂਟ ਦਿੰਦੀ ਆ ਉਹਦੇ ਵਿੱਚੋਂ ਹੀ ਤੁਸੀਂ ਫਿਰ ਉਹਨਾਂ ਨੂੰ ਦੇਣਾ
ਮੈਨੂੰ ਲੱਗਦਾ ਕਿ ਜਿੱਦਾਂ ਗਵਰਨਮੈਂਟ ਜਿੱਦਾਂ ਅਗਰ 100 ਦਿੱਤਾ ਤਾਂ $150 ਪੇਰੈਂਟਸ ਪਾਉਂਦੇ ਆ
ਆਹ ਤੂੰ ਕੁਛ ਉਹ ਪਾ ਦਿੰਦੇ ਕੁਛ ਉਹ ਪਾ ਦਿੰਦੇ
$170 ਹਾਂ $170 ਲੱਗਦਾ ਇੱਕ ਟਰਮ ਦਾ ਬੱਚੇ ਦਾ ਅਗਰ ਤੁਸੀਂ ਦੂਸਰਾ ਲੈਸਨ ਲੈਂਦੇ ਫਿਰ ਉਹ ਹਾਫ ਪ੍ਰਾਈਸ ਕਰਦੇ ਆ
ਠੀਕ ਹੈ ਤੁਸੀਂ ਵੀ ਯਾਨੀ ਕਿ ਪਾਣੀ ਦੇ ਵਿੱਚ ਹੀ ਹੋਣਾ ਹੈ
ਮੈਂ ਹਾਂਜੀ ਜਦੋਂ ਸੋਚਿਆ ਇਹ ਛੋਟੀ ਨਾਲ ਫਿਰ ਮੈਂ ਨਹੀਂ ਜਾਇਆ ਕਰੂੰਗਾ
ਤੇ ਫਿਰ ਤੁਹਾਨੂੰ ਤੁਸੀਂ ਤੇ ਫਿਰ ਮੁਫ਼ਤ ਚ ਨਹਾ ਨੂੰ ਲੈਣਾ ਕਿ ਤੁਹਾਨੂੰ ਤਾਂ ਪੈਸਾ ਵੀ ਨੀ ਦੇਣ ਦੇ ਲੋਕ ਕਿਸੇ ਦੀ ਕੋਈ ਲਗਾ ਹਿਸਾਬ ਹੀ ਹੈ ਜੇ ਕਿਸੇ ਦਾ ਪਿਓ ਵੇਲਾ ਤੋਂ ਪਿਓ ਆਉਂਦਾ ਹੋਣਾ ਮਾਂ ਫ੍ਰੀ ਹੋਵੇ ਮਾਂ ਆਉਂਦੀ ਹੋਣੀ ਏਦਾਂ ਹੀ ਹੋਣਾ ਹਿਸਾਬ
ਜੀ ਜੀ ਪਰ ਇਹ ਜਰੂਰੀ ਅੱਜ ਦਾ ਅਕਤੂਬਰ 18 ਮਹੀਨੇ ਦਾ ਇੰਡੀਪੈਂਡੈਂਟ ਕਰਨ ਲੱਗ ਗਿਆ ਸੀ ਫਲੋਟ ਮੈਂ ਫੇਸਬੁੱਕ ਤੇ ਫੋਟੋ ਪਾਈ ਸੀ ਇੱਕ ਵਾਰ ਉਹਦੀ
ਓਏ ਭਰਾਵਾ ਹੁਣ ਜਦੋਂ ਤਰਾਕ ਤੂੰ ਹੁਣ ਤੈਰਾਕੀ ਜਾਣਦਾ ਗਾ ਹੁਣ ਉਹ ਵੀ ਤਾਂ ਫਿਰ ਤੈਰਾਕੀ ਨੂੰ ਪਹਿਲਾਂ ਪਹਿਲ ਹੀ ਦਊ ਸਹੀ ਗੱਲ
ਜੀ ਜੀ ਤੈਰਾਕੀ ਨੂੰ ਤਾਂ ਬਹੁਤ ਕਰਦੇ ਨੇ ਇਹ ਦੇਖ ਲਓ ਵੀ ਤੁਸੀਂ ਹੁਣ ਇਹ ਅਗਲੇ ਜਦੋਂ ਹੁਣ ਇਹ ਫਾਈਨਲ ਉਸ ਗਿਆ ਜਿਹਦੇ ਚ ਜਿਹਨੂੰ ਕਹਿੰਦੇ ਕਿ ਸਿਰਫ ਪ੍ਰੈਕਟਿਸ ਕਰਨੀ ਆ ਉਹਨੇ ਹੁਣ ਤੇ ਪਿਛਲੇ ਹਫਤੇ ਉਹਦਾ ਪੂਰਾ ਲਾਂਦਾ ਸੀ ਉਹ 6-6 ਲੈਪ ਲਵਾਇਆ ਮਤਲਬ ਹੈਗਾ ਛੋਟਾ ਸੀ ਉਹ ਬਟ ਜਿਹੜੀ ਜਦੋਂ ਇਹਨਾਂ ਨੂੰ ਅਗਲੇ ਲੈਵਲ ਤੇ ਭੇਜਣਾ ਹੁੰਦਾ ਫਿਰ ਬਹੁਤ ਖਿੱਚਦੇ ਆ ਇਹਨੇ ਤਾਂ ਫਿਰ ਘਰ ਜਾ ਕੇ ਜਦੋਂ ਇਹਦੇ ਜਦੋਂ ਹੁੰਦੀ ਆ ਹੁਣ ਜਿੱਦਾਂ ਇਹਨੇ ਅੱਧਾ ਘੰਟਾ ਪੂਰਾ ਉਹਨਾਂ ਨੇ ਨਿਚੋੜਨਾ ਇਹਨੂੰ ਮਤਲਬ ਕਿ ਹੁਣ ਬਿਲਕੁਲ ਸਟਾਫ ਉਹਦੇ ਤੇ ਆ ਪ੍ਰੈਕਟਿਸ ਜਿਹੜੀ ਕਹਿੰਦੇ ਅਗਲੇ ਕਾਰਨੀਵਲ ਵਾਸਤੇ ਜਿੱਦਾਂ ਪ੍ਰੈਪਰੇਸ਼ਨ ਚੱਲਦੀ ਆ ਫਿਰ ਉਹਦੇ ਚ ਇਹਨਾਂ ਨੇ ਬੱਚੇ ਨੂੰ ਜਿੱਦਾਂ ਬਾਕੀ ਸਾਰਾ ਕੁਝ ਉਹਨੇ ਸਿੱਖ ਲਿਆ ਸਿਰਫ ਹੁਣ ਪ੍ਰੈਕਟਿਸ ਆ ਉਹਦੀ
ਚਲੋ
ਲੈਵਲ ਹੁੰਦੇ ਬਾਕੀ ਤਾਂ ਜੀ ਵਧੀਆ ਚੀਜ਼ ਆ ਇਹ ਦੇ ਪਾਣੀ ਦੇ ਅੱਗ ਦੋਨੇ ਚੀਜ਼ਾਂ ਦੀ ਟ੍ਰੇਨਿੰਗ ਜਿਹੜੀ ਆ ਬੱਚੇ ਨੂੰ ਪਤਾ ਹੋਣਾ ਚਾਹੀਦਾ
ਨਹੀਂ ਚਾਹੀਦੀਆਂ ਇਹ ਦੇ ਮੈਂ ਤਾਂ ਪਹਿਲਾਂ ਵੀ ਉਦੋਂ ਗੱਲ ਕੀਤੀ ਸੀ ਵੀ ਹਰ ਸਕੂਲ ਕਾਲਜ ਵਾਲੇ ਬੱਚਿਆਂ ਨੂੰ ਜੇ ਤੈਰਨਾ ਸਿਖਾਉਣ ਤੇ ਬਹੁਤ ਫਾਇਦੇਮੰਦ ਆ ਕਿਉਂਕਿ ਤੈਰਾਕੀ ਜਿਹੜੀ ਹਰ ਬੰਦੇ ਨੂੰ ਆਉਣੀ ਚਾਹੀਦੀ ਮੈਂ ਪਹਿਲਾਂ ਵੀ ਦੱਸਿਆ ਜੇ ਆਪ ਨਾ ਆਪ ਦੇ ਬਚੂ ਕਿਸੇ ਡੁੱਬਦੇ ਨੂੰ ਵੀ ਬਚਾ ਸਕਦਾ ਜੇ ਕਿਤੇ ਰੱਬ ਨਾ ਕਰੇ ਕੋਈ ਨਦੀ ਚ ਦਰਿਆ ਚ ਨਹਿਰ ਚ ਸਮੁੰਦਰ ਚ ਸਰੋਵਰ ਚ ਕੋਈ ਵੀ ਬੰਦਾ ਡੁੱਬਦਾ ਹੋਵੇ ਭੱਜ ਕੇ ਛਾਲ ਮਾਰ ਕੇ ਨਿਆਣਾ ਕੋਈ ਬਚਾ ਤੇ ਲਊ ਕਿਸੇ ਨੂੰ ਸਹੀ ਗੱਲ
ਹਾਂਜੀ ਹਾਂਜੀ ਬਟ ਇਹ ਕਹਿੰਦੇ ਕਿ ਤੁਸੀਂ ਅਗਰ ਤੁਸੀਂ ਇੱਕ ਬੰਦਾ ਡੁੱਬ ਰਿਹਾ ਤੁਸੀਂ ਪਾਣੀ ਦੇ ਬਾਹਰ ਹੋ ਤਾਂ ਤੁਸੀਂ ਜੰਪ ਨੀ ਕਰਨਾ ਕੋਸ਼ਿਸ਼ ਕਰਨਾ ਕਿ ਤੁਸੀਂ ਬਾਹਰ ਰਹਿ ਕੇ ਹੈਲਪ ਮਦਦ ਵਾਸਤੇ ਬੁਲਾ ਸਕਦੇ ਹੋ ਤੇ ਅਗਰ ਤੁਹਾਡੇ ਕੋਲ ਕੋਈ ਚੀਜ਼ ਜਿੱਦਾਂ ਜੋ ਟ੍ਰੇਨਿੰਗ ਤੁਹਾਡੀ ਹੈਗੀ ਤੁਸੀਂ ਉਹੀ ਯੂਜ ਕਰਨੀ ਆ ਅਗਰ ਤੁਸੀਂ ਜੰਪ ਕਰ ਲਓਗੇ ਤੁਸੀਂ ਇਹਨੂੰ ਬਚਾ ਤੇ ਨਹੀਂ ਸਕੋਗੇ ਨਾ ਤੁਸੀਂ ਆਪਣੀ ਜਾਨ ਵੀ ਗਵਾਓਗੇ ਫਿਰ ਪਹਿਲਾਂ ਹੈਲਪ ਵਾਸਤੇ ਅਸਿਸਟੈਂਟ ਮਦਦ ਵਾਸਤੇ ਦੇਖੋ ਜਦੋਂ ਕੋਈ ਆਉਂਦਾ ਆ ਫਿਰ ਅਗਲਾ ਸਟੈਪ ਮਤਲਬ ਹਰੇਕ ਦੀ ਜਿਹੜੀ ਫਸਟ ਏਡ ਹੁੰਦੀ ਆ ਜਿਹੜੀ ਬੇਸਿਕ ਸਹਾਇਤਾ ਮੁੱਢਲੀ ਸਹਾਇਤਾ ਵਾਸਤੇ
ਚਲੋ ਬਹੁਤ ਚੰਗੀ ਗੱਲ ਆ ਭਾਈ ਸਮਾਂ ਭਾਈ ਆਪਣੇ ਨਿਆਣਿਆਂ ਲਈ ਕੱਢਣਾ ਵੀ ਚਾਹੀਦਾ ਮਾਂ ਪਿਓ ਦਾ ਇਹ ਹੀ ਹੁੰਦਾ ਆਪਣਾ ਸਮਾਂ ਬੱਚਿਆਂ ਨੂੰ ਦੇਣਾ ਤੇ ਮਗਰੋਂ ਬੱਚੇ ਵੀ ਤੇ ਆਪਾਂ ਆਪਣਾ ਸਮਾਂ ਆਪਾਂ ਨੂੰ ਤਾਂ ਹੀ ਦੇਣਗੇ ਸਹੀ ਗੱਲ
ਬਾਕੀ ਦਾ ਜੀ ਬੱਚੇ ਜਿੱਤਣ ਨਾ ਜਿੱਤਣ ਬੱਚਿਆਂ ਨੂੰ ਜਿਹੜੀ ਚੀਜ਼ ਬੱਚਿਆਂ ਨੂੰ ਖੁਸ਼ੀ ਮਿਲਦੀ ਅਗਰ ਬੱਚਾ ਨੱਚਣ ਨਾਲ ਬੱਚੇ ਦੀ ਖੁਸ਼ੀ ਚ ਜਵਾਕ ਜਿਹੜੇ ਆ ਜਿਆਦਾ ਜਿਹੜੇ ਗੋਰਿਆਂ ਦੇ ਜਵਾਕ ਨੇ ਤਾਂ ਜੀ ਉਹ ਬਹੁਤ ਉਹਨਾਂ ਦੀ ਫਿਟਨੈਸ ਬਹੁਤ ਜਿਆਦਾ ਆ ਜਿਹੜੇ ਆਪਣੇ ਇੰਡੀਅਨ ਹੁੰਦੇ ਇਹਨਾਂ ਨੂੰ ਹੁੰਦਾ ਕਿ ਗੋਲੂ ਮੋਲੂ ਦਾ ਦੇ ਜਵਾਕ ਉਹਨਾਂ ਤੋਂ ਭੱਜ ਵੀ ਨੀ ਹੁੰਦਾ
ਉਹ ਗੋਲੂ ਮੋਲੂ ਜਾਂ ਚੱਕਰ ਦੇ ਵਿੱਚ ਲੈ ਮੇਰਾ ਪੁੱਤ ਲਿੱਸਾ ਉਹ ਪੁੱਤ ਦੀਆਂ ਪਾਵਾਂ ਗੱਲਾਂ ਫੁੱਲ ਫੁੱਲ ਕੇ ਹੋਰ ਤਰ੍ਹਾਂ ਦੀਆਂ ਹੋਈਆਂ ਉਹਨੂੰ ਮਾਂ ਫੇਰ ਕਹੂ ਲਿੱਸਾ ਹਲੇ
ਜੀ ਨਰਿੰਦਰ ਸਿੰਘ ਕਪੂਰ ਦਾ ਨਾ ਤੁਸੀਂ ਲੇਖ ਪੜਿਓ ਲਾਡਲੇ ਮਹਿੰਦੀ ਭਾਜੀ ਉਹਦੇ ਚ ਦੱਸਦੇ ਆ ਕਿੱਦਾਂ ਜਿਹੜੀਆਂ ਆਪਣੀਆਂ ਮਾਵਾਂ ਨੇ ਵੀ ਉਹ ਮੇਰੇ ਪੁੱਤਰ ਨੂੰ ਰੋਟੀ ਘਿਓ ਮੱਖਣ ਖਵਾ ਖਵਾ ਕੇ ਤੇ ਫਿਰ ਲਾਡਲਿਆਂ ਦੇ ਕੱਲ ਨੂੰ ਘਰ ਵੀ ਨੀ ਵਸਦੇ ਉਹ ਕੇ ਬਹੁਤ ਵਧੀਆ ਲੇਖ ਆ ਉਹ ਜੀ
ਨਹੀਂ ਜਿਆਦਾ ਵੀ ਫਿਰ ਲਾਡ ਵੀ ਕਹਿੰਗੇ ਨਾ ਲਾਡ ਵੀ ਸਾਫ਼ ਦੇ ਕਹਿੰਗੇ ਲਾਡ ਨੂੰ ਪਿਓ ਜੋ ਹੈਗਾ ਪਿਓ ਚੰਡ ਲਾ ਕੇ ਲਾਡ ਪੂਰੇ ਕਰ ਹੀ ਦਿੰਦਾ ਮਾਂ ਹੀ ਲਾਡੀਆ ਦੇ ਕਰਦੀ ਪਿਓ ਇਸੇ ਕਰਕੇ ਹੁੰਦਾ ਤੇ ਜਿਹੜੀ ਬਾਲਾ ਲਾਡ ਲੜਾਇਆ ਹੁੰਦਾ ਨਾ ਉਹਦੀ ਚੰਡ ਦੇ ਨਾਲ ਸੈੱਟ ਵੀ ਕਰਦਾ ਤੇ ਭਾਜੀ ਅੱਜ ਫਿਰ ਗੀਤ ਕਿਹੜਾ ਸੁਣਾਈ
ਚਲੋ ਪ੍ਰੋਗਰਾਮ ਅੱਗੇ ਗੀਤ ਵਧੀਆ ਮੇਰਾ ਸੁਣਾ ਪਾਈ ਤੁਸੀਂ ਯਮਲੇ ਜੱਟ ਦੇ ਦੋ ਗੀਤ ਸੁਣਾ ਪਏ
ਹਾਂ ਯਮਲੇ ਦੇ ਸੁਣੇ ਆ
ਜੀ ਚਲੋ ਜੀ
ਬਹੁਤ ਸ਼ੁਕਰੀਆ ਭਾਜੀ ਬਹੁਤ ਸ਼ੁਕਰੀਆ ਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਓ ਜੀ ਇਹ ਨਰਿੰਦਰ ਭਾਜੀ ਹੋਰੀ ਜਿਨ੍ਹਾਂ ਨੇ ਗੱਲਬਾਤ ਕੀਤੀ ਇੱਧਰ ਧਨੀ ਸਾਹਿਬ ਵੀ ਤਾਂ ਜੀ ਆਪਾਂ ਨੂੰ ਸੁਣਦੇ ਪਏ ਨੇ ਅੱਜ ਉਹ ਆਵਾਜ਼ ਤੇ ਧਨੀ ਸਾਹਿਬ ਵੀ ਕਦੇ ਕਿਰਾਂ ਬਾਅਦ ਹੀ ਆਏ ਆ ਉਹ ਬਲਾ ਧਨੀ 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 ਜਿਹੜਾ ਫਸਿਆ ਵਿੱਚ ਮਨੀ ਮਨੀ ਦੇ ਵਿੱਚ ਫਸਿਆ ਕਹਿੰਦੇ ਕੀ ਹਾਲ ਨੇ ਤਾਇਆ ਜੀ ਸਤਿ ਸ੍ਰੀ ਅਕਾਲ ਨੰਦੀ ਭਾਜੀ ਹਾਂ ਸ੍ਰੀ ਅਕਾਲ ਚੰਗਾ ਤੂੰ ਸੁਣਾ ਧਨੀ ਕਹਿੰਦੇ ਇੱਕ ਗੀਤ ਲਿਖਿਆ ਤਾਇਆ ਜੀ ਤੇ ਉਹ ਸੁਣਾਉਣ ਜਾ ਰਹੇ ਨੇ ਆਉਣ ਦੇ ਭਾਈ
ਤਾਇਆ ਜੀ ਗੀਤ ਲਿਖਿਆ ਸੁਣਿਓ ਕਿੱਦਾਂ ਲੱਗਾ ਤੁਹਾਨੂੰ?
ਚੰਗਾ
ਸੁਣੋ ਫਿਰ। ਕੋਈ ਲਾਵੇ ਦਿਨ ਦੀਆਂ ਸ਼ਿਫਟਾਂ, ਕੋਈ ਲਾਉਂਦਾ ਰਾਤਾਂ, ਕੋਈ ਲਾਵੇ ਦਿਨ ਦੀਆਂ ਸ਼ਿਫਟਾਂ, ਕੋਈ ਲਾਉਂਦਾ ਰਾਤਾਂ, ਤਾਂ ਆਪਣੇ ਆਪਣੇ ਯਾਰਾਂ ਦੇ ਨਾਲ ਫਿਰ ਫੋਨਾਂ ਤੇ ਪਾਉਂਦੇ ਤਾਂ ਬਾਤਾਂ
ਪਾਉਂਦੇ। ਠੀਕ ਹੈ।
ਐਲੋਕੇਟਰ ਨੇ ਜੋਬ ਪਾਤੀ, ਭੋਕੀ ਨੇ ਡੱਬਾ ਦਿੱਤਾ ਏ ਰੱਖ, ਯਾਰ ਤੇਰਾ ਕਹਿੰਦਾ ਸੋਹਣੀਏ ਹੁਣ ਚਲਾਉਂਦਾ ਏ ਕੰਟੇਨਰਾਂ ਵਾਲਾ ਟਰੱਕ, ਯਾਰ ਤੇਰਾ ਚਲਾਉਂਦਾ ਏ ਹੁਣ ਕੰਟੇਨਰ ਵਾਲਾ ਟਰੱਕ। ਕਹਿੰਦਾ ਸਿਲਕ ਤੋਂ ਬੋਟਨੀ ਤੇ ਬੋਟਰੀ ਤੋਂ ਡੀ ਪੀ ਵਰਲਡ, ਸੱਤ ਨੰਬਰ ਲੈਣ ਵਿਚੋਂ ਸੈਮਸੰਗ ਦਾ ਡੱਬਾ ਲਿਆ ਮੈਂ ਚੱਕ, ਯਾਰ ਤੇਰਾ ਹੁਣ ਚਲਾਉਂਦਾ ਹੈ ਕੰਟੇਨਰ ਵਾਲਾ ਟਰੱਕ, ਯਾਰ ਤੇਰਾ ਚਲਾਉਂਦਾ ਹੈ ਕੰਟੇਨਰ ਵਾਲਾ ਟਰੱਕ। ਕਹਿੰਦਾ ਮੋਟੇ ਪੈਸੇ ਚੱਕਦੇ ਸਾਰੇ ਕਦੇ ਨੀ ਮੰਨਦੇ ਹਾਰਾਂ, ਕਹਿੰਦਾ ਸ਼ਨੀਵਾਰ ਨੂੰ ਗੇੜੀ ਲਾਉਂਦੇ ਰੱਖੀਆਂ ਲੰਮੀਆਂ ਕਾਰਾਂ, ਕਹਿੰਦਾ ਬਾਰਬੀਕਿਊ ਚੱਲਦਾ ਰਾਤੀ ਪੱਟਦੇ ਨੇ ਬੋਤਲਾਂ ਦੇ ਡੱਟ, ਯਾਰ ਤੇਰਾ ਸੋਹਣੀ ਚਲਾਉਂਦਾ ਆ ਹੁਣ ਕੰਟੇਨਰ ਵਾਲਾ ਟਰੱਕ, ਯਾਰ ਤੇਰਾ ਸੋਹਣੀਏ ਬਿਕਣ ਸਿਉ ਚਲਾਉਂਦਾ ਆ ਹੁਣ ਕੰਟੇਨਰ ਵਾਲਾ ਟਰੱਕ।
ਬਿਕਣ ਸਿਉ ਕਹਿਣਾ ਸੀ ਵੀ ਚਲਾਉਂਦਾ ਯਾਰ ਤੇਰਾ ਸੋਹਣੀਏ ਡੱਡੂ ਟਰੱਕ। ਆਹੋ ਤਾਂ ਜੀ ਸਹੀ ਗੱਲ ਆ, ਬਸ ਬਹੁਤ ਸੋਹਣਾ ਭਾਜੀ ਬਹੁਤ ਸੋਹਣਾ। ਇਹ ਵੀ ਦੱਸਣਾ ਸੀ ਯਾਰ ਨੂੰ ਬੈਕ ਕਰਨੀ ਨੀ ਆਉਂਦੀ, ਬੈਗ ਵਾਲਾ ਤਾਂ ਮੈਂ ਦੇਖੀ ਤੇਰੀ ਵੀਡੀਓ, ਬੈਗ ਤੇ ਤੂੰ ਬਹੁਤ ਪਿੱਛੇ ਹਲੇ, ਬੈਗ ਤੇ ਮੈਨੂੰ ਲੱਗਦਾ ਕਹਿੰਦਾ ਹੋਣਾ ਉਹਨਾਂ ਨੂੰ ਇਹਨਾਂ ਨਾਲ ਗੰਡੇ ਲਾਉਣਾ, ਕਹਿਣਾ ਜੇ ਤੇ ਤੁਸੀਂ ਲਵਾਉਣਾ ਦੋ ਤਿੰਨ ਘੰਟੇ ਤੇ ਫਿਰ ਮੈਂ ਬੈਗ ਲਾ ਦੇਣਾ, ਜੇ ਕੋਈ ਚੰਗਾ ਬੰਦਾ ਤੇ ਬੈਗ ਕਰਕੇ ਕਦੀ ਲਵਾ ਲਓ ਆਪ। ਤੇ ਤਨੀ ਸਾਹਿਬ ਬਹੁਤ ਸੋਹਣੀ ਤੁਸੀਂ ਜਿਹੜੀ ਕਵਿਤਾ ਲਿਖੀ ਨਾ, ਕੋਕਾ ਜੜਿਆ ਪਿਆ ਬਾ ਕਮਾਲ ਹੀ ਆ, ਇਹ ਤੋਂ ਉੱਤੇ ਕੋਈ ਹੋਰ ਹੋ ਨਹੀਂ ਸਕਦੀ ਕਵਿਤਾ ਹੀ ਹੱਸ ਤੁਸੀਂ ਵਾਹ ਖੋ ਲਿਆ। ਸਹੀ ਗੱਲ ਤਾਂ ਜੀ, ਕਿਸੇ ਤੋਂ ਕਹਿੰਦਾ ਸਿੱਖਦੇ ਤੇ ਨੀ ਰਹੇ, ਬੜੀ ਚਿਰ ਬਾਅਦ ਹੀ ਅੱਜ ਤੇ ਗੇੜਾ ਵੀ ਮਾਰਿਆ, ਜਾਂ ਕੋਈ ਰੇਡੀਓ ਹੋਰ ਲਾ ਪਿਆ ਤੁਹਾਨੂੰ ਨੇ ਤਾਂ ਜੀ, ਰੇਡੀਓ ਤੇ ਸੁਣਦੇ ਹੋਣਗੇ ਕਦੇ ਕਦੇ ਮੈਸੇਜ ਫਿਰ ਨਹੀਂ ਕਰਦੇ। ਚਲੋ ਲਓ ਜੀ ਅੱਗੇ ਤਾਂ ਜੀ ਆਪਣੇ ਜਿਹੜੇ ਰਹਿੰਦੇ ਸੁਨੇਹਿਆਂ ਦੇ ਵਿੱਚੋਂ ਗੀਤ ਜਿਹੜੇ ਰਹਿੰਦੇ ਨੇ ਉਹ ਆਪਾਂ ਸੁਣਾਈਏ, ਅਗਲੇ ਗੀਤ ਜਿਹੜੇ ਸੁਣਨ ਵਾਲੇ। ਅਗਲਾ ਗੀਤ ਜਿਹੜਾ ਸੁਣਨਾ ਚਾਹਿਆ ਜੀ, ਜੈਜ਼ੀ ਬੀ ਦੀ ਆਵਾਜ਼ ਵਿੱਚ ਲਾਡੀ ਬੈਂਸ ਭਾਜੀ ਹੋਰਾਂ ਨੇ ਜਿਹੜੀ ਫਰਮਾਇਸ਼ ਕੀਤੀ ਹੈ, ਆਪਾਂ ਜੈਜ਼ੀ ਬੀ ਦਾ ਵੀ ਆਪਣੀ ਪਸੰਦ ਦਾ ਗੀਤ ਸੁਣਾਉਂਦੇ ਹਾਂ। ਉਸ ਤੋਂ ਪਹਿਲਾਂ ਲਾਡੀ ਭਾਜੀ ਦੀ ਪਸੰਦ ਤੋਂ ਪਹਿਲਾਂ ਆਪਣੇ ਗੁਰਵਿੰਦਰ ਪਰ ਉਸ ਤੋਂ ਜੈਜ਼ੀ ਬੀ ਦਾ ਪਹਿਲਾਂ ਆਪਾਂ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼ ਪਹਿਲਾਂ ਹੀ। ਜੈਜ਼ੀ ਬੀ ਦਾ ਮਲਕੀਤ, ਜੈਜ਼ੀ ਬੀ ਦੇ ਗੀਤ ਮੈਂ ਤੁਹਾਨੂੰ ਦੱਸਿਆ ਵੀ ਥੋੜੇ ਨੇ, ਬਾ ਕਮਾਲ ਪਾਇਆ ਤੇ ਕਿਹੜਾ ਮਲਕੀਤ ਸੁਣਾਉਣ ਲੱਗਾ ਤਾਂ ਜੀ ਇਹ ਯਾਰੀ ਸੁਣਾ ਦੀਏ ਗੀਤ ਲੋ ਜੀ ਜਿਹੜੀ ਸੁਣਾਉਣਾ ਤੁਸੀਂ ਸੁਣਾ ਦੋ, ਜੈਜ਼ੀ ਬੀ ਦੇ ਸਾਰੇ ਹੀ ਕਹਿੰਗੇ ਲਾ ਦਿਓ ਬੱਚਾ।
ਲੋ ਜੀ ਖੂਬਸੂਰਤ ਗੀਤ ਤੁਸੀਂ ਸੁਣੇ ਜੀ ਪ੍ਰੋਗਰਾਮ ਦੇ ਵਿਚ, ਉਮੀਦ ਹੈ ਕਿ ਤੁਹਾਨੂੰ ਪਸੰਦ ਆਇਆ ਹੈਗਾ ਜੀ ਗੀਤ। ਇਹ ਗੀਤ ਜੈਜ਼ਬੀ ਦੀ ਆਵਾਜ਼ ਦੇ ਵਿਚ ਜਿਹੜਾ ਤੁਸੀਂ ਇਸ ਵੇਲੇ ਸੁਣ ਰਹੇ ਸੀ। ਲੋ ਜੀ ਅਗਲਾ ਜਿਹੜਾ ਗੀਤ ਪਿਆਰੇ ਦੋਸਤ ਸੁਣਨ ਜਾ ਰਹੇ ਹੋ, ਉਹ ਤੇ ਭਾਜੀ ਹੋਰਾਂ ਨੇ ਮੇਰੀ ਪਸੰਦ ਦੇ ਗੀਤ ਦੀ ਹੀ ਜਿਹੜੀ ਫਰਮਾਇਸ਼ ਕੀਤੀ ਸੀ ਗੁਰਵਿੰਦਰ ਭਾਜੀ ਹੋਰਾਂ ਨੇ। ਇੱਕ ਗੀਤ ਜਿਹੜਾ ਮੈਨੂੰ ਬੜਾ ਪਸੰਦ ਹੈ ਤੇ ਉਹ ਗੀਤ ਆਪਾਂ ਪਿਆਰੇ ਦੋਸਤ ਤੁਹਾਨੂੰ ਸੁਣਾਉਂਦੇ ਹਾਂ। ਉਮੀਦ ਹੈ ਕਿ ਤੁਹਾਨੂੰ ਵੀ ਉਹ ਗੀਤ ਬੜਾ ਪਿਆਰਾ ਲੱਗੇਗਾ। ਉਹ ਗੀਤ ਆ ਹਰੀਹਰਨ ਦੀਆਂ ਆਵਾਜ਼ਾਂ, ਹਰੀਹਰਨ ਦੀ ਜਿਹੜੀ ਆ ਉਹ ਗੀਤ ਇੱਕ ਐਸ ਬੀ ਬਾਲਾ ਸੁਬਰਮਨੀਅਮ ਇੱਕ ਹਰੀਹਰਨ, ਇਹ ਆਵਾਜ਼ਾਂ ਮੈਨੂੰ ਬੜੀਆਂ ਪਿਆਰੀਆਂ ਨੇ। ਇਸ ਦੇ ਵਿੱਚ ਇੱਕ ਆਵਾਜ਼ ਸੁਰੇਸ਼ ਵਾਡੇਕਰ ਦੀ ਆ, ਉਹ ਵੀ ਬੜੀ ਪਿਆਰੀ ਆਵਾਜ਼ ਆ। ਐਸੀਆਂ ਆਵਾਜ਼ਾਂ ਜਿਹੜੀਆਂ ਸੁਣ ਕੇ ਨਾ ਦਿਲ ਨੂੰ ਸਕੂਨ ਮਿਲਦਾ, ਉਹ ਇਸ ਗੀਤ ਦੇ ਵਿੱਚ ਹੈਗੀਆਂ ਨੇ। ਫਿਲਮ ਮਾਚਿਸ ਦੇ ਵਿੱਚੋਂ ਲਿਆ ਗਿਆ ਇਹ ਗੀਤ ਛੋੜ ਆਏ ਹਮ ਵੋ ਗਲੀਆਂ, ਕਿਉਂਕਿ ਸਾਰੇ ਪਰਦੇਸੀ ਜਿਹੜੇ ਆਪਣੇ ਆਪਣੀਆਂ ਜਿੱਥੇ ਉਹ ਗਲੀਆਂ ਦੇ ਵਿੱਚ ਪਲੇ ਨੇ ਵੱਡੇ ਹੋਏ ਨੇ, ਉਹਨਾਂ ਨੂੰ ਛੱਡ ਕੇ ਪਰਦੇਸਾਂ ਦੇ ਵਿੱਚ ਬੈਠੇ ਨੇ। ਉਮੀਦ ਹੈ ਕਿ ਇਹ ਗੀਤ ਤੁਹਾਨੂੰ ਆਪਣੇ ਆਪਣੇ ਗਲੀਆਂ ਆਪਣੇ ਆਪਣੇ ਪਿੰਡ ਵੱਲ ਨੂੰ ਜ਼ਰੂਰ ਲੈ ਕੇ ਜਾਏਗਾ। ਆਓ ਸੁਣਦੇ ਹਾਂ ਇਹ ਪਿਆਰਾ ਗੀਤ ਮਾਚਿਸ ਫਿਲਮ ਦੇ ਵਿੱਚੋਂ ਲਿਆ ਗਿਆ।
गिरा करते थे हंसे तो दो गालों में भंवर पड़ा करते थे, जहां तेरे पैरों के कमल गिरा करते थे हंसे तो दो गालों में भंवर पड़ा करते थे, तेरी कमर के बल पे नदी मुड़ा करती थी, हंसी तेरी सुन के फसल पका करती थी, छोड़ा तेरी एड़ी से सुना है उस चौखट पे अब शाम रहा करती है, जहां तेरी एड़ी से धूप उड़ा करती थी सुना है उस चौखट पे अब शाम रहा करती है, लटों से उलझी लट्टी एक रात हुआ करती थी, कभी कभी तकिए पे वो भी मिला करती है,
सा लम्हा है जो खत्म नहीं होता, मैं लाख जलाता हूँ ये भस्म नहीं होता, ये भस्म नहीं होता।
जी माजिस फिल्म दे विचों लिया गया एक खूबसूरत गीत तुसी इस वेले सुन रहे सी प्यारे श्रोतियो, आशिया गीत जेड़ा शहनाई गलियां जी, बहुत ही प्यारा था जी गीत, मैनूं बड़ा पसंद है। लो जी इहदे नाल ही हुण आपां प्रोग्राम दे विचों इजाजत लैने प्यारे दोस्तो, ते जेड़े भी साडे श्रोते इस वेले सुन रहे सन उहनां दा बहुत बहुत धन्नवाद करने। ते लास्ट गीत गुरप्रीत भाजी होरां दी पसंद आ, विआह दे विच गा उन्होंने फरमाइश की है शिवजोत की आवाज इस गीत के नाल ही हूं आप इजाजत लें, कल फिर आप प्यारे दोस्तों मिलेंगे नवे गीतों के नवे गलां बातों के नाल, रब रखा अपना ख्याल रखियो, आ चल वे मिल गई चल मेले चलीए आवाज मिल गई थोड़ी जी आखनी मेरा पोता है आवाज आखनी मेरा शेर बताओ
शराबिया ना हुंदा गादा व्याह देखना,
जट्टां दे शुगल पैंदा गा देखना,
चंद ना परौना कोई जान दे मेरे चाचे ताए फिर दे डरे,
नी सोनी अंग्रेजी दी ए बोतले नी तेरे बिना पिंड ना सरे,
गीता दी कुवीन होगी चुप मखना वे तुरत ही तेरे विच रहन लग पई,
चटनी से बोली कोई होर सोनिए तू शिव जोत कहन लग पई,
तेरे गाने ते नच दिए दुनिया वे लिखता है खरे तो खरे, वे तेरे तो दारू दी उंदी वाशना मेरे कोल हो जा तू परे,
नी सुने अंग्रेजी दिए मन में नी तेरे बिना बिंद ना सरे,
तू करे
नी सुने अंग्रेजी दिया मन में नी तेरे बिना बिंद ना सरे,
छन है ये जो तेरी पायलों की छन छन है आशिकों के दिल की ये धड़कन है ये जो तेरी पायलों की छन छन है आशिकों के दिल की ये
दर्शन का लोचा सब कोई पूरे भाग प्राप्त होई गुरुस्वारियो सहज पाठां दा सहजे सहजे रस मानदे होए अपां सहज पाठ दी संपूर्णता वल वध रहे हां जिन्हां गुरमुखां ने साडे नाल सहज पाठ दा जाप कीता है जां पाठ सरवण कीते ने ओह गुरु दे पूर्ण दर्शन करके तंता योग हो गए ने बाकी जो किसी कारण थोड़ा पछड़ गए ने वह हरमन रेडियो दे पॉडकास्ट विच जाके बाकी दे रहिंदे सैगमेंट सरवण कर सकते ने सो वीकेंड मौके ते 12 जून सवेरे 7 बजे सहज पाठां दी संपूर्णता लई नवें पातशाह दे सलोकां ते मंदावनी उपरंत सरबत दे भले दी अरदास होएगी आप सब ने शमूलियत करन दी कृपालता करनी जी नानक नाम चढ़दी कला तेरे पाने सरबत दा भला
रोटी हजम नहीं हुंदी वरतो गोल्डन ग्रेन फ्लोर मिलदा गरेवाल चक्की आटा ताजा घट केमिकल दी वरतों वाली कणक जेड़ी के सीधी खेतां चो मिल च लई जांदी आस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डू वाले स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428895564
अपने करियर नु नवी ऊंचाइयां देन दे लई आज ही ज्वाइन करो ग्रिफिन कॉलेज घट समय स्किलफुल एजुकेशन हासिल करो ग्रिफिन कॉलेज इथे स्टूडेंट्स नु दिता जांदा है हेल्दी ते हारमोनियस स्टडिंग एनवायरनमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज एलवाल 30 हर्शल स्ट्रीट ब्रिस्बेन QLD 4000 ब्रिस्बेन दे एजुकेशन ते शॉपिंग हब दे बिल्कुल विच फॉर मोर इनफॉरमेशन कॉल 617-3106-5394
10-15 साल दे तजुर्बे नाल ऑस्ट्रेलिया दे मेलबर्न विच जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने